ਹਾਂਜੀ ਪਿਆਰਿਓ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ ਸਪੈਸ਼ਲ ਪ੍ਰੋਗਰਾਮ, ਜਿਸ ਦੇ ਵਿਚ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਦੀ ਗੱਲ ਕਰਨੇ ਆ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤਾਂ ਦੀ ਗੱਲ ਕਰਨੇ ਆ। ਤਾਂ ਉਸ ਨਗਰ ਦੇ ਵਿਚ ਜਿੱਥੋਂ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ, ਭਗਤੀ ਕੀਤੀ, ਨਾਮ ਜਪਿਆ ਤੇ ਜਗਤ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ, ਇਸ ਹੀ ਜਗ੍ਹਾ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ 14 ਸਾਲ 9 ਮਹੀਨੇ ਤੇ 13 ਦਿਨ ਉਨ੍ਹਾਂ ਨੇ ਇੱਥੇ ਭਗਤੀ ਕੀਤੀ ਸੁਲਤਾਨਪੁਰ ਲੋਧੀ ਦੇ ਵਿਚ। ਅਸੀਂ ਉਸ ਵਹੀ ਕੰਢੇ ਦੇ ਬਿਲਕੁਲ ਲਾਗੇ ਬਿਲਕੁਲ ਪਾਸ ਖਲੋਤੇ ਹੋਏ ਆ ਇੱਥੇ ਪੁਲ ਤੇ, ਜਿਹੜਾ ਕਿ ਗੋਇੰਦਵਾਲ ਸਾਹਿਬ ਨੂੰ ਜਾ ਰਿਹਾ ਰਾਸਤਾ। ਉਨ੍ਹਾਂ ਰਾਸਤਿਆਂ ਦੇ ਵਿਚ ਆਪਾਂ ਰੋਜ਼ਾਨਾ ਗੱਲਬਾਤ ਕਰਦੇ ਆ ਕਿ ਸੇਵਾ ਦੇ ਕਾਰਜ ਲਗਾਤਾਰ ਚੱਲ ਰਹੇ ਨੇ, ਝਾੜੂ ਦੀ ਸੇਵਾ ਚੱਲ ਰਹੀ ਆ ਤੇ ਸਫਾਈ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਤੁਸੀਂ ਇਧਰ ਦੇਖ ਸਕਦੇ ਹੋ ਕਿ ਹਾਲੇ ਵੀ ਜਿਹੜੀਆਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਕਿ ਸਾਫ਼ ਸੁਥਰਾ ਸ਼ਹਿਰ ਨੂੰ ਰੱਖਿਆ ਜਾ ਸਕੇ, ਪਰ ਇੱਥੇ ਆ ਜਿਹੜਾ ਕਚਰਾ ਆ ਜਿਹੜਾ ਪੋਲਿਊਸ਼ਨ ਆ ਜਿਹੜਾ ਕਿ ਮਨੁੱਖ ਦਾ ਫੈਲਾਇਆ ਹੋਇਆ, ਜਿਸ ਦੇ ਵਿਚ ਆਪਾਂ ਦੇਖਦੇ ਹਾਂ ਕਿ ਜੋ ਪੀਣ ਵਾਲੇ ਜੋ ਕੱਪ ਆ ਚਾਹ ਪੀਣ ਦੇ ਨਾਲ, ਉਸ ਤੋਂ ਬਾਅਦ ਉਹਨੂੰ ਸੁੱਟ ਦਿੱਤਾ ਜਾਂਦਾ, ਖਾਣ ਵਾਲੀਆਂ ਪਲੇਟਾਂ ਨੇ ਜਿਹੜੀਆਂ ਜਿਨ੍ਹਾਂ ਤੋਂ ਖਾਧਾ ਪੀਤਾ ਜਾਂਦਾ ਤੇ ਉਹਨੂੰ ਸੁੱਟ ਦਿੱਤਾ ਜਾਂਦਾ, ਉਹ ਠੰਡੇ ਪੀਣ ਵਾਲੀਆਂ ਜਿਹੜੀਆਂ ਉਹ ਗਲਾਸੀਆਂ ਨੇ ਜਿਨ੍ਹਾਂ ਨੂੰ ਕਿ ਡਿਸਪੋਜ਼ ਕਰ ਦਿੱਤਾ ਜਾਂਦਾ। ਬੇਸਿਕਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮਨੁੱਖ ਦੀਆਂ ਫੈਲਾਈਆਂ ਹੋਈਆਂ ਨੇ, ਜਿਨ੍ਹਾਂ ਨੂੰ ਕਿ ਦੇਖਣਾ ਜ਼ਰੂਰ ਚਾਹੀਦਾ, ਕਿਉਂਕਿ ਇਸ ਸ਼ਹਿਰ ਦੇ ਵਿਚ ਜਿੱਥੇ ਸਫਾਈ ਜਿੱਥੇ ਖੁਦਾਈ ਦੀ ਗੱਲ ਹੋਈ ਆ, ਉਸ ਜਗ੍ਹਾ ਦੇ ਉੱਤੇ ਜਦੋਂ ਇਸ ਤਰ੍ਹਾਂ ਦਾ ਕਚਰਾ ਜਾਂ ਕੂੜਾ ਸਾਹਮਣੇ ਦੇ ਵਿਚ ਸਿੱਟਿਆ ਹੋਇਆ ਮਿਲਦਾ ਤੇ ਬੜਾ ਦੁੱਖ ਵੀ ਹੁੰਦਾ, ਕਿਉਂਕਿ ਜੋ ਵੀ ਇਸ ਰਾਸਤੇ ਦੇ ਉੱਤੇ ਲੰਘਦਾ ਹੈ ਕੋਈ ਗੋਇੰਦਵਾਲ ਸਾਹਿਬ ਨੂੰ ਜਾਂਦਾ ਹੈ, ਕਿਉਂਕਿ ਇਹ ਜਿਹੜਾ ਲਿੰਕ ਆ ਸੁਲਤਾਨਪੁਰ ਲੋਧੀ ਦਾ ਤੇ ਸ੍ਰੀ ਗੋਇੰਦਵਾਲ ਸਾਹਿਬ ਦਾ, ਇੱਥੇ ਜਿਹੜੇ ਸ਼ਰਧਾਲੂ ਆ ਜਿਹੜੇ ਸੁਲਤਾਨਪੁਰ ਲੋਧੀ ਆਉਂਦੇ ਨੇ ਉਹ ਗੋਇੰਦਵਾਲ ਸਾਹਿਬ ਵੀ ਜ਼ਰੂਰ ਜਾਂਦੇ ਨੇ, ਜਿਹੜੇ ਗੋਇੰਦਵਾਲ ਸਾਹਿਬ ਆਉਂਦੇ ਨੇ ਤਾਂ ਉਹ ਸੁਲਤਾਨਪੁਰ ਲੋਧੀ ਤੇ ਖਡੂਰ ਸਾਹਿਬ ਇਨ੍ਹਾਂ ਜਗ੍ਹਾ ਤੇ ਦਰਸ਼ਨ ਜ਼ਰੂਰ ਕਰਦੇ ਨੇ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਵਹੀ ਨਦੀ ਨੂੰ ਜਿੱਥੇ ਬਹੁਤ ਸਫਾਈ ਆ, ਉਧਰ ਬਤਕਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇਸ ਕੁਦਰਤ ਦੇ ਰੰਗ ਦਾ ਆਨੰਦ ਮਾਣ ਰਹੀਆਂ ਨੇ, ਕਿਉਂਕਿ ਜਿਹੜਾ ਵਾਤਾਵਰਨ ਅਨੁਕੂਲ ਹੋ ਜਾਂਦਾ ਉਹਨਾਂ ਪੰਛੀਆਂ ਦੇ ਉਹਨਾਂ ਜਾਨਵਰਾਂ ਦੇ, ਤਾਂ ਉਹਦੇ ਵਿਚ ਉਹ ਆਪਣਾ ਰਹਿਣ ਬਸੇਰਾ ਕਰਦੇ ਨੇ। ਤਾਂ ਮੈਂ ਸਮਝਦਾ ਕਿ ਦੁਆਵਾਂ ਵੀ ਦਿੰਦੇ ਹੋਣਗੇ ਉਹਨਾਂ ਸਾਰੇ ਹੀ ਸੇਵਾਦਾਰਾਂ ਨੂੰ ਜਾਂ ਸੰਗਤ ਨੂੰ ਜਿਨ੍ਹਾਂ ਨੇ ਕਿ ਇਸ ਵਹੀ ਨਦੀ ਦੇ ਵਿਚ ਸੇਵਾ ਦੇ ਕਾਰਜਾਂ ਦੇ ਵਿਚ ਹਿੱਸਾ ਪਾਇਆ। ਹੁਣ ਸੇਵਾ ਦੇ ਕਾਰਜਾਂ ਦੇ ਵਿਚ ਜਦੋਂ ਹਿੱਸੇ ਦੀ ਗੱਲ ਆਉਂਦੀ ਆ ਤਾਂ ਮੇਰੇ ਅੱਗੇ ਕੁਝ ਨੌਜਵਾਨ ਕਹਿੰਦੇ ਨੇ ਕਿ ਉਸ ਸਮੇਂ ਦੇ ਵਿਚ ਸਾਨੂੰ ਸ਼ਾਇਦ ਇੰਨਾ ਸਮਝ ਨਹੀਂ ਸੀ ਜਾਂ ਹੁੰਦੀ ਤੇ ਅਸੀਂ ਉਨ੍ਹਾਂ ਦੇ ਵਿਚ ਜ਼ਰੂਰ ਅਸੀਂ ਵੀ ਸੇਵਾ ਚ ਯੋਗਦਾਨ ਪਾਉਂਦੇ, ਜਾਂ ਸਾਡੇ ਵੱਡ ਵਡੇਰੇ ਪਾਉਂਦੇ ਰਹੇ ਨੇ, ਸਾਡੇ ਬਾਪੂ ਹੋਰੀ ਪਾਉਂਦੇ ਰਹੇ ਨੇ, ਤਾਏ ਚਾਚੇ ਪਾਉਂਦੇ ਰਹੇ ਨੇ, ਅਸੀਂ ਉਦੋਂ ਛੋਟੇ ਸੀ। ਪਰ ਹੁਣ ਮੌਕਾ ਅੱਜ ਵੀ ਆ, ਕਿਉਂਕਿ ਸੇਵਾ ਦੇ ਕਾਰਜ ਜਿਹੜੇ ਨਿਰੰਤਰ ਜਾਰੀ ਰਹਿੰਦੇ ਨੇ। ਜਦੋਂ ਇੱਥੇ ਜਿਹੜੀ ਪਾਣੀ ਦੇ ਵਿਚ ਹੋਣ ਵਾਲੀ ਬੂਟੀ ਆ, ਜਿਹੜੀ ਜਦੋਂ ਪਾਣੀ ਖੜਾ ਰਹਿੰਦਾ ਤੇ ਉਹਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਐਸੇ ਜਲ ਜਿਹੜੇ ਆ ਬੂਟੀਆਂ ਉੱਗੇ ਆਉਂਦੀਆਂ ਨੇ ਜਿਹੜੀਆਂ ਕਿ ਗੰਦਗੀ ਨੂੰ ਇੱਕ ਥਾਂ ਇਕੱਠੀਆਂ ਕਰਨਾ ਸ਼ੁਰੂ ਕਰ ਦਿੰਦੀਆਂ ਨੇ, ਭਾਵੇਂ ਕਿ ਜਿਹੜੇ ਜਲਚਰ ਜੀਵ ਆ ਉਹਨਾਂ ਦੀ ਖੁਰਾਕ ਬਣਦੀਆਂ, ਪਰ ਉਹ ਫਿਰ ਸਮੱਸਿਆ ਬਣਦੀਆਂ ਨੇ, ਪੋਲਿਊਸ਼ਨ ਬਣਦੀਆਂ ਨੇ, ਕਿਉਂਕਿ ਉਹਦੇ ਵਿਚ ਬਹੁਤ ਸਾਰਾ ਕਚਰਾ ਜੰਮ ਜਾਂਦਾ। ਅੱਜ ਵੀ ਲੋੜ ਆ, ਜੇ ਤੁਸੀਂ ਉਦੋਂ ਨਹੀਂ ਸੇਵਾ ਦੇ ਵਿਚ ਯੋਗਦਾਨ ਪਾ ਸਕੇ ਤਾਂ ਹੁਣ ਵੀ ਤੁਸੀਂ ਇਨ੍ਹਾਂ ਸੇਵਾ ਦੇ ਯੋਗਦਾਨ ਵਿਚ ਯੋਗਦਾਨ ਪਾ ਸਕਦੇ ਹੋ, ਕਿਉਂਕਿ ਜੋ ਹਲਕੀ ਫੁਲਕੀ ਇੱਥੇ ਅੱਜ ਵੀ ਜੇ ਬੂਟੀ ਹੈਗੀ ਆ ਉਸ ਨੂੰ ਕੱਢਣ ਦੇ ਵਿਚ ਵੀ ਤੁਸੀਂ ਆਪਣਾ ਸੇਵਾ ਦਾ ਕਾਰਜ ਕਰ ਸਕਦੇ ਹੋ। ਫਿਲਹਾਲ ਦੇ ਵਿਚ ਜਿਹੜਾ ਕਾਰਜ ਚੱਲ ਰਿਹਾ ਅਸੀਂ ਉਨ੍ਹਾਂ ਨੂੰ ਥੋੜਾ ਜਿਹਾ ਦਿਖਾਉਣਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਘਰਾਂ ਦੇ ਵਿਚ ਸਾਨੂੰ ਦੇਖਦੇ ਪਏ ਹੋ ਜਾਂ ਸੁਣਦੇ ਪਏ ਹੋ ਤਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਰੋਜ਼ਾਨਾ ਸਵੇਰੇ, ਵੈਸੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੇਵਾ ਦੇ ਕਾਰਜ ਹੋਰ ਵੱਧ ਚੜ ਕੇ ਸੰਗਤਾਂ ਹਿੱਸਾ ਪਾ ਰਹੀਆਂ ਨੇ, ਪਰ ਵੈਸੇ ਤਾਂ ਰੋਜ਼ਾਨਾ ਹੀ ਇਹਦੀ ਸਾਫ਼ ਸਫਾਈ ਦੀ ਜ਼ਰੂਰਤ ਹੈ, ਕਿਉਂਕਿ ਜਿੰਨੇ ਦਰਖਤ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਦੋਨਾਂ ਕਿਨਾਰਿਆਂ ਦੇ ਉੱਤੇ, ਤਾਂ ਉਹਨਾਂ ਦਰਖਤਾਂ ਦੇ ਪੱਤੇ ਝੜਦੇ ਨੇ, ਨਿੱਤ ਪੱਤੇ ਝੜਦੇ ਆ, ਨਿੱਤ ਨਵੇਂ ਆਉਂਦੇ ਨੇ, ਕਹਿੰਦੇ ਕਿ ਝੜ ਗਏ ਪੱਤ ਪੁਰਾਣੇ ਤਾਂ ਰੁੱਤ ਨਵਿਆਂ ਦੀ ਆਈ, ਜਿਵੇਂ ਪੁਰਾਣੇ ਬਜ਼ੁਰਗ ਕਰਦੇ ਹੁੰਦੇ ਨੇ ਗੱਲਾਂ ਬਾਤਾਂ ਕਿ ਪੁਰਾਣੀਆਂ ਜਿਹੜੀਆਂ ਉਹ ਜਿਹੜੇ ਪੁਰਾਣੇ ਆ ਪੱਤੇ ਉਹ ਝੜ ਕੇ ਤਾਂ ਨਵੇਂ ਆਉਂਦੇ ਨੇ, ਇੱਕ ਨਵੀਨਤਾ ਦਾ ਪ੍ਰਤੀਕ ਆ। ਉਸ ਤੋਂ ਬਾਅਦ ਜਿਹੜੇ ਪੁਰਾਣੇ ਪੱਤੇ ਨੇ ਉਹਨਾਂ ਦੀ ਸਾਫ ਸਫਾਈ ਬਹੁਤ ਜ਼ਰੂਰੀ ਹੈ ਜਿਹੜੇ ਕਿ ਇੱਥੇ ਸੇਵਾਦਾਰ ਲਗਾਤਾਰ ਕਰਦੇ ਆ ਨੇ ਕੋਈ ਸੇਵਾਦਾਰ ਉਹਨਾਂ ਨਾਲ ਗੱਲਾਂ ਬਾਤਾਂ ਕਰਨੇ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਜੀ ਦਾ ਨਾਮ ਵੀਰ
ਹਰਪ੍ਰੀਤ ਸਿੰਘ
ਹਰਪ੍ਰੀਤ ਸਿੰਘ ਜੀ ਤੇ ਇਸ ਸੇਵਾ ਜਦੋਂ ਕਰਨੇ ਆ ਤਾਂ ਕਿਸ ਤਰ੍ਹਾਂ ਦੀ ਮਨ ਦੀ ਅਵਸਥਾ ਹੋ ਜਾਂਦੀ ਹੈ ਕਿਉਂਕਿ ਕਹਿੰਦੇ ਨੇ ਕਿ ਜਦੋਂ ਸੇਵਾ ਕਰਨੇ ਆ ਤੇ ਮਨ ਜਿਹੜਾ ਵਾ ਉਹ ਪਰਮਾਤਮਾ ਨਾਲ ਵੀ ਜੁੜਦਾ ਵਾ ਮਨ ਜਿਹੜਾ ਚੰਗਿਆਈ ਨਾਲ ਵੀ ਜੁੜਦਾ ਕਿਉਂਕਿ ਗੰਦਗੀ ਦੀ ਜਿਹੜੀ ਸਫਾਈ ਕਰਨਾ ਇੱਕ ਬਹੁਤ ਚੰਗਾ ਸੰਕੇਤ ਆ ਜ਼ਿੰਦਗੀ ਦੇ ਰਾਹਾਂ ਤੇ ਤੁਲਣ ਦਾ
ਕੋਈ ਵੀ ਜੋ ਕਾਰਜ ਹੈ ਉਹ ਆਪਣਾ ਹਰੇਕ ਦਾ ਹੀ ਜੋ ਹੈ ਮਾਰਗ ਹੈ ਜਿਵੇਂ ਕਿ ਇਹ ਜੋ ਕੋਈ ਸੰਸਾਰੀ ਕੰਮ ਕਰਦਾ ਵਾ ਤੇ ਉਸ ਦਾ ਵੀ ਕੋਈ ਨਾ ਕੋਈ ਮਕਸਦ ਮਾਰਗ ਹੈ ਤੇ ਇਹ ਜੋ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨਾਮਤ ਇਹ ਪਵਿੱਤਰ ਵੇਈ ਤੇ ਜੋ ਹੈ ਹਰੇਕ ਰੂਹ ਜੋ ਹੈ ਸਵਾਮੀ ਜੀ ਮਹਾਰਾਜ ਜੀ ਦੇ ਸੇਵਾਦਾਰ ਸਰਬੱਤ ਜੋ ਹੈ ਸੰਗਤਾਂ ਇਹ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਮਤ ਉਹਨਾਂ ਦੇ ਪ੍ਰੇਮ ਵਿਚ ਹੀ ਜੋ ਇੱਥੇ ਸਾਰੀਆਂ ਡਟੀਆਂ ਹੋਈਆਂ ਸੇਵਾ ਤੇ ਲੱਗੀਆਂ ਹੋਈਆਂ ਨੇ ਸੋ ਅਜਿਹੇ ਦੇ ਵਿਚ ਜੋ ਹੈ ਖੁਸ਼ੀ ਤੇ ਆਨੰਦ ਜੋ ਹੈ ਬਿਆਨ ਕਰ ਸਕਦਾ ਕੋਈ ਵੀ ਤੇ ਇਹ ਜੋ ਹੈ ਮਾਰਗ ਇੱਕ ਚੰਗਿਆਈ ਤੇ ਸਚਿਆਈ ਦੇ ਵਾਸਤੇ ਜੋ ਇਹ ਮਾਰਗ ਜਿੱਥੇ ਗੁਰੂ ਪੀਰ ਪੈਗੰਬਰ ਦੱਸਦੇ ਹਨ ਕਿ ਜੇ ਨਿਮਰਤਾ ਜੋ ਹੈ ਇਹ ਧਰਮ ਦੀ ਪੌੜੀ ਸਭ ਤੋਂ ਵੱਡਾ ਜੋ ਹੈ ਨਿਮਰਤਾ ਹੈ ਤੇ ਜਿੱਥੇ ਅਸੀਂ ਆਪਣਾ ਇਹ ਝਾੜੂ ਆਪਣਾ ਕਰਮ ਹੀ ਇਹ ਸਾਫ਼ ਸਫਾਈ ਦਾ ਸਮਝ ਲਿਆ ਸੋ ਉਸ ਤੋਂ ਵੱਡਾ ਜੋ ਹੈ ਕੋਈ ਕਰਮ ਅਸੀਂ ਇਸ ਤੋਂ ਵੱਡਾ ਨਹੀਂ ਮੰਨਦੇ ਸੋ ਅਜਿਹੇ ਮਾਰਗ ਦੇ ਵਿਚ ਸੋ ਸਰਬੱਤ ਨੂੰ ਜੋ ਹੈ ਇਸ ਨੂੰ ਜਾਣਾ ਚਾਹੀਦਾ
ਅੱਛਾ ਜਦੋਂ ਸਾਫ਼ ਸਫਾਈ ਕਰਨੇ ਜੋ ਘਰਾਂ ਦੇ ਵਿਚ ਜਦੋਂ ਅਸੀਂ ਸਫਾਈ ਕਰਨੇ ਆ ਤੇ ਘਰਦਿਆਂ ਨੂੰ ਅਸੀਂ ਕਹਿੰਦੇ ਆ ਕਿ ਗੰਦ ਨਾ ਪਾਓ ਦੇਖੋ ਤੁਸੀਂ ਲਿਫਾਫੇ ਸਿੱਟੇ ਹੋਏ ਆ ਆ ਛਿੱਲਾਂ ਸਿੱਟੀਆਂ ਹੋਈਆਂ ਮੂੰਗਫਲੀ ਦੀਆਂ ਜਾਂ ਆ ਖਲਾਰਾ ਪਾਇਆ ਹੋਇਆ ਜਦੋਂ ਸਰਵਜਨਕ ਸੇਵਾ ਕਰਨੇ ਆ ਤਾਂ ਉਦੋਂ ਜਦੋਂ ਲਿਫਾਫੇ ਖਿਲਦਰੇ ਦੇਖਦੇ ਆ ਜਾਂ ਕੁਝ ਐਸੇ ਜਦੋਂ ਚਾਹ ਪੀ ਲਈ ਕਿਸੇ ਨੇ ਉਹ ਡਿਸਪੋਜ਼ਲ ਗਲਾਸ ਸਿੱਟ ਦਿੰਦੇ ਨੇ ਉਦੋਂ ਮਨ ਦੇ ਵਿਚ ਆਉਂਦਾ ਕਿ ਅਸੀਂ ਵੀ ਆਪਣੇ ਨਗਰ ਦੇ ਭੈਣਾਂ ਭਰਾਵਾਂ ਨੂੰ ਇਹ ਜ਼ਰੂਰ ਸਮਝਾਈਏ ਕਿ ਇਸ ਤਰ੍ਹਾਂ ਨਾ ਕਰੀਏ ਕਿਉਂਕਿ ਜੇ ਪਰਿਵਾਰ ਦੇ ਵਿਚ ਘਰ ਦੇ ਵਿਚ ਤੁਸੀਂ ਸਫਾਈ ਰੱਖਦੇ ਹੋ ਤਾਂ ਪੂਰਾ ਜਿਹੜਾ ਧਰਤੀ ਆ ਉਹ ਵੀ ਤਾਂ ਇੱਕ ਘਰ ਹੀ ਆ ਜਿਸ ਦੇ ਵਿਚ ਹਰ ਭੈਣ ਭਰਾ ਹੀ ਰਹਿ ਰਿਹਾ
ਸੋ ਇਹ ਜਿਵੇਂ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ ਜਿਵੇਂ ਕੋਈ ਸਮਝਦਾਰ ਹੈ ਉਸ ਦੇ ਗਾੜੀ ਨਿਆਣੇ ਬੱਚੇ ਵੀ ਜੋ ਹੈ ਸਫਾਈ ਰੱਖਦੇ ਹਨ ਜੇ ਆਗੂ ਜਾਣੀ ਕਿ ਸਿਆਣੇ ਹੋਣ ਤਾਂ ਸਰਬੱਤ ਜੋ ਹੈ ਸੰਗਤ ਸਰਬੱਤ ਜੋ ਸਰਬੱਤ ਦਾ ਭਲਾ ਹੈ ਜੇਕਰ ਆਗੂ ਹੀ ਖਰਾਬ ਹੋਣ ਤਾਂ ਉਸ ਦੀ ਔਲਾਦ ਵੀ ਜੋ ਹੈ ਖਲਾਰਾ ਹੀ ਪਾਏਗੀ ਸੋ ਸੱਚੇ ਤੇ ਸੁੱਚੇ ਆਗੂਆਂ ਦੀ ਸੋ ਭਾਲ ਕਰਨੀ ਚਾਹੀਦੀ ਹੈ ਅਜਿਹੇ ਜੋ ਆਗੂ ਹੈ ਉਹ ਸਾਨੂੰ ਇਸ ਸੰਸਾਰ ਭਵ ਜਲ ਤੋਂ ਜੋ ਹੈ ਪਾਰ ਕਰਨ ਦੇ ਸਮਰੱਥ ਹਨ ਤੇ ਜਿੱਥੇ ਸਫਾਈ ਦੀ ਗੱਲ ਰਹੀ ਉੱਥੇ ਇੱਕ ਸੱਚਖੰਡ ਤੇ ਬੇਕੌਂਠ ਦਾ ਪ੍ਰਗਟਾਰਾ ਹੁੰਦਾ ਹੈ ਜਿੱਥੇ ਐਸੀ ਅਵਸਥਾ ਵਾਲੇ ਲੋਕ ਸਮਝਦੇ ਜੇ ਜਿੱਥੇ ਸਫਾਈ ਵਾਲੇ ਲੋਕ ਪ੍ਰਗਟ ਸਮਝਦਾਰ ਹੋ ਜਾਣ ਤੇ ਉੱਥੇ ਜੋ ਹੈ ਸੱਚਖੰਡ ਤੇ ਬੇਕੌਂਠ ਹੈ ਤੇ ਬਾਕੀ ਜੋ ਹੈ ਗੱਲਾਂ ਤਾਂ ਆਮ ਸੰਸਾਰੀ ਰਹਿ ਗਈਆਂ ਜਿੱਥੇ ਆਪਾਂ ਇਹ ਖਲਾਰਾ ਪਾਉਂਦੇ ਹਾਂ ਕਿੱਥੇ ਇੱਕ ਸੱਚਖੰਡ ਤੇ ਬੇਕੌਂਠ ਦੀ ਗੱਲ ਹੈ ਸੋ ਕਿੱਥੇ ਇੱਕ ਇਹ ਖਲਾਰੇ ਦੀ ਜਿੱਥੇ ਆਪਾਂ ਸਰਬੱਤ ਨੂੰ ਸੰਦੇਸ਼ ਦਿੰਦੇ ਹਾਂ ਸੋ ਸਰਬੱਤ ਨੂੰ ਜੋ ਹੈ ਇਸ ਚੰਗੇ ਜੋ ਕਾਰਜ ਦੇ ਵਿਚ ਜੋੜਨਾ ਚਾਹੀਦਾ ਵਾ ਜਿੱਥੇ ਸਫਾਈ ਹੈ ਉੱਥੇ ਖੁਦਾਈ ਹੈ ਇਹ ਜੋ ਖੁਦਾਈ ਦੀ ਜੋ ਹੈ ਖੁਦਾਈ ਕਰਨੀ ਚਾਹੀਦੀ ਆ ਸੋ ਸਰਬੱਤ ਨੂੰ ਸਫਾਈ ਕਰਨੀ ਚਾਹੀਦੀ ਹੈ
ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ
ਵਾਹਿਗੁਰੂ ਜੀ ਸਤ ਵਾਹਿਗੁਰੂ ਸਤ
ਲਾ ਜੀ ਹਰਪ੍ਰੀਤ ਸਿੰਘ ਜੀ ਨੇ ਬਹੁਤ ਸੋਹਣੇ ਅੰਦਾਜ਼ ਦੇ ਨਾਲ ਦੱਸਿਆ ਕਿ ਜਿਹੜੀ ਸਫਾਈ ਆ ਉਹ ਉੱਥੇ ਹੀ ਖੁਦਾਈ ਆ ਅਸੀਂ ਨਾਲ ਨਾਲ ਚੱਲ ਰਹੇ ਹਾਂ ਕਿ ਜੋ ਤੁਸੀਂ ਦੇਖ ਰਹੇ ਹੋ 550 ਸਾਲਾਂ ਦੇ ਸੰਦਰਭ ਦੇ ਵਿਚ ਜੋ ਸੰਗਤਾਂ ਇੱਥੋਂ ਦੀ ਜੋ ਦਰਸ਼ਨ ਦੀਦਾਰੇ ਲਈ ਜਾਂਦੀਆਂ ਸਨ ਤਾਂ ਇਨ੍ਹਾਂ ਜੰਗਲਿਆਂ ਨੂੰ ਬਣਾਇਆ ਗਿਆ ਕਿਉਂਕਿ ਕੋਈ ਬੱਚਾ ਜਾਂ ਕੋਈ ਭੀੜ ਦੇ ਵਿਚ ਕੋਈ ਵਹੀ ਨਦੀ ਦੇ ਵਿਚ ਗਿਰ ਨਾ ਜਾਏ ਡਿੱਗ ਨਾ ਜਾਵੇ ਕੋਈ ਐਸੀ ਦੁਰਘਟਨਾ ਨਾ ਹੋ ਜਾਏ ਤਾਂ ਇਹ ਲਗਾਤਾਰ ਕਹਿਣ ਦਾ ਭਾਵ ਆ ਕਿ 550 ਸਾਲਾਂ ਪਹਿਲਾਂ ਤੋਂ ਵੀ ਸੰਤ ਸੀਚੇਵਾਲ ਜੀ ਨੇ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਉਹ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀ ਸੀ ਕਿ ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਤਾਂ ਇਸ ਜਗ੍ਹਾ ਨੂੰ ਖਾਸ ਤੌਰ ਤੇ ਕਿਉਂਕਿ ਜਿੱਥੋਂ ਮਨੁੱਖਤਾ ਦੀ ਗੱਲ ਹੁੰਦੀ ਹੈ ਜਿੱਥੇ ਕੁਦਰਤ ਦੀ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੇ ਗੱਲ ਕੀਤੀ ਆ ਉਸ ਜਗ੍ਹਾ ਤੇ ਅਗਰ ਅਸੀਂ ਸਫਾਈ ਨਹੀਂ ਕਰਨੇ ਉਸ ਜਗ੍ਹਾ ਤੇ ਅਗਰ ਗੰਦਗੀ ਹੁੰਦੀ ਆ ਤਾਂ ਮੈਨੂੰ ਲੱਗਦਾ ਕਿ ਜਿਹੜਾ ਸੰਦੇਸ਼ ਆ ਕੁਦਰਤ ਦਾ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਉਹਨਾਂ ਨੂੰ ਅਸੀਂ ਸ਼ਾਇਦ ਸਮਝ ਨਹੀਂ ਸਕੇ ਜਾਂ ਸ਼ਾਇਦ ਉਹਨਾਂ ਨੂੰ ਅਸੀਂ ਮੰਨ ਨਹੀਂ ਸਕੇ ਕਿਉਂਕਿ ਸਿਆਣੇ ਇੱਕ ਗੱਲ ਖਾਸ ਕਰਦੇ ਹੁੰਦੇ ਨੇ ਕਿ ਗੁਰੂ ਨੂੰ ਤਾਂ ਅਸੀਂ ਮੰਨਦੇ ਆ ਗੁਰੂ ਦੀ ਗੱਲ ਨੂੰ ਅਸੀਂ ਨਹੀਂ ਮੰਨਦੇ ਗੁਰੂ ਦੀ ਗੱਲ ਨੂੰ ਮੰਨਣਾ ਬਹੁਤ ਜ਼ਰੂਰੀ ਹੁੰਦਾ ਹੈ। ਉਸ ਦੇ ਨਾਲ ਹੀ ਇਹ ਯਕੀਨਨ ਅਸੀਂ ਮੰਨਾਂਗੇ ਕਿ ਹਾਂ ਅਸੀਂ ਗੁਰੂ ਦੀ ਗੱਲ ਨੂੰ ਮੰਨ ਰਹੇ, ਗੁਰੂ ਨੂੰ ਵੀ ਮੰਨ ਰਹੇ। ਤਾਂ ਪਿਆਰੇ ਸਰੋਤੇ, ਇਹ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਪੱਤੇ ਆ, ਬੇਸਿਕਲੀ ਇਹ ਝੜ ਕੇ, ਕਿਉਂਕਿ ਸਿਆਲਾਂ ਦੇ ਦਿਨ ਆ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆ ਉਹ ਦਰਖਤ ਜਿਹੜੇ ਆ ਉਹ ਆਪਣੇ ਪੱਤੇ ਜਿਹੜੇ ਆ ਉਹ ਛੱਡ ਦਿੰਦੇ ਨੇ। ਉਸ ਤੋਂ ਬਾਅਦ ਉਹਨਾਂ ਦੀ ਸਫਾਈ ਜਿਹੜੀ ਆ ਸਵੇਰੇ ਸ਼ਾਮ ਬਹੁਤ ਜ਼ਰੂਰੀ ਆ। ਕੁਝ ਹੋਰ ਵੀ ਸੇਵਾਦਾਰ ਜਿਹੜੇ ਰੋਜ਼ਾਨਾ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਨੇ ਵੀ ਆ, ਕਿਉਂਕਿ ਇਸ ਦੇ ਨਾਲ ਇੱਕ ਪ੍ਰੇਰਣਾ ਵੀ ਮਿਲਦੀ ਆ ਉਹਨਾਂ ਨੌਜਵਾਨਾਂ ਨੂੰ ਜਿਹੜੇ ਸ਼ਾਇਦ ਆਪਣੇ ਕੰਮਾਂ ਕਾਰਾਂ ਦੇ ਵਿੱਚ ਜ਼ਿਆਦਾ ਲੱਗੇ ਨੇ। ਤਾਂ ਉਹਨਾਂ ਨੂੰ ਥੋੜਾ ਜਿਹਾ ਇਹ ਜ਼ਰੂਰ ਸੰਦੇਸ਼ ਜਾਣਾ ਚਾਹੀਦਾ ਕਿ ਸਾਨੂੰ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਸਮਾਂ ਕੱਢ ਕੇ ਸੇਵਾ 'ਚ ਯੋਗਦਾਨ ਵੀ ਪਾਉਣਾ ਚਾਹੀਦਾ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਭਾਈ।
ਆਪਣਾ ਨਾਮ ਜੀ?
ਜੀ ਜਸਵੀਰ ਸਿੰਘ ਨਾਮ ਮੇਰਾ ਜੀ।
ਜਸਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤੇ ਇਹ ਜਾਣਨਾ ਚਾਹਾਂਗੇ ਕਿ ਜਿਹੜੇ ਸੇਵਾ ਦੇ ਕਾਰਜ ਤੁਸੀਂ ਰੋਜ਼ਾਨਾ ਆਉਂਦੇ ਹੋ ਜਾਂ ਕਿਸੇ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਦੋਂ ਇਹ ਨਗਰ ਕੀਰਤਨ ਆ ਰਹੇ ਨੇ ਜਾਂ ਪ੍ਰੋਗਰਾਮ ਆ ਰਹੇ ਨੇ, ਉਹਨਾਂ ਦੇ ਸੰਦਰਭ ਦੇ ਵਿੱਚ ਸਫਾਈ ਲਈ ਆਉਂਦੇ?
ਜੀ ਨਹੀਂ, ਆਪਾਂ ਰੋਜ਼ਾਨਾ ਹੀ ਆ ਰਹੇ ਸਾਰੀ ਸੰਗਤ, ਤਲਵੰਡੀ ਮਾਧੋ ਤੋਂ ਸ਼ੇਰਪੁਰ ਤੋਂ ਹੋਰ ਇਲਾਕੇ ਦੀਆਂ ਸੰਗਤਾਂ ਰੋਜ਼ਾਨਾ ਇਸ ਵੇਲੇ ਨੂੰ ਇਹਨਾਂ ਦਿਨਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਸੇਵਾ ਲਈ ਆ ਰਹੇ ਨੇ ਤੇ ਲਗਭਗ 1 ਸਾਲ ਦੇ ਕਰੀਬ ਸਮਾਂ ਹੋ ਚੱਲਿਆ। ਪਿਛਲੇ ਮਾਰਚ ਅਪ੍ਰੈਲ ਤੋਂ ਸੇਵਾ ਚੱਲ ਰਹੀ ਹੈ ਤੇ ਗਰਮੀ ਰਵੇ 6 ਵਜੇ ਤੋਂ 8 ਵਜੇ ਤੱਕ 2 ਘੰਟੇ, ਤਾਂ ਕਿ ਬਾਅਦ ਵਿਚ ਬਾਕੀ ਸੰਗਤਾਂ ਜੇ ਆਪਣੇ ਰੋਜ਼ਾਨਾ ਦੇ ਘਰੇਲੂ ਕੰਮ ਕਾਰ ਵੀ ਕਰ ਸਕਣ।
ਅੱਛਾ, ਸਵੇਰੇ ਸ਼ਾਮ ਸੇਵਾ ਦੇ ਵਿਚ ਆਉਣੇ ਜਾਂ ਤੁਹਾਡੇ ਨਗਰ ਦੀ ਸੇਵਾ ਸਵੇਰ ਦੀ ਹੈ, ਇਸ ਤਰ੍ਹਾਂ ਡਿਵਾਈਡ ਕੀਤਾ ਜਾਂ ਕੁਛ ਨਗਰ ਦੇ ਵਾਸੀ ਜਿਹੜੇ ਸ਼ਾਮ ਨੂੰ ਆਉਂਦੇ ਨੇ?
ਹਾਂਜੀ, ਜਿੱਦਾਂ ਕਿਸੇ ਦਾ ਕੋਈ ਆਪਣੇ ਘਰੇਲੂ ਕੰਮਾਂ ਕਰੋ, ਜਿੱਦਾਂ ਕਿਸੇ ਨੂੰ ਵਿਹਲ ਮਿਲਦਾ, ਜਿੱਦਾਂ ਹੁਣ ਆਪਾਂ ਇਸ ਟਾਈਮ ਫ੍ਰੀ ਹੁੰਦੇ ਸਾਰੇ ਤੇ ਆਪਾਂ ਸਵੇਰ ਨੂੰ ਆ ਜਾਂਦੇ ਹਾਂ, ਤੇ ਕਈ ਸੰਗਤਾਂ ਕਈ ਮਾਤਾਵਾਂ ਭੈਣਾਂ ਉਹ ਸ਼ਾਮ ਨੂੰ ਆਪਣਾ ਰੋਟੀ ਪਾਣੀ ਦਾ ਹੋਰ ਘਰੇਲੂ ਕੰਮ ਕਰਕੇ ਉਹ ਸ਼ਾਮ ਨੂੰ ਫ੍ਰੀ ਹੁੰਦੇ ਆ, ਉਹਨਾਂ ਵਾਸਤੇ ਸਪੈਸ਼ਲ ਬੱਸ ਦੀ ਸੇਵਾ ਲੱਗੀ ਹੋਈ ਆ, ਉਹ ਉਹਨਾਂ ਵਿੱਚ ਆ ਕੇ ਸ਼ਾਮ ਨੂੰ ਆਪਣਾ ਯੋਗਦਾਨ ਪਾਉਂਦੇ ਸੇਵਾ ਦੇ ਵਿੱਚ।
ਅੱਛਾ, ਫਿਜ਼ੀਕਲ ਫਿਟਨੈਸ ਦਾ ਤੁਸੀਂ ਮੈਨੂੰ ਲੱਗਦਾ ਪੂਰਾ ਧਿਆਨ ਰੱਖਦੇ ਆ, ਤੇ ਇਹਦੇ ਵਿੱਚ ਸੇਵਾ ਦੇ ਵਿੱਚ ਜਦੋਂ ਅਸੀਂ, ਕਿਉਂਕਿ ਇਹ ਵੀ ਇੱਕ ਵਾਰਮ ਅਪ ਆ ਬਾਡੀ ਦਾ, ਸਵੇਰੇ ਸਵੇਰੇ ਜਿਹੜਾ ਸੇਵਾ ਵੀ ਹੋ ਜਾਂਦੀ ਆ, ਬਾਡੀ ਦਾ ਵਾਰਮ ਅਪ ਵੀ ਹੋ ਜਾਂਦਾ, ਜਿਹਦੇ ਨਾਲ ਕਿ ਮੈਨੂੰ ਲੱਗਦਾ ਕਿ ਅਸੀਂ ਤੰਦਰੁਸਤ ਵੀ ਰਹਿੰਦੇ ਹਾਂ, ਮਨ ਸਾਡਾ ਤੰਦਰੁਸਤ ਰਹਿੰਦਾ ਕਿਉਂਕਿ ਸਾਨੂੰ ਲੱਗਦਾ ਕਿ ਚੰਗਾ ਕੰਮ ਕਰ ਰਹੇ ਹਾਂ ਤਾਂ ਉਹ ਇੱਕ ਪੋਜ਼ਿਟਿਵਿਟੀ ਰਹਿੰਦੀ ਆ, ਸਰੀਰਕ ਕੰਮ ਵੀ ਹੋ ਜਾਂਦਾ ਜਿਸ ਦੇ ਨਾਲ ਝਾੜੂ ਲਾਉਣਾ ਇੱਕ ਬਹੁਤ ਵਧੀਆ ਐਕਸਰਸਾਈਜ਼ ਵੀ ਆ। ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਐਜ਼ ਏ ਐਕਸਰਸਾਈਜ਼ ਦੇ ਤੌਰ ਤੇ ਵੀ?
ਹਾਂਜੀ, ਆਪਣੇ ਲਈ ਤਾਂ ਦੋਨੇ ਆ ਜੀ, ਸਰੀਰਕ ਤੌਰ ਤੇ ਵੀ, ਅਧਿਆਤਮਕ ਤੌਰ ਤੇ ਵੀ, ਦੋਵਾਂ ਤਰ੍ਹਾਂ ਦੀ ਐਕਸਰਸਾਈਜ਼ ਹੋ ਜਾਂਦੀ ਆ, ਮਨ ਦੀ ਵੀ ਤੇ ਤਨ ਦੀ ਵੀ। ਆਪਾਂ ਸਵੇਰ ਨੂੰ ਅਰਲੀ ਉੱਠਦੇ ਆ, ਅਰਲੀ ਸੇਵਾ ਤੇ ਲੱਗਦੇ ਆ, ਇੱਕ ਤਾਂ ਆਪਣਾ ਡਿਸਿਪਲਿਨ ਬਣਦਾ, ਆਪਣੀ ਹੈਬਿਟ ਬਣਦੀ ਅਰਲੀ ਉੱਠਣ ਦੀ, ਦੂਸਰਾ ਆਪਾਂ ਗੁਰੂ ਵਾਲੇ ਪਾਸੇ ਲੱਗੇ ਆ, ਤੇ ਆਪਣੇ ਦੋਵਾਂ ਤਰ੍ਹਾਂ ਦੇ ਹੀ ਆਪਣੇ ਕਾਰਜ ਹੋ ਰਹੇ ਆ, ਸਰੀਰਕ ਵੀ ਤੇ ਮਾਨਸਿਕ ਵੀ, ਜੋ ਕਿ ਬਹੁਤ ਵਧੀਆ ਗੱਲ ਆ ਕਿ ਅੱਜ ਕੱਲ ਬੱਚੇ ਲੇਟ ਉੱਠਦੇ ਆ, ਤੇ ਜੇ ਉਹਨਾਂ ਨੂੰ ਇਹ ਸੇਵਾ ਤੇ ਰੁਚੀ ਹੋਵੇ ਉਹਨਾਂ ਦੀ ਇਸ ਪਾਸੇ ਨੂੰ, ਤਾਂ ਆਪਣੇ ਆਪ ਉਹ ਜਲਦੀ ਉੱਠਣਗੇ, ਤਾਂ ਨਾਲੇ ਇੱਕ ਸਮੇਂ ਤੁਹਾਡੇ ਕਹਿਣ ਵਾਂਗੇ ਐਕਸਰਸਾਈਜ਼ ਵੀ ਹੋ ਜਾਂਦੀ ਆ ਕਿ ਫੁੱਲ ਬਾਡੀ ਦਾ ਜ਼ੋਰ ਲੱਗਦਾ, ਪਰ ਥੋੜੇ ਟਾਈਮ ਤੱਕ ਕੋਟੀਆਂ ਵਗੈਰਾ ਲੈਸੇ ਜਾਣੇ ਸਾਰੇ ਸੰਗਤ ਦੇ। ਹਾਂਜੀ।
ਅੱਛਾ, ਜਦੋਂ ਚੰਗੇ ਕੰਮ ਕਰਦੇ ਆ ਤੇ ਪਰਿਵਾਰ ਨੂੰ ਵੀ ਮਾਣ ਹੁੰਦਾ ਵੀ ਸਾਡਾ ਬੱਚਾ ਸੇਵਾ ਦੇ ਕਾਰਜ, ਜਦੋਂ ਕੋਈ ਬੱਚਾ ਘੁੰਮਦਾ ਫਿਰਦਾ ਜਾਂ ਪਰਿਵਾਰ ਨੂੰ ਚਿੰਤਾ ਹੁੰਦੀ ਹੈ ਵੀ ਗਲਤ ਸੰਗਤ 'ਚ ਨਾ ਪੈ ਜਾਵੇ, ਤਾਂ ਕਿਸ ਤਰ੍ਹਾਂ ਦਾ ਪਰਿਵਾਰ ਦਾ ਰਿਸਪੋਂਸ ਆਉਂਦਾ ਜਦੋਂ ਸੇਵਾ ਲਈ ਉੱਠਦੇ ਹੋ ਜਾਂ ਜਾਂਦੇ ਹੋ, ਜਾਂ ਪਰਿਵਾਰ ਦੇ ਵਿੱਚ ਇੱਕ ਇੱਜ਼ਤਮਾਨ ਹੋਰ ਵੀ ਬੰਦੇ ਦਾ ਵੱਧ ਜਾਂਦਾ?
ਹਾਂਜੀ ਹਾਂਜੀ, ਪਰਿਵਾਰ ਵੱਲੋਂ ਤਾਂ ਬਹੁਤ ਜ਼ਿਆਦਾ ਰਿਸਪੋਂਸ ਆ, ਕਿਉਂਕਿ ਖੁਦ ਪਹਿਲਾਂ ਫੈਮਿਲੀ ਆਉਂਦੀ ਸੀ, ਮੈਂ ਤਾਂ ਹੁਣ ਆਉਣ ਲੱਗਾ ਨਾ ਬਾਅਦ ਵਿੱਚ, ਉਹ ਸਗੋਂ ਜ਼ਿਆਦਾ ਖੁਸ਼ ਹੋ ਰਹੇ ਆ, ਜ਼ਿਆਦਾ ਕਿ ਮੇਰੇ ਵੱਲ ਦੇਖ ਕੇ ਹੋਰ ਵੀ ਪਿੰਡ ਦੇ ਨੌਜਵਾਨ ਪ੍ਰੇਰਿਤ ਹੋ ਰਹੇ ਆ, ਤੇ ਬੇਸਿਕ ਦੀ ਤਰ੍ਹਾਂ ਆਪਾਂ ਕਹਿ ਲਈਏ ਅਰਲੀ ਉੱਠਦੇ ਆ, ਅਰਲੀ ਕੰਮ ਕਰ, ਸਾਰੇ ਕੰਮ ਆਪਣੇ ਵਧੀਆ ਹੋ ਰਹੇ ਆ, ਇਸ ਲਈ ਤਾਂ ਫੈਮਿਲੀ ਨੂੰ ਪ੍ਰਾਊਡ ਹੀ ਫੀਲ ਹੁੰਦਾ ਇਸ ਚੀਜ਼ ਤੇ ਕਿ ਆਪਣੇ ਬੱਚੇ ਚੰਗੇ ਪਾਸੇ ਲੱਗੇ ਆ, ਨਸ਼ਿਆਂ ਤੋਂ ਦੂਰ ਆ, ਹੋਰ ਬੁਰੇ ਕੰਮਾਂ ਤੋਂ ਦੂਰ ਆ, ਸਵੇਰ ਨੂੰ ਵੀ ਅਰਲੀ ਉਹੀ ਉੱਠ ਸਕਦਾ ਜਿਹੜਾ ਬੰਦਾ ਕੋਈ ਚੰਗੇ ਪਾਸੇ ਲੱਗਾ ਹੋਵੇ, ਜਿਹੜਾ ਕਿਸੇ ਨੂੰ ਕਿਸ ਤਰ੍ਹਾਂ ਐਬ ਆ ਜਾਂ ਕੋਈ ਵੈਲ ਆ, ਉਹ ਬੰਦਾ ਸਵੇਰ ਨੂੰ ਅਰਲੀ ਨਹੀਂ ਉੱਠ ਸਕਦਾ, ਉਸ ਨੂੰ ਆਪਣੇ ਕੋਈ ਸ਼ਰਾਬ ਨੂੰ ਕਿਸੇ ਨੇ ਨਸ਼ਾ ਕੀਤਾ ਹੋਇਆ, ਓਬੀਅਸਲੀ ਸਵੇਰ ਨੂੰ ਲੇਟ ਉੱਠੇਗਾ, ਸਵੇਰ ਨੂੰ ਅਰਲੀ ਨਹੀਂ ਉੱਠ ਸਕਦਾ, ਜੇ ਬੰਦਾ ਇਸ ਪਾਸੇ ਲੱਗਾ ਉਹਨੂੰ ਸਵੇਰ ਨੂੰ ਹੋਊਗਾ ਮੈਂ ਅਰਲੀ ਉੱਠਣਾ, ਜਲਦੀ ਜਾਣਾ, ਕੋਈ ਬਾਕੀ ਬੁਰੇ ਕੰਮਾਂ ਤੋਂ ਆਪਣੇ ਆਪ ਨੂੰ ਬਚਾ ਦੂਰ ਰੱਖੇਗਾ। ਹਾਂਜੀ।
ਅੱਛਾ, ਜਦੋਂ ਪਰਿਵਾਰਕ ਜਿਵੇਂ ਤੁਸੀਂ ਗੱਲ ਕੀਤੀ ਕਿ ਪਰਿਵਾਰ ਸੇਵਾ ਦੇ ਵਿੱਚ ਸੀ ਕਿ ਉਸ ਤੋਂ ਪ੍ਰੇਰਣਾ ਲੈ ਕੇ ਤੁਸੀਂ ਵੀ ਇਧਰ ਨੂੰ ਆਏ ਆ, ਤਾਂ ਪਰਿਵਾਰ ਦਾ ਪ੍ਰਭਾਵ ਬੱਚਿਆਂ ਤੇ ਪੈਂਦਾ, ਇੱਕ ਚੰਗੀ ਗੱਲ ਤਾਂ ਹੈ ਕਿ ਤੁਸੀਂ ਇੱਕ ਚੰਗੇ ਕੰਮਾਂ ਦੇ ਵਿੱਚ ਪਏ ਹੋ, ਤਾਂ ਤੁਹਾਨੂੰ ਇਹ ਜ਼ਰੂਰ ਆ ਕਿ ਸਾਡੇ ਬੱਚੇ ਸਾਨੂੰ ਵੇਖ ਕੇ ਇੱਕ ਚੰਗੇ ਰਾਹਾਂ ਤੇ ਹੋਣਗੇ। ਮੈਨੂੰ ਲੱਗਦਾ ਕਿ ਇੱਕ ਵਧੀਆ ਆਪਸ਼ਨ ਵੀ ਹੈ ਆ ਕਿ ਜਦੋਂ ਆਪਾਂ ਕਹਿੰਦੇ ਕਿ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਾਂ ਜੀ ਇਸ ਪਾਸੇ ਨੂੰ ਜਾਓ, ਆਹ ਨਾ ਕਰੋ, ਕਿ ਜੇ ਮਾਂ ਪਿਓ ਜੇ ਸੇਵਾ ਦੇ ਕਾਰਜ ਜਾਂ ਪਰਮਾਤਮਾ ਵੱਲ ਨੂੰ ਜੁੜੇ ਨੇ, ਬੱਚਿਆਂ ਨੂੰ ਕਹਿਣ ਦੀ ਲੋੜ ਵੀ ਨਹੀਂ, ਉਹ ਰੋਜ਼ਾਨਾ ਦੇਖ ਦੇਖ ਕੇ ਉਹਨਾਂ ਤੋਂ ਪ੍ਰੇਰਣਾ ਲੈਂਦੇ ਨੇ।
ਹਾਂਜੀ, ਇਹ ਤਾਂ ਆਪਾਂ ਆਮ ਘਰਾਂ ਵੀ ਦੇਖਦੇ ਹਾਂ, ਜਿੱਦਾਂ ਘਰ ਦਾ ਮਾਹੌਲ ਹੁੰਦਾ, ਬੱਚੇ ਹੋਈ ਅਡਾਪਟ ਕਰਦੇ ਆ, ਲਾਈਕ ਜਿਵੇਂ ਸਾਡੇ ਘਰ ਦੇ ਸੇਵਾ ਵਾਲੇ ਪਾਸੇ ਲੱਗੇ ਸੀ ਤੇ ਉਹਨਾਂ ਦੇਖ ਕੇ ਮੈਨੂੰ ਹੋਇਆ ਮੈਂ ਵੀ ਜਾਵਾਂ, ਜੇ ਲਾਈਕ ਉਹ ਸਾਡੇ ਮੋਮ ਡੈਡ ਕਲਾਈ ਉਹਨੂੰ ਡਰਿੰਕ ਦੀ ਹੈਬਿਟ ਹੁੰਦੀ ਜਾਂ ਕੋਈ ਹੋਰ ਤਰ੍ਹਾਂ ਦਾ ਕੋਈ ਗਲਤ ਹੁੰਦੀ ਤੇ ਮੇ ਵੀ ਮੈਂ ਵੀ ਉਸੇ ਪਾਸੇ ਨੂੰ ਜਾਂਦਾ ਨਾ ਲਾਈਕ ਬਹੁਤੇ ਘਰ ਆਪਾਂ ਦੇਖਦੇ ਹਾਂ ਕਿ ਮਾਂ ਪਿਓ ਆਪਣੇ ਬੱਚਿਆਂ ਨੂੰ ਕਹਿੰਦੇ ਤੁਸੀਂ ਡਰਿੰਕ ਨਾ ਕਰੋ ਜਦਕਿ ਉਹ ਖੁਦ ਕਰ ਰਹੇ ਹੁੰਦੇ ਆ ਤੂੰ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਰੋਕ ਸਕਦੇ ਜੇ ਆਪਾਂ ਨਹੀਂ ਛੱਡ ਸਕਦੇ ਤੇ ਬੱਚੇ ਵੀ ਕਹਿਣਗੇ ਡੈਡ ਤੂੰ ਹੀ ਕਰ ਰਿਹਾ ਤਾਂ ਸਾਨੂੰ ਕਿਉਂ ਰੋਕਦੇ ਹਨਾ ਪਹਿਲਾਂ ਆਪਾਂ ਨੂੰ ਖੁਦ ਐਗਜ਼ਾਮਪਲ ਕ੍ਰੀਏਟ ਕਰਨੀ ਚਾਹੀਦੀ ਆਪਣੇ ਬੱਚਿਆਂ ਵਾਸਤੇ ਤੇ ਫਿਰ ਹੀ ਆਪਾਂ ਕਿਸੇ ਨੂੰ ਕਹਿ ਸਕਾਂਗੇ ਪਹਿਲਾਂ ਤਾਂ ਘਰ ਤੋਂ ਹੀ ਸਟਾਰਟ ਹੋਣੀ ਚਾਹੀਦੀ ਹਰੇਕ ਚੀਜ਼ ਚੰਗੀ ਆ ਜਾਂ ਮਾੜੀ ਘਰ ਤੋਂ ਹੀ ਹੋਏਗੀ ਹਾਂ
ਤੇ ਕਿੱਦਾਂ ਦਾ ਲੱਗਦਾ ਜਦੋਂ ਫਿਰ ਘਰ ਜਾਂਦੇ ਹੋ ਸੇਵਾ ਤੋਂ ਬਾਅਦ ਕਿੱਦਾਂ ਇੱਕ ਮਨ ਦੇ ਵਿੱਚ ਇੱਕ ਪੋਜ਼ਿਟਿਵਿਟੀ ਵੀ ਤਾਂ ਹੁੰਦੀ ਹੈ ਕਿਸ ਤਰ੍ਹਾਂ ਦਾ ਅਹਿਸਾਸ ਹੁੰਦਾ ਫਿਰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਦੇ ਹੋ ਜਾਂ ਉਹਨਾਂ ਨੂੰ ਪ੍ਰੇਰਨਾ ਦਿੰਦੇ ਹੋ ਆਪਾਂ ਜਾਇਆ ਕਰੀਏ ਕਿਉਂਕਿ ਜਦੋਂ ਅਸੀਂ ਮੇਲਿਆਂ ਤੇ ਜਾਂਦੇ ਹਾਂ ਜਾਂ ਘੁੰਮਣ ਜਾਂਦੇ ਹਾਂ ਤਾਂ ਮਿੱਤਰਾਂ ਦੋਸਤਾਂ ਦੇ ਨਾਲ ਸਲਾਹ ਕਰਨੇ ਜਾਣਾ ਸੇਵਾ ਦੇ ਵਿੱਚ ਵੀ ਕਦੇ ਇਸ ਤਰ੍ਹਾਂ ਦਾ ਕਹਿੰਦੇ ਹੋ ਕਿ ਚੱਲੀਏ ਆਪਾਂ
ਹਾਂਜੀ ਆਪਾਂ ਨਾਰਮਲ ਜਿੰਨੇ ਆਪਣੇ ਕੋਈ ਯਾਰ ਦੋਸਤ ਜਿੰਨੇ ਫਰੈਂਡ ਸਰਕਲ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਸੇਵਾ ਕਰੋ ਆਪਾਂ ਪ੍ਰੇਰਿਤ ਕਰਦੇ ਉਹਨਾਂ ਨੂੰ ਵੀ ਕਿ ਇੱਕ ਵਧੀਆ ਹੈਬਿਟ ਆ ਬੋਡੀ ਵਾਸਤੇ ਆਪਣੇ ਮਾਇੰਡ ਵਾਸਤੇ ਵਧੀਆ ਚੀਜ਼ ਆ ਨਾ ਤੇ ਨਾਰਮਲ ਜਦ ਵੀ ਆਪਾਂ ਇੱਥੋਂ ਜਾਂਦੇ ਆ ਤੇ ਹੁਣ ਕੰਮ ਕੀਤਾ ਵਾਸਤੇ ਘਰ ਜਾ ਕੇ ਹੋਰ ਕੰਮ ਕਰਨ ਨੂੰ ਮਨ ਕਰਦਾ ਤੇ ਉਹ ਆਲਸ ਵਗੈਰਾ ਸਾਰਾ ਕੁਝ ਦੂਰ ਹੋ ਜਾਂਦਾ ਸਰੀਰ ਵਿੱਚੋਂ ਆਪਾਂ ਆਪਣੀ ਮਾਰਨਿੰਗ ਸਟਾਰਟ ਹੀ ਵਧੀਆ ਹੁੰਦੀ ਆ ਫਰੈਸ਼ ਹੁੰਦੇ ਆ ਆਪਾਂ ਐਕਟਿਵ ਹੁੰਦੇ ਆ ਇੱਥੇ ਕੰਮ ਕੀਤਾ 2 ਘੰਟੇ ਤੇ ਸਾਰਾ ਦਿਨ ਜੀ ਕਰਦਾ ਕਿ ਆਪਾਂ ਕੰਮ ਕਰੀਏ ਜੇ ਆਪਾਂ ਸਵੇਰ ਨੂੰ ਆਪਾਂ ਆਲਸ ਆਪਾਂ ਪਾ ਲੈਂਦੇ ਬੋਡੀ ਨੂੰ ਤੇ ਸ਼ਾਮ ਤੱਕ ਬੰਦਾ ਆਲਸੀ ਹੀ ਰਹਿੰਦਾ ਕੋਈ ਕੰਮ ਨਹੀਂ ਕਰਦਾ ਤੇ ਨਾ ਹੁਣ ਆਪਾਂ ਕੰਮ ਕਰਦੇ ਆ ਘਰਦਿਆਂ ਨੂੰ ਖੁਸ਼ੀ ਹੁੰਦੀ ਆਪਾਂ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਉਹਨਾਂ ਦਾ ਤੇ ਇਸ ਤਰ੍ਹਾਂ ਆਪਾਂ ਬਾਕੀ ਫਰੈਂਡ ਸਰਕਲ ਸਾਰਿਆਂ ਨੂੰ ਕਹੀਦਾ ਕਿ ਤੁਸੀਂ ਆਓ ਆਪਣਾ ਵਧੀਆ ਮਾਰਨਿੰਗ ਦੀ ਵਧੀਆ ਸਟਾਰਟ ਕਰੋ ਆਪਾਂ ਦੇਖ ਰਹੇ ਹਾਂ ਕਿੰਨੇ ਰੁੱਖ ਦਰਖਤ ਲਾਗੇ ਸਾਗੇ ਵਧੀਆ ਇਨਵਾਇਰਮੈਂਟ ਆ ਫਰੈਸ਼ ਆਕਸੀਜਨ ਮਿਲਦੀ ਆ ਤੇ ਘਰਾਂ ਚ ਆਪਾਂ ਉਹ ਚਾਰ ਦੀਵਾਰੀ ਦੇ ਵਿੱਚ ਰਵਾਂਗੇ ਜੋ ਆਪਣੇ ਆਪ ਨੂੰ ਉਹ ਚੀਜ਼ ਨਹੀਂ ਮਿਲਦੀ ਜੋ ਆਪਾਂ ਨੂੰ ਇੱਥੇ ਆ ਕੇ ਆਪਣੇ ਮਨ ਨੂੰ ਖੁਸ਼ੀ ਮਿਲਦੀ ਆ ਅਹਿਸਾਸ ਮਿਲਦਾ
ਕਿਉਂਕਿ ਤੁਲਨਾ ਕਰਦੇ ਹੋ ਵਿਸਾਉਣ ਦੇ ਨਾਲ ਕਿੰਨਾ ਪ੍ਰਭਾਵ ਜ਼ਿੰਦਗੀ ਚ ਰਿਹਾ ਤੇ ਤੜਕੇ ਉੱਠਣ ਨਾਲ ਕਿੰਨਾ ਪ੍ਰਭਾਵ ਰਿਹਾ ਤਾਂ ਉਹਨਾਂ ਤੁਲਨਾ ਦੇ ਵਿੱਚੋਂ ਨਿਕਲ ਕੇ ਆਉਂਦਾ ਕਿ ਸੁਬਹ ਉੱਠਣ ਦਾ ਫਾਇਦਾ ਹੀ ਬਹੁਤ
ਹਾਂਜੀ ਬਹੁਤ ਜ਼ਿਆਦਾ ਫਾਇਦਾ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਤੇ ਸਾਰੇ ਪਾਸੇ ਫਾਇਦਾ ਹੀ ਆਪਣੇ ਘਰ ਦੇ ਆਪਣੇ ਤੋਂ ਖੁਸ਼ ਆ ਆਪਣੀ ਫੈਮਿਲੀ ਖੁਸ਼ ਆ ਆਪਣੇ ਬੱਚਿਆਂ ਨੂੰ ਆਪਣੇ ਵੱਲ ਦੇਖ ਕੇ ਸਿੱਖਿਆ ਮਿਲਦੀ ਆ ਤੇ ਆਪਣੇ ਫਰੈਂਡ ਸਰਕਲ ਪੀਅਰ ਪ੍ਰੈਸ਼ਰ ਆਪਾਂ ਉਹਨਾਂ ਨੂੰ ਦੱਸਦੇ ਹਾਂ ਕਿ ਤੁਸੀਂ ਆਓ ਹੋਰ ਕਰੋ ਉਹ ਚੀਜ਼ ਦਾ ਬਹੁਤ ਇੰਪੋਰਟੈਂਸ ਪੈਂਦਾ ਹੁਣ ਚਾਰ ਜਣੇ ਸੇਵਾ ਤੇ ਆਉਂਦੇ ਅਰਲੀ ਕਰਦੇ ਆ ਜੇ ਅਕੇਲਾ ਨਹੀਂ ਵੀ ਆਉਂਦਾ ਫਰੈਂਡ ਚੋਂ ਤੇ ਉਹਦਾ ਵੀ ਹੁੰਦਾ ਯਾਰ ਇਹ ਜਾਂਦੇ ਆ ਮੈਂ ਵੀ ਜਾ ਕੇ ਦੇਖਾਂ ਕੀ ਆ ਉੱਥੇ ਕਿ ਸਾਰੇ ਦਿਨ ਹੈਪੀ ਰਹਿੰਦੇ ਖੁਸ਼ ਰਹਿੰਦੇ ਚੜ੍ਹਦੀ ਕਲਾ ਚ ਰਹਿੰਦੇ ਸੇਵਾ ਦੇ ਨਾਲ ਇਹ ਚੀਜ਼ ਮੈਂ ਵੀ ਸਿੱਖਾਂ ਅਡੋਪਟ ਕਰਾਂ ਤੇ ਆਪਾਂ ਸਾਰਿਆਂ ਨੂੰ ਇਹ ਕਹਿੰਦੇ ਬੇਨਤੀ ਕਰਦੇ ਆ ਕਿ ਸਾਰਿਆਂ ਨੇ ਜ਼ਰੂਰ ਆਉਣ ਸੇਵਾ ਦੇ ਕਾਰਜ ਵਿੱਚ ਯੋਗਦਾਨ ਪਾਉਣ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆ ਰਿਹਾ ਤੇ ਉਸਦੇ ਸੰਬੰਧ ਵਿੱਚ ਸੇਵਾਵਾਂ ਚੱਲ ਰਹੀਆਂ ਤੇ ਜ਼ਰੂਰ ਆਪਣੀ ਹਾਜ਼ਰੀ ਲਓ
ਬਹੁਤ ਸ਼ੁਕਰੀਆ ਜੀ ਬਹੁਤ
ਥੈਂਕ ਯੂ ਭਾਈ ਧੰਨਵਾਦ
ਤੇ ਬਹੁਤ ਵਧੀਆ ਜਸਵੀਰ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਸ ਦੇ ਤਰ੍ਹਾਂ ਕਿ ਪਰਿਵਾਰਕ ਜੋ ਬੱਚੇ ਦੇਖਦੇ ਨੇ ਉਸੇ ਤਰੀਕੇ ਦੇ ਨਾਲ ਉਹ ਜੀਵਨ ਜਿਹੜਾ ਉਹ ਜੀਉਂਦੇ ਨੇ ਕਿਉਂਕਿ ਜਿਵੇਂ ਇੱਕ ਬਾਪ ਜਦੋਂ ਸ਼ਰਾਬ ਪੀ ਰਿਹਾ ਜਾਂ ਉਹ ਗਾਲਾਂ ਕੱਢ ਰਿਹਾ ਜਾਂ ਉਹ ਬੁਰੀ ਸੰਗਤ ਚ ਪਿਆ ਹੋਇਆ ਤੇ ਉਹ ਬੱਚੇ ਨੂੰ ਜੇ ਕਹਿੰਦਾ ਵੀ ਆ ਤੂੰ ਸ਼ਰਾਬ ਨਾ ਪੀ ਮੈਂ ਤੈਨੂੰ ਮਾਰਾਂਗਾ ਕੁੱਟਾਂਗਾ ਤਾਂ ਫਿਰ ਵੀ ਬੱਚਾ ਉਹ ਕਿਤੇ 100 ਦੇ ਵਿੱਚੋਂ ਇਹ ਤਾਂ ਕੁਝ ਬੱਚੇ ਹੋ ਸਕਦੇ ਜਿਹੜੇ ਨਫ਼ਰਤ ਕਰਨ ਕਿ ਸਾਡਾ ਬਾਪ ਜਿਹੜਾ ਵਾ ਉਹਨੇ ਸਾਰੀ ਉਮਰ ਕੁਛ ਬਣਾਇਆ ਨੀ ਕਮਾਇਆ ਨੀ ਤਾਂ ਮੈਂ ਇਸ ਕੋੜ ਨੂੰ ਹੱਥ ਨਹੀਂ ਲਾਉਣਾ ਪਰ ਹੁੰਦਾ ਕੀ ਆ ਜਿਸ ਤਰੀਕੇ ਦੇ ਨਾਲ ਉਹ ਹਿੰਸਾ ਦੇਖ ਰਿਹਾ ਹੁੰਦਾ ਪਰ ਉਹ ਉਸੇ ਹੀ ਡਿਪਰੈਸ਼ਨ ਚ ਜਾ ਕੇ ਉਸੇ ਨਸ਼ੇ ਨੂੰ ਫਿਰ ਅਡੋਪਟ ਕਰ ਲੈਂਦਾ ਪਰ ਇਹ ਜਦੋਂ ਅਸੀਂ ਚੰਗੇ ਕਰਮ ਦੇ ਵਿੱਚ ਪੈਂਦੇ ਹਾਂ ਜਦੋਂ ਮਾਂ ਪਿਓ ਜਿਹੜੇ ਉਹ ਸੇਵਾ ਸਿਮਰਨ ਦੇ ਵਿੱਚ ਪੈਂਦੇ ਆ ਤਾਂ ਉਹਨਾਂ ਘਰਾਂ ਦੇ ਵਿੱਚ ਕਈ ਵਾਰ ਝਾਤ ਮਾਰ ਕੇ ਜ਼ਰੂਰ ਦੇਖਣਾ ਚਾਹੀਦਾ ਕਿ ਉੱਥੇ ਕਿੰਨਾ ਸ਼ਾਂਤ ਮਾਹੌਲ ਰਹਿੰਦਾ ਕਿੰਨਾ ਵਧੀਆ ਮਾਹੌਲ ਰਹਿੰਦਾ ਇਸ ਮਾਹੌਲ ਨੂੰ ਜਿਹੜਾ ਬਣਾਉਣਾ ਇਹ ਕਹਿੰਦੇ ਕਿ ਉਸ ਤਰ੍ਹਾਂ ਦਾ ਦਿਖਾਉਣਾ ਪਏਗਾ ਫਿਰ ਹੀ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਬਣ ਪਾਏਗਾ ਇੱਕ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਨਾਲ ਇਹ ਸੇਵਾ ਦੇ ਕਾਰਜ ਚੱਲਦੇ ਆ ਇਸ ਦੇ ਲਈ ਹਰ ਚੀਜ਼ਾਂ ਕਿਉਂਕਿ ਸਾਨੂੰ ਲੱਗਦਾ ਕਿ ਅਸੀਂ ਕੁਝ ਤਿਆਗ ਕਰਕੇ ਅਸੀਂ ਕੁਝ ਪ੍ਰਾਪਤ ਕਰ ਸਕਦੇ ਸਿਆਣੇ ਕਹਿੰਦੇ ਹੁੰਦੇ ਆ ਤਿਆਗਣਾ ਕਿ ਇੱਥੇ ਇੱਕ ਨੀਂਦ ਤਿਆਗਣੀ ਆ ਆਲਸ ਤਿਆਗਣੀ ਆ ਤੇ ਜਿਸ ਦੇ ਨਾਲ ਪ੍ਰਾਪਤੀਆਂ ਜਿਹੜੀਆਂ ਉਹ ਬਹੁਤ ਕੁਝ ਹੋ ਸਕਦੀਆਂ ਨੇ ਕੁਝ ਹੋਰ ਵੀ ਸੇਵਾਦਾਰ ਜਿਹੜੇ ਆ ਉਹ ਸੇਵਾ ਜਿਹੜੇ ਕਰ ਰਹੇ ਨੇ ਉਹਨਾਂ ਨਾਲ ਵੀ ਆਪਾਂ ਜਿਹੜੀਆਂ ਉਹ ਸਾਂਝਾ ਪਾਵਾਂਗੇ ਤਾਂ ਉਹਨਾਂ ਦੇ ਵੀ ਵਿਚਾਰ ਜਾਣਾਂਗੇ ਵੀ ਉਹ ਕਿਸ ਤਰ੍ਹਾਂ ਸੋਚਦੇ ਨੇ ਸਤਿ ਸ੍ਰੀ ਅਕਾਲ ਜੀ ਭਾਜੀ ਥੋੜਾ ਜਿਹਾ ਸਮਾਂ ਅਸੀਂ ਲਵਾਂਗੇ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਹਾਂ ਕਿ ਜਿਹੜਾ ਸੇਵਾ ਦੇ ਕਾਰਜ ਜਿਹੜੇ ਚੱਲਦੇ ਨੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਤੁਸੀਂ ਬਾਕੀ ਇਹ ਨਹੀਂ ਕਿ ਇੱਥੇ ਝਾੜੂ ਦੀ ਸੇਵਾ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਜਿਵੇਂ ਤੁਸੀਂ ਕਿਸੇ ਵੀ ਇਲੈਕਟ੍ਰੀਕਲ ਕੰਮ ਹੋਵੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਲਿਆ ਜਾਂਦਾ ਕਿਸ ਤਰ੍ਹਾਂ ਲੱਗਦਾ ਕਿ ਉਸ ਦੇ ਵਿੱਚੋਂ ਕਿਉਂਕਿ ਉਹ ਬੜਾ ਤਕਨੀਕੀ ਕੰਮ ਆ ਜਿਹੜਾ ਦਿਮਾਗ ਵਾਲਾ ਕੰਮ ਆ ਜਿੰਨੀ ਕੰਮ ਜਿਹੜਾ ਬੰਦੇ ਨੂੰ ਜਲਦੀ ਥਕਾ ਦਿੰਦਾ ਸਰੀਰਕ ਕੰਮ ਦੇ ਬਜਾਏ ਤਾਂ ਜਦੋਂ ਸੇਵਾ ਦਾ ਕਾਰਜ ਕਰਨੇ ਹੋ ਜਿਹੜਾ ਸਰੀਰਕ ਕੰਮ ਆ ਦੋਨਾਂ ਦਾ ਤਾਲਮੇਲ ਜਦੋਂ ਬਣਾਉਂਦੇ ਹੋ ਕਿਸ ਤਰ੍ਹਾਂ ਦਾ ਲੱਗਦਾ ਜਾਂ ਕਿਸ ਤਰ੍ਹਾਂ ਐਨਰਜੀ ਮੇਨਟੇਨ ਰੱਖਦੇ ਹੋ
ਫਰਕ ਪੈਂਦਾ ਨਾ ਜੀ ਇਹ ਮਤਲਬ ਪੈਂਦਾ ਵੀ ਧਿਆਨ ਹੈ ਕਿ ਜਦੋਂ ਸਾਰੀ ਡਿਊ ਚ ਬੰਦਾ ਡਿਪਰੈਸ ਚ ਆ ਜਾਂਦਾ ਵੀ
ਥੋੜਾ ਬਿਮਾਰ ਵੀ ਤੁਸੀਂ ਰਹੇ ਸੀ ਕਿਉਂਕਿ ਨਿੱਜੀ ਤੌਰ ਤੇ ਜਾਣਦੇ ਕਰਕੇ, ਉਸ ਤੋਂ ਬਾਅਦ ਜਦੋਂ ਤੜਕੇ ਉੱਠ ਕੇ ਸੇਵਾ ਕਰਨੀ, ਉਹਦੇ ਨਾਲ ਜਿਹੜਾ ਮਾਇੰਡ ਆ ਉਹਦੇ ਵਿੱਚ ਕੋਈ ਪਰਿਵਰਤਨ ਦੇਖਿਆ ਤੁਸੀਂ?
ਬਹੁਤ, ਜਿੱਦਣ ਦੇ ਸਵੇਰੇ ਜਿੱਦਣ ਲੱਗੇ ਬਹੁਤ ਫਰਕ ਪਿਆ, ਕਾਫੀ ਹੁਣ ਸਿਹਤ ਨੂੰ ਫਰਕ ਪਿਆ ਦੁਨੀਆਂ।
ਅੱਛਾ, ਜਿਹੜਾ ਤਣਾਅ ਹੁੰਦਾ ਜ਼ਿੰਦਗੀ ਦੇ ਵਿੱਚ ਅੱਜ ਕੱਲ ਸਾਰਿਆਂ ਦੇ ਆ ਗਿਆ, ਕੰਮਾਂ ਕਾਰਾਂ ਦਾ ਤਣਾਅ ਆ ਕਿਉਂਕਿ ਕੰਮ ਦਾ ਪ੍ਰੈਸ਼ਰ ਹਰੇਕ ਤੇ ਹੁੰਦਾ, ਉਹਨੂੰ ਇੱਕ ਟੈਨਸ਼ਨ ਪਰੇਸ਼ਾਨੀ ਰਹਿੰਦੀ ਆ ਕਿ ਮੇਰੇ ਆਹ ਕੰਮ ਪੈਂਡਿੰਗ ਪਏ ਨੇ, ਆਹ ਕਰਨ ਵਾਲੇ ਨੇ, ਉਸ ਤੋਂ ਬਾਅਦ ਆ ਉਹ ਟੈਨਸ਼ਨ ਪਰੇਸ਼ਾਨੀ ਕਿਉਂਕਿ ਉਹ ਕੰਮ ਨੂੰ ਵੀ ਡਿਲੇ ਕਰ ਦਿੰਦੇ ਨੇ, ਲੇਟ ਕਰ ਦਿੰਦੇ ਨੇ, ਉਸ ਤੋਂ ਬਾਅਦ ਆ ਬੰਦਾ ਹੋਰ ਬੋਝ ਥੱਲੇ ਦੱਬਿਆ ਜਾਂਦਾ। ਕੀ ਲੱਗਦਾ ਕਿ ਮਾਨਸਿਕਤਾ ਨੂੰ ਸਹੀ ਕਰਨ ਦੇ ਤਰੀਕੇ ਹੋਰ ਕੀ ਹੋ ਸਕਦੇ ਨੇ, ਕਿਉਂਕਿ ਜਿਹੜਾ ਬੰਦਾ ਅਨੁਭਵ ਤਜਰਬਿਆਂ ਦੇ ਵਿੱਚੋਂ ਲੰਘਦਾ ਤੇ ਉਹ ਕੋਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦਾ?
ਜਿੱਦਾਂ ਸੇਵਾ ਕਰਦੇ ਆ ਤੁਹਾਡਾ, ਉਹ ਝਾੜੂ ਦੀ ਸੇਵਾ ਬਹੁਤ ਵਧੀਆ ਇਹਦੇ ਲਈ, ਤੁਸੀਂ ਸਵੇਰੇ ਸਵੇਰੇ ਨਾਲ ਇੱਕ ਤਾਂ ਹੋ ਜਾਂਦੀ ਆ, ਜਿੱਦਾਂ ਪ੍ਰੈਕਟਿਸ ਕਰਦੇ ਆ ਕੋਈ, ਇਹ ਸਾਰੀ ਤਾਜ਼ੀ ਹਵਾ ਵਾ, ਸਾਰਾ ਇਹ ਨੇਚਰ ਨਾਲ ਜੁੜ ਜਾਂਦੇ ਬੰਦਾ,
ਨਾਲੇ ਜਿਹੜੇ ਬਾਕੀ ਸੇਵਾਦਾਰ ਉਹਨਾਂ ਨਾਲ ਗੱਲਬਾਤ ਵੀ ਚੱਲਦੀ ਰਹਿੰਦੀ ਆ, ਉਹਦੇ ਨਾਲ ਇੱਕ ਰਿਫਰੈਸ਼ਮੈਂਟ ਵੀ ਆਉਂਦਾ ਰਹਿੰਦਾ, ਇੱਕ ਚੰਗੀ ਜਿਹੜੀ ਵਾਰਤਾਲਾਪ ਵੀ ਚੱਲਦਾ, ਜਿਹੜਾ ਕਿ ਜ਼ਰੂਰੀ ਵੀ ਆ।
ਜ਼ਰੂਰੀ ਆ ਜੀ, ਬਹੁਤ ਜ਼ਰੂਰੀ। ਉਹਨਾਂ ਨੇ ਫਿਰ ਕੋਈ ਕਿਸੇ ਨਾ ਕੋਈ ਦੱਸ ਦਿੰਦਾ ਵੀ ਇੱਥੇ ਆ ਇੱਦਾਂ ਵਾ, ਸਾਰੀ ਗੱਲਬਾਤ ਸ਼ੇਅਰ ਹੋ ਜਾਂਦੀ ਆ, ਕਈ ਵਾਰ ਕਿਸੇ ਨੂੰ ਮਿਲ ਹੀ ਨੀ ਪਾਉਂਦੇ, ਇਹ ਚੀਜ਼ਾਂ ਸ਼ੇਅਰ ਹੋ ਜਾਂਦੀਆਂ।
ਸੋਸ਼ਲ ਲਾਈਫ ਖਤਮ ਹੋ ਜਾਂਦੀ ਕਈ ਵਾਰ ਬੰਦੇ ਦੀ, ਕੋਈ ਕੰਮ ਵੀ ਐਸੇ ਹੁੰਦੇ,
ਕੰਮ ਵੀ ਐਸੇ। ਹਾਂਜੀ, ਪੱਕੀ ਗੱਲ ਆ, ਮਿਲ ਹੀ ਨੀ ਹੁੰਦਾ ਕਈ ਵਾਰ ਕਿਸੇ, ਇਹ ਫਰਕ ਪੈ ਜਾਂਦਾ। ਜਦੋਂ ਡੇਲੀ ਆਪ ਬਜ਼ੁਰਗ ਆਉਂਦੇ ਆ ਏਅਰਪੋਰਟ ਤੋਂ, ਸਾਰੇ
ਕਿਰਨਾਂ ਦੇ ਤਜਰਬੇ ਸੁਣਦੇ ਹੋ,
ਪੱਕੀ ਗੱਲ ਸੁਣਦੇ ਪੂਰੇ।
ਤੇ ਇਹ ਰੋਜ਼ਾਨਾ ਜਿਹੜਾ ਵਾ ਸੇਵਾ ਦਾ ਇੱਕ ਰਸਤਾ, ਫਿਰ ਉਹ ਆਪਣੇ ਆਪ ਡਿਸਾਈਡ ਕਰਨੇ ਹੋ ਜਾਂ ਫਿਰ ਪਹਿਲਾਂ ਤੋਂ
ਆਪਾਂ ਨੂੰ ਦੱਸ ਦਿੰਦੇ ਵੀ ਤੁਸੀਂ ਇਧਰਲੀ ਸਾਈਡ ਵੀ ਅੱਜ ਸੇਵਾ ਕਰ ਲੋ, ਕਿਉਂਕਿ
ਹਰ ਸੇਵਾ ਵੰਡੀ ਹੋਈ ਆ ਹਰ
ਪਰ ਉਹ ਜਿੱਦਾਂ ਅੱਜ ਉਹ ਕਹਿੰਦੇ ਸੀ ਵੀ ਇਧਰ ਕਰ ਲੋ, ਕੱਲ ਨੂੰ ਜਿੱਧਰ ਵੀ ਕਹਿਣਗੇ ਉਧਰ ਚਲਦੇ ਜਾ, ਝਾੜੂ ਫੇਰ ਲੋ, ਜੋ ਵੀ ਕਿਤੇ ਢੇਰੀਆਂ ਚੱਕਣ ਵਾਲੀਆਂ ਜਾਂ ਗੋਡੀ ਕਰਨ ਵਾਲੀ, ਕਿਤੇ ਦੱਸ ਦਿੰਦੇ।
ਗੁਰੂ ਨਾਨਕ ਪਾਤਸ਼ਾਹ ਨੇ ਸਫਾਈ ਦੀ ਖੁਦਾਈ ਦੀ ਗੱਲ ਕੀਤੀ ਸੀ, ਕੀ ਲੱਗਦਾ ਕਿ ਅਸੀਂ ਉਸ ਚੀਜ਼ ਨੂੰ ਮੰਨ ਰਹੇ ਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਤਾਵਰਨ ਦਾ, ਕੁਦਰਤ ਦਾ ਸੁਨੇਹਾ ਦਿੱਤਾ ਸੀ, ਜਲ ਦਾ, ਪਾਣੀ ਦਾ, ਹਵਾ ਦਾ, ਜੋ ਉਹਨਾਂ ਨੇ ਦੇਵਤਿਆਂ ਦਾ ਉਹਨਾਂ ਦੇ ਸਰੂਪ ਦੱਸਿਆ ਸੀ ਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਮੰਨਣਾ ਚਾਹੀਦਾ ਤੇ ਅਸੀਂ ਇਹਦੇ ਵਿੱਚ ਗੰਦਗੀ ਨਹੀਂ ਪਾਵਾਂਗੇ, ਤਾਂ ਦੇਖਦੇ ਕੀ ਆ ਕੀ ਲੱਗਦਾ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਸੀਂ ਉਸ ਤਰੀਕੇ ਨਾਲ ਮੰਨ ਨਹੀਂ ਪਾ ਰਹੇ ਜਾਂ ਉਹ ਸਮਝ ਨਹੀਂ ਪਾ ਰਹੇ?
ਲੋਕ ਨੀ ਇੰਨੇ ਮੰਨ ਪਾ ਰਹੇ ਜਿੰਨਾ ਕਿ ਦੇਖਦੇ ਆ। ਇੱਥੇ ਕੋਈ ਪਾਣੀ ਚੋ ਚੜਾਉਣ ਆਉਂਦਾ ਵਾ, ਕੋਈ ਸਮੇਂ ਦਾ ਲਿਫਾਫਾ ਛੱਡ ਦਿੰਦਾ,
ਮਤਲਬ ਇਹ ਵੀ ਤੇ ਕੰਧ ਵਿਸ਼ਵਾਸ ਹੀ ਆ ਜਿਹੜਾ ਕਿ
ਤੁਸੀਂ ਪਾਉਣਾ ਕਿਸੇ ਨੂੰ ਪਾਓ, ਲਿਫਾਫਾ ਤਾਂ ਸਾਈਡ ਤੇ ਰੱਖੇ ਜਾਓ ਨਾ, ਜੋ ਪਾਣੀ ਛੱਡ ਜਾਂਦੇ ਜਾਂ ਉਹਨੂੰ
ਤੁਸੀਂ ਮੱਛੀਆਂ ਨੂੰ ਪਾਉਣਾ ਚਾਹੁੰਦੇ ਹੋ,
ਜੋ ਮਰਜ਼ੀ ਪਾਓ, ਥੋੜੀ ਗੱਲ ਆ। ਪਰ ਇਹ ਪ੍ਰੋਬਲਮ ਹੈ, ਇਸ ਚੀਜ਼ ਤੇ ਮਾਨਸਿਕਤਾ ਲੋਕਾਂ ਦੀ ਨੀ ਹਜੇ ਬਦਲੀ।
ਮਤਲਬ ਮਕਸਦ ਭਲਾ ਕਰਨਾ ਨੀ, ਮਕਸਦ ਆ ਕਿ ਸਾਡਾ ਜਿਹੜਾ ਪਾਰਾ ਹੋ ਜਾਵੇ, ਜਿਹੜਾ ਜਿਹੜਾ ਬਾਬੇ ਨੇ ਕਿਹਾ ਕਿਸੇ ਨੇ ਨਾ, ਉਹ ਕਿਹਾ ਵੀ ਉਹ ਤੁਹਾਡਾ ਉਹ ਕੰਮ ਹੋਜੂ ਵਾਰ ਕੇ ਸਿਰ ਤੱਕ,
ਇਹਨਾਂ ਹੀ ਹੈ ਜੀ, ਇਹ ਤੋਂ ਵੱਧ ਨੀ ਕੋਈ ਸੋਚਦਾ।
ਜੀ, ਬਹੁਤ ਸ਼ੁਕਰੀਆ ਜੀ, ਵਾਕਿਆ ਗੱਲ ਉਹਨਾਂ ਦੀ ਬਿਲਕੁਲ ਸਹੀ ਆ ਕਿ ਮਕਸਦ ਜੇਤ ਹੋਵੇ, ਕਿ ਜੇ ਜਲਚਰ ਜੀਵ ਆ ਉਹਨਾਂ ਨੂੰ ਕੁਝ ਦਾਣਾ ਪਾਉਣ ਦਾ, ਫਿਰ ਤਾਂ ਗੱਲ ਕਲੀਅਰ ਆ ਕਿ ਉਹਨਾਂ ਦਾ ਲਿਫਾਫਾ ਜਿਹੜਾ ਉਹ ਸਾਈਡ ਤੇ ਰੱਖ ਕੇ ਨਾਲ ਲਿਜਾ ਕੇ ਕਿਸੇ ਡਸਟਬਿਨ ਦੇ ਵਿੱਚ ਰੱਖਣਾ ਉਹ ਵਧੀਆ ਗੱਲ ਆ। ਉਸ ਤੋਂ ਬਾਅਦ ਜਿਹੜਾ ਅਨਾਜ ਆ ਉਹ ਮੱਛੀਆਂ ਨੂੰ ਪਾਤਾ, ਚਲੋ ਠੀਕ ਆ, ਪਰ ਜੇ ਸਣੇ ਲਿਫਾਫੇ ਛੱਡ ਦਿੰਦੇ ਆ ਤੇ ਉਹ ਵੀ ਇੱਕ ਬਹੁਤ ਬੁਰੀ ਗੱਲ ਆ। ਵੈਸੇ ਤਾਂ ਜਿਹੜਾ ਇਹ ਅੰਧ ਵਿਸ਼ਵਾਸ ਆ ਸਾਡਾ ਦੂਰ ਹੋਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮੈਨੂੰ ਲੱਗਦਾ ਕਿ ਬਹੁਤ ਸਾਲ ਪਹਿਲਾਂ, ਜੇ ਆਪਾਂ ਗੱਲ ਕਰੀਏ ਪਿੱਛੇ ਆਪਾਂ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਉਸ ਤੋਂ ਬਾਅਦ ਆ ਹੁਣ ਜਿਹੜਾ 552 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਸ ਦੁਨੀਆਂ ਦੇ ਉੱਤੇ ਅਵਤਾਰ ਧਾਰਿਆ 552 ਸਾਲ ਹੋ ਚੁੱਕੇ ਨੇ, ਉਸ ਤੋਂ ਬਾਵਜੂਦ ਅਸੀਂ ਉਹਨਾਂ ਤੋਂ ਇਹ ਸਿੱਖਿਆ ਨਹੀਂ ਲਈ ਕਿ ਇਨ੍ਹਾਂ ਧਾਗਿਆਂ ਤਵੀਤਾਂ ਦੇ ਨਾਲ ਜਾਂ ਇਨ੍ਹਾਂ ਨੇ ਲਲੇਰਾਂ ਦੇ ਨਾਲ ਵਾਰ ਕੇ ਸੁੱਟਣ ਦੇ ਨਾਲ ਸਾਡੇ ਜਿਹੜੇ ਦੁੱਖ ਦੂਰ ਨਹੀਂ ਹੋਣੇ। ਦੁੱਖ ਦੂਰ ਹੋਣੇ ਆ ਤਾਂ ਸੇਵਾ ਦੇ ਕਾਰਜਾਂ ਦੇ ਵਿੱਚ ਯੋਗਦਾਨ ਪਾਓ, ਦੁੱਖ ਦੂਰ ਕਰਨੇ ਆ ਤਾਂ ਚੰਗੇ ਭਲੇ ਨੇਕ ਕਮਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ। ਸੱਚ ਦਾ ਸੌਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ, ਅਗਰ ਅਸੀਂ ਸੱਚ ਦਾ ਵਪਾਰ ਵਣਜ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਖੁਸ਼ੀਆਂ ਜਿਹੜੀਆਂ ਉਹ ਸਾਡੀ ਝੋਲੀ ਦੇ ਵਿੱਚ ਪੈਣਗੀਆਂ। ਜਿਵੇਂ ਅਸੀਂ ਕੋਈ ਵਣਜ ਵਪਾਰ ਕਰਦੇ ਹਾਂ ਤੇ ਪੈਸੇ ਸਾਨੂੰ ਮਿਲਦੇ ਨੇ, ਪਰ ਅਸੀਂ ਸੱਚ ਦਾ ਵਪਾਰ ਕਰਦੇ ਹਾਂ ਤੇ ਖੁਸ਼ੀਆਂ ਸਾਨੂੰ ਮਿਲਣਗੀਆਂ। ਇਹ ਜ਼ਰੂਰ ਆ ਕਿ ਕੋਈ ਵੀ ਖੁਸ਼ੀ ਆ, ਚਾਅ ਆ, ਆਨੰਦ ਆ, ਉਹ ਮਹਿੰਗਾ ਤਾਂ ਜ਼ਰੂਰ ਆ ਕਿਉਂਕਿ ਇਹਦੇ ਲਈ ਨੀਂਦ ਤਿਆਗਣੀ ਪਊਗੀ, ਸਾਨੂੰ ਜਿਹੜਾ ਆਲਸ ਤਿਆਗਣੀ ਪਊਗੀ, ਜਾਂ ਸਾਨੂੰ ਥੋੜਾ ਜਿਹਾ ਮਨ ਨੂੰ ਉਸ ਤਰੀਕੇ ਨਾਲ ਬਣਾਉਣਾ ਪਊਗਾ, ਕਿਉਂਕਿ ਲਾਲਚ ਜਿਹੜਾ ਉਹ ਵੀ ਤਿਆਗਣਾ ਪਊਗਾ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਅਸੀਂ ਆਤਮਕ ਸ਼ਾਂਤੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹਾਂ। ਤਾਂ ਪਿਆਰੇ ਸਰੋਤਿਓ, ਗੱਲਬਾਤ ਜਿਹੜੀ ਆ ਅਸੀਂ ਜਾਰੀ ਰੱਖਾਂਗੇ, ਤਾਂ ਇੱਕ ਵਾਰ ਫਿਰ ਤੋਂ ਬਾਅਦ ਵਿੱਚ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਰਹੋ।
ਨਾਨਕ ਆਜਾ ਸਤਿਗੁਰ ਨਾਨਕ ਆਜਾ ਸੰਗਤ ਪਈ ਪੁਕਾਰ ਜੀ ਤਰ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ ਦੁੱਖ ਨਿਵਾਰਿਆ ਤੂੰ ਕਰਮ ਕਮਾਇਆ ਲਾਗਾ ਡੁੱਬਿਆ ਨੂੰ ਤਾਰਿਆ ਡੁੱਬਿਆ ਨੂੰ ਤਾਰਿਆ ਆਕੜ ਪੰਨੀ ਦਾਤਾ ਤੂੰ ਆਕੜ ਪੰਨੀ ਦਾਤਾ ਬਾਬਰ ਸਰਦਾਰ ਜੀ ਪਰ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਪਰਬਤ ਨੂੰ ਪੰਜਾ ਲਾ ਕੇ ਤੂੰ ਡਿੱਗਦਾ ਲਟਕਾ ਲਿਆ ਡਿੱਗਦਾ ਲਟਕਾ ਲਿਆ ਗਲੀਆਂ ਦੇ ਵੱਲ ਗੱਲ ਕੱਢ ਕੇ ਤੂੰ ਰਾਹੇ ਪਾ ਲਿਆ ਰਾਹੇ ਪਾ ਲਿਆ ਤੇਰੀ ਬਾਣੀ ਦੇ ਵਿੱਚ ਬਾਬਾ ਬਾਣੀ ਦੇ ਵਿੱਚ ਬਾਬਾ ਹਰ ਬਾਤ ਵਿਚਾਰ ਦੀ ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਓ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ ਨਜ਼ਰਾਂ ਤੋਂ ਦੂਰ ਨੇ ਓ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ ਨਜ਼ਰਾਂ ਤੋਂ ਦੂਰ ਨੇ ਤੇਰੀ ਦੀਦ ਦੀ ਖਾਤਰ ਬਾਬਾ ਅੱਖੀਆਂ ਮਜਬੂਰ ਨੇ ਅੱਖੀਆਂ ਮਜਬੂਰ ਨੇ ਜਮਲੇ ਜੱਟ ਦੀ ਤੁੰਬੀ ਜਮਲੇ ਜੱਟ ਦੀ ਤੁੰਬੀ ਤੈਨੂੰ ਵਾਜਾ ਮਾਰਦੀ ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਸਤਿਗੁਰ ਨਾਨਕ ਆਜਾ ਦੁਨੀਆਂ ਨੂੰ ਦੇ ਦਿਖਾ ਸੰਗਤ ਪਈ ਪੁਕਾਰ ਦੀ ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ
ਜੀ ਭੈਣ ਸਤਿ ਸ੍ਰੀ ਅਕਾਲ ਜੀ ਇਸ ਵੇਲੇ ਰੇਡੀਓ ਤੋਂ ਸੁਣ ਰਹੇ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਜੀਆਂ ਨੂੰ ਤੇ ਨਾਲ ਦੀ ਨਾਲ ਫੇਸਬੁੱਕ ਤੋਂ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਆ ਜੀ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਸਿੱਖਾਂ ਮਹੱਲੇ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਇਹ ਉਹ ਮਹੱਲਾ ਜਿੱਥੇ ਬੇਬੇ ਨਾਨਕੀ ਜੀ ਤੇ ਭਾਈ ਅਜੈ ਰਾਮ ਜੀ ਰਹਿੰਦੇ ਸਨ ਇਹ ਘਰ ਦੇ ਵਿੱਚ ਪੁਰਾਤਨ ਸਮੇਂ ਦੇ ਵਿਚ ਬੇਬੇ ਨਾਨਕੀ ਜੀ ਦਾ ਜੋ ਜੱਦੀ ਘਰ ਆ ਉਹ ਇਸ ਜਗ੍ਹਾ ਦੇ ਉੱਤੇ ਸੀ ਜਿੱਥੇ ਕਿ ਬਹੁਤ ਸੋਹਣੇ ਸੁੰਦਰ ਤਰੀਕੇ ਦੇ ਨਾਲ ਇਸ ਨੂੰ ਦੁਆਰਾ ਸਿਰਜਿਆ ਗਿਆ ਤਾਂ ਪਰ ਉਹਨਾਂ ਦੀ ਯਾਦ ਦੇ ਵਿਚ ਜੋ ਖੂਹੀ ਆ ਉਹ ਅੱਜ ਵੀ ਉਹ ਪੁਰਾਤਨ ਸਮੇਂ ਦੀ ਜਿਹੜੀ ਖੂਹੀ ਇੱਥੇ ਮੌਜੂਦ ਆ ਤਾਂ ਉਹ ਇਤਿਹਾਸ ਵੀ ਥੋੜਾ ਜਿਹਾ ਇੱਥੇ ਦੱਸਾਂਗੇ ਪਹਿਲਾਂ ਆਪਾਂ ਇਸ ਜਿਹੜੇ ਘਰ ਦੇ ਆ ਦਰਸ਼ਨ ਕਰਦੇ ਆ ਇਹ ਘਰ ਹੈ ਜੀ ਲਿਖਿਆ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਪੁਰਾਤਨ ਘਰ ਬੇਬੇ ਨਾਨਕੀ ਜੀ ਤੇ ਭਾਈ ਅਜੈ ਰਾਮ ਜੀ ਬੇਬੇ ਨਾਨਕੀ ਜੀ ਦਾ ਜਿਹੜਾ ਵਿਆਹ ਭਾਈ ਅਜੈ ਰਾਮ ਜੀ ਦੇ ਨਾਲ ਜਦੋਂ ਹੁੰਦਾ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਵਿਚ ਬੇਬੇ ਨਾਨਕੀ ਜੀ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਚਿੰਤਾ ਉਨ੍ਹਾਂ ਦੇ ਮਨ ਦੇ ਵਿਚ ਇਹੀ ਰਹਿੰਦੀ ਹੈ ਕਿ ਕਿਉਂਕਿ ਭਰਾ ਦਾ ਵਿਛੋੜਾ ਜਿਹੜਾ ਉਹ ਯਾਦ ਭਰਾ ਦੀ ਸਦਾ ਰਹਿੰਦੀ ਆ ਤਾਂ ਪਿਆਰ ਬਹੁਤ ਸੀ ਕਿਉਂਕਿ ਤੁਸੀਂ ਜਿੰਨਾ ਵੀ ਇਤਿਹਾਸ ਪੜਿਆ ਹੋਏਗਾ ਤੇ ਉਸ ਇਤਿਹਾਸ ਦੇ ਵਿਚ ਇਹੀ ਗੱਲ ਆਪਾਂ ਨੂੰ ਪੜਨ ਨੂੰ ਜ਼ਰੂਰ ਮਿਲਦੀ ਹੈ ਕਿ ਬੇਬੇ ਨਾਨਕੀ ਜੀ ਦਾ ਭਰਾ ਦੇ ਨਾਲ ਬਹੁਤ ਪਿਆਰ ਸੀ ਤਾਂ ਉਹ ਪਿਆਰ ਜਿਹੜਾ ਵਾ ਉਹ ਇਤਿਹਾਸਿਕ ਸਾਖੀਆਂ ਦੇ ਵਿਚ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਦਾ ਤਾਂ ਪੜਨ ਨੂੰ ਮਿਲਦਾ ਤਾਂ ਜਦੋਂ ਵਿਆਹ ਹੋ ਗਿਆ ਬੇਬੇ ਨਾਨਕੀ ਜੀ ਦਾ ਤਾਂ ਉਸ ਤੋਂ ਬਾਅਦ ਵੀ ਉਨ੍ਹਾਂ ਦਾ ਜਿਹੜਾ ਪਿਆਰ ਆ ਬਾਬਾ ਨਾਨਕੀ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਰਕਰਾਰ ਸੀ ਯਾਦ ਕਰਦੇ ਰਹਿੰਦੇ ਸਨ ਤਾਂ ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੱਚਾ ਸੌਦਾ ਕਰਕੇ ਆਉਂਦੇ ਨੇ ਤਾਂ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ ਤਾਂ ਮਹਿਤਾ ਕਾਲੂ ਜੀ ਉਹਨਾਂ ਦੇ ਪਿਤਾ ਜੀ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਜਿਹੜੇ ਪੈਸੇ ਆ ਉਹ ਤੁਸੀਂ ਸੌਦਾ ਕਰਨ ਨੂੰ ਭੇਜਿਆ ਸੀ ਤੁਸੀਂ ਸਾਧੂਆਂ ਨੂੰ ਛਕਾ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਜਿਵੇਂ ਬੱਚੇ ਨੂੰ ਸਮਝਾਈਦਾ ਸਮਝਾਉਂਦੇ ਵੀ ਸਨ ਪਰ ਬਾਬਾ ਨਾਨਕ ਜੀ ਨੇ ਕਿਹਾ ਸੀ ਵੀ ਸੱਚਾ ਸੌਦਾ ਇਸ ਤੋਂ ਵਧੀਆ ਕੋਈ ਹੋ ਨਹੀਂ ਸਕਦਾ ਫਿਰ ਕੰਮ ਨੂੰ ਲੈ ਕੇ ਬੜਾ ਚਿੰਤਤ ਸਨ ਪਰਿਵਾਰ ਤਾਂ ਬੇਬੇ ਨਾਨਕੀ ਜੀ ਨੇ ਸਨੇਹਾ ਭੇਜਿਆ ਸੀ ਪਿਤਾ ਜੀ ਹੋਰਾਂ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੇਰੇ ਕੋਲ ਭੇਜ ਦੋ ਤੇ ਇੱਥੇ ਅਸੀਂ ਗੱਲ ਕਰਨੇ ਆ ਤਾਂ ਇੱਥੇ ਕੋਈ ਨਾ ਕੋਈ ਨੌਕਰੀ ਜਿਹੜੀ ਆ ਉਹ ਲਗਾ ਦਾਂਗੇ। ਤੇ ਇੱਥੇ ਹੀ ਗੁਰਦੁਆਰੇ ਦੇ ਬਿਲਕੁਲ ਲਾਗੇ ਹੀ, ਕਾਫੀ ਦੂਰ ਨਹੀਂ ਆ, ਤਾਂ ਗੁਰਦੁਆਰਾ ਹੱਟ ਸਾਹਿਬ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਹੱਟ ਚਲਾਇਆ ਜਿਸ ਦੇ ਵਿਚ ਉਹਨਾਂ ਨੇ 13-13 ਤੋਲਿਆ। ਤਾਂ ਇਹ ਜਗ੍ਹਾ ਇਹ ਘਰ ਆ ਜਿੱਥੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇੱਥੇ ਮਈ ਨਦੀ ਦੀ ਆਪਾਂ ਜਿਹੜੀ ਗੱਲ ਕਰਨੇ ਆ ਸੰਤ ਘਾਟ ਸਾਹਿਬ ਤੋਂ ਜਦੋਂ ਉਹ 3 ਦਿਨਾਂ ਤੋਂ ਬਾਅਦ ਪ੍ਰਗਟ ਹੋਏ ਤਾਂ ਉਹਨਾਂ ਨੇ ਮੂਲ ਮੰਤਰ ਦਾ ਉਚਾਰਨ ਕੀਤਾ। ਉਸ ਤੋਂ ਬਾਅਦ ਉਹ ਉਦਾਸੀਆਂ ਤੇ ਚਲੇ ਗਏ ਤੇ ਉਦਾਸੀਆਂ ਵੇਲੇ ਬੇਬੇ ਨਾਨਕੀ ਜੀ ਉਦਾਸ ਰਹਿੰਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮੇਲ ਮਿਲਾਪ ਕਦੋਂ ਹੋਏਗਾ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਬੇਬੇ ਜੀ ਅਸੀਂ ਉਦੋਂ ਹੀ ਹਾਜ਼ਰ ਹੋ ਜਾਵਾਂਗੇ। ਤੇ ਉਹਨਾਂ ਨੇ ਯਾਦ ਕੀਤਾ ਉਦਾਸੀਆਂ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਬਾਬਾ ਨਾਨਕ ਜੀ ਉਹ ਦੁਬਾਰਾ ਆਏ ਸਨ। ਤਾਂ ਉਹ ਜਗ੍ਹਾ ਜਿਹੜੀ ਆਪਾਂ ਉਹਨਾਂ ਦੇ ਆਓ ਦਰਸ਼ਨ ਵੀ ਕਰਨੇ ਆ ਤਾਂ ਗੱਲਬਾਤ ਵੀ ਕਰਨੇ ਆ। ਤਾਂ ਥੋੜਾ ਜਿਹਾ ਇਤਿਹਾਸ ਸਾਡੇ ਭੈਣ ਜੀ ਅਮਨਦੀਪ ਕੌਰ ਜੀ ਵੀ ਆ, ਉਹਨਾਂ ਨੇ ਉਹ ਪਹਿਲਾਂ ਵੀ ਦਰਸ਼ਨ ਕਰਦੇ ਰਹਿੰਦੇ ਨੇ ਤੇ ਕਿਉਂਕਿ ਨਗਰ ਲੋਕਲ ਆ ਤਾਂ ਉਹਨਾਂ ਨਾਲ ਵੀ ਜਾਣਦੇ ਆ। ਤੇ ਭੈਣ ਜੀ ਜੋ ਦਰਸ਼ਨ ਇੱਕ ਵਾਰ ਫਿਰ ਤੋਂ ਕਰਨੇ ਆ ਤਾਂ ਕਿਸ ਤਰ੍ਹਾਂ ਦਾ ਲੱਗਦਾ ਤੇ ਉਹ ਜਿਹੜਾ ਥੋੜਾ ਜਿਹਾ ਇਤਿਹਾਸ ਤੁਸੀਂ ਵੀ ਜਿਹੜਾ ਜ਼ਰੂਰ ਸੰਗਤਾਂ ਨਾਲ ਸਾਂਝਾ ਕਰੋ।
ਬਿਲਕੁਲ ਜੀ ਵੀਰ ਜੀ, ਬਹੁਤ ਅਗੰਮੀ ਜੋਧੇ ਘਰ ਦੇ ਦਰਸ਼ਨ ਕਿਉਂਕਿ ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਆ ਤਾਂ ਓਨੀ ਹੀ ਭਗਤੀ ਬੇਬੇ ਨਾਨਕੀ ਜੀ ਦੀ ਵੀ ਆ। ਇਸ ਘਰ ਨੂੰ ਦੇਖ ਕੇ ਹਨਾ ਰੂਹ ਖੁਸ਼ ਹੋ ਜਾਂਦੀ ਹੈ ਕਿਉਂਕਿ ਇੱਕ ਮੀਨਾਕਾਰੀ ਇੱਕ ਪੁਰਾਤਨ ਦਿੱਖ ਜਿਹੜੀ ਆ ਦੁਆਰਾ ਦਿੱਤੀ ਗਈ ਆ। ਤਾਂ ਕਿਉਂਕਿ ਬੇਬੇ ਨਾਨਕੀ ਜੀ ਜਿਹੜੇ ਸੀਗੇ ਉਹਨਾਂ ਨੇ ਸੰਸਾਰ ਦੇ ਵਿਚ ਰਹਿੰਦਿਆਂ ਹੋਇਆ ਕੁਛ ਆਪਣੇ ਲਈ ਨਹੀਂ ਸੀ ਮੰਗਿਆ ਗੁਰੂ ਸਾਹਿਬ ਦੇ ਕੋਲੋਂ। ਤਾਂ ਜੋ ਵੀ ਮੰਗਿਆ ਸੀ ਗੁਰੂ ਸਾਹਿਬ ਦੀ ਉਸਤਤ, ਗੁਰੂ ਸਾਹਿਬ ਦਾ ਪਿਆਰ, ਗੁਰੂ ਸਾਹਿਬ ਦਾ ਦੁਲਾਰ, ਤਾਂ ਇਹ ਵੀ ਇਤਿਹਾਸ ਦੇ ਪੰਨਿਆਂ ਦੇ ਵਿਚ ਆਉਂਦਾ ਕਿ ਬੇਬੇ ਜੀ ਨੇ ਕਦੇ ਵੀ ਆਪਣੀ ਔਲਾਦ ਲਈ ਫਰਿਆਦ ਨਹੀਂ ਸੀ ਕੀਤੀ। ਤੇ ਇਹ ਕਿਹਾ ਜਾਂਦਾ ਸੀ ਕਿ ਜੇ ਮੇਰੇ ਆਪਣੇ ਘਰ ਦੇ ਵਿਚ ਕੋਈ ਜੀਆ ਜੰਤ ਬਚਾਇਆ ਤਾਂ ਪਿਆਰ ਮੇਰਾ ਵੰਡਿਆ ਜਾਊਗਾ। ਤੇ ਇਸ ਲਈ ਉਹਨਾਂ ਨੇ ਆਪਣੇ ਪੁੱਤਰ ਦੀ ਤਰ੍ਹਾਂ, ਵੀਰ ਦੀ ਤਰ੍ਹਾਂ, ਰੱਬ ਦੀ ਤਰ੍ਹਾਂ, ਪੀਰ ਦੀ ਤਰ੍ਹਾਂ, ਮਤਲਬ ਸਭ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਹੀ ਮੰਨਿਆ ਸੀਗਾ। ਤੇ ਇਹ ਉਹ ਘਰ ਜਿੱਥੇ ਭੈਣ ਜੀ ਵਿਆਹ ਕੇ ਆਏ ਹਨਾ, ਸਾਡੇ ਬੇਬੇ ਜੀ ਵਿਆਹ ਕੇ ਆਏ ਜੈ ਰਾਮ ਜੀ ਦੇ ਨਾਲ, ਤਾਂ ਉਹਨਾਂ ਦੇ ਇੰਨਾ ਪਿਆਰ, ਇੰਨਾ ਇਤਫਾਕ, ਇੰਨਾ ਦੁਲਾਰ, ਅੱਜ ਵੀ ਅਸੀਂ ਉਸ ਖੂਹੀ ਪੁਰਾਤਨ ਖੂਹੀ ਦੇ ਜਿਹੜੇ ਨਾ ਦਰਸ਼ਨ ਜਿਹੜੇ ਅਸੀਂ ਉਹ ਕਰਾਂਗੇ ਤਾਂ ਉਹ ਖੂਹ ਜਿਹੜਾ ਜਿੱਥੇ ਗੁਰੂ ਮਾਤਾ ਜੀ ਜਲ ਛਕਾਇਆ ਕਰਦੇ ਸੀ, ਜਲ ਲੈ ਕੇ ਪ੍ਰਸ਼ਾਦਾ ਪਾਣੀ ਪਕਾਇਆ ਕਰਦੇ ਸੀ, ਉਹ ਖੂਹੀ ਵੀ ਤੇ ਅੱਜ ਚੁੱਲਾ ਤੇ ਹੈ ਨੀ ਕਿਉਂਕਿ ਇਮਾਰਤ ਦੀ ਦੁਆਰਾ ਉਸਾਰੀ ਦਾ ਕਰਕੇ ਉਹ ਸਾਰਾ ਕੁਝ ਜਿਹੜਾ ਆ ਖਤਮ ਹੋ ਗਿਆ। ਪਰ ਉਸ ਜਗ੍ਹਾ ਤੇ ਜਿੱਥੇ ਮਾਤਾ ਜੀ ਪ੍ਰਸ਼ਾਦਾ ਪਾਣੀ ਪਕਾਇਆ ਕਰਦੇ ਸੀ ਉਸ ਜਗ੍ਹਾ ਤੇ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਜੋਤ, 10ਵੇਂ ਗੁਰਾਂ ਦੀ ਜੋਤ ਜਿਹੜੀ ਆ ਉਹ ਸੁਸ਼ੋਭਿਤ ਆ। ਤੇ ਉਸ ਜੋਤ ਦੇ ਵੀ ਆਪਾਂ ਦਰਸ਼ਨ ਕਰਾਂਗੇ ਕਿਉਂਕਿ ਜਿਨ੍ਹਾਂ ਦੀ ਸਿੱਖਿਆਵਾਂ ਤੇ ਅਸੀਂ ਚੱਲਦੇ ਆ ਹਨਾ। ਤੇ ਨਾਲ ਦੀ ਨਾਲ ਬਹੁਤ ਸਾਰੇ ਦਰਸ਼ਨ ਦੀਦਾਰੇ ਆਪਾਂ ਸੰਗਤਾਂ ਤੋਂ ਵੀ ਲਵਾਂਗੇ ਕੁਛ ਬੋਲ
ਜੀ। ਵਾਕਿਆ ਭੈਣ ਜੀ ਤੁਸੀਂ ਬਿਲਕੁਲ ਸਹੀ ਗੱਲ ਕਿਹਾ, ਬਹੁਤ ਸਾਰੇ ਜਿਹੜੀਆਂ ਸੰਗਤਾਂ ਦਰਸ਼ਨ ਦੀਦਾਰਾਂ ਦੇ ਲਈ ਆਉਂਦੀਆਂ ਤੇ ਥੋੜਾ ਜਿਹਾ ਆਪਾਂ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਤਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਦਰਸ਼ਨ ਕਰਾ ਦਾਂ ਕਿ ਉਸ ਖੂਹੀ ਦੇ ਜਿੱਥੇ ਕਿ ਬੇਬੇ ਨਾਨਕੀ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਏ ਸਨ ਉਦਾਸੀਆਂ ਤੋਂ ਬਾਅਦ ਤਾਂ ਉਸ ਖੂਹੀ ਤੋਂ ਜਿਹੜਾ ਜਲ ਲੈ ਕੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਪ੍ਰਸ਼ਾਦਾ ਤਿਆਰ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ। ਉਹ ਇਤਿਹਾਸ ਤੁਸੀਂ ਇੱਥੇ ਪੜ੍ਹ ਸਕਦੇ ਹੋ ਤੇ ਇਹ ਉਹ ਖੂਹੀ ਆ ਪਵਿੱਤਰ ਖੂਹੀ ਜਿੱਥੋਂ ਜਲ ਲੈ ਕੇ ਬੇਬੇ ਨਾਨਕੀ ਜੀ ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਸੀ। ਇਹ ਉਹ ਇਤਿਹਾਸਕ ਘਰ ਹੈ ਜਿੱਥੇ ਬੇਬੇ ਨਾਨਕੀ ਜੀ ਦਾ ਹੈ। ਇਸ ਦੇ ਖੂਹੀ ਇਸੇ ਖੂਹੀ ਦੇ ਵਿੱਚੋਂ ਬੇਬੇ ਨਾਨਕੀ ਜੀ ਜਲ ਵਰਤਿਆ ਕਰਦੇ ਸਨ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ। ਤੇ ਗੁਰੂ ਨਾਨਕ ਪਾਤਸ਼ਾਹ ਜੀ ਜਦ ਉਦਾਸੀ ਤੇ ਗਏ ਸਨ ਤਾਂ ਬੇਬੇ ਨਾਨਕੀ ਨੇ ਇਸ ਖੂਹੀ ਦੇ ਵਿੱਚੋਂ ਜਲ ਲੈ ਕੇ ਪ੍ਰਸ਼ਾਦਾ ਤਿਆਰ ਕਰਕੇ ਆਪਣੇ ਵੀਰ ਨੂੰ ਯਾਦ ਕੀਤਾ ਸੀ। ਤਾਂ ਉਹਨਾਂ ਨੇ ਯਾਦ ਕੀਤਾ ਤੇ ਗੁਰੂ ਨਾਨਕ ਦੇਵ ਜੀ ਉਹ ਉਹਨਾਂ ਨੂੰ ਇਸੇ ਜਗ੍ਹਾ ਦੇ ਉੱਤੇ ਆ ਕੇ ਪ੍ਰਸ਼ਾਦਾ ਛਕਿਆ ਤਾਂ ਭੈਣ ਜੀ ਨੂੰ ਦਰਸ਼ਨ ਜਿਹੜੇ ਉਹ ਦਿੱਤੇ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਭੈਣ ਜੀ ਜਦੋਂ ਵੀ ਤੁਸੀਂ ਯਾਦ ਕਰੋਗੇ ਅਸੀਂ ਉਦੋਂ ਹੀ ਤੁਹਾਡੇ ਕੋਲ ਆ ਜਾਵਾਂਗੇ। ਤਾਂ ਜਦੋਂ ਪ੍ਰਸ਼ਾਦਾ ਤਿਆਰ ਕਰਕੇ ਬੇਬੇ ਨਾਨਕੀ ਜੀ ਨੇ ਯਾਦ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਾਂ ਇਸ ਉਸੇ ਸਮੇਂ ਉਹ ਪ੍ਰਗਟ ਹੋਏ ਆਏ ਤਾਂ ਉਹਨਾਂ ਨੇ ਪ੍ਰਸ਼ਾਦਾ ਛਕਿਆ ਤੇ ਇਹ ਖੂਹੀ ਜਿਹੜੀ ਆ ਉਸੇ ਸਮੇਂ ਦੀ ਆ। ਤੁਸੀਂ ਦੇਖ ਸਕਦੇ ਹੋ ਇੱਥੇ ਨਲਕਾ ਵੀ ਜਿਹੜਾ ਉਹ ਲੱਗਾ ਹੋਇਆ ਤਾਂ ਉਹ ਜਿਹੜਾ ਨਲਕਾ ਉਹ ਕਿਉਂਕਿ ਇੱਕ ਸਮਾਂ ਆਉਂਦਾ ਜਦੋਂ ਖੂਹਾਂ ਦੇ ਵਿੱਚ ਪਾਣੀ ਹੁੰਦੇ ਸਨ ਤਾਂ ਪਾਣੀ ਜਿਹੜਾ ਅਸੀਂ ਵਰਤਦੇ ਹੁੰਦੇ ਸੀ, ਉਸ ਤੋਂ ਬਾਅਦ ਜਿਹੜੇ ਪਾਣੀ ਡੂੰਘੇ ਹੋ ਗਏ, ਅਸੀਂ ਬਹੁਤ ਤਾਤ ਦੇ ਵਿੱਚ ਪਾਣੀ ਵਰਤਿਆ, ਉਸ ਤੋਂ ਬਾਅਦ ਸਾਰੀ ਜਿਹੜੀ ਆ ਪੰਜਾਬ ਦਾ ਜਿਹੜਾ ਪਾਣੀ ਦਾ ਲੈਵਲ ਉਹ ਲਗਭਗ ਹੁਣ 300 ਫੁੱਟ ਤੱਕ ਚਲੇ ਗਿਆ।
ਤਾਂ ਜਿੰਨੀ ਵੀ ਗੁਰਸੰਗਤ ਆਉਂਦੀ ਹੈ ਉਹ ਇੱਥੇ ਇੱਕ ਚੂਲਾ ਜ਼ਰੂਰ ਲੈ ਕੇ ਜਾਂਦੀ ਹੈ, ਕਿਉਂਕਿ ਉਹ ਸਮਝਦੇ ਨੇ ਕਿ ਗੁਰੂ ਮਾਤਾ ਦੇ ਪਿਆਰ ਦਾ ਹਨਾ, ਜੇ ਗੁਰੂ ਨਾਨਕ ਸਾਹਿਬ ਏਡੀ ਦੂਰ ਖਿੱਚ ਦੇ ਕੇਂਦਰ ਦੇ ਨਾਲ ਆਏ ਗਏ ਤਾਂ ਉਹ ਵੀ ਇੱਥੋਂ ਚੂਲਾ ਜ਼ਰੂਰ ਇੱਕ ਲੈ ਕੇ ਜਾਂਦੇ ਆ, ਕਿਉਂਕਿ ਚੂਲਾ ਉਹ ਸਮਝਦੇ ਨੇ ਕਿ ਅਸੀਂ ਮਾਤਾ ਜੀ ਹੁਣਾਂ ਦਾ ਆਸ਼ੀਰਵਾਦ ਪਿਆਰ ਜਿਹੜਾ ਬੇਬੇ ਨਾਨਕੀ ਜੀ ਦਾ ਲੈ ਲਿਆ।
ਬਹੁਤ ਭਾਗਾਂ ਵਾਲਾ ਇਹ ਨਗਰ ਆ, ਕਿਉਂਕਿ ਬੇਬੇ ਨਾਨਕੀ ਜੀ ਇੱਥੇ ਆਏ ਤੇ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਦਰਸ਼ਨ ਦਿੱਤੇ। ਤਾਂ ਅੱਜ ਨਨਕਾਣਾ ਸਾਹਿਬ ਜੋ ਸੰਗਤਾਂ ਨਹੀਂ ਜਾ ਸਕਦੀਆਂ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੁਲਤਾਨਪੁਰ ਲੋਧੀ ਵਿੱਚ ਮਨਾਉਂਦੇ ਨੇ। ਤਾਂ ਇਹ ਜਗ੍ਹਾ ਇਸ ਕਰਕੇ ਬੜੀ ਪਾਕ ਤੇ ਪਵਿੱਤਰ ਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਭਗਤੀ ਕੀਤੀ, ਭਗਤੀ ਵੀ ਕੀਤੀ, ਸਿਮਰਨ ਵੀ ਕੀਤਾ, ਨਾਮ ਜਪਿਆ ਵੀ ਤੇ ਸੰਗਤ ਨੂੰ ਨਾਮ ਜਪਾਇਆ ਵੀ, ਤਾਂ ਉਨ੍ਹਾਂ ਨੇ ਉਪਦੇਸ਼ ਵੀ ਦਿੱਤਾ ਕੁਦਰਤ ਦਾ ਇਨ੍ਹਾਂ ਇਸੇ ਹੀ ਜਗ੍ਹਾ ਤੇ। ਇਸੇ ਹੀ ਜਿਹੜਾ ਉਹ ਮੂਲ ਮੰਤਰ ਦਾ ਜਿਹੜਾ ਉਹ ਮਹਾਰਾਜ ਨੇ ਉਚਾਰਨ ਕੀਤਾ ਤੇ ਜਗਤ ਨੂੰ ਜਪਣ ਦੀ ਜਿਹੜੀ ਆ ਪ੍ਰੇਰਣਾ ਦਿੱਤੀ।
ਸੁਲਤਾਨਪੁਰ ਦੀ ਖਾਸ ਪਵਿੱਤਰ ਧਰਤੀ ਦੇ ਵਿਚ ਜੇ ਚਰਨ ਪਾਏ ਸੀ, ਆਹ ਪਹਿਲਾ ਸਥਾਨ ਸੀ ਜਿੱਥੇ ਗੁਰੂ ਸਾਹਿਬ ਆਏ ਸੀ ਖਿੱਚ ਦੇ ਕੇਂਦਰ ਦੇ ਕਰਕੇ ਹਨਾ। ਤਾਂ ਇਸ ਘਰ ਦੇ ਵਿਚ ਆਣ ਕੇ ਉਨ੍ਹਾਂ ਨੇ ਜਲ ਦਾ ਜਿਹੜਾ ਭੈਣ ਦੇ ਕੋਲ ਨਿੱਘ ਲਿਆ, ਪਿਆਰ ਲਿਆ, ਦੁਲਾਰ ਲਿਆ ਤਾਂ ਬੜੇ ਖੁਸ਼ ਹੋਏ ਸੀ, ਕਿਉਂਕਿ ਇਸ ਘਰ ਦੇ ਵਿਚ ਆਉਣ ਦੇ ਲਈ ਵੀ ਉਨ੍ਹਾਂ ਨੂੰ ਸੁਨੇਹਾ ਮਿਲਿਆ ਸੀ। ਉਹ ਸੁਨੇਹਾ ਦਿੱਤਾ ਸੀਗਾ ਜੀ ਉਥੋਂ ਦੇ ਬਹੁਤ ਹੀ ਖਾਸ ਜਿਹੜੇ ਉਨ੍ਹਾਂ ਦੇ ਪਿਆਰੇ ਸੀ, ਜਿਹੜੇ ਕਿ ਹਮੇਸ਼ਾ ਵਿਰਾਗ ਦੇ ਵਿਚ ਰਹਿੰਦੇ ਸੀ ਕਿ ਗੁਰੂ ਮਹਾਰਾਜ ਦੇ ਮੈਨੂੰ ਦਰਸ਼ਨ ਹੁੰਦੇ ਰਹਿਣ, ਤੇ ਉਨ੍ਹਾਂ ਨੇ ਹੁਕਮ ਲਾਇਆ ਸੀ ਕਿ ਤੁਸੀਂ ਆਪਣੇ ਫਾਦਰ ਸਾਹਿਬ ਤੋਂ, ਪਿਤਾ ਜੀ ਤੋਂ ਹਨਾ ਝਿੜਕਾ ਖਾਂਦੇ ਹੋ ਤਾਂ ਬੇਬੇ ਜੀ ਨੂੰ ਜ਼ਰੂਰ ਮਿਲ ਕੇ ਆਓ, ਉਨ੍ਹਾਂ ਨੂੰ ਲੈ ਕੇ ਆਓ ਵਿਆਹ ਤੋਂ ਪਹਿਲਾਂ ਵੀ। ਤਾਂ ਉਹ ਲੈ ਕੇ ਲੈਣ ਹੀ ਆਏ ਸੀ ਇਥੋਂ, ਤਾਂ ਬਾਅਦ ਵਿਚ ਤਾਂ ਜਦੋਂ ਜੈ ਰਾਮ ਜੀ ਹੁਣਾਂ ਨੇ ਕਿਹਾ ਕਹਿੰਦੇ ਕਿ ਤੁਸੀਂ ਸਾਡੇ ਕੋਲ ਹੀ ਰਹਿ ਪਓ, ਉਨ੍ਹਾਂ ਦੇ ਫਾਦਰ ਸਾਹਿਬ ਸਹੁਰਾ ਸਾਹਿਬ ਨੇ ਬੇਬੇ ਨਾਨਕੀ ਜੀ ਦੇ ਨੇ ਕਿਹਾ, ਕਹਿੰਦੇ ਕਿ ਅੱਜ ਅਸੀਂ ਕਿਸੇ ਦੇ ਭੇਜੇ ਆਏ ਆ, ਜਿੱਦਣ ਸਾਡੀ ਆਪਣੀ ਰੂਹ ਕੀਤੀ ਨਾ ਉਦਣ ਅਸੀਂ ਲੰਮੇ ਸਮੇਂ ਤੱਕ ਰਵਾਂਗੇ। ਫਿਰ ਦੂਸਰੀ ਵਾਰ ਜਦੋਂ ਆਏ ਸੀ ਲੰਮੇ ਸਮੇਂ ਤੱਕ 14 ਸਾਲ 9 ਮਹੀਨੇ 13 ਦਿਨ ਇਸ ਦੁਆਬੇ ਦੀ ਇਸ ਸੁਲਤਾਨਪੁਰ ਦੀ ਧਰਤੀ ਤੇ ਇੰਨਾ ਲੰਮਾ ਸਮਾਂ ਉਹ ਆਪਣੀ ਖਿੱਚ ਦੇ ਨਾਲ ਆਪਣੇ ਪਿਆਰ ਦੇ ਨਾਲ ਰਹੇ ਤੇ ਇੱਕ ਉਹਦੇ ਉੱਪਰ ਤਸਵੀਰ ਆ ਵੀਰ ਜੀ ਦੇਖੋ, ਇਹ ਉਹੀ ਤਸਵੀਰ ਹੈ ਜਦੋਂ ਬੇਬੇ ਜੀ ਪ੍ਰਸ਼ਾਦਾ ਪਕਾਉਂਦੇ ਸੀ ਤਾਂ ਉਨ੍ਹਾਂ ਨੇ ਕਿਹਾ ਸੀ, ਗੁਰੂ ਸਾਹਿਬ ਨੇ ਕਿਹਾ ਸੀ ਕਿ ਚੱਲ ਮਰਦਾਨਿਆਂ ਬੇਬੇ ਯਾਦ ਕਰਦੀ ਆ, ਬੇਬੇ ਅਸਾਂ ਨੂੰ ਯਾਦ ਕਰਦੀ ਆ, ਪ੍ਰਸ਼ਾਦਾ ਪਕਾਇਆ ਆ। ਤਾਂ ਫਿਰ ਉਹ ਅੱਖਾਂ ਬੰਦ ਕਰਕੇ ਜਿਵੇਂ ਸਾਖੀਆਂ ਦੇ ਵਿਚ ਸੁਣਦੇ ਆ ਸੀ ਤੇ ਇਹ ਉਹ ਤਸਵੀਰ ਪ੍ਰਤੀਤ ਹੈ। ਤਾਂ ਥੱਲੇ ਆਪਣੇ ਕੋਲ ਨਲਕਾ ਜਿਹੜਾ ਹੈ
ਉਹ ਅੱਜ ਵੀ ਜੋ ਨਲਕੇ ਦੇ ਵਿਚੋਂ ਜਲ ਜਿਹੜਾ ਆ ਰਿਹਾ ਤੇ ਸੰਗਤਾਂ ਇੱਥੋਂ ਜਲ ਛੱਕ ਕੇ
ਨਾਲ ਅਜਾਇਬ ਘਰ ਵੀ ਵੀਰ ਜੀ ਆਪਾਂ ਸੰਗਤ ਨੂੰ ਦਿਖਾਵਾਂਗੇ। ਉੱਪਰਲੀ ਬਿਲਡਿੰਗ ਦੇ ਉੱਤੇ ਅਜਾਇਬ ਘਰ ਆ, ਚਲੋ ਤੁਸੀਂ ਮੋਹਰੇ ਮੋਹਰੇ ਨਾਲ ਦੀ ਨਾਲ ਸੰਖੇਪ ਦੇ ਉੱਤੇ, ਕਿਉਂਕਿ ਫੋਟੋ ਦੇ ਰੂਪ ਦੇ ਵਿਚ ਉਹ ਪੂਰਾ ਇਤਿਹਾਸ ਨੂੰ ਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਗੁਰੂ ਸਾਹਿਬ ਕੀ ਕਾਰਜ ਕਰਦੇ ਰਹੇ ਸੁਲਤਾਨਪੁਰ ਦੇ ਵਿਚ, ਸਿਮਰਨ ਕਿਵੇਂ ਕਰਦੇ ਰਹੇ, ਆਪਣੀਆਂ ਉਦਾਸੀਆਂ ਨੂੰ ਲੈ ਕੇ ਉਹ ਸਾਰਾ ਕੁਝ ਕਰਦੇ ਰਹੇ। ਇੱਥੋਂ ਸ਼ੁਰੂ ਹੋ ਜਾਂਦਾ ਆ ਉਹਨਾਂ ਦਾ ਗੁਰੂ ਆਪਣੇ ਸਿੱਖਿਆ ਦਾ ਕਾਰਜ, ਜਿੱਥੇ ਕਿ ਮਤਲਬ ਗੁਰੂ ਸਾਹਿਬ ਪੜ੍ਹਨ ਗਏ ਸੀ ਵਿਦਿਆਲਿਆ ਦੇ ਵਿਚ ਹਨਾ, ਉਹ ਸਾਰੀਆਂ ਫੋਟੋ ਵੀ ਆਪਾਂ ਚੰਗੀ ਤਰ੍ਹਾਂ ਸਰੋਤਿਆਂ ਨੂੰ ਦਿਖਾਵਾਂਗੇ।
ਜੋ ਪਹਿਲੀ ਜਿਹੜੀ ਫੋਟੋ ਤਸਵੀਰ ਤੁਸੀਂ ਦੇਖ ਰਹੇ ਹੋ, ਜਦੋਂ ਪਾਂਧੇ ਨੂੰ ਪੜਾਇਆ ਗਿਆ ਸੀ ਤੇ ਸੰਮਤ 1532 ਦੇ ਵਿਚ ਮਹਿਤਾ ਕਾਲੂ ਜੀ ਨੇ ਜਦੋਂ ਗੁਰੂ ਜੀ ਨੂੰ ਗੋਪਾਲ ਨਾਮ ਦੇ ਪਾਂਧੇ ਕੋਲ ਪੜ੍ਹਨੇ ਪਾਇਆ ਸੀ ਤੇ ਪਾਂਧਾ ਬਾਲਕ ਨੂੰ ਹਿਸਾਬ, ਮਨੀਮੀ ਤੇ ਦੇਵਨਾਗਰੀ ਪੜਾਇਆ ਕਰਦਾ ਸੀ। ਤਾਂ ਉਸਨੇ ਗੁਰੂ ਜੀ ਨੂੰ ਬੜੇ ਆਦਰ ਤੇ ਚਾਅ ਨਾਲ ਪੜਾਉਣਾ ਸ਼ੁਰੂ ਕੀਤਾ ਤੇ ਇਕ ਦਿਨ ਗੁਰੂ ਜੀ ਜਿਹੜੀ ਆ ਉਹਨਾਂ ਨੇ ਲਿਖੀ ਹੋਈ ਫੱਟੀ ਦੇ ਕੇ ਪਾਂਧਾ ਬੜਾ ਹੈਰਾਨ ਹੋਇਆ ਵੀ ਇਹ ਤਾਂ ਇਲਾਹੀ ਬਾਣੀ ਹੈ, ਜਿਸ ਰਾਹੀਂ ਗੁਰੂ ਮਾਨਵਤਾ ਨੂੰ ਜਿਹੜਾ ਕਿ ਮਨੁੱਖਤਾ ਨੂੰ ਜਿਹੜਾ ਉਹ ਇੱਕ ਦੇਵਤੇ ਬਣਾਉਂਦਾ ਤੇ ਪਰਮ ਪਿਤਾ ਪਰਮਾਤਮਾ ਨਾਲ ਜੋੜਦਾ ਹੈ। ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਦਰਜ ਵੀ ਗੁਰੂ ਸਾਹਿਬ ਜੀ ਦੇ ਹਨ ਜਿਹੜੇ ਕਿ ਉਹਨਾਂ ਨੇ ਫੱਟੀ ਦੇ ਉੱਤੇ ਲਿਖੇ ਸਨ। ਤਾਂ ਇਸ ਤੋਂ ਬਾਅਦ ਜਿਹੜਾ ਅਗਲੀ ਤਸਵੀਰ ਤੁਸੀਂ ਦੇਖਦੇ ਹੋ ਇਹ ਹੈ ਕਿ ਮੌਲਵੀ ਨੂੰ ਰੱਬੀ ਪੜਾਈ ਜਿਹੜੀ ਆ ਉਹ ਪੜਾਈ ਕਿ ਹਾਕਮ ਰਾਏ ਬੁਲਾਰ ਦੀ ਸਲਾਹ ਮੁਤਾਬਕ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਮੌਲਵੀ ਕੁਤਬਦੀਨ ਨਾਮ ਜਿਹੜਾ ਆਉਂਦਾ ਹੈ ਉਸ ਤੋਂ ਫਾਰਸੀ ਪੜ੍ਹਨ ਦੇ ਲਈ ਮਦਰਸੇ ਦਾਖਲ ਕਰਵਾਇਆ। ਤੇ ਮੌਲਵੀ ਨੇ ਬੜੀ ਖੁਸ਼ੀ ਜਿਹੜੀ ਸਾਹਿਤ ਅਲਫ ਤੋਂ ਅੰਤ ਤੱਕ ਜਿਹੜਾ
ਅੱਖਰ ਪੜਾਏ, ਕਿਉਂਕਿ ਅਲਫ ਬੇ ਪੇ ਤੇ ਜਿਹੜੇ ਅਰਬੀ ਦੇ ਅੱਖਰ ਨੇ, ਤਾਂ ਗੁਰੂ ਜੀ ਨੇ ਮੌਲਵੀ ਪਾਸੋਂ ਇਨ੍ਹਾਂ ਅੱਖਰਾਂ ਤੋਂ ਦੇ ਅਰਥ ਪੁੱਛੇ, ਪਰੰਤੂ ਮੌਲਵੀ ਜੀ ਚੁੱਪ ਹੀ ਕਰ ਗਏ। ਫਿਰ ਕਹਿਣ ਲੱਗੇ ਕਿ ਇਹ ਨਾਨਕ ਤੂੰ ਹੀ ਦੱਸ ਦੇ ਕਿ ਇਹਦੇ ਅਰਥ ਕੀ ਨੇ, ਤੇ ਗੁਰੂ ਸਾਹਿਬ ਜੀ ਨੇ ਅਰਥ ਪਰਮਾਤਮਾ ਦੀ ਉਸਤਤ ਵਿਚ ਸੁਣਾ ਦਿੱਤੇ। ਤਾਂ ਮੌਲਵੀ ਸੋਚਦਾ ਹੈ ਕਿ ਅਸਲ ਪੜ੍ਹਾਈ ਤਾਂ ਪ੍ਰਭੂ ਦੀਆਂ ਸਿਫਤਾਂ ਹਨ, ਔਰ ਗੁਰੂ ਜੀ ਦੇ ਪਾਸੋਂ ਖੁਦਾ ਦਾ ਗਿਆਨ ਪ੍ਰਾਪਤ ਕਰਕੇ ਤੇ ਉਹ ਨਿਹਾਲ ਹੋਇਆ, ਕਿਉਂਕਿ ਇੰਨੀ ਛੋਟੀ ਉਮਰ ਦੇ ਵਿਚ ਜਦੋਂ ਉਨ੍ਹਾਂ ਨੇ ਇਸ ਅਲਫ ਬੇ ਪੇ ਤੇ ਜੋ ਵੀ ਅਲਫਾਬੈਟ ਨੇ ਜਿਹੜੇ ਅਰਬੀ ਦੇ ਉਨ੍ਹਾਂ ਦਾ ਜਿਹੜਾ ਉਹ ਮੁਲਾਂਕਣ ਜਿਹੜਾ ਕੀਤਾ ਉਨ੍ਹਾਂ ਨੇ ਇਸ ਜਗ੍ਹਾ ਤੇ, ਇਸ ਤਸਵੀਰ ਦੇ ਵਿਚ ਤੁਸੀਂ ਦੇਖ ਸਕਦੇ ਹੋ। ਤੇ ਅਗਲੀ ਜਿਹੜੀ ਤਸਵੀਰ ਗੁਰੂ ਮਹਾਰਾਜ ਦੇ ਵਿਆਹ ਦੀ ਯਾਦ ਦੇ ਵਿਚ ਆ, ਤੁਸੀਂ ਉਹ ਦੇਖ ਸਕਦੇ ਹੋ ਕਿ ਮਹਿਤਾ ਕਾਲੂ ਜੀ ਨੇ ਆਪਣੇ ਸਪੁੱਤਰ ਗੁਰੂ ਨਾਨਕ ਦੇਵ ਜੀ ਦੀ ਬਰਾਤ ਲੈ ਕੇ ਸੁਲਤਾਨਪੁਰ ਲੋਧੀ ਤੋਂ ਗੁਰਦਾਸਪੁਰ ਦੇ ਸ਼ਹਿਰ ਜਿਹੜਾ ਕਿ ਬਟਾਲਾ ਉਥੋਂ ਦੇ ਨਿਵਾਸੀ ਸਨ ਮੂਲ ਚੰਦ ਜੀ, ਮੂਲ ਚੰਦ ਖੱਤਰੀ ਜੀ, ਉਨ੍ਹਾਂ ਦੀ ਸਪੁੱਤਰੀ ਸੁਲੱਖਣੀ ਜੀ ਨੂੰ ਵਿਆਹੁਣ ਇਸ ਸੁਲਤਾਨਪੁਰ ਲੋਧੀ ਤੋਂ ਉਹ ਚੱਲੇ ਸਨ। ਜਦ ਗੁਰੂ ਜੀ ਇਸ ਕੰਧ ਕੋਲ ਬੈਠੇ ਸਨ ਤਾਂ ਇਕ ਮਾਤਾ ਨੇ ਕਿਹਾ ਵੀ ਬੇਟਾ ਇਹ ਕੰਧ ਬੜੀ ਪੁਰਾਣੀ ਆ, ਕੱਚੀ ਆ, ਡਿੱਗਣ ਵਾਲੀ ਆ, ਵੀ ਇਥੋਂ ਥੋੜਾ ਜਾ ਪਾਸੇ ਹੋ ਜਾਓ। ਤੇ ਗੁਰੂ ਜੀ ਕਹਿਣ ਲੱਗੇ ਵੀ ਇਹ ਕੰਧ ਤਾਂ ਜੁਗਾਂ ਤੱਕ ਕਾਇਮ ਰਹੇਗੀ ਔਰ ਸਾਡੇ ਵਿਆਹ ਦੀ ਯਾਦਗਾਰ ਜਿਹੜੀ ਉਹ ਰਹੇਗੀ। ਤਾਂ ਜਿਹੜੀ ਕਿ ਕੰਧ ਅੱਜ ਵੀ ਮੌਜੂਦ ਨੇ ਉਥੇ ਗੁਰਦੁਆਰਾ ਕੰਧ ਸਾਹਿਬ ਹੈ, ਜੋ ਤੁਸੀਂ ਉਥੇ ਜੇ ਕੋਈ ਸੰਗਤ ਗਈ ਹੋਵੇ ਤਾਂ ਉਥੇ ਉਹ ਦਰਸ਼ਨ ਕਰ ਸਕਦੇ ਨੇ। ਇਹ ਉਹ ਤਸਵੀਰ ਆ ਜਿੱਥੇ ਜਿਹੜਾ ਵਿਆਹ ਦੀ ਜਿਹੜੀ ਆ ਉਹ ਯਾਦ ਜਿਹੜੀ ਆ ਦਵਾਉਂਦੀ ਆ। ਤਾਂ ਇਸ ਤੋਂ ਬਾਅਦ ਤੁਸੀਂ ਇਹ ਇਕ ਤਸਵੀਰ ਦੇਖ ਸਕਦੇ ਹੋ, ਸੁਮੇਰ ਪਰਬਤ ਤੇ ਸਿੱਧਾਂ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਗੋਸ਼ਟੀ ਕਰਦੇ ਨੇ, ਤਾਂ ਇਹ ਗੋਸ਼ਟੀ ਦੀ ਉਹ ਤਸਵੀਰ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਤੇ ਪਹੁੰਚੇ। ਤਾਂ ਜਿਸ ਥਾਂ ਤੇ ਸਿੱਧ ਦੁਨੀਆਂ ਤੋਂ ਉੱਪਰ ਬੈਠੇ ਸਨ, ਉੱਚੀ ਜਗ੍ਹਾ ਦੇ ਉੱਤੇ ਬਰਫ਼ ਵਾਲੀਆਂ ਪਹਾੜੀਆਂ ਸਨ ਉਹਨਾਂ ਦੇ ਨਾਲ ਢਕਿਆ ਹੋਇਆ ਸੀ, ਤਾਂ ਜਿੱਥੇ ਆਮ ਜੀਵਾਂ ਦਾ ਪਹੁੰਚਣਾ ਬੜਾ ਅਸੰਭਵ ਸੀ ਕਿਉਂਕਿ ਬੜੀ ਉੱਚੀ ਜਗ੍ਹਾ ਤੇ ਬੈਠੇ ਸਨ ਪਰਬਤ ਤੇ, ਤਾਂ ਸਿੱਧ ਗੁਰੂ ਜੀ ਨੂੰ ਵੇਖ ਕੇ ਹੈਰਾਨ ਹੋਏ, ਪੁੱਛਣ ਲੱਗੇ ਵੀ ਤੁਸੀਂ ਇੱਥੇ ਕਿਵੇਂ ਪਹੁੰਚ ਗਏ, ਕਿਉਂਕਿ ਇਹ ਤਾਂ ਬੜੀ ਉੱਚੀ ਜਗ੍ਹਾ ਤੇ ਇੱਥੇ ਆਮ ਬੰਦਾ ਤੇ ਪਹੁੰਚ ਨਹੀਂ ਸਕਦਾ। ਗੁਰੂ ਜੀ ਨੇ ਕਿਹਾ ਵੀ ਅਸੀਂ ਸੱਚ ਦੇ ਸੱਚੇ ਨਾਮ ਦੇ ਆਸਰੇ ਇੱਥੇ ਪਹੁੰਚੇ ਹਾਂ। ਤਾਂ ਫਿਰ ਸਿੱਧ ਜਿਹੜੇ ਆ ਜਿਹੜੇ ਭਰਥਰੀ ਆ ਜੋ ਰਾਜ ਭਾਗ ਤਿਆਗ ਕੇ ਸਿੱਧ ਬਣਿਆ ਸੀ ਉਹਨਾਂ ਦਾ ਨਾਮ ਸੀ ਭਰਥਰੀ, ਤਾਂ ਕਹਿਣ ਲੱਗਾ ਕਿ ਇਹ ਨਾਨਕ ਤੂੰ ਵੀ ਮੇਰੇ ਵਾਂਗ ਮੁੰਦਰਾਂ ਪਾ ਕੇ ਤੇ ਨਾਥਾਂ ਵਾਲੇ ਚਿੰਨ ਧਾਰ ਕੇ ਗੋਰਖ ਦਾ ਚੇਲਾ ਬਣ ਜਾ। ਇਹ ਸੁਣ ਕੇ ਗੁਰੂ ਜੀ ਨੇ ਜਵਾਬ ਦਿੱਤਾ ਵੀ ਤੁਸੀਂ ਤਾਂ ਪਰਿਵਾਰ ਸੰਸਾਰ ਛੱਡ ਕੇ ਤੇ ਪਰਬਤਾਂ ਤੇ ਆ ਬੈਠੇ ਹੋ, ਸਾਰਾ ਕੁਛ ਜਿਹੜਾ ਭੱਜ ਗਏ ਉਥੋਂ ਆਪਣੇ ਜੀਵਨ ਤੋਂ, ਸੰਸਾਰੀ ਲੋਕਾਂ ਦੇ ਦੁੱਖ ਦੂਰ ਨਹੀਂ ਤੁਸੀਂ ਕਰ ਸਕਦੇ, ਬਲਕਿ ਆਪ ਰੱਬ ਬਣ ਕੇ ਤੁਸੀਂ ਤਾਂ ਹੰਕਾਰੀ ਬਣ ਕੇ ਤੇ ਜਗਤ ਜੀਵਾਂ ਨੂੰ ਡਰਾਉਂਦੇ ਹੋ, ਤਾਂ ਆਪਣੀ ਪੂਜਾ ਕਰਵਾਉਂਦੇ, ਤੁਸੀਂ ਪਰਮਾਤਮਾ ਦੀ ਪੂਜਾ ਥੋੜੀ ਕਰਾਉਂਦੇ ਹੋ, ਤੁਸੀਂ ਜਿਹੜੀ ਤੁਹਾਡੀ ਦਿਸ਼ਾ ਉਹ ਬੜੀ ਭਟਕ ਚੁੱਕੀ ਆ, ਸੋ ਮਾਣ ਹੰਕਾਰ ਛੱਡ ਕੇ ਤੇ ਤੁਸੀਂ ਸੱਚੇ ਰਾਹ ਤੇ ਚੱਲੋ, ਸੱਚੇ ਪ੍ਰਭੂ ਪਰਮਾਤਮਾ ਦੀ ਜਿਹੜੀ ਉਸਤਤ ਕਰੋ, ਤਾਂ ਉਸ ਪਰਮਾਤਮਾ ਨੂੰ ਯਾਦ ਕਰੋ ਤੇ ਉਹਨਾਂ ਨੂੰ ਯਾਦ ਕਰਾਓ। ਇਹ ਜਿਹੜੀ ਗੋਸ਼ਟੀ ਹੋ ਰਹੀ ਹੈ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜਿਸ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਗੋਸ਼ਟੀ ਜਿਹੜੀ ਉਹ ਕਰ ਰਹੇ ਨੇ। ਤਾਂ ਕੁਝ ਹੋਰ ਤਸਵੀਰਾਂ ਵੀ ਨੇ ਜਿਸ ਦੇ ਵਿੱਚ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਤੇ ਇਸ ਤੇ ਬਾਅਦ ਆਪਾਂ ਜਿਹੜਾ ਇਤਿਹਾਸ ਆ, ਕਿਉਂਕਿ ਇਸ ਤੇ ਪੂਰਾ ਇਤਿਹਾਸ ਤਸਵੀਰਾਂ ਦੇ ਵਿੱਚ ਦਿਖਾਇਆ ਗਿਆ, ਉਹਦੇ ਬਾਰੇ ਵੀ ਆਪਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਜ਼ਰੂਰ। ਇਸ ਤੋਂ ਉਪਰੰਤ ਆਪਾਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਇਸ ਤਸਵੀਰਾਂ ਦੇ ਮਾਰਫਤ, ਉਹ ਗੁਰੂ ਨਾਨਕ ਦੇਵ ਜੀ ਨੂੰ ਯਾਦ ਆਪਾਂ ਕਰਨੇ ਆ ਜੀ। ਜਦੋਂ ਬੇਬੇ ਨਾਨਕੀ ਜੀ ਦਾ ਵਿਆਹ ਹੁੰਦਾ ਇਸ ਨਗਰ ਦੇ ਵਿੱਚ, ਤਾਂ ਭਾਈ ਪਰਮਾਨੰਦ ਜੀ ਆਪਣੇ ਪੁੱਤਰ ਜਿਹੜਾ ਜੈ ਰਾਮ ਜੀ ਦੇ ਪਿਤਾ ਜੀ ਪਰਮਾਨੰਦ ਜੀ, ਤਾਂ ਉਹਨਾਂ ਨੂੰ ਵਿਆਹੁਣ ਬਰਾਤ ਸਮੇਤ ਰਾਏ ਭੌਜ ਦੀ ਤਲਵੰਡੀ ਮਹਿਤਾ ਕਾਲੂ ਦੇ ਘਰ ਪਹੁੰਚੇ ਸਨ, ਤੇ ਔਰ ਜੈ ਰਾਮ ਜੀ ਦਾ ਵਿਆਹ ਬੇਬੇ ਨਾਨਕੀ ਜੀ ਦੇ ਨਾਲ ਹੋਇਆ ਤਲਵੰਡੀ ਮਾਧੋ ਤਲਵੰਡੀ ਰਾਏ ਭੌਜ ਦੀ ਤਲਵੰਡੀ। ਬੜੇ ਉਤਸ਼ਾਹ ਸਹਿਤ ਵਿਆਹ ਦੀਆਂ ਸਾਰੀਆਂ ਰਸਮਾਂ ਹੋਣ ਉਪਰੰਤ ਡੋਲਾ ਤੋਰਨ ਸਮੇਂ ਵਿਆਹ ਸਹਿਤ ਮਿਲਦੇ ਹੋਏ ਹਾਕਮ ਰਾਏ ਬੁਲਾਰ ਜਿਹੜੇ ਉਹ ਸਾਹਮਣੇ ਭਾਈ ਪਰਮਾਨੰਦ ਜੀ, ਮਹਿਤਾ ਕਾਲੂ ਜੀ, ਬਾਬਾ ਲਾਲੂ ਜੀ, ਮਾਤਾ ਤ੍ਰਿਪਤਾ ਜੀ, ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ, ਗੁਰੂ ਨਾਨਕ ਦੇਵ ਜੀ ਇਸ ਤਸਵੀਰ ਦੇ ਵਿੱਚ ਤੁਸੀਂ ਖੜੇ ਦੇਖ ਸਕਦੇ ਹੋ। ਤਾਂ ਰਾਏ ਬੁਲਾਰ ਜਿਹੜਾ ਉਹ ਉਸਦੀ ਵੀ ਇਹਦੇ ਵਿੱਚ ਤਸਵੀਰ ਹੈ।
ਰਾਏ ਬੁਲਾਰ ਜੀ ਉਹਨਾਂ ਨੇ ਹੀ ਰਿਸ਼ਤਾ ਕਰਵਾਇਆ ਸੀ ਬੇਬੇ ਨਾਨਕੀ ਜੀ ਦਾ, ਕਿਉਂਕਿ ਜਿਹੜੇ ਪਰਮਾਨੰਦ ਜੀ ਸੀਗੇ ਉਹ ਇਹਨਾਂ ਦੇ ਦੋਸਤ ਮਿੱਤਰ ਸਨ, ਤਾਂ ਫਿਰ ਉਹਨਾਂ ਨੇ ਕਿਉਂਕਿ ਇਹ ਵੀ ਪੂਰਾ ਕਿਉਂਕਿ ਉਧਰ ਉਹਨਾਂ ਦੀ ਉਹ ਵੀ ਬਹੁਤ ਅਮੀਰ ਘਰਾਣੇ ਚੋਂ ਸੀਗੇ, ਇਧਰ ਫਿਰ ਪਰਮਾਨੰਦ ਜੀ ਵੀ, ਤਾਂ ਫਿਰ ਇਹਨਾਂ ਦੀ ਜਿਹੜੀ ਦੋਸਤੀ ਸੀਗੀ ਆਪਸ ਦੇ ਵਿਚ ਸੀਗੀ, ਤਾਂ ਪਰਿਵਾਰ ਬਹੁਤ ਪਿਆਰ ਵਾਲਾ ਸੀ, ਤੇ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਦੇ ਸੀਗੇ ਰਾਏ ਬੁਲਾਰ ਜੀ, ਤੇ ਉਵੇਂ ਹੀ ਫਿਰ ਉਹਨਾਂ ਨੇ ਇਧਰ ਬਹੁਤ ਹੀ ਸਤਿਕਾਰਯੋਗ ਪਰਮਾਨੰਦ ਜੀ ਤੇ ਨਾਲੇ ਜੈਰਾਮ ਜੀ ਹੁਣਾਂ ਦੇ ਪਰਿਵਾਰ ਨੂੰ ਦੇਖਦਿਆਂ ਹੋਇਆ ਤੇ ਬੇਬੇ ਨਾਨਕੀ ਜੀ ਦਾ ਰਿਸ਼ਤਾ ਉਹਨਾਂ ਨੇ ਹੀ ਇੱਥੇ ਕੀਤਾ ਸੀ, ਤੇ ਇੱਥੇ ਬਾਬੇ ਨਾਨਕ ਨੂੰ ਪਹਿਲੀ ਵਾਰੀ ਬੇਬੇ ਜੀ ਨੂੰ ਲੈਣ ਵਾਸਤੇ ਵੀ ਜੈਰਾਮ ਜੀ ਹੁਣਾਂ ਨੇ ਹੀ ਭੇਜਿਆ ਸੀਗਾ। ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਫਿਰ ਬਾਅਦ ਵਿਚ ਸੌਦੇ ਸੱਚੇ ਸੌਦੇ ਤੋਂ ਬਾਅਦ ਵਿਚ ਉਹਨਾਂ ਨੇ ਫਿਰ ਇੱਥੇ ਬਾਅਦ ਵਿਚ ਜਦੋਂ ਪਿਤਾ ਮਹਿਤਾ ਕਾਲੂ ਜੀ ਥੋੜਾ ਉਦਾਸ ਹੋ ਜਾਂਦੇ ਸੀਗੇ ਕਿਉਂਕਿ ਖਰਚੇ ਪੱਖੋਂ ਸਾਰਾ ਜਿਹੜਾ ਖਰਚਾ ਸੀਗਾ ਉਹ ਖਰਾਬ ਕਰ ਦਿੰਦੇ ਸੀ, ਜਿੰਨਾ ਵੀ ਮਤਲਬ ਉਹਨਾਂ ਨੂੰ ਕਿਸੇ ਵੀ ਵਣਜ ਵਾਸਤੇ ਕੰਮ ਵਾਸਤੇ ਦਿੰਦੇ ਸੀ, ਤਾਂ ਫਿਰ ਉਹਨਾਂ ਨੇ ਪੱਕੇ ਤੌਰ ਤੇ ਹੀ ਬੇਬੇ ਨਾਨਕੀ ਜੀ ਦੇ ਕੋਲ ਭੇਜ ਦਿੱਤਾ ਸੀ, ਹੁਕਮ ਜੈਰਾਮ ਜੀ ਹੁਣਾਂ ਨੇ ਹੀ ਲਾਇਆ ਸੀ ਜੀ।
ਕਿਉਂਕਿ ਇਤਿਹਾਸ ਨੂੰ ਤੁਸੀਂ ਜੇ ਦੇਖਣਾ ਹੋਵੇ ਤਾਂ ਇਹਨਾਂ ਤਸਵੀਰਾਂ ਦੇ ਵਿਚ ਦੇਖ ਸਕਦੇ ਹੋ, ਕਿਉਂਕਿ ਉਸ ਸਮੇਂ ਦੇ ਵਿਚ ਜੋ ਤਸਵੀਰਾਂ ਕਿਸੇ ਚਿੱਤਰਕਾਰ ਨੇ ਬਣਾਈਆਂ ਬਾਖੂਬੀ ਉਸ ਨੂੰ ਬਿਆਨ ਕੀਤਾ, ਤਾਂ ਉਸ ਇਤਿਹਾਸ ਨੂੰ ਥੋੜਾ ਜਿਹਾ ਤੁਹਾਡੇ ਤੱਕ ਜ਼ਰੂਰ ਲੈ ਕੇ ਆਉਂਦੇ ਹਾਂ, ਕਿਉਂਕਿ ਤੁਸੀਂ ਰੇਡੀਓ ਤੋਂ ਸਾਨੂੰ ਸੁਣਦੇ ਪਏ ਹੋ ਤਾਂ ਸ਼ਾਇਦ ਤਸਵੀਰਾਂ ਨਹੀਂ ਦੇਖ ਪਾ ਰਹੇ ਹੋਵੋਗੇ, ਪਰ ਅਸੀਂ ਉਹਨਾਂ ਤਸਵੀਰਾਂ ਨੂੰ ਇਤਿਹਾਸ ਦੇ ਮਾਰਫਤ ਜਿਹੜਾ ਉਹ ਕੋਸ਼ਿਸ਼ ਕਰ ਰਹੇ ਹਾਂ ਉਹ ਇਹਨਾਂ ਤਸਵੀਰਾਂ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਤੇ ਨਾਮਕਰਨ ਦੀ ਜਦੋਂ ਗੱਲ ਆਉਂਦੀ ਹੈ ਤੇ ਇਸ ਤਸਵੀਰ ਦੇ ਵਿਚ ਤੁਸੀਂ ਉਸ ਨੂੰ ਦੇਖ ਸਕਦੇ ਹੋ। ਇਹ ਤਸਵੀਰ ਦੇ ਵਿਚ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਨ ਕਰਨ ਸਮੇਂ ਮਹਿਤਾ ਕਾਲੂ ਜੀ ਤੋਂ ਜੋ ਪੁਰੋਹਿਤ ਸੀ ਹਰਦਿਆਲ ਉਸ ਨੂੰ ਬੁਲਾਇਆ ਤੇ ਨਾਮ ਰੱਖਣ ਲਈ ਕਿਹਾ, ਕਿਉਂਕਿ ਉਸ ਸਮਿਆਂ ਦੇ ਵਿਚ ਜਿਹੜੇ ਪੰਡਿਤ ਸੀ ਪੁਰੋਹਿਤ ਸੀ ਉਹ ਨਾਮ ਰੱਖਦੇ ਸਨ। ਤਾਂ ਪੁਰੋਹਿਤ ਜੀ ਦੌਲਤਾ ਨਾਈ ਨੂੰ ਜਨਮ ਸਮੇਂ ਦਾ ਹਾਲ ਪੁੱਛਦੇ ਨੇ, ਤਾਂ ਦੌਲਤਾ ਕਹਿੰਦੀ ਆ ਵੀ ਮੇਰੇ ਹੱਥਾਂ ਦੇ ਵਿਚ ਬਹੁਤ ਬੱਚੇ ਜੰਮੇ ਨੇ, ਕਿਉਂਕਿ ਇਕ ਦਾਈ ਸੀ ਤਾਂ ਇਹ ਆਮ ਲੋਕਾਂ ਵਾਂਗ ਕਹਿੰਦੇ ਰੋਏ ਨੇ, ਪਹਿਲਾ ਬੱਚਾ ਬਾਲਕ ਮੈਂ ਦੇਖਿਆ ਜਿਹੜਾ ਕਿ ਜਦੋਂ ਜੰਮਣ ਤੋਂ ਬਾਅਦ ਇਹ ਹੱਸਦਾ ਹੈ। ਇਹ ਸੁਣ ਕੇ ਔਰ ਚੰਗੀ ਤਰ੍ਹਾਂ ਵਿਚਾਰ ਕੇ ਹਰਦਿਆਲ ਜੀ ਕਹਿਣ ਲੱਗੇ ਤੇ ਇਹ ਸਭ ਤੋਂ ਵੱਡੇ ਔਰ ਸਭ ਤੋਂ ਸਾਂਝੇ ਗੁਰੂ ਹੋਣਗੇ। ਇਹ ਕਹਿ ਕੇ ਉਹਨਾਂ ਨੇ ਨਮਸਕਾਰ ਗੁਰੂ ਸਾਹਿਬ ਜੀ ਨੂੰ ਕੀਤਾ ਬਾਲ ਅਵਸਥਾ ਦੇ ਵਿਚ ਜਦੋਂ ਸਨ, ਤੇ ਨਾਲ ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਮਾਤਾ ਤ੍ਰਿਪਤਾ ਜੀ ਤੇ ਭੈਣ ਬੇਬੇ ਨਾਨਕੀ ਜੀ ਪਿਆਰ ਕਰ ਰਹੇ ਨੇ ਇਸ ਤਸਵੀਰ ਦੇ ਵਿਚ ਤੁਸੀਂ ਉਹ ਦੇਖ ਸਕਦੇ ਹੋ।
ਬਿਲਕੁਲ, ਇੱਕ ਨਾਲ ਇੱਥੇ ਇਹ ਵੀ ਇਤਿਹਾਸ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਆਗਮਨ ਹੋਇਆ ਸੀਗਾ ਤੇ ਉਹਨਾਂ ਦੇ ਦੋਨੋਂ ਹੱਥ ਪੂਰੇ ਖੁੱਲੇ ਹੋਏ ਸੀ, ਕਿਉਂਕਿ ਬੱਚਾ ਜਦੋਂ ਵੀ ਜਨਮ ਲੈਂਦਾ ਮੁੱਠੀਆਂ ਬੰਦ ਕਰਕੇ ਲੈਂਦਾ, ਤੇ ਉਹਨਾਂ ਦੇ ਹੱਥ ਖੁੱਲੇ ਸੀ, ਉਹਦਾ ਇਹ ਮਤਲਬ ਸੀ ਕਿ ਇਹ ਦੋਨੋਂ ਹੱਥਾਂ ਦੇ ਨਾਲ ਵੰਡੇਗਾ, ਦੁੱਖਾਂ ਨੂੰ ਕੱਟੂਗਾ ਤੇ ਉਹਨਾਂ ਦੇ ਹਰ ਘਰ ਦੇ ਵਿਚ ਖੁਸ਼ੀਆਂ ਜਿਹੜੀਆਂ ਉਹ ਵੰਡੂਗਾ, ਤੇ ਉਹ ਵੰਡਣ ਦਾ ਹੀ ਜਿਹੜਾ ਸਾਰਾ ਇਤਿਹਾਸ ਸਾਖੀਆਂ ਦੇ ਵਿਚ ਸੂਰਜ ਪ੍ਰਕਾਸ਼ ਗ੍ਰੰਥ ਵਿਚ ਜਦੋਂ ਸਾਖੀਆਂ ਸੁਣੀ ਦੀਆਂ, ਤਾਂ ਫਿਰ ਉਹ ਦੱਸਦੇ ਆ ਕਿ ਜਦੋਂ ਵੀ ਬਾਲ ਅਵਸਥਾ ਦੇ ਵਿਚ ਸੀ ਗੁਰੂ ਸਾਹਿਬ, ਜੋ ਵੀ ਘਰੇ ਕੋਈ ਚੀਜ਼ ਹੁੰਦੀ ਸੀ ਨਾ, ਚੱਕ ਕੇ ਗਰੀਬਾਂ ਨੂੰ, ਜਿਹੜਾ ਬਾਹਰ ਕੋਈ ਨੰਗਾ ਹੁੰਦਾ ਸੀ ਉਹਨੂੰ ਕੰਬਲੀ, ਜੇ ਕੋਈ ਭੁੱਖਾ ਹੁੰਦਾ ਸੀ ਪ੍ਰਸ਼ਾਦਾ, ਜੋ ਵੀ ਚੀਜ਼ ਆਪਣੇ ਕੋਲ ਹੁੰਦੀ ਸੀ ਨਾ ਉਹ ਸਾਰੀ ਵੰਡ ਆਉਂਦੇ ਸੀ। ਤੇ ਇੱਥੇ ਅੱਗੇ ਤਸਵੀਰ ਨਾਨਕ ਹੱਟ ਜਿਹੜਾ ਆਪਾਂ ਬੋਲਦੇ ਆ ਨਾ ਗੁਰਦੁਆਰਾ ਸਾਹਿਬ ਹੱਟ ਸਾਹਿਬ, ਉਹਦੀ ਵੀ ਪੂਰੀ ਦਿਖਾਈ ਗਈ।
ਪਹਿਲਾਂ ਥੋੜਾ ਸੁਲਤਾਨਪੁਰ ਦਾ ਇਤਿਹਾਸ ਦੱਸਦੇ ਆ। ਇਹ ਤਸਵੀਰ ਦੇ ਵਿਚ ਤੁਹਾਨੂੰ ਦੇਖਣ ਨੂੰ ਮਿਲਦਾ ਕਿ ਰਾਏ ਬੁਲਾਰ ਦੇ ਕਹਿਣ ਦੇ ਉੱਤੇ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਭਾਈਆ ਜੈਰਾਮ ਜੀ ਦੇ ਨਾਲ ਸੁਲਤਾਨਪੁਰ ਲੋਧੀ ਭੇਜਿਆ ਇਸ ਜਗ੍ਹਾ ਦੇ ਉੱਤੇ ਸੁਲਤਾਨਪੁਰ ਲੋਧੀ। ਭਾਈਆ ਜੀ ਤੇ ਭੈਣ ਨਾਨਕੀ ਜੀ ਨੇ ਗੁਰੂ ਜੀ ਨੂੰ ਬਹੁਤ ਸਤਿਕਾਰ ਨਾਲ ਆਪਣੇ ਪਾਸ ਬੁਲਾਇਆ, ਉਹਨਾਂ ਨੇ ਕਿਹਾ ਕਿ ਸਾਡੇ ਕੋਲ ਭੇਜ ਦੋ, ਅਸੀਂ ਇਹਨਾਂ ਨੂੰ ਕੰਮ ਤੇ ਕਿਤੇ ਨਾ ਕਿਤੇ ਲਗਾਵਾਂਗੇ। ਇੱਕ ਦਿਨ ਗੁਰੂ ਜੀ ਭਾਈਆ ਜੈਰਾਮ ਜੀ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਵਿਹਲੇ ਰਹਿਣਾ ਚੰਗਾ ਨਹੀਂ ਲੱਗਦਾ, ਇਸ ਲਈ ਤੁਸੀਂ ਸਾਨੂੰ ਕਿਸੇ ਕੰਮ ਕਾਰ ਦਾ ਪਤਾ ਕਰਕੇ ਦਿਓ। ਤਾਂ ਆਪ ਨਵਾਬ ਦੇ ਕੋਲ ਮੋਦੀਖਾਨੇ ਦੇ ਵਿਚ ਉਹਨਾਂ ਨੇ ਨੌਕਰੀ ਤੇ ਲਗਵਾਇਆ। ਤਾਂ ਭਾਈਆ ਜੈਰਾਮ ਜੀ, ਬੇਬੇ ਨਾਨਕੀ ਜੀ ਔਰ ਗੁਰੂ ਜੀ ਇਸ ਤਸਵੀਰ ਦੇ ਵਿਚ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਤਾਂ ਉਸ ਤੋਂ ਬਾਅਦ ਮੋਦੀਖਾਨੇ ਜਦੋਂ ਲਗਾਇਆ ਤਾਂ ਹੋਇਆ ਕਿ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਆ ਕੇ ਭਾਈਆ ਜੈਰਾਮ ਜੀ ਤੇ ਬੇਬੇ ਨਾਨਕੀ ਜੀ ਨੂੰ ਜਦੋਂ ਕਹਿੰਦੇ ਨੇ ਕਿ ਅਸੀਂ ਵਿਹਲੇ ਨਹੀਂ ਰਹਿਣਾ ਚਾਹੁੰਦੇ, ਤਾਂ ਉਹਨਾਂ ਨੇ ਦੌਲਤ ਖਾਂ, ਜਿਹੜਾ ਦੌਲਤ ਖਾਂ ਉਹ ਲੋਧੀ ਸੀ ਤੇ ਉਹ ਮੋਦੀਖਾਨਾ ਜਿਹੜਾ ਉਹ ਸੰਭਾਲਦਾ ਸੀ, ਉਹਦੇ ਉੱਥੇ ਬਹੁਤ ਸਾਰੇ ਜਿਹੜੇ ਹੋਰ ਵੀ ਕੰਮ ਕਰਦੇ ਸਨ। ਤਾਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਹੜਾ ਉਹ ਮੋਦੀਖਾਨਾ ਸੰਭਾਲਣ ਲਈ ਦੇ ਦਿੱਤਾ ਤੇ ਮੋਦੀਖਾਨੇ ਬੈਠ ਕੇ ਗੁਰੂ ਜੀ ਤੇਰਾ ਤੇਰਾ ਕਹਿ ਕੇ ਸਭ ਦੀਆਂ ਝੋਲੀਆਂ ਭਰ ਦਿੰਦੇ ਸਨ। ਕਹਿੰਦੇ ਕਿ ਜਦੋਂ ਤੇਰਾ ਨਾਮ ਆਉਂਦਾ ਸੀ ਤਾਂ ਉਦੋਂ ਤੇਰਾ ਤੇਰਾ ਕਹਿ ਕੇ ਸੰਗਤਾਂ ਨੂੰ ਵਾਧੂ ਤੋਲ ਦਿੰਦੇ ਸਨ, ਕੋਈ ਵੀ ਖਾਲੀ ਨਹੀਂ ਸੀ ਮੁੜਦਾ ਤੇ ਮੋਦੀਖਾਨੇ ਤੇ ਸਦਾ ਭੀੜ ਹੀ ਲੱਗੀ ਰਹਿੰਦੀ ਸੀ ਤਾਂ ਕੋਈ ਮੰਗਤਾ ਵੀ ਖਾਲੀ ਨਹੀਂ ਸੀ ਮੁੜਦਾ ਜਿਹਦੇ ਕੋਲ ਪੈਸੇ ਨਹੀਂ ਸਨ। ਗੁਰੂ ਕਹਿੰਦੇ ਸਨ ਐਸਾ ਦਾਨ ਤਾਂ ਰਾਜੇ ਮਹਾਰਾਜੇ ਵੀ ਨਹੀਂ ਕਰ ਸਕਦੇ, ਤੇਰਾ ਤੇਰਾ ਕਹਿ ਕੇ ਸਭ ਨੂੰ ਵੰਡੀ ਜਾਂਦੇ ਸਨ। ਲੋਕ ਕਹਿੰਦੇ ਸਨ, ਮਾਫ਼ੀ ਚਾਹੁੰਦਾ ਕਿ ਜਿਹੜੇ ਲੋਕ ਉਸ ਸਮੇਂ ਦੇ ਵਿੱਚ ਉਹ ਕਹਿੰਦੇ ਸੀ ਵੀ ਰਾਜੇ ਮਹਾਰਾਜੇ ਵੀ ਨਹੀਂ ਇੱਦਾਂ ਵੰਡਦੇ ਜਿੱਦਾਂ ਗੁਰੂ ਸਾਹਿਬ ਜੀ ਵੰਡੀ ਜਾ ਰਹੇ ਨੇ। ਸੋ ਇਸ ਸਥਾਨ ਤੇ ਗੁਰੂ ਜੀ ਦੇ ਕਰ ਕਲਮਾਂ ਦੇ ਨਾਲ ਸੁਸ਼ੋਭਿਤ ਵੱਟੇ ਵੀ ਮੌਜੂਦ ਨੇ, ਆਪਾਂ ਉਹਨਾਂ ਦੇ ਵੀ ਦਰਸ਼ਨ ਜ਼ਰੂਰ ਕਰਾਂਗੇ। ਔਰ ਗੁਰਦੁਆਰਾ ਹੱਟ ਸਾਹਿਬ ਆ ਜਿਹੜੇ ਉਹ ਜਦੋਂ ਉਹਨਾਂ ਦੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਹੱਟ ਸਾਹਿਬ ਦੇ, ਤਾਂ ਅਸੀਂ ਉਸ ਵੱਟਿਆਂ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਤੇਰਾ ਤੇਰਾ ਤੋਲਦੇ ਰਹੇ ਨੇ। ਤਾਂ ਉਸ ਤੋਂ ਬਾਅਦ ਉਹਨਾਂ ਨੇ ਹਿਸਾਬ ਜਦੋਂ ਮੰਗਿਆ ਤਾਂ ਉਹ ਹਿਸਾਬ ਦੀ ਗੱਲਬਾਤ ਵੀ ਉੱਥੇ ਜਿਹੜੀ ਆ ਉਹ ਆਪਾਂ ਜ਼ਰੂਰ ਕਰਾਂਗੇ। ਤਾਂ ਇਹ ਸਾਰੀਆਂ ਤਸਵੀਰਾਂ ਨੇ ਉਸ ਇਤਿਹਾਸ ਦੀਆਂ ਜਿਹੜੇ ਤੁਸੀਂ ਦੇਖ ਸਕਦੇ ਹੋ। ਇਹ ਜਿਹੜੀ ਆ ਤਸਵੀਰ ਆ ਫਕੀਰ ਅੱਲਾ ਦਿੱਤਾ ਵੱਲੋਂ ਖਰਬੂਜੇ ਭੇਟ ਕਰਕੇ ਵਾਪਸ ਮੰਗਣਾ ਜਿਹੜਾ ਉਹ ਇਸ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ। ਜਿਹੜੀ ਸਾਖੀ ਹੈ ਜਿਸ ਦੇ ਵਿੱਚ ਇੱਕ ਫਕੀਰ ਜਿਸ ਦਾ ਨਾਮ ਸੀ ਅੱਲਾ ਦਿੱਤਾ ਜਿਸ ਨੇ ਗੁਰੂ ਨਾਨਕ ਦੇਵ ਜੀ ਨੂੰ ਖਰਬੂਜਾ ਭੇਂਟ ਕੀਤਾ, ਕਹਿੰਦੇ ਗੁਰੂ ਸਾਹਿਬ ਜੀ ਨੇ ਉਹ ਖਰਬੂਜਾ ਸੰਗਤਾਂ ਚ ਵਰਤਾ ਤਾ ਜਦੋਂ ਤਾਂ ਸੰਗਤਾਂ ਨੇ ਛਕ ਲਿਆ ਤੇ ਅੱਲਾ ਦਿੱਤਾ ਆਪਣਾ ਭੇਂਟਾ ਕੀਤਾ ਹੋਇਆ ਖਰਬੂਜਾ ਵਾਪਸ ਮੰਗਣ ਆ ਗਿਆ ਤੇ ਗੁਰੂ ਜੀ ਨੇ ਅੱਲਾ ਦਿੱਤਾ ਨੂੰ ਉਹੀ ਖਰਬੂਜਾ ਵਾਪਸ ਕਰ ਦਿੱਤਾ ਤੇ ਪਰ ਉਸ ਦੇ ਵਿੱਚੋਂ ਇੱਕ ਫਾੜੀ ਘੱਟ ਸੀ। ਤਾਂ ਹਜ਼ੂਰ ਕਹਿਣ ਲੱਗੇ ਕਿ ਇਹ ਉਹ ਕਹਿਣ ਲੱਗਾ ਅੱਲਾ ਦਿੱਤਾ ਤੇ ਇੱਕ ਫਾੜੀ ਤੇ ਘੱਟ ਹੈ ਜੀ ਬਾਬਾ ਜੀ। ਉਹ ਆਂਦੇ ਵੀ ਉਹ ਫਾੜੀ ਜਿਹੜੀ ਤੂੰ ਖਾਧੀ ਆ ਤੇ ਉਹ ਤੇਰੀ ਘੱਟ ਆ ਵੀ ਹੁਣ ਜੇ ਤੂੰ ਸ਼ਕਤੀ ਵਾਲਾ ਆ ਜਾਂ ਤੂੰ ਇਸ ਚੀਜ਼ ਨੂੰ ਅਸੀਂ ਤਾਂ ਪੂਰਾ ਕਰਕੇ ਦੇਤਾ ਹੁਣ ਆਪਣੀ ਫਾੜੀ ਇਹਦੇ ਨਾਲ ਲਾ ਕੇ ਤੇ ਤੂੰ ਪੂਰਾ ਕਰ ਲੈ। ਹੈਰਾਨ ਹੋ ਕੇ ਅੱਲਾ ਦਿੱਤਾ ਨੇ ਗੁਰੂ ਜੀ ਨੂੰ ਨਮਸਕਾਰ ਕੀਤਾ। ਤਾਂ ਇਹ ਪ੍ਰਸੰਗ ਗੁਰਦੁਆਰਾ ਬੇਰ ਸਾਹਿਬ ਜਿੱਥੇ ਬਣਿਆ ਉੱਥੇ ਹੋਇਆ। ਤਾਂ ਉਹ ਹਾਂ
ਪਰਿਕਰਮਾ ਕਰਕੇ ਬਾਰ ਬਾਰ ਨਿਕਲਦੇ ਨਾ, ਇੱਕ ਥੜਾ ਬਣਾਇਆ ਹੋਇਆ ਥੋੜਾ ਜਿਹਾ ਨਿਮਾਣ ਦੇ ਵਿੱਚ ਆ ਲੰਗਰ ਹਾਲ ਨੂੰ ਜਿਵੇਂ ਜਾਈਦਾ ਆ। ਤਾਂ ਉਹ ਇਹ ਉਹ ਜਗ੍ਹਾ ਉੱਥੇ ਆ ਸੁਲਤਾਨਪੁਰ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ
ਜੀ। ਤਾਂ ਉਹ ਵੀ ਆਪਾਂ ਦਰਸ਼ਨ ਜ਼ਰੂਰ ਸੰਗਤਾਂ ਨੂੰ ਕਰਾਵਾਂਗੇ। ਤਾਂ ਇਹ ਵਈ ਨਦੀ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ। ਤਾਂ ਗੁਰੂ ਮਹਾਰਾਜ ਜਦੋਂ ਇੱਥੇ ਦਰਸ਼ਨ ਅਲੋਪ ਹੋਏ ਸਨ ਇਹ ਉਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ। ਇਤਿਹਾਸ ਬਹੁਤ ਲੰਮਾ
ਤੇ ਪਤਾ ਲੱਗਾ ਸੀ ਤਾਂ ਫਿਰ ਲੋਕਾਂ ਨੇ ਰੌਲਾ ਪਾਇਆ ਸੀ ਕਿ ਤੇਰਾ ਨਾਨਕ ਜਿਹੜਾ ਆ ਡੁੱਬ ਗਿਆ ਆ। ਤਾਂ ਇਥੋਂ ਬਾਅਦ ਵਿੱਚ
ਗੁਰੂ ਨਾਨਕ ਪਾਤਸ਼ਾਹ ਜੀ ਤਿੰਨ ਦਿਨ ਬਾਅਦ ਅਲੋਪ ਹੋਣ ਤੋਂ ਬਾਅਦ ਜਦੋਂ ਪ੍ਰਗਟ ਹੋਏ ਸਨ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰ ਆ ਵਈ ਨਦੀ ਦੀ। ਤਾਂ ਜਦੋਂ ਆ ਪੂਜਾ ਦਾ ਖੰਡਨ ਕਰਦੇ ਜਦੋਂ ਕਹਿੰਦੇ ਨੇ ਕਿ ਪਾਣੀ ਜਿਹੜਾ ਉਹ ਸਾਡੇ ਪਿੱਤਰਾਂ ਨੂੰ ਸਾਡੇ ਵੱਡ ਵਡੇਰਿਆਂ ਨੂੰ ਜਾਂਦਾ ਤੇ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਲਓ ਪਾਣੀ ਅਸੀਂ ਵੀ ਭੇਜਦੇ ਹਾਂ ਉਲਟ ਦਿਸ਼ਾ ਤੇ, ਤਾਂ ਉਹਨਾਂ ਨੇ ਕਿਹਾ ਵੀ ਇਹ ਕੀ ਕਰ ਰਿਹਾ। ਉਹ ਕਹਿੰਦੇ ਜੀ ਵੀ ਮੈਂ ਆਪਣੇ ਕਰਤਾਰਪੁਰ ਸਾਹਿਬ ਦੇ ਵਿੱਚ ਜਿਹੜੇ ਖੇਤ ਨੇ ਉਹਨਾਂ ਨੂੰ ਪਾਣੀ ਦੇ ਰਿਹਾ ਤੇ ਉਹ ਕਹਿੰਦੇ ਵੀ ਉੱਥੋਂ ਤੱਕ ਕਿੱਥੇ ਪਾਣੀ ਪਹੁੰਚੂਗਾ। ਗੁਰੂ ਮਹਾਰਾਜ ਕਹਿੰਦੇ ਸਨ ਵੀ ਜੇ ਇੱਥੇ ਤੱਕ ਪਾਣੀ ਨਹੀਂ ਪਹੁੰਚ ਸਕਦਾ ਤੇ ਉਹ ਪਿੱਤਰਾਂ ਤੱਕ ਕਿਵੇਂ ਪਹੁੰਚ ਸਕਦਾ। ਤਾਂ ਇਸ ਕਰਕੇ ਗੁਰੂ ਮਹਾਰਾਜ ਦਾ ਇੱਕ ਅੰਦਾਜ਼ ਸੀ ਕਿ ਦੁਨੀਆਂ ਨੂੰ ਸਮਝਾਉਣ ਦਾ। ਤਾਂ ਇੱਥੇ ਨਵਾਜ਼ ਪੜ੍ਹਨ ਦੀ ਜਦੋਂ ਆਉਂਦੀ ਹੈ ਸਾਖੀ ਤਾਂ ਉਹ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸਾਰੀਆਂ ਤਸਵੀਰਾਂ ਜਿਹੜੀਆਂ ਉਹ ਗੁਰੂ ਮਹਾਰਾਜ ਦੇ ਇਤਿਹਾਸ ਦੀਆਂ ਜਿਹੜੀਆਂ ਉਹ ਉਹਨੂੰ ਬਿਆਨ ਕਰਦੀਆਂ ਨੇ। ਤਾਂ ਕਦੇ ਵੀ ਜੇ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਇੱਥੇ ਆ ਸਕਦੇ ਹੋ ਜੀ। ਤਾਂ ਕੁਝ ਸਾਡੇ ਜਿਹੜੇ ਸ਼ਰਧਾਲੂ ਵੀ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਨੀ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ ਵੀਰ ਜੀ।
ਸਭ ਤੋਂ ਪਹਿਲਾਂ ਜਾਣਾ ਕਿਹੜੇ ਨਗਰ ਤੋਂ ਆਏ ਹੋ?
ਅਸੀਂ ਵੀਰ ਜੀ ਸ਼ੇਖ ਚੱਕ ਤੋਂ ਆਏ ਆ, ਤਰਨ ਤਾਰਨ ਜ਼ਿਲ੍ਹਾ
ਜੀ।
ਹਾਂਜੀ।
ਤੇ ਪਹਿਲੀ ਵਾਰ ਇੱਥੇ ਵਿਜ਼ਿਟ ਕੀਤਾ ਜਾਂ ਪਹਿਲਾਂ ਆਉਂਦੇ?
ਪਹਿਲਾਂ ਵੀ ਆਉਂਦੇ ਰਹਿੰਦੇ ਆ ਸਰ ਜੀ।
ਬੱਚਿਆਂ ਨੂੰ ਲੈ ਕੇ ਆਏ ਹੋ ਤੇ ਇਹ ਇਤਿਹਾਸ ਜਦੋਂ ਦੇਖਦੇ ਹੋ ਪੜ੍ਹਨੇ ਆ ਜਾਂ ਬੱਚੇ ਇਥੋਂ ਪ੍ਰੇਰਣਾ ਲੈਂਦੇ ਨੇ ਕਿਸ ਤਰ੍ਹਾਂ ਦਾ ਲੱਗਦਾ? ਕਿਉਂਕਿ ਲੱਗਦਾ ਹੁੰਦਾ ਕਿ ਅੱਜ ਕੱਲ ਕੀ ਦੇਖਦੇ ਨੇ ਮਾਡਰਨ ਜਦੋਂ ਅਸੀਂ ਹੋ ਗਏ ਤਾਂ ਮਾਪੇ ਕੀ ਕਰਦੇ ਨੇ ਬੱਚਿਆਂ ਨੂੰ ਸਿਨੇਮਾ ਦੇਖਣ ਲੈ ਜਾਂਦੇ ਨੇ ਜਾਂ ਪਿਕਨਿਕ ਤੇ ਲੈ ਜਾਂਦੇ ਨੇ। ਕੀ ਲੱਗਦਾ ਕਿ ਸਾਨੂੰ ਇਤਿਹਾਸ ਨਾਲ ਜਾਣੂ ਬੱਚਿਆਂ ਨੂੰ ਕਰਾਉਣਾ ਚਾਹੀਦਾ? ਇਹਦੇ ਨਾਲ ਕੀ ਸਾਡੇ ਚ ਬਦਲਾਅ ਆਉਣਗੇ?
ਇਹ ਤਾਂ ਵੇਖੋ ਜੀ ਜ਼ਰੂਰੀ ਆ, ਕਿਉਂਕਿ ਸਾਡਾ ਇਤਿਹਾਸ ਆ, ਸਾਡੇ ਵੱਡਿਆਂ ਦਾ ਇਤਿਹਾਸ ਆ, ਅਸੀਂ ਇਹਦੇ ਨਾਲ ਜੁੜਾਂਗੇ, ਸਾਡੇ ਬੱਚੇ ਇਹਦੇ ਨਾਲ ਜੁੜਨਗੇ ਤੇ ਉਹਨਾਂ ਨੂੰ ਕੁਝ ਸਾਡੇ ਇਤਿਹਾਸ ਬਾਰੇ ਪਤਾ ਲੱਗੂਗਾ। ਜੇ ਅਸੀਂ ਗੁਰਦੁਆਰਿਆਂ ਦੇ ਵਿੱਚ ਨਾ ਲੈ ਕੇ ਆਵਾਂਗੇ ਬੱਚਿਆਂ ਨੂੰ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗੇਗਾ, ਤੇ ਜੇ ਤੇ ਆਪਾਂ ਸਿਨੇਮਿਆਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਉਹ ਉਧਰਲੇ ਪਾਸੇ ਨੂੰ ਹੋ ਜਾਣਗੇ, ਜੇ ਆਪਾਂ ਇਧਰਲੇ ਪਾਸੇ ਲੈ ਕੇ ਆਵਾਂਗੇ ਤੇ ਉਹ ਇਧਰ ਨੂੰ ਆਉਣਗੇ, ਇਹਨਾਂ ਨੂੰ ਆਪਣੇ ਇਤਿਹਾਸ ਬਾਰੇ ਕੁਝ ਪਤਾ ਲੱਗੇਗਾ। ਤੇ ਤਾਂ ਹੀ ਜੇ ਆਪਾਂ ਆਪਣੇ ਬੱਚਿਆਂ ਨੂੰ ਗਾੜੀ ਕੁਝ ਨਾ ਕੁਝ ਸਿਖਾ ਸਕੀਏ, ਜੇ ਆਪਾਂ ਕੁਝ ਬੱਚਿਆਂ ਨੂੰ ਨਹੀਂ ਸਿਖਾਉਂਦੇ ਤੇ ਫਿਰ ਆਪਣਾ ਤਾਂ ਕੋਈ ਫਾਇਦਾ ਨਹੀਂ ਆਪਣੇ ਇਤਿਹਾਸ ਬਾਰੇ।
ਅੱਛਾ, ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਸਿੱਖਿਆਵਾਂ ਨੇ, ਕਿਉਂਕਿ ਅਸੀਂ ਤਸਵੀਰਾਂ ਵਿੱਚ ਵੀ ਦੇਖ ਰਹੇ ਸੀ, ਉਹ ਇਤਿਹਾਸ ਨੂੰ ਵੀ ਪੜ੍ਹ ਰਹੇ ਸੀ, ਕੀ ਲੱਗਦਾ ਕਿ ਸਾਨੂੰ ਹਲੇ ਅਪਣਾਉਣ ਦੀ ਲੋੜ ਆ ਜਾਂ ਉਸ ਤਰੀਕੇ ਨਾਲ ਅਸੀਂ ਸਮਝ ਨਹੀਂ ਸਕੇ।
ਦੇਖੋ ਜੀ, ਅਸੀਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀਆਂ ਅਸੀਂ ਉਹਦਾ ਪੂਰੀ ਤਰ੍ਹਾਂ ਸਮਝ ਨਹੀਂ ਸਕੇ, ਨਾ ਉਹਦਾ ਅਸੀਂ ਪੂਰੀ ਤਰ੍ਹਾਂ ਅਮਲ ਹੀ ਕਰ ਸਕੇ ਹਾਂ। ਜੇ ਤੇ ਅਸੀਂ ਸਾਰੀਆਂ ਸਮਝ ਲਈਏ ਤੇ ਫਿਰ ਤੇ ਸਾਡੇ ਵਿਚੋਂ ਵੈਰ ਵਿਰੋਧ ਪਾਪ ਸਭ ਮੁੱਕ ਜਾਣ, ਤੇ ਉਹ ਇਹ ਚੀਜ਼ਾਂ ਦੇ ਅਸਰ ਨਹੀਂ ਕਰ ਸਕੇ ਜੀ, ਅਮਲ ਨਹੀਂ ਕਰ ਸਕੇ ਅਸੀਂ। ਉਹ ਸਾਨੂੰ ਚਾਹੀਦਾ ਵੀ ਉਹ ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਵਾ, ਜੋ ਉਹਨਾਂ ਸਿੱਖਿਆ ਦਿੱਤੀਆਂ ਅਸੀਂ ਉਹਦੇ ਤੇ ਅਮਲ ਕਰੀਏ, ਉਹਨਾਂ ਨੇ ਜੋ ਉਪਦੇਸ਼ ਦਿੱਤੇ ਆ ਉਹਨਾਂ ਨੂੰ ਅਸੀਂ ਮੰਨੀਏ, ਤੇ ਤਾਂ ਹੀ ਸਾਡਾ ਜੀਵਨ ਸਫਲ ਹੋ ਸਕਦਾ, ਨਹੀਂ ਤੇ ਨਹੀਂ ਹੋ ਸਕਦਾ ਜੀ।
ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।
ਧੰਨਵਾਦ ਜੀ ਵੀਰ ਜੀ, ਥੈਂਕ ਯੂ ਜੀ।
ਬਹੁਤ ਵਧੀਆ ਭਾਜੀ ਹੋਰਾਂ ਨੇ ਦੱਸਿਆ ਕਿ ਸਾਨੂੰ ਅਮਲ ਕਰਨਾ ਬਹੁਤ ਜ਼ਰੂਰੀ ਹੈ, ਤਾਂ ਅਮਲ ਦੇ ਨਾਲ ਹੀ ਜਿਹੜਾ ਉਹ ਸਾਡੀ ਜ਼ਿੰਦਗੀ 'ਚ ਤਬਦੀਲੀ ਆ ਸਕਦੀ ਹੈ। ਪਿਆਰੇ ਸਰੋਤਿਓ, ਇੰਨੀ ਕੁ ਹਾਜ਼ਰੀ ਸਾਡੀ ਕਬੂਲ ਕਰਿਓ ਜੀ, ਕਿਉਂਕਿ ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ ਨੇ, ਸਮਾਂ ਜਿਹੜਾ ਉਹ ਲਿਮਿਟਿਡ ਆ, ਪਰ ਕੋਸ਼ਿਸ਼ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਅਸੀਂ ਦਿਖਾ ਵੀ ਸਕੀਏ ਤੇ ਸੁਣਾ ਵੀ ਸਕੀਏ। ਆਪਣਾ ਖਿਆਲ ਰੱਖਣਾ ਜੀ, ਰੱਬ ਰੱਖ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਚੀਜ਼ਾ ਜੀ, ਸਾਰਾ ਪਾਣੀ ਨਾ ਡੋਲਿਓ, ਫੁੱਫੜ ਜੀ ਨੂੰ ਚਾਹੀਦਾ ਸੀ।
ਓਹੋ, ਹੁਣ ਤਾਂ ਸਾਰਾ ਡੋਲ ਗਿਆ,
ਹੁਣ ਫੁੱਫੜ ਜੀ ਕੀ ਕਰਨਗੇ?
ਫੁੱਫੜ ਜੀ ਨੂੰ ਕਹੀ ਕਿਸੀ ਕਰਕੇ ਆ ਜਾ।
ਜੀ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਰਾ ਦੀ ਪੰਜਾਬੀ ਕਾਮੇਡੀ ਫਿਲਮ ਫੁੱਫੜ ਜੀ, 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ, ਲੰਘ ਆਓ। ਉਹ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
ले, बस इतनी जी विश। चलो फिर चलते हैं HK Kids।
HK Kids, huge range of kids traditional and western wear, बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे, किसी भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK Kids,
जो की डील करदे ने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਯਾ 451-909-005 ਤੇ, ਯਾ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK Kids। ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ।
ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ।
ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ।
ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ।
ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ।
ਆ ਕਾਲ ਕਰ ਲਿਓ ਤਾਇਆ ਜੀ 0404000536 ਤੇ।
ਵੈਬਸਾਈਟ ਹੈ ਜੀ panjabifurniture.com.au।
ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
दुनिया दे वाली तरले पंदी है बिच बछोड़े तेरे ये दुख यारी है सतगुरु नानक तेरी लीला न्यारी है सतगुरु नानक तेरी लीला न्यारी है निजा लाला वेंदी दुनिया सारी है
तेरी फोटो सौ सौ मार कुड़े दीवाना जिया कर मैनू छड़िया मैं तेरे बिना रह ना सका पाई फेरा पर तेनु कह ना सका
तेरे ख्यालां विच रात लंघदी तेरी सोचां विच दिन लंघदा लगदी ना भुख ना ही प्यास लगदी ना ही चंद्रा दिल लगदा
मेरी गुड मॉर्निंग तू है मेरी गुड नाइट भी तू है दुनिया रोंग लगे मेरे लिए राइट भी तू तू बन मेरी जान गुड़े
मैं देखा तेरी फोटो सो सो बार यारा की एक पल बिच तड़के दिल दो दो बार यारा
के उठते तूफान सीने विच सो सो बार कुड़े के उठते तूफान सीने विच सो सो बार कुड़े तेरी फोटो सौ सौ बार कुड़े उठते तूफान सीने विच सौ सौ बार कुड़े उठते तूफान सीने विच सौ सौ बार कुड़े
महात्मा दे आश्रम विच लोक आउंदे सन ते श्रद्धा वजों नारियल भेट करदे सन। एक दिन देवदत्त महात्मा नूं पुछण लगा, गुरु जी ज्ञानी ते ब्रह्म ज्ञानी च की फर्क हुंदा है? महात्मा ने एक नारियल फड़िया ते देवदत्त नूं दे के कहण लगे, इस नारियल नूं इस तरह भन्नी कि इस दी गिरी साबित रह जाए। देवदत्त ने नारियल भन्निया, बाहरी खोल दे टुटण नाल गिरी भी टुट गई। महात्मा कहण लगे, तैनूं कहा सी गिरी साबित बचनी चाहीदी है। देवदत्त कहण लगा, गुरु जी कहो जी गल करदे पए जे, कच्चा नारियल सी, गिरी ओदी खोल दे नाल जुड़ी सी, इसलिए जदों उपरला खोल टुटा
ਤੇ ਗਿਰੀ ਨੇ ਟੁੱਟਣਾ ਹੀ ਸੀ, ਸਾਬਤ ਕਿਵੇਂ ਬਚਦੀ? ਮਹਾਤਮਾ ਮੁਸਕਰਾਏ ਅਤੇ ਇੱਕ ਸੁੱਕਾ ਨਾਰੀਅਲ ਦੇਵਦੱਤ ਨੂੰ ਦਿੱਤਾ ਤੇ ਕਹਿਣ ਲੱਗੇ, ਅੱਛਾ ਚੱਲ ਠੀਕ ਹੈ, ਤੂੰ ਆ ਸੁੱਕਾ ਨਾਰੀਅਲ ਤੋੜ ਤੇ ਇਸ ਵਾਰੀ ਧਿਆਨ ਰੱਖੀ ਕਿ ਗਿਰੀ ਸਾਬਤ ਬਚ ਜਾਵੇ। ਦੇਵਦੱਤ ਨੇ ਉਹ ਬੜੇ ਧਿਆਨ ਨਾਲ ਹੌਲੀ ਜਿਹੀ ਨਾਰੀਅਲ ਭੰਨਿਆ। ਨਾਰੀਅਲ ਦਾ ਉੱਪਰਲਾ ਖੋਲ ਤਾਂ ਟੁੱਟ ਗਿਆ ਪਰ ਵਿੱਚੋਂ ਗਿਰੀ ਸਾਬਤ ਨਿਕਲ ਆਈ। ਦੇਵਦੱਤ ਸਾਬਤ ਗਿਰੀ ਵੇਖ ਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ, ਲਓ ਜੀ ਇਸ ਵਾਰੀ ਨੀ ਜੇ ਗਿਰੀ ਟੁੱਟੀ। ਮਹਾਤਮਾ ਕਹਿਣ ਲੱਗੇ, ਕੁਝ ਸਮਝਿਆ ਕਿ ਤੇਰੇ ਸਵਾਲ ਦਾ ਜਵਾਬ ਕੀ ਹੈ? ਦੇਵਦੱਤ ਹੈਰਾਨ ਹੋ ਕੇ ਮਹਾਤਮਾ ਦੇ ਮੂੰਹ ਵੱਲ ਵੇਖਣ ਲੱਗਾ, ਗੁਰੂ ਜੀ ਇਸ ਨਾਰੀਅਲ ਦਾ ਭਲਾ ਮੇਰੇ ਸਵਾਲ ਨਾਲ ਕੀ ਸੰਬੰਧ ਹੈ? ਮਹਾਤਮਾ ਕਹਿਣ ਲੱਗੇ, ਗਿਆਨੀ ਅਤੇ ਬ੍ਰਹਮ ਗਿਆਨੀ ਵਿੱਚ ਓਨਾ ਹੀ ਫਰਕ ਹੁੰਦਾ ਹੈ ਜਿੰਨਾ ਕੱਚੇ ਤੇ ਪੱਕੇ ਨਾਰੀਅਲ ਵਿੱਚ। ਗਿਆਨੀ ਉਹ ਹੁੰਦਾ ਹੈ ਜਿਸ ਨੇ ਦੁਨੀਆਂ ਭਰ ਦਾ ਗਿਆਨ ਆਪਣੇ ਮੋਢਿਆਂ ਤੇ ਲੱਦਿਆ ਹੁੰਦਾ ਹੈ ਪਰ ਬਾਹਰਲੀ ਦੁਨੀਆਂ ਵਿੱਚ ਹੋਣ ਵਾਲੀ ਛੋਟੀ ਮੋਟੀ ਘਟਨਾ ਵੀ ਉਸ ਨੂੰ ਅੰਦਰੋਂ ਤੋੜ ਦਿੰਦੀ ਹੈ। ਬ੍ਰਹਮ ਗਿਆਨੀ ਪੱਕੇ ਨਾਰੀਅਲ ਵਰਗਾ ਹੁੰਦਾ ਹੈ। ਬਾਹਰਲੀ ਦੁਨੀਆਂ ਭਾਵੇਂ ਤਬਾਹ ਵੀ ਹੋ ਜਾਵੇ ਤਾਂ ਵੀ ਉਸ ਦੇ ਅੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਦੇ ਜ਼ਮਾਨੇ ਵਿੱਚ ਆਪਣੇ ਨਾਂ ਅੱਗੇ ਸ੍ਰੀਮਾਨ, ਸੰਤ, ਬਾਬਾ, ਮਹਾਰਾਜ ਅਤੇ ਬ੍ਰਹਮ ਗਿਆਨੀ ਵਰਗੇ ਵਿਸ਼ੇਸ਼ਣ ਲਾਉਣ ਵਾਲੇ ਲੋਕ ਕੱਚੇ ਨਾਰੀਅਲ ਵਰਗੇ ਹਨ। ਜੋ ਲੋਕ ਖੁਦ ਕੱਚੀ ਗਿਰੀ ਵਾਂਗ ਇਸ ਦੁਨੀਆਂ ਨਾਲ ਚਿੰਬੜੇ ਹੋਏ ਹਨ ਉਹ ਸਾਨੂੰ ਕੀ ਮੁਕਤੀ ਦਵਾਉਣਗੇ? ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਮੋਰਨੀ ਵੀ ਤੰਜਰਾਂ ਦਾ ਪਾ ਪੁੱਛੀ ਜਾਂਦੀ ਸੀ, ਕੁੰਜ ਕਲ ਬੇਲਿਆਂ ਦਾ ਰਾਹ ਪੁੱਛੀ ਜਾਂਦੀ ਸੀ। ਮੋਰਨੀ ਵੀ ਤੰਜਰਾਂ ਦਾ ਪਾ ਪੁੱਛੀ ਜਾਂਦੀ ਸੀ, ਕੁੰਜ ਕਲ ਬੇਲਿਆਂ ਦਾ ਰਾਹ ਪੁੱਛੀ ਜਾਂਦੀ ਸੀ। ਜੁਗਨੂਆ ਜਗ ਰੁਸ਼ਨਾ ਹੋ ਗਿਆ ਨੀ ਅੱਜ, ਨੀ ਅੱਜ, ਨੀ ਅੱਜ ਕਿਚਰਾਂ ਦੇ ਫੁੱਲਾਂ ਦਾ ਵਿਆਹ ਹੋ ਗਿਆ ਨੀ ਅੱਜ, ਕਿਚਰਾਂ ਦੇ ਫੁੱਲਾਂ ਦਾ ਵਿਆਹ ਹੋ ਗਿਆ ਨੀ ਅੱਜ, ਕਿਚਰਾਂ ਦੇ ਫੁੱਲਾਂ ਦਾ।
ਗਮ ਤੇ ਖੁਸ਼ੀਆਂ ਸੁਪਨੇ ਤੇ ਹਕੀਕਤਾਂ ਵਿਚਾਰ ਤੇ ਤਕਰੀਰਾਂ ਦੇਸ਼ ਤੇ ਪਰਦੇਸਾਂ ਇਹ ਸਭ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਤੇ ਇਹਨਾਂ ਸਭ ਦੇ ਵਿਚਕਾਰ ਇੱਕੋ ਚੀਜ਼ ਸਾਂਝ ਤੇ ਹੁਣ ਇਹੋ ਸਾਂਝ ਹੋਵੇਗੀ ਸਾਡੇ ਤੇ ਤੁਹਾਡੇ ਵਿਚਕਾਰ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ ਸੁਣਦੇ ਰਹੋ ਤੇ ਸਾਂਝ ਪਾਉਂਦੇ ਰਹੋ
ਕੁਛ ਗਲਤੀ ਹੋ ਗਈ ਉਹ ਗਲਤੀ ਤੇ ਭਰਾਵਾ ਸਾਡੇ ਕੋਲ ਹੋ ਗਈ ਜਿਹੜਾ ਨੈਤਿਕ ਧਿਆਨ ਬੈਠੀ ਦਾ ਪਛੇ ਲਾਈਆ ਤੈਨੂੰ ਯੋਂ ਲੱਗੇ ਦੇਖਣ ਯੋਂ ਲੱਗੇ ਦੇਖਣ ਪਛੇ ਲੱਗ ਮੈਂ ਹੁਣ ਵੀ ਮਰਿਆ ਤੈਨੂੰ ਮਰਿਆ ਹੀ ਹੁਣ ਆ ਗਿਆ ਤਾਇਆ ਜੀ ਥੋੜਾ ਜਿਹਾ ਲੇਟ ਹੋ ਗਿਆ ਮਾਫੀ ਚਾਹੁੰਦੇ ਹਾਂ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਆਪਾਂ ਆ ਗਏ ਹਾਂ ਜੀ ਤੇ ਹੁਣ ਗੱਲਬਾਤ ਜਿਹੜੀ ਆ ਸਾਂਝ ਉਹ ਪਾਵਾਂਗੇ ਤੁਹਾਡੇ ਨਾਲ ਤਾਂ ਹਰਮਨ ਸਟੂਡੀਓ ਜਿਹੜਾ ਕਿ ਹੁਣ ਸਟੂਡੀਓ ਤੋਂ ਰਹਿ ਕੇ ਹਾਜ਼ਰ ਤੇ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਤਾਂ ਰਿਕੁਐਸਟ @harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰ ਸਕਦੇ ਹੋ ਤੇ ਜਿਹੜੇ ਸਾਡੇ ਸਰੋਤੇ ਜਿਨ੍ਹਾਂ ਨੇ ਸਾਨੂੰ ਫਰਮਾਇਸ਼ਾਂ ਭੇਜ ਦਿੱਤੀਆਂ ਨੇ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਨੇ ਆ ਹਰਵਿੰਦਰ ਸਿੰਘ ਸਰਾਂ ਭਾਜੀ ਸਾਡੇ ਨਾਲ ਪਹੁੰਚੇ ਨੇ ਉਹ ਬੱਲੇ ਹਰਿੰਦਰ ਸਿੰਘ ਹਰਾਂ ਸਾਹਿਬ ਆ ਜਾਓ ਜੀ ਸਰਾਂ ਸਾਹਿਬ ਹਰਾਂ ਸਾਹਿਬ ਆ ਜਾਓ ਮੈਂ ਕੀ ਕਹਿੰਦਿਆਂ ਮੈਂ ਕਿਹੜਾ ਗਿੱਲ ਕਹਿੰਦਿਆਂ ਮੈਂ ਵੀ ਹਰਾਂ ਹੀ ਆ ਨਾ ਕਹਿੰਦੇ ਜੀ ਮੈਂਡੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਵਿੰਦਰ ਭਾਜੀ ਬੜੇ ਚਿਰਾਂ ਬਾਅਦ ਅੱਜ ਸ਼ਾਮਲ ਹੋਏ ਭਾਜੀ ਕਿੱਥੇ ਰਹੇ ਹੋ ਅੱਜ ਕੱਲ੍ਹ ਅੱਜ ਕੱਲ ਕੈਨੇਡਾ ਜੀ ਨੇ ਹੁਣ ਅੱਗੇ ਵੀ ਕੈਨੇਡਾ ਜੀ ਹਰਾਂ ਸਾਹਿਬ ਜੀ ਤੇ ਹਰਵਿੰਦਰ ਸਿੰਘ ਸਰਾਂ ਐਡਮਿੰਟਨ ਕੈਨੇਡਾ ਤੋਂ ਤਾਇਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਤੁਹਾਨੂੰ ਉਹ ਮੈਨੂੰ ਪਤਾ ਸੀ ਮੈਨੂੰ ਐ ਨੀ ਪਤਾ ਐਡਮਿੰਟਨ ਆ ਹਰੀਆਂ ਤੇ ਉਹ ਦੂਸਰੇ ਟੋਰੈਂਟੋ ਆ ਤੇ ਬਿਨੀ ਪੈਗਾ ਮੈਨੂੰ ਪੰਜ ਸੱਤ ਸ਼ਹਿਰਾਂ ਦਾ ਪਤਾ ਬਾਲਿਆਂ ਦਾ ਮੈਨੂੰ ਪਤਾ ਨੀ ਕਿਉਂਕਿ ਮੈਂ ਕਿਹੜਾ ਉੱਥੇ ਗਿਆ ਜਿਹੜਾ ਹੁਣ ਇਹਨਾਂ ਦੇ ਮੁਖੋਂ ਸੁਣਿਆ ਜਿਹੜਾ ਵੀ ਸੁਣਿਆ ਜੀ ਇਹਨਾਂ ਮੈਨੂੰ ਪਤਾ ਵੀ ਜਿਹੜੇ ਐਡਮਿੰਟਨ ਆ ਉੱਥੇ ਪੰਜਾਬੀ ਹੈ ਪਰ ਥੋੜੇ ਆ ਤੇ ਜਿਹੜਾ ਵੈਨਕੂਵਰ ਆ ਉਹ ਹੈ ਹੀ ਪੰਜਾਬ ਜਿੱਦਾਂ ਜਲੰਧਰ ਹੁੰਦਾ ਇਹ ਹਿਸਾਬ ਆ ਭਾਈ ਦਾ ਮੁੰਡਾ ਤਾਂ ਵੀ ਤਾਇਆ ਜਿਵੇਂ ਤੁਸੀਂ ਚਲ ਗਿਆ ਹਰੀ ਚਲ ਗਿਆ ਆਪ ਤੁਸੀਂ ਚਲ ਗਿਆ ਵੈਨਕੂਵਰ ਆ ਤੇ ਕਿੱਦਾਂ ਦਾ ਲੁਧਿਆਣਾ ਚਲ ਗਿਆ ਬਸ ਹੈ ਵੀ ਲੁਧਿਆਣੇ ਥੋੜਾ ਜਿਹਾ ਗਾਂਧੀ ਜ਼ਿਆਦਾ ਸਰੀ ਚ ਥੋੜਾ ਜਿਹਾ ਜੰਗਿਆਈ ਜ਼ਿਆਦਾ ਪਰ ਬੰਦੇ ਉਹਦੇ ਜ਼ਰੂਰ ਹੈ
ਜੀ
ਮੈਂ ਕਿਹਾ ਛਤਰਾਂ ਦੇ ਆ ਕੱਚਿਆ ਤੇ ਤੂੰ ਉਦਾਹਰਨ ਕਿਸੇ ਹੋਰ ਸ਼ਹਿਰ ਜੀ ਦੇ ਜਲੰਧਰ ਜੀ ਤੇ ਠੀਕ ਆ ਲੁਧਿਆਣੇ ਜੀ ਤੇ ਦਿਖਣੇ ਬਈਏ ਆ ਤੁਹਾਨੂੰ ਤਾਂ ਫਿਲਟਰ ਆ ਗਏ ਜੀ
ਤੇ ਲੋ ਫਿਰ ਤਾਇਆ ਜੀ ਇੱਧਰ ਨਰਿੰਦਰ ਰਾਠੌਰ ਸਾਹਿਬ ਵੀ ਸੁਣਦੇ ਪੈ ਨੇ ਉਡੀਕਦੇ ਪੈਣਗੇ ਸਤਿ ਸ਼੍ਰੀ ਅਕਾਲ ਤਾਇਆ ਜੀ ਮੈਂਡੀ ਭਾਜੀ
ਸਤਿ ਸ਼੍ਰੀ ਅਕਾਲ ਧੰਨ ਬਾਗ ਰਾਠੌਰ ਸਾਹਿਬ ਰਾਠੌਰ ਜਿਹਨੇ ਵੇਖਣਾ ਇੱਕ ਵਾਰ ਦਾ ਵਾਰ ਜ਼ਰੂਰ ਤੇ ਇੱਕ ਵਾਰੀ ਮੈਂ ਵੇਖਣਾ ਤੇ ਮੁੜ ਵੇਖੋ ਕਿੱਧਰ ਨੂੰ ਜਾਂਦੇ ਆ ਜੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਰਾਠੌਰ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਪ੍ਰੋਗਰਾਮ ਦੇ ਵਿੱਚ ਜੀਆਨ ਕਰਨੇ ਸਵਰਨ ਸਿੰਘ ਭਾਜੀ ਦੌਲੇਵਾਲ ਤੋਂ ਵੀ ਆਪਣੇ ਨਾਲ ਜੁੜ ਚੁੱਕੇ ਨੇ ਸਵਰਨ ਸੌ ਕੱਲੇ ਨੇ ਦੌਲੇਵਾਲ ਜੁੜੇ ਨਾਲ ਬਿੰਦਰ ਗਹਿਲੋਤ ਵੀ ਹੁਣੇ ਆ ਓਂਕਾਰ ਸੌਕਾਰੀ ਵੀ ਹੋਊ ਕਾਰੀ 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 ਮਲਕੀਤ ਦੀ ਜਾਣ ਦੀ ਆ ਤਿਆਰੀ ਕਾਰੀ 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 ਇਹਦੀ ਕਰਾਉਣੀ ਆਪਾਂ ਖੋਤੇ ਦੀ ਸਵਾਰੀ ਮਲਕੀਤ ਦੀ ਜਿਹੜੀ ਆਪਾਂ ਖੋਤੇ ਦੀ ਕਾਰੀ ਸਾਹਿਬ ਸਵਾਰੀ ਕਰਾਉਣੀ ਆ ਮਲਕੀਤ ਦੀ ਕਾਰੀ 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 ਕੀ ਕਹਿੰਦਾ ਵੀ ਤਾਇਆ ਮੈਨੂੰ ਕੁਕੜੀ ਲੱਗਦੀ ਜਾਣ ਤੋਂ ਪਿਆਰੀ
ਕਾਰੀ ਕਹਿੰਦਾ ਪਿੰਡ ਦੇ ਵਿਚ ਸਰਪੰਚਣੀ ਦੀ ਸਰਦਾਰੀ। ਤਾਏ ਜੀ ਉਹ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਮੈਂ ਕਿਹਾ ਤੁਸੀਂ ਸੁਖਪ੍ਰੀਤ ਤਾਈ ਨੂੰ ਯਾਦ ਕਰਨਾ ਹੀ ਕਰਨਾ। ਲੈ ਹੁਣ ਸੁਖਪ੍ਰੀਤ ਦਾ ਵੀ ਸੁਣਿਆ, ਵੇਖੀ ਆਉਣ ਵਾਲਾ ਹੀ ਆਊਗਾ ਜਰੂਰ, ਮੈਨੂੰ ਪਤਾ ਹੀ ਆ, ਤੂੰ ਯਾਦ ਕਰ ਲਿਆ ਨਾ ਉਹਨੂੰ। ਉਹ ਆਂਦਾ ਵੀ ਤਾਇਆ ਵੀ ਤੂੰ ਕਿਹੜੀ ਚੀਜ਼ ਦੀ ਗੱਲ ਕੀਤੀ ਆ, ਤੁਸੀਂ ਆਓ ਜਾਂ ਨਾ ਆਓ ਮੈਂ ਮਾਰਦਾ ਛਾਲਾ ਆਊਗਾ। ਇਹਦਾ ਕਬੂਡੀ ਦੇ ਵਿਚ ਕਬੂਡਰ ਜਿਹੜਾ ਜਾਂਦਾ ਛਾਲਾ ਮਾਰਦਾ, ਮਿਲ ਕੇ ਅੱਗੇ ਤਿੱਦਰੀ ਕਮਾਦੋਂ ਨਿਕਲੀ ਤੇ ਉੜਦੀ ਨੂੰ ਬਾਜ ਪੈ ਗਏ ਗੀਤ ਸਰਾਂ ਦੇ ਕਾਰੀ ਨੂੰ। ਕਾਰੀ ਨੇ ਤਾਂ ਜੀ ਇਹ ਗੀਤ ਨੀ ਸੁਣਨਾ, ਉਹਨਾਂ ਨੇ ਸੁਣਨਾ ਦੱਸ ਕਿੱਥੋਂ ਦੇਵਾਂ ਪਿਆਰ, ਦੱਸ ਕਿੱਥੋਂ ਦੇਵਾਂ ਪਿਆਰ। ਤੇ ਇਹ ਪਿਆਰ ਦੇ ਕਿਹੜਾ ਕੋਈ ਖੂਹ ਵੱਟਣੇ ਪੈਂਦੇ ਆ ਸਵਰਨ ਸਿਆ ਕਾਰੀ, ਕਿੱਥੋਂ ਦੇਵਾਂ ਪਿਆਰ, ਪਿਆਰ ਦਾ ਕੋਈ ਬਾਗ ਬਗੀਚਾ ਤੇ ਇਹ ਬੀਜਣਾ ਪੈਂਦਾ ਬਾਈ ਜੀ। ਐਵੇਂ ਬਾਗ ਬਗੀਚੇ ਕਿਤੇ ਓਦਾਂ ਹੀ ਨਹੀਂ ਬੀਜਣਾ ਪੈਂਦਾ। ਪਾ ਪਿਆਰ ਦੀ ਕੋਈ ਕਿਆਰੀ ਨੀ ਬੀਜੀ ਤੇ ਪਾਪਾਂ ਵਾਲੇ ਖੇਤ ਬੀਜੇ। ਤਾਇਆ ਜੀ ਧਰਮ ਦੀ ਕਿਆਰੀ ਕਹਿੰਦੇ ਹੁੰਦੇ? ਮੈਂ ਵੈਸੇ ਗੱਲ ਕਰਦਾ, ਧਰਮ ਵੀ ਤੇ ਪ੍ਰੇਮ ਚ ਪੈਦਾ ਹੋਇਆ, ਧਰਮ ਕਿਥੋਂ ਪੈਦਾ ਹੁੰਦਾ ਪੁੱਤ? ਪ੍ਰੇਮ ਬਿਨਾਂ ਕੋਈ ਚੀਜ਼ ਪੈਦਾ ਹੀ ਨੀ ਹੋ ਸਕਦੀ ਜੀ। ਪ੍ਰੇਮ ਜਲ ਵਾ, ਜਿਵੇਂ ਜਲ ਬਿਨਾਂ ਰੁੱਖ ਬੂਟੇ ਨੀ ਪੈਦਾ ਹੋ ਸਕਦੇ। ਜਲ ਬਿਨਾਂ ਮਛਲੀ ਨੀ, ਮਛਲੀ ਨੀ ਹੁੰਦੀ, ਮਛਲੀ ਹੁੰਦੀ ਆ। ਉਹ ਨੂੰ ਪੁੱਛਿਆ ਮਲਕੀਤ ਨੂੰ, ਕਹਿੰਦਾ ਮਛਲੀ ਜਲਕੀ ਰਾਣੀ ਹੈ ਤੇ ਦਾਰੂ ਕੇ ਸਦ ਖਾਣੀ ਹੈ, ਇਹਨੂੰ ਯਾਰਾ ਬੜਾ ਇਹਨੂੰ ਪੁੱਛ। ਤਾਇਆ ਜੀ ਇਹਨੂੰ ਕਾਹਨੂੰ ਪੁੱਛਣਾ, ਮੱਛੀ ਵੀ ਖਾਂਦਾ? ਮੱਛੀ ਨੂੰ ਤਾਂ ਇੱਦਾਂ ਪੈਂਦਾ ਜਿੱਦਾਂ ਉਹ ਬਗਲਾ ਪੈਂਦਾ ਹੁੰਦਾ ਮੱਛੀ। ਮੈਂ ਦਰਿਆ ਦੀ ਮਛਲੀ ਵੇ ਸੁਣਿਆ ਬਗਲਾ ਬਣ ਗਿਆ, ਇਹ ਪੰਮੀ ਬਾਈ ਦੀ ਬੋਲੀ ਇਹਨੇ ਤਾਂ ਪਵਾਈ। ਉਤੋਂ ਕਹਿੰਦਾ ਇਹ ਜਰੂਰ ਪਾਇਓ ਬਾਈ, ਇਹ ਘਟਨਾ ਬਿਆਨ ਜਰੂਰ ਕਰੀ ਆਪਣੀ ਬੋਲੀ ਦੇ ਵਿੱਚ। ਉਹਨੇ ਫਿਰ ਕਿਹਾ ਮੈਂ ਦਰਿਆ ਦੀ ਮਛਲੀ ਵੇ ਸੁਣਿਆ ਬਗਲਾ ਹੀ ਬਣ ਗਿਆ, ਇਹ ਬਗਲੇ ਵਾਂਗੂ ਪੈਂਦਾ ਮਛੀ ਨੂੰ ਪੂਰਾ। ਬੰਗਾਲੀ ਜ਼ਿਆਦਾ ਖਾਂਦੇ ਨੇ ਮੱਛੀ? ਬੰਗਾਲੀ ਕਿਉਂ, ਪੰਜਾਬੀਆਂ ਦੇ ਮੂੰਹ ਸੀਧੇ ਆ, ਪੰਜਾਬੀ ਥੋੜੀ ਖਾਂਦੇ ਆ, ਪੰਜਾਬੀ ਬਥੇਰੀ ਮੱਛੀ ਖਾਈ ਫਿਰੋ, ਮਹਿੰਗੀ ਹੋ ਗਏ ਥੋੜਾ ਜਿਹਾ ਉਹਦਾ ਘੱਟ ਖਾਂਦੇ ਹੋਣਗੇ, ਉਹਦਾ ਛੱਡਦੇ ਕੱਖ ਨੇ
ਜੀ।
ਤੁਸੀਂ ਕਾਹਦੀ ਕਹਿੰਦੇ ਮੱਛੀ? ਉਹ ਮੈਂ ਮੱਛੀਆਂ ਮੁੱਛੀਆਂ ਖਾ ਰਹੀਆਂ ਜਿਹੜੀਆਂ ਪਹਿਲਾਂ ਖਾਣੀਆਂ ਸੀ, ਹੁਣ ਮੱਛੀਆਂ ਕੀ ਖਾਣੀਆਂ, ਹੁਣ ਤੇ ਜਾਨ ਖਾਣਾ ਮੈਂ ਕਿਸੇ ਨਾ ਕਿਸੇ ਦੀ ਜਾਨ ਕਰ। ਵੀਹ ਸਾਲ ਪਹਿਲਾਂ ਨਾ ਮੈਂ ਤੇ ਬਹੁਤ ਚਿਰ ਪਹਿਲਾਂ ਮੀਟ ਮੂਟ ਖਾ ਲਈ ਦਾ ਥੋੜਾ
ਜੀ,
ਇਵੇਂ ਨੀ ਕਮਲਿਆਂ ਮਿਲਕੀ ਖਾਣਾ, ਫੇਰ ਜਦੋਂ ਪਤਾ ਲੱਗਾ ਨਾ
ਜੀ
ਵੀ ਕਈ ਸੌ ਬਿਮਾਰੀਆਂ ਇਹਨਾਂ ਨੇ ਮੀਟਾਂ ਚ ਪਈਆਂ ਨਾ, ਇਹ ਬਿਆ ਮੀਟ ਜਿਹੜਾ ਉਹ ਯਾਰ ਨਾਲੋਂ ਵੀ ਪੈੜਾ। ਤੇ ਮੈਂ ਕਿਹਾ ਤਾਜ਼ਾ ਉਸੇ ਕਿਹੜਾ ਉਸੇ ਬਣਾ ਕੇ ਦੇਣਾ ਮੈਨੂੰ ਕਹਿੰਦੇ। ਫਿਰ ਮਲਕੀਤ ਜਿਹੜਾ ਠੀਕ ਹੈ ਆਪਣੇ ਹਿਸਾਬ ਨਾਲ ਤਾਜ਼ਾ ਕੁੱਕੜ ਖਾਂਦੇ, ਪਰ ਤਾਜ਼ੇ ਚ ਜਦੋਂ ਕਿਸੇ ਜੀਵ ਦੀ ਹੱਤਿਆ ਹੁੰਦੀ ਵੇਖਦੇ ਉਹ ਰੌਲਾ ਪਾਉਂਦਾ, ਜਿੱਦਾਂ ਬੰਦੇ ਨੂੰ ਮਾਰਨ ਲੱਗੀ ਤੇ ਉਹ ਦਵਾਈਆਂ ਪਾਉਂਦਾ, ਮੈਨੂੰ ਬਖਸ਼ਿਲਾ ਮੈਨੂੰ ਮਾਰ ਮਾਰਨਾ, ਜਿਉਂ ਕਹਿ ਮੈਂ ਤੇਰੇ ਪੈਰ ਵੀ ਚੁੰਮ ਚੁੰਮ ਪੀਂਦਾ, ਮੈਨੂੰ ਮਾਰਨਾ ਜਾਣਦੇ ਸਭ ਨੂੰ ਪਿਆਰੀ
ਜੀ।
ਜੀਵ ਹੋਵੇ ਪ੍ਰਾਣੀ ਹੋਵੇ ਪ੍ਰਿੰਦਾ ਹੋਵੇ, ਗਿਆਨ ਕਿਹਨੂੰ ਨੀ ਪਿਆਰੀ
ਜੀ,
ਗਿਆਨ ਬੜੀ ਪਿਆਰੀ। ਤਾਜੀ ਨਾਲੇ ਕਹਿੰਦੇ ਨੇ ਕਿ ਇਹ ਜਾਨਵਰਾਂ ਦਾ ਇਹ ਜੂਨ ਵਾ ਤੇ ਜੂਨ ਉਹਦੀ ਬਦਲਣੀ ਚਾਹੀਦੀ ਨੀ, ਬਦਲਤੀ ਫਿਰ ਇਹ ਜੂਨ ਤੋਂ ਕੱਢਦਾ ਇਹਦਾ ਮਤਲਬ, ਤੂੰ ਕਹਿੰਦਾ ਵੀ ਕਹਿਣ ਦਾ ਪਾਵਾ ਵੀ ਤਾਇਆ ਕਹਿ ਦੇ ਵੀ ਜੂਨ ਜਿਹੜੀ ਆ ਉਹ ਸੁਧਰ ਜੀ, ਕੁੱਕੜ ਦੀ ਜੂਨ ਚੋਂ ਕੱਢ ਲਿਆ ਕੁੱਕੜ ਨੂੰ। ਅੱਛਾ ਕੁੱਕੜ ਦੀ ਜੂਨ ਚੋਂ ਕੁੱਕੜ ਨੂੰ ਕੱਢ ਲਿਆ, ਕੁੱਕੜ ਗਾਂ ਬਣ ਗਿਆ ਮੁਰਗਾ ਆਪਣਾ ਬੱਕਰਾ, ਫਿਰ ਬੱਕਰੀ ਦੀ ਜੂਨ ਚੋਂ ਬਜਾ ਲਿਆ ਉਹਨੂੰ, ਫਿਰ ਉਹ ਭੇਡੂ ਬਣ ਗਿਆ ਭੇਡੂ ਦੀ ਜਾਨ ਚੋਂ ਬਜਾ ਲਿਆ, ਫਿਰ ਮੱਛੀ ਬਣ ਗਈ ਮੱਛੀ ਦੀ ਜੂਨ ਚੋਂ ਬਜਾ ਲਿਆ, ਫਿਰ ਉਹ ਤਿਲੀਆ ਤੋਤੇ ਤਿੱਤਰ ਮੁਰਗਾਈਆਂ ਤੇ ਸ਼ਹਿ, ਪਤਾ ਨੀ ਕਿਹੜੀ ਕਿਹੜੀ ਜੂਨ ਚੋਂ ਮਨੁੱਖ ਕਿਹੜੀ ਲਿਆਉਂਦਾ ਜਾਨਵਰਾਂ ਨੂੰ
ਜੀ।
ਤੇ ਪਤਾ ਫੇਰ ਲੱਗਣਾ, ਕਹਿੰਦੇ ਪਤਾ ਫੇਰ ਲੱਗਣਾ, ਜਦੋਂ ਚਿੜੀ ਫਸੀ ਹੱਥ ਬਾਜਾ, ਬੋਲੇ ਸ਼ਾਹ ਪਤਾ ਤਦ ਲੱਗਣਾ ਜਦੋਂ ਚਿੜੀ ਫਸੀ ਹੱਥ ਬਾਜਾ, ਜਦੋਂ ਬਾਜ ਦੇ ਹੱਥ ਚਿੜੀ ਆ ਗਈ ਨਾ, ਯਾਨੀ ਜਦੋਂ ਛੋਟਾ ਪੰਛੀ ਵੱਡੇ ਪੰਛੀ ਦੇ ਮੂੰਹ ਚ ਆ ਗਿਆ, ਪਤਾ ਫੇਰ ਲੱਗਣਾ ਜਦੋਂ ਆਏ ਰੜ ਕੇ। ਬੰਦੇ ਦੀ ਜਿਹੜੀ ਆ ਬੇਪਰਵਾਹ ਜੀ, ਇਹਨੂੰ ਜਿਹੜੀ ਲੱਸੀ ਦਾ ਹੈ ਕੁਛ ਨੀ, ਕਹਿੰਦਾ ਵਿਖਾ ਕੇ ਸਭ ਕੁਛ ਲੈਣਾ। ਉਹਦਾ ਬੰਦੇ ਦਾ ਸਵਾਦ ਮਨੁੱਖ ਦਾਰਾ ਹੋਵੇ, ਚਲੋ ਖਾਲਸ ਰਾਗ ਖਾਧੀ ਖੜੀ ਆ, ਬੰਦਾ ਬੰਦਿਆਂ ਵਾਲੇ ਕੰਮ ਕਰੀ ਜਾਵੇ, ਇੰਨੀ ਵੱਡੀ ਵੱਡੀ ਗੱਲ ਆ। ਅੱਛਾ, ਜਦੋਂ ਬੰਦਾ ਬੰਦਿਆਂ ਵਾਲੇ ਕੰਮ ਚ ਆ ਗਿਆ, ਉਹਦੀ ਖੁਰਾਕ ਵੀ ਸਾਦੀ ਹੋ ਜਾਂਦੀ। ਜਦੋਂ ਬੰਦੇ ਦੇ ਕੰਮ ਹੀ ਰਾਕਸ਼ਿਸ਼ਾਂ ਵਾਲੇ ਆ, ਤੂੰ ਤੇ ਖਾਣਾ ਵੀ ਫਮੋਰੋ ਰਾਕਸ਼ਿਸ਼ਾਂ ਵਾਲਾ ਹੀ ਆ। ਹੋਰ ਰਾਕਸ਼ਿਸ਼ ਕੀ ਆ, ਦੀਵਾਲੀ ਵਾਲੇ ਦਿਨ ਦੇ ਰਹਿ ਕੇ ਜਿਹੜੇ ਆ ਉਹ ਕਾਲੇ ਇਲਮ ਵਾਲੇ ਆ, ਉਹ ਕੁੱਕੜ ਦਿੰਦੇ, ਬੱਕਰਾ ਦਿੰਦੇ, ਸ਼ਰਾਬ ਦਿੰਦੇ। ਇਹਨੂੰ ਕਿਹਨੂੰ? ਭੂਤ ਚੜੇਲਾ ਨੂੰ। ਤੇ ਭੂਤ ਚੜੇਲਾ ਦੇ ਖਾਣੇ, ਇਹ ਤਾਂ ਬੰਦਿਆਂ ਦੇ ਵੀ ਹੈ, ਤੇ ਫਿਰ ਬੰਦੇ ਤੇ ਭੂਤ ਚੜੇਲੇ ਕੋਈ ਫਰਕ ਕੀ ਰਹਿ ਗਿਆ? ਜਿਹੜਾ ਬੰਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਭੂਤ ਚੜੇਲ ਕਿਹੜੇ ਜਿਹੜੇ ਮੁਖ ਚੋਂ ਕਦੇ ਰਾਮ ਨਾਮ ਪਰਮਾਤਮਾ ਦਾ ਨਾਮ ਹੀ ਨਹੀਂ ਆਇਆ, ਕਦੇ ਉਹਨਾਂ ਰੱਬ ਰੱਬ ਤੋਬਾ ਤੋਬਾ ਕੀਤੀ ਨੀ, ਉਹ ਹੈ ਕਿ ਉਹ ਭੂਤ ਚੜੇਲ ਆ, ਉਹ ਹੋਰ ਕੀ ਆ। ਜਦੋਂ ਕਿਸੇ ਦਾ ਮੂੰਹ ਜੋ ਰੱਬ ਦਾ ਨਾ ਹੀ ਨੀ ਆ, ਉਹ ਭੂਤ ਚੜੇਲ ਸਲੇਡੇ ਬਦ ਮੂਹੇ ਹੈ, ਮਿਲਕੀ ਕਰਕੇ ਉਹ ਹੈ ਕੀ ਆ ਜੀ। ਤੇ ਤਾਏ ਜੀ, ਹੁਣ ਆਪਾਂ ਅੱਗੇ ਚੱਲਦੇ ਆ ਤੇ ਗੀਤ ਸੁਣਾਵਾਂ, ਕਿੱਥੋਂ ਪਿਆ ਦੇਵਾਂ, ਇਹ ਹੈ ਕਿਹੜੇ ਕਲਾਕਾਰ ਦਾ? ਇਹ ਤਾਂ ਜੀ ਦਵਿੰਦਰ ਕੋਹਿਨੂਰ ਦਾ, ਉਮੀਦ ਵੀ ਮੈਨੂੰ ਉਹਦੇ ਤੋਂ ਹੀ ਸੀ, ਕਿਉਂਕਿ ਪਿਆਰ ਤਾਂ ਵਿਚਾਰਾ ਖਤਮ ਕਰ ਬੈਠਾ। ਯੋਂ ਲਗਾ ਦਵਾਈਆਂ ਪਾਉਣ, ਯੋਂ ਲਗਾ ਦਵਾਈਆਂ ਪਾਉਣ, ਤੈਨੂੰ ਦਿਲ ਦੇ ਖੂਨ ਦਿੰਦੇ ਤੜੀਆਂ ਉੱਤੇ ਹੇ ਲਾਉਣ ਲਈ, ਇਹ ਸੋਚਿਆ ਹੋਣਾ ਤੂੰ ਚੱਲਾ ਕੇ ਰੰਗ ਵਿੱਚ ਪਾਵਰਾ ਬਹੁਤ, ਹੁਣ ਵੇਲੇ ਨੂੰ ਉਹ ਕਿਤੇ ਕੋੜ ਕੋ ਮੇਲੇ ਨੂੰ ਦੱਸ ਦੇ ਕਿਤੇ ਜਬ ਨਵਾਂ ਨਾ ਪਾ ਦੇ। ਉਹ ਸਾਨੂੰ ਪਤਾ ਆਸ਼ਕ ਲੋਕ ਬਿਮਾਰ ਰਹਿੰਦੇ, ਆਸ਼ਕ ਲੋਕ ਬਿਮਾਰ ਰਹਿੰਦੇ, ਹਸਣ ਲਿਆ ਜੂ ਛਪਾਉਣ ਰਹੇ ਦਲੀਆਂ ਲਾ ਕੁੱਕੜ ਦਾ ਲਹੂ ਦਿੰਦੇ, ਪਾਉਣ ਕਹਿਣਾ ਦਿੰਦਾ ਫੋਨ ਕੁੱਕੜ ਦਾ, ਏਦਾਂ ਵੀ ਕਰਦੇ ਗਏ। ਬੱਲਾ ਮੈਂ ਤੈਨੂੰ ਦੱਸਦਾ, ਬੰਦੇ ਦੁਨੀਆਂ ਪਰੇ ਤੋਂ ਪਰੇ, ਇਧਰ ਸੀ ਲਾਗਲੇ ਦੋ ਪਿੰਡ ਛੱਡ ਕੇ ਤੀਜਾ ਪਿੰਡ, ਚੌਥੇ ਪਿੰਡ ਨਾਲ ਦੇ ਪੰਜਵਾਂ ਪਿੰਡ ਜਿਹੜਾ ਆਉਂਦਾ ਉੱਥੇ ਸੀ ਪ੍ਰੀਤੀ ਜੀ, ਹੁਣ ਕਿਉਂ ਤੋੜ ਗਏ ਸੱਜਣਾ ਨਾਲ ਪ੍ਰੀਤੀ, ਉਹਦੇ ਨਾਲ ਨਾ ਪਾਖਰ ਦੀ ਕੋਈ ਮਿੱਤਰ ਆਏ, ਪਾਖਰ ਤਾਂ ਕਰਤਾਰ ਦਾ ਕੋਈ ਬਹੁਤਾ ਚੰਗਾ ਤਾਂ ਨਹੀਂ ਸੀ ਸਾਲ। ਉਹ ਚੱਲ ਹਰ ਬੰਦੇ ਜਾਊ ਗੁਣ ਹੁੰਦੇ ਆ, ਕੋਈ ਕਿਸੇ ਪਾਸੇ ਮਾੜਾ, ਕੋਈ ਕਿਸੇ ਪਾਸੇ ਮਾੜਾ, ਮਾੜੇ ਬੰਦੇ ਵਿਚ ਵੀ ਕੋਈ ਗੁਣ ਚੰਗਾ ਹੋਗਾ, ਜੋ ਗੁਣ ਦਾ ਗੁਣਕਾਰੀ ਪਤਕ ਲਸਣ ਕੰਢੀ ਦਾ, ਇੱਕ ਅਰਦਾਸ ਮਾਸ ਨੇ ਲਿਖ ਦਿੱਤਾ ਬਿਨਾ ਸੋਚੇ ਸਮਝੇ ਤੇ, ਪਰ ਗੁਣ ਔਗੁਣ ਸਾਰਿਆਂ ਚ ਹੁੰਦੇ, ਕਿਹੜੇ ਚ ਨਹੀਂ ਹੁੰਦੇ ਗੁਣ? ਨਾ ਗੁਣ ਹੀ ਮਰਦੇ ਆ, ਨਾ ਔਗੁਣ ਹੀ ਮਰਦੇ ਆ, ਨਾ ਗੁਣਾਂ ਵਾਲੇ ਚ ਔਗੁਣ ਹੀ ਮਰਨੇ ਆ, ਤੇ ਨਾ ਔਗੁਣਾਂ ਚ ਗੁਣ ਹੀ ਮਰਨੇ। ਇਹਨੇ ਨਾ ਚਿਟਕਈਆਂ ਦੇ ਜਾ ਕੇ ਤਾਂ ਬੱਕਰੇ ਦੇ ਲਹੂ ਦਾ ਪ੍ਰੇਮ ਪੱਤਰ ਲਿਖ ਕੇ ਲਿਖਿਆ, ਜਾਨ ਇਹ ਮੈਂ ਆਪਣੇ ਜਿਗਰ ਦੇ ਖੂਨ ਨਾਲ ਲਿਖ ਰਿਹਾ। ਮੈਂ ਕਿਹਾ ਜੇ ਮੈਂ ਕਸੂੰ ਕੇ ਮਰ ਜਾਣਾ ਹੀ ਤੇ ਤੁਸੀਂ ਨੇ ਸਲਾਹ ਦਿੱਤੀ? ਮੈਂ ਸਲਾਹ ਦਿੱਤੀ, ਮੈਂ ਕਿਹਾ ਛਡਾਈਆ ਉਹ ਦਫਾ ਹੋਣ ਆ, ਜੇ ਉਹਨੇ ਹਰ ਪ੍ਰੇਮਿਕਾ ਖਾਤਰ ਨੂੰ ਸੁੰਘ ਕੇ ਵੇਖ ਲਈ ਜ਼ਰੂਰ ਆ, ਓਏ ਦੁਨੀਆ ਦਾ ਦਸਤੂਰ ਆ, ਪਹਿਲਾਂ ਪ੍ਰੇਮ ਪ੍ਰੇਮਿਕਾ ਜਾਂ ਪ੍ਰੇਮੀ ਜਾਂ ਕੋਈ ਦਫਾ ਉਹਨੇ ਪਹਿਲਾਂ ਸੁੰਘਦੇ ਨੇ ਪ੍ਰੇਮ ਪੱਤਰ ਨੂੰ। ਮੈਂ ਕਿਹਾ ਛਦਾਈਆ ਤੇ ਚੰਦਨ ਥੋੜੀ ਜੀ ਮਿਲਾ ਲਾ। ਉਹ ਮੈਂ ਕਹਿੰਦਿਆਂ ਉਹਨੂੰ ਇਹ ਕਹਿਣਾ ਸੀ ਵੀ ਤੁਸੀਂ ਖੂਨ ਨਾਲ ਲਿਖਿਆ ਕਾ, ਤੂੰ ਕਹਿੰਦੇ ਚੰਦਨ ਮਿਲਾ ਲਾ। ਹੋਰ ਮੈਂ ਕਹਿੰਦਾ ਤੁਸੀਂ ਕਹਿੰਦੇ ਵੀ ਪ੍ਰੇਮ ਪੱਤਰ ਹੀ ਨਾ ਲਿਖ, ਤੇ ਕੀ ਲਿਖਾ ਲੈਂਦਾ ਮੈਂ ਐਪਲੀਕੇਸ਼ਨ ਫੀਸ ਮਾਫ਼ੀ ਦੀ, ਗਾਂਢ ਲਈ ਗ੍ਰਾਂਟ ਵੀ ਫੀਸ ਲੋ ਬਲਾ। ਮਾਸਟਰ ਜੀ ਮੇਰਾ ਪਿਤਾ ਬਿਮਾਰ ਰਹਿੰਦਾ, ਕੁਚਰਾਂ ਨੂੰ ਅਸੀਂ ਫੀਸ ਨਹੀਂ ਦੇ ਸਕਦੇ, ਮਾਤਾ ਮਿਰਚਾਂ ਤੋੜ ਕੇ ਗੁਜ਼ਾਰਾ ਕਰ ਰਹੀ ਆ, ਕਿਰਪਾ ਕਰਕੇ ਸਾਡੇ ਟੱਬਰ ਦੀ ਹਾਲਤ ਨੂੰ ਵੇਖਦੇ ਹੋਏ ਸਾਡੀ ਫੀਸ ਮਾਫ਼ ਕੀਤੀ ਜਾਵੇ, ਇਹ ਲਿਖਾ ਲੈਂਦਾ। ਸੱਚੀ ਏਦਾਂ ਸੀ ਹਾਲਤ? ਏਦਾਂ ਹੀ ਸੀ ਉਹ ਨਾ ਉਹਨੇ ਫਿਰ ਪ੍ਰੇਮ ਪੱਤਰ ਲਿਖਿਆ, ਤੇ ਉਹ ਯਾਰੀ ਨੇ ਸੋਚਿਆ ਵੀ ਇੰਨਾ ਪ੍ਰੇਮ ਕਰਦਾ, ਇੰਨਾ ਤੈਨੂੰ ਪ੍ਰੇਮ ਕਰਾਂ ਜਿਹਨਾਂ ਜਿਹਨਾਂ ਅੰਬਰਾਂ। ਮੈਂ ਕਿਹਾ ਮੈਨੂੰ ਕਹਿੰਦਾ ਵੀ ਉਹ ਮੈਨੂੰ ਪੁੱਛਦੀ ਤੂੰ ਮੈਨੂੰ ਕਿੰਨਾ ਪ੍ਰੇਮ ਕਰਨਾ
ਜੀ,
ਤੇ ਤੁਸੀਂ ਦੱਸਤਾ ਯਾਰੀ ਜੇ ਸਾਰਾ ਕੁਛ ਕਰਨਾ ਪੈਣਾ, ਯਾਰੀ ਜੇ ਮਰਨਾ ਵੀ ਪੈ ਜਾਣਾ ਦੱਸਣਾ ਥੋੜੀ ਵੱਡੀ ਗੱਲ, ਤੁਸੀਂ ਕੀ ਦੱਸਿਆ ਫਿਰ? ਉਹ ਮੈਂ ਕਿਹਾ ਵਾਹ ਜ਼ਿਆਦਾ ਚੰਗਾ ਰੱਖ ਕੇ
ਜੀ,
ਮੈਂ ਉਹਨੂੰ ਫਿਰ ਦੱਸਿਆ, ਮੈਂ ਕਿਹਾ ਤੂੰ ਉਹਨੂੰ ਕਿਹਾ ਵੀ ਜਿਵੇਂ ਸਿਰ ਦੇ ਤੇਰੇ ਵਾਲ ਹੈ ਨਾ, ਇੰਨਾ ਪ੍ਰੇਮ ਆ ਮੇਰੇ, ਆਪੇ ਗੰਦੀ ਰਹੂ ਕਲਾ ਕਲਾ ਝਾਟਾ ਕਲਾ ਕਲਾ ਝਾਟਾ। ਤੂੰ ਵੇਖਣ ਫਿਰ ਪੁੱਛਦੀ ਆ, ਕਹਿੰਦੀ ਤੂੰ ਅੱਜ ਮੈਨੂੰ ਕਿੰਨਾ ਪਿਆਰ ਕਰਨਾ
ਜੀ,
ਤੇ ਮੈਂ ਕਿਹਾ ਅੱਜ ਘੱਟ ਗਿਆ ਕੋਈ, ਕਹਿੰਦਾ ਅੱਜ ਕੀ ਲਿਖੀਏ, ਮੈਂ ਕਿਹਾ ਤੂੰ ਲਿਖ ਜੇ ਨਾਮ ਬਣਾ ਦੇ ਤਾਰੇ, ਆਪੇ ਗੰਦੀ ਰਹੂਗੀ ਸਾਰੀ ਦਿਹਾੜੀ, ਛੱਤ ਤੋਂ ਡਿੱਗ ਕੇ ਮਰ ਜਾਓ। ਹੁਣ ਫਿਰ ਲਿਖਿਆ
ਜੀ,
ਤੀਜੇ ਦਿਨ ਉਹਨੇ ਫੇਰ ਲਿਖ ਦਿੱਤਾ, ਪਤਾ ਨੀ ਵੇ ਇਮਤਿਹਾਨ ਨੀ ਲੈਂਦੀ ਸੀ ਮੇਰਾ ਵੀ ਕੀ ਲਿਖਦਾ, ਉਹਨੂੰ ਕੀ ਪਤਾ ਤੁਸੀਂ ਲਿਖਾਉਣੇ, ਉਹਨਾਂ ਇਹ ਲਿਖਾਰੀ ਦੀ ਤੇ ਇਮਤਿਹਾਨ ਲੈਂਦੇ, ਉਹਨੂੰ ਪਤਾ ਉਹ ਇੰਨੀ ਅਕਲ ਦਾ ਮਾਲਕ ਹੈ ਨੀ ਕਿਸੇ ਤੋਂ ਲਿਖਾਉਂਦਾ ਉਹ, ਤੇ ਫਿਰ ਉਹ ਕਹਿੰਦੀ ਬਈ। ਤੀਜੇ ਦਿਨ ਫਿਰ ਪੁੱਛਿਆ ਵੀ ਤੂੰ ਮੈਨੂੰ ਕਿੰਨਾ ਪਿਆਰ ਲੈਣਾ, ਮੈਂ ਕਿਹਾ ਲਿਖਦੇ ਜਿੰਨਾ ਮੈਂ ਹੀ ਝੋਨਾ ਲਵਾਉਂਦਾ, ਮੈਂ ਕਿਹਾ ਜਿੰਨਾ ਲਿਖਦੇ ਵੀ ਸਾਡੇ ਕਿੱਲੇ ਦੇ ਝੋਨੇ ਕਿ ਡਕੇ ਆ, ਇੰਨਾ ਕੁ ਪਿਆਰ ਕਰਨਾ ਹੀ ਕਿੱਲੇ ਚ ਝੋਨੇ ਦੇ ਡਿੱਗੇ, ਇੱਕ ਕਿੱਲੇ ਚ ਜਿੰਨਾ ਕੁ ਝੋਨਾ ਆਉਂਦਾ, ਮੈਂ ਕਿਹਾ ਇੰਨਾ ਕੁ ਤੇ ਪਿਆਰ ਹੈ, ਥੋੜਾ ਮੁੱਕਣਾ ਹੀ ਨੀ ਗਾ। ਚੌਥੇ ਦਿਨ ਉਹ ਫੇਰ ਕਹਿੰਦੀ ਆ ਵੀ ਤੂੰ ਮੈਨੂੰ ਕਿੰਨਾ ਪਿਆਰ ਕਰਨਾ
ਜੀ,
ਮੈਂ ਕਿਹਾ ਜਿੰਨਾ ਸਾਰਾ ਮਾਰੂ ਥਲ ਦੇ ਵਿੱਚ ਰੇਤ ਆ, ਉਹ ਮਕੈਨ ਨੂੰ ਰਾਜਸਥਾਨ ਵੀ ਕਹਿ ਰਿਹਾ ਥੋੜੀ ਆ। ਅੱਛਾ, ਉਹਨਾਂ ਦੱਸ ਦਿੱਤਾ, ਉਹ ਕਹਿੰਦੇ ਇਤਿਹਾਸ ਵੀ ਜਾਣਦੇ ਆ ਕੋਈ ਮਾੜੀ ਜਿਹੀ ਕਿਸਾਨੀ ਨਹੀਂ ਜਿਹੜੇ ਲਿਖਣ ਦਾ। ਫਿਰ ਉਹਨੇ ਪੰਜਵੇਂ ਦਿਨ ਫੇਰ ਕਹਿਤਾ, ਤਾਇਆ ਜੀ ਹਟੀ ਨੀ ਉਹ ਹਟਣ ਵਾਲੀ ਕਿੱਥੇ ਸੀ, ਉਹ ਪੁੱਛਣੋ ਨਾ ਹਟੀ, ਅਸੀਂ ਦੱਸਣੋ ਨਾ ਹਟੇ, ਅਸੀਂ ਵੀ ਫਿਰ ਦੋ ਤਿੰਨ ਮਹੀਨੇ ਜਾਣ ਗਾਏ ਕਲੀ ਕਲੀ ਗੱਲ ਦੱਸ
ਜੀ।
ਕਹਿੰਦੀ ਕਿੰਨਾ ਪਿਆਰ ਕਰਨਾ, ਮੈਂ ਕਿਹਾ ਜਿੰਨੇ ਸਰੀਰ ਚ ਰੋਮ ਆ ਬੰਦੇ ਦੇ, ਆਪੇ ਮੈਂ ਕਿਹਾ ਗੰਦੀ ਰਹੂਗੀ, ਮੈਕਰੋਸਕੋਪ ਲੈ ਕੇ ਨਾ ਉਹ ਲੱਭੇ ਨਾ ਹੋਰ। ਫੇਰ ਪੁੱਛ ਰਹੀ ਆ ਕਹਿੰਦੀ ਵੀ ਤੂੰ ਕਿੰਨਾ ਪਿਆਰ ਕਰਦਾ ਮੈਨੂੰ, ਬਾਖਰ ਕਹਿੰਦਾ ਕਿੰਨਾ, ਮੈਂ ਕਿਹਾ ਤੁਸੀਂ ਮੇਰੀ ਗੱਲ ਸੁਣੋ, ਉਹ ਮੈਂ ਕੋ ਆਈ ਪੀ ਐਸ ਅਫਸਰ ਵਾਂ ਵੀ ਜਿਹੜਾ ਹਰ ਗੱਲ ਤੁਹਾਨੂੰ ਦੱਸੀ ਤੁਰਿਆ, ਉਹ ਆਪ ਵੀ ਲੱਭ ਲਓ ਕੋ ਗੱਲ, ਤੇ ਮੈਂ ਕਿਹਾ ਤੂੰ ਆਪਦੇ ਕੋਲੋਂ ਕੋ ਦੱਸ, ਤੇਰਾ ਦਿਲ ਕੀ ਕਹਿੰਦਾ, ਉਹਨੂੰ ਜਾ ਕੇ ਹੱਥ ਇੱਦਾਂ ਕਰਕੇ ਨਾ ਇੱਦਾਂ, ਬਾਬਾ ਜਿੰਨੀ ਕੁ ਆਪਾਂ ਬਾਂਹ ਜੀ ਇੰਨੀ ਕੁ ਤੱਕ ਲਈ ਜਾ ਸਕਦੇ, ਡੇਢ ਕੁ ਮੀਟਰ ਤੱਕ ਮਹਾਂ ਜਾਂ ਬਾਂਹ ਜਾਂਦੀ ਹੋ, ਤੂੰ ਦੋ ਤਲ ਚੜ ਜਾਂਦੇ ਹੋ, ਕਹਿੰਦਾ ਮੈਂ ਇੰਨਾ ਪਿਆਰ ਕਰਨਾ
ਜੀ।
ਉਦਣ ਹੀ ਉਹਨੇ ਜਵਾਬ ਦਿੱਤਾ, ਕਹਿੰਦੇ ਤੂੰ ਮੇਰਾ ਕੁਛ ਨੀ ਲੱਗਦਾ, ਹੈ ਉਦਣ ਹੀ ਉਹ ਕਹਿੰਦੀ ਤੂੰ ਮੇਰਾ ਕੁਛ ਨੀ ਲੱਗਦਾ, ਇੰਨੇ ਕੁ ਪਿਆਰ ਨਾ ਮੈਂ ਕੀ ਕਰਨਾ, ਇੰਨਾ ਕੌਣ ਹੱਥਾਂ ਨੂੰ ਮੈਨੂੰ ਆ ਕੇ ਕਹਿੰਦਾ, ਉਹਨੇ ਜਵਾਬ ਦਿੱਤਾ, ਮੈਂ ਫੜਿਆ ਮੂੰਹ ਜਿਹਾ ਮਾਰਿਆ, ਕਿੱਥੇ ਕਿੱਥੇ ਆਪਾਂ ਪਿਆਰ ਨੂੰ ਦਸਾਈਆਂ ਨੇ, ਤੂੰ ਹੱਥਾਂ ਚ ਦਸੀਆਂ ਨਾ, ਇੰਨਾ ਕੁ ਪਿਆਰ ਕਰਨਾ, ਦੋਨੋਂ ਗੱਲਾਂ ਨੇ ਫਿਰ ਸਵਾਹ ਤੈਨੂੰ ਪਿਆਰ ਕਰਨਾ, ਵੀ ਤੂੰ ਥੋੜਾ ਬਹੁਤਾ ਤੂੰ ਵਾਹ ਵਾਹ ਦੱਸ ਸੋਰਾ, ਇੰਨਾ ਕੁ ਕਹਿੰਦਾ ਲੈ ਆ, ਇੰਨਾ ਕੁ ਪਿਆਰ ਕੋ, ਇੰਨੇ ਕੁ ਪਿਆਰ ਨਾਲ ਕੀ ਆ, ਉਸ ਵੇਲੇ ਦੁਨੀਆ ਕਿਤੇ ਨਿਕਲਦੀ ਆ, ਉਹ ਤਾਂ ਪਿਤਾਇਆ ਪਿਆਰ ਹੀ ਪੁੱਛਣ ਦਾ ਹੀ, ਇਹਦਾ ਮਤਲਬ ਜਿੰਨਾ ਚਿਰ ਤੁਸੀਂ ਕਢਾਤਾ ਕਢਾਤਾ ਓਨਾ ਚਿਰ ਬਾਅਦ ਚ ਉਹਨੇ ਛੱਡ ਦਿੱਤਾ। ਅੱਛਾ ਫਿਰ ਇੱਕ ਗੱਲ ਆ, ਉਦੋਂ ਬਾਅਦ ਆ ਇੱਕ ਗੱਲ ਆ ਵੀ ਮੈਂ ਤੈਨੂੰ ਲਿਖ ਕੇ ਦੇਣ ਨੂੰ ਤਿਆਰ ਆ, ਮੈਂ ਉਸ ਟਾਈਮ ਪੇਪਰ ਤੇ ਲਿਖਾ ਲਾ, ਸੰਤੋਖਜਨਕ ਜਵਾਬ ਉਦੋਂ ਬਾਅਦ ਉਹਨੂੰ ਕਿਸੇ ਤੋਂ ਨੀ ਮਿਲਿਆ ਹੋਣਾ, ਮੈਂ ਤੂੰ ਲਿਖ ਕੇ ਲੈ ਲਾ ਪਾਵਾਂ, ਅੱਜ ਤਿੰਨ ਚਾਰ ਨਿਆਣੇ ਵੀ ਉਹਦੇ ਹੋ ਗਏ ਹੋਣਗੇ, ਅਵਲ ਤਾਂ ਹੋਏ ਜਾਂ ਮੈਨੂੰ ਦੱਸਦਾ ਕੋਈ, ਉਹ ਜ਼ਿਆਦਾ ਹੀ ਖਰੇ ਹੋਏ, ਅੱਜ ਤੱਕ ਉਹਨੂੰ ਜਵਾਬ ਨੀ ਮਿਲੇ ਹੋਣੇ ਜਿਹੜੇ ਅਸੀਂ ਦਿੱਤੇ, ਤੁਸੀਂ ਦੇਤੇ ਕਿ ਉਹਨੇ ਕਾਹਦੇ ਦੇਤੇ, ਆਹੋ ਉਹਨੂੰ ਤਾਂ ਜਵਾਬ ਹੀ ਦੇਤਾ, ਤੇ ਉਹਨੂੰ ਕੀ ਜਵਾਬ ਦੇਣਾ ਸੀ, ਉਹ ਕਹਿੰਦੇ ਮੇਰੇ ਵੱਲੋਂ ਜਵਾਬ ਹੀ। ਤੇ ਫਿਰ ਇਹਦੇ ਨਾਲ ਮੇਰੀ ਯਾਰੀ ਹੋਰ ਵੀ, ਉਹਨੇ ਮੇਰੇ ਨਾਲ ਯਾਰੀ ਹੋਰ ਵੀ ਪੱਕੀ ਪਾ ਲਈ, ਉਹਨੂੰ ਕਿਹਾ ਵੀ ਤੂੰ ਸਲਾਹ ਮੈਨੂੰ ਚੰਗੀ ਯਾਰ ਕਰਨਾ ਵਾ, ਤੇ ਤੂੰ ਸਹੀ ਤਾਂ ਜੀ ਸਲਾਹਾਂ ਤੁਸੀਂ ਸ਼ੁਰੂ ਤੋਂ ਦਿੰਦੇ ਆਏ, ਆਹ ਦੇਖ ਲਾ ਸਰਪੰਚਣੀ ਜਿਹੜੀ ਵੀ ਸਲਾਹ ਤੁਹਾਡੇ ਕੋਲ ਲੈਂਦੀ, ਉਹ ਪੁੱਤ ਦਿਮਾਗ ਜਿਹੜਾ ਰੱਬ ਨੇ ਦਿੱਤਾ ਨਾ, ਇਹਨੂੰ ਵਰਤ ਦੋ, ਇਹਦੇ ਚ ਜਿੰਨੀ ਪਾਵਰ ਆ ਭਾਈ ਦਾ ਮੁੰਡਾ ਕਹਿੰਦਾ ਵੀ ਅਸੀਂ ਤਾਂ 5-7% ਹੀ ਵਰਤ ਗਏ ਨੇ, 98-99% ਤੇ ਸਾਡਾ ਉਦਾਂ ਪਿਆ, ਨਹੀਂ ਜੇ 5-7% ਵਰਤਦੇ 98-99 ਕਿੱਦਾਂ ਰਹਿ ਗਿਆ, ਫਿਰ ਤਾਂ 2% ਹੀ ਵਰਤਦੇ, ਆਹਾ ਤੁਸੀਂ ਵਰਤਦੇ ਆ ਤੁਹਾਨੂੰ ਲੱਗ ਗਿਆ ਪਤਾ, ਜਿਹੜਾ ਨਹੀਂ ਵਰਤਦਾ ਉਹ ਕੋਈ ਵਾਰ 98-99 ਉਹਨਾਂ ਦਾ ਉਦਾਂ ਪਿਆ ਨਹੀਂ, 1-2% ਹੀ ਵਰਤਦੇ, ਇਹਨੂੰ ਵਰਤੋ, ਵਰਤੋ ਮਿਲ ਗਈ ਤਾਂ ਵਰਤੋ ਦਿਮਾਗ। ਤੇ ਤਾਇਆ ਜੀ ਇੱਧਰ ਸਵਰਨ ਭਾਜੀ ਕਹਿੰਦੇ ਜੀ ਅਸੀਂ ਲੇਟ ਹੋ ਗਏ ਜੀ, ਤਾਇਆ ਜੀ ਅੱਜ ਬੈਟਰੀ ਡਾਊਨ ਸੀ, ਉਹ ਤੁਸੀਂ ਤਾਂ ਲੇਟ ਹੋ ਗਏ, ਸਾਡੀ ਤੇ ਆਪਦੀ ਬੈਟਰੀ ਡਾਊਨ ਆ, ਮਿਲ ਗਈ ਤਾਂ ਉਹ ਸਵਰਨ ਸਾਨੂੰ ਚਾਹ ਫੜਾ, ਇਹਨਾਂ ਦੀ ਬੈਟਰੀ ਚਾਰਜ ਕਰੀਏ, ਲੈ ਚਾਹ ਪੀ ਸਵਰਨ ਸਿੰਘ, ਤੈਨੂੰ ਦੇਸੀ ਘਿਓ ਆਈ ਚਾਹ ਪੀ, ਉਹਨੇ ਦੇਸੀ ਘਿਓ ਵਾਲੀ
ਸੁਖਪ੍ਰੀਤ ਕਹਿੰਦੇ ਗੱਲ ਤੇਰਾ ਬਹਿ ਜਾਂਦਾ ਬੋਲ ਬੋਲ ਕੇ ਜਿਉਂ ਲੱਗਦਾ ਉਹਨੂੰ ਸਵੇਰ ਤੋਂ ਸ਼ਾਮਾਂ ਤੱਕ ਦਵਾਈਆਂ ਪਾਉਣ। ਉਹਨੇ ਦੋ ਕੁ ਚਮਚੇ ਦੇਸੀ ਉਹਦੇ ਚਾਹ ਚ ਸੈੱਟ ਲਾ। ਅੱਛਾ ਉਹਦਾ ਜਿਹੜਾ ਪਾਪਾ ਸੀ ਨਾ ਉਹ ਆਯੁਰਵੇਦਾ ਬੜਾ ਤਗੜਾ ਮਾਹਰ ਸੀ। ਮਰੇ ਬੰਦੇ ਉਹਨੇ ਜੀਂਦੇ ਕਰਦੇ, ਜੀਂਦਿਆਂ ਨੂੰ ਮਾਰੇ ਵੀ ਉਹਦਾ ਇੱਕ ਦੋ ਮਾਰੇ ਸੀ। ਕਿੱਦਾਂ ਇੱਕ ਦੋ ਬੰਦੇ ਉਹਦੇ ਹੱਥੋਂ ਮਰ ਵੀ ਗਿਆ। ਦਿਖਾਇਆ ਸਜ਼ਾ ਨੀ ਹੋਈ ਆਯੁਰਵੇਦ ਨੂੰ, ਕੋਈ ਸਜ਼ਾ ਨੀ ਕਿਉਂਕਿ ਉਹ ਕਿਸੇ ਵੀ ਟੈਸਟ ਵਿੱਚ ਆਉਂਦੀ ਨੀ ਆਯੁਰਵੇਦ।
ਅੱਛਾ
ਧਤੂਰਾ ਥੋੜਾ ਜਿਹਾ ਜ਼ਿਆਦਾ ਹੁੰਦੇ ਤਾਂ ਧਤੂਰਾ ਜਿਹੜਾ ਉਹ ਜ਼ਹਿਰੀ ਹੁੰਦੀ ਹੈ, ਥੋੜਾ ਜਿਹਾ ਧਤੂਰਾ ਭਸਮ ਜਾਰੀ ਭਾਗ ਬੈਠਾ ਤੇ ਕਿਸੇ ਨੂੰ ਸੀ ਸਮੱਸਿਆ ਥੋੜੀ ਜਿਹੀ ਹੈ ਸੀ। ਕਿਹੜੀ? ਉਹ ਆਯੁਰਵੇਦ ਦੇ ਵਿੱਚ ਕੁਝ ਸਮੱਸਿਆਵਾਂ ਜਿਹੜੀਆਂ ਨਾ ਗੁਪਤ ਹੁੰਦੀਆਂ, ਉਹਨੇ ਦੇਤਾ ਆ ਧਤੂਰੇ ਦੇ ਬੀਜ ਤੇ ਉਹ ਧਤੂਰੇ ਦੇ ਬੀਜ ਨੂੰ ਔਰੇ ਬਹਿ ਗਿਆ ਤੇ ਉਹ ਮਗਰੋਂ ਜਾਂਦਾ ਗਿਆਨ ਤੋਂ ਲੱਗ ਗਿਆ। ਹੁਣ ਪਾਣੀ ਵਾਲੀਆਂ ਟੱਟੀਆਂ ਲੱਗ ਗਈਆਂ, ਬੰਦ ਹੀ ਨੀ ਹੋਈ। ਓਹੋ ਹੋ 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 ਬੰਦ ਹੋਈਆਂ ਜਦੋਂ ਜਾਨ ਹੀ ਨਿਕਲ ਗਈ, ਜਾਨ ਤੋਂ ਬਾਅਦ ਵੀ ਨਿਕਲਦੀਆਂ ਰਹੀਆਂ। ਬਹੁਤ ਮੰਦੀ ਹਾਲਤ ਹੋਈ, ਉਹ ਪਚਾ ਨੀ ਹੋਇਆ। ਉਹ ਧਤੂਰਾ ਬਹੁਤ ਗਰਮ ਹੁੰਦਾ, ਉਹ ਆਮ ਬੰਦੇ ਕੋਲ ਪਚਦਾ ਨੀਗਾ, ਅਵਲ ਤੇ ਖਾਸ ਤੋਂ ਵੀ ਨੀ ਪਚਦਾ ਸੱਚ ਪੁੱਛੇ। ਉਹਦਾ ਫਿਰ ਉਹ ਕਹਿੰਦੇ ਉਹ ਭਾਈ ਭਾਪੇ ਤੋਂ ਮਰ ਗਿਆ ਸੀ, ਮੈਨੂੰ ਦੱਸਦੀ ਹਰੇਕ ਨੂੰ ਦੱਸਦੀ ਨੇ। ਉਹ ਦੁਨੀਆਂ ਜਿਹੜੀ ਆ ਉਹ ਬਾਤ ਦਾ ਪਤੰਗੜ ਵੀ ਬਣਾ ਲੇਗੀ, ਬਾਤ ਦਾ ਪਤੰਗੜ। ਆ ਤੁਸੀਂ ਤਾਂ ਸਾਰਿਆਂ ਨੂੰ ਦੱਸੀ ਜਾਂਦੇ ਆ, ਉਹ ਸਾਰੇ ਇੱਥੇ ਕਿਤੇ ਕਿੰਨੇ ਕ ਪੰਜ ਨੀ ਤੇ ਸੱਤ ਸੁਣ ਲੈਣਗੇ। ਇੱਥੇ ਵਾਵਾ ਸੌ ਇੱਥੇ ਲੱਖ ਬੰਦਾ ਕੋਈ ਪਤਾ ਲਾ, ਚਾਰ ਪੰਜ ਜਣਿਆਂ ਦਾ ਕੁਛ ਨੀ ਹੁੰਦਾ, ਸੌ ਤੋਂ ਵੱਧ ਨਾ ਹੋਣ ਸੁਣ ਵਾਲੇ। ਇਹ ਨਹੀਂ ਦੱਸਦੇ ਕਿ ਸੌ ਤੋਂ ਵੱਧ ਨਾ ਕਹਿੰਦਾ। ਅੱਛਾ ਬੜਾ ਤੁਸੀਂ ਅੰਡਰ ਐਸਟੀਮੇਟ ਕਰੀ ਬੈਠੇ ਹੋ, ਕਿਹੜੀ ਗੱਲ ਵੀ ਆਪਣੇ ਸਰੋਤੇ ਸੌ ਕੀ ਸੁਣਦੇ ਨੇ? ਸੁਨੇਹਾ ਤੇ ਕਿਸੇ ਦਾ ਫਿਰ ਆਉਣਾ ਨੀ, ਇਹ ਸਮਝਣਾ ਉਹਦਾ ਜੇ ਥੋੜੇ ਆਉਂਦੇ ਚੰਗਾ ਸਮ ਪੜਦੇ ਦੀਆਂ ਗੱਲਾਂ ਸੁਣ ਲੈਂਦੇ, ਜ਼ਿਆਦਾ ਆਉਣ ਤੋਂ ਹੋਰ ਮੈਂ ਦੱਸਾਂ ਹੀ ਕੁੱਖ ਨਾ।
ਅੱਛਾ ਫੇਰ
ਕਿਹੜੀ? ਫੇਰ ਉਹ ਜਿਹੜੀ ਆਯੁਰਵੇਦ ਜਾਣਦੀ ਸੀ, ਜਾਣਦੀ ਨੀ ਸੀ, ਜਾਣਦਾ ਸੀ ਉਹਨੇ ਇਹਨੂੰ ਤੂੰ ਵਿਚਾਰੀ ਨੂੰ ਅੱਲਾ ਕੋ ਨੀ ਆਉਂਦਾ। ਕਹਿੰਦੀ ਕਿਤਾਬ ਪਾਪਾ ਸਾਡਾ ਕਹਿੰਦੇ ਲੈ ਜਾ ਲੈ ਜਾ ਲੈ ਜਾ। ਮੈਂ ਕਿਹਾ ਨਹੀਂ ਨਹੀਂ ਨਹੀਂ, ਮੈਂ ਚੰਗਾ ਕੀਤਾ ਨਹੀਂ ਲਿਆਂਦੀ, ਤੂੰ ਦਾਦਾ ਪਿੰਡ ਸਾਡਾ ਉਹਦੀ ਯਾਦ ਲੈਣਾ ਸੀ ਪਾਪੇ, ਤੁਹਾਡੇ ਕੋਲ ਨੀ ਬਚਿਆ ਕੋਈ ਤੇ। ਕਹਿੰਦੇ ਮਰੇ ਵੀ ਜੀਨੇ ਪਾਪੇ ਨੇ ਕੀਤੇ। ਮੈਂ ਕਿਹਾ ਕਿਹੜੀ ਦਵਾਈ ਨਾ? ਕਹਿੰਦੇ ਜਿਹੜੀ ਦਵਾਈ ਬੰਦੇ ਨੂੰ ਮਾਰਦੀ ਆ ਜੀਣਾ ਵੀ ਉਹੀ ਕਰਦੀ ਹੈ, ਧਤੂਰੇ ਦੀ ਭਸਮ ਜਿਹੜੀ ਆ ਉਹ ਮਰੇ ਨੂੰ ਪਿਆਈ ਤੇ ਉਹ ਜੀਂਦਾ ਹੋ ਗਿਆ, ਜੀਂਦੇ ਨੂੰ ਪਿਆਈ ਤੂੰ ਮਰ ਗਿਆ। ਅੱਛਾ ਇੱਦਾਂ ਹੁੰਦੀ ਦਵਾਈਆਂ ਪੁੱਤ ਕਿਤੇ ਸੌਖੀਆਂ ਬਣਨੀਆਂ। ਉਹ ਸਵਰਨ ਦੀ ਬੈਂਡਰੀ ਲੋਹ ਹੋ ਗਈ, ਮਲਕੀਰ ਨੇ ਥੋੜੀ ਜਿਹੀ ਚਾਹ ਪਾ ਹਟਣਾ ਗਾ, ਉਹ ਕਾਪੀ ਚੀਨੋ ਜਿਆਦਾ ਹਟਣਾ ਹੁੰਦੀ ਕਿ ਲਾਤੇ ਤੁਹਾਨੂੰ ਕਹਿੰਦਾ ਤੇ ਨਾ ਕਿਉਂ? ਮੈਂ ਨਾ ਪੁੱਛ ਨੀ ਸਕਦਾ, ਮੈਂ ਇਸ ਦੁਨੀਆਂ ਚ ਰਹਿੰਦਾ, ਮੈਂ ਜੰਗਲ ਦਾ ਵਸਨੀਕ ਆ, ਕਿਹੜਾ ਕਾਫੀਆਂ ਵਾਲੀਆਂ ਪੀਂਦਾ ਭਾ ਸਾਨੂੰ ਦੱਸੇ ਕਿਹੜੀ ਜਿਹੜੀ ਜਿਆਦਾ ਹਟਣਾ ਹੁੰਦੀ ਆ। ਤਾਇਆ ਜੀ ਜਿਆਦਾ ਸਟਰੋਂਗ ਪਤਾ ਨੀ ਸ਼ਾਇਦ ਲਾਤੇ ਹੁੰਦੀ ਮੇਰਾ ਕਹਿੰਦਾ ਬੀਬੀ। ਨਹੀਂ ਤਾਇਆ ਜੀ ਸੁਣਿਆ ਜਰੂਰ ਆ, ਕੜਾ ਮੂੰਹ ਤੇਰਾ ਕਾਪੀ ਚੀਨ ਪੀਤੀ ਆ, ਉਹ ਕੌੜੀ ਜੀ ਹੁੰਦੀ। ਭਜਦਾ ਮੁੰਡਾ ਕਹਿੰਦਾ ਤਾਇਆ ਲਾਤੇ ਉਧਰ ਕੌੜੀ ਹੁੰਦੀ, ਜੇ ਫਿਰ ਕੌੜੀਆਂ ਹੁੰਦੀਆਂ ਦੁਨੀਆਂ ਪੀਂਦੀ ਕਾਹਦੋਂ, ਕਿਹੜੀ ਗੱਲ? ਤਾਇਆ ਜੀ ਅੱਖ ਖੋਲਣੀ, ਅੱਖ ਖੋਲਣੀ ਤੇ ਫੇਰ ਹੋਰ ਥੋੜਾ ਨਕਲ ਫੁਕੜਾ। ਅੱਖ ਖੋਲ ਲਈ ਪਾਖਰ ਦਾ ਮਾਮਾ ਉਹ ਫੀਮ ਖਾਂਦਾ ਸੀ, ਉਹਦਾ ਅੱਖ ਹੀ ਨੀ ਖੋਲੀ। ਮੈਂ ਕਿਹਾ ਵੀ ਇਹਦਾ ਨਸ਼ਾ ਹੋ ਗਿਆ ਕਿਹੜਾ, ਵੀ ਤੁਸੀਂ ਕੀ ਕਹਿੰਦੇ ਚਾਹ ਪੀਨੇ ਆ, ਚਾਹ ਤੋਂ ਬਿਨਾਂ ਤੁਹਾਡਾ ਸਿਰ ਧੋ ਲੈਂਦਾ, ਵੀ ਤਾਂ ਨਸ਼ਾ ਬਣ ਗਿਆ ਤੁਹਾਡੇ ਲਈ। ਹਾਂਜੀ ਇਹ ਤਾਂ ਹੈ। ਤੇ ਲਾਤੇ ਤਾਂ ਜੀ ਗੁੱਡ ਹੁੰਦੀ, ਪਲਵਿੰਦਰ ਭੰਗੂ ਕਹਿੰਦਾ ਲਾਤੇ ਗੁੱਡ ਹੁੰਦੀ। ਲਾਤੇ ਤਾਂ ਮੈਨੂੰ ਐਂ ਜਿੱਦਾਂ ਲਾਤੇ ਨੀ ਵੱਜੀ, ਲਾਤੇ ਵੱਜੀ ਇਸ ਕੋਲ, ਲਾਤੇ ਲਾਤੇ ਤੇ ਜਿਹੜੀਆਂ ਲੱਤਾਂ ਨੂੰ ਕਹਿੰਦੇ ਇੱਦਾਂ ਲੱਗਦਾ ਮੈਨੂੰ, ਇਹ ਯਾਦ ਕਰਨਾ ਸੌਖਾ ਲਾਤੇ ਬਾਚੀ ਪਾਚੀ ਕਿਨੋ ਕਾਚੀ ਪੀਨੋ ਪਤਾ ਨੀ ਕਿਹੜੇ, ਮੈਨੂੰ ਜੇਤੀ ਨਾਂ ਨੀ ਹੋਦਾ ਜੇਤਰ ਦਾ, ਕਿਹੜੀ ਪਾਚੀ ਕਿਨੋ ਯਾਰ ਫੇਰ ਭੁੱਲ ਗਿਆ ਮੈਂ ਬੜਾ ਹੀ ਜੇਤੀ ਕਿਹੜੇ, ਕਾਪੀ ਕਿਨੋ, ਕਾਪੀ ਕਿਨੋ, ਕਾਪੀ ਕਾਪੀ ਤੋਂ ਮੈਨੂੰ ਯਾਦ ਆ, ਕਾਪੀ ਕਿਨੋ, ਕਾਪੀ ਕਿਨੋ, ਕਾਪੀ ਕਿਨੋ, ਕਾਪੀ ਕਿਨੋ, ਕਾਪੀ ਕਿਨੋ, ਕਾਪੀ ਕਿਨੋ। ਨੌਤਾ ਜੀ ਰਾਹ ਚਾਲੂਰੀ ਵੀ ਸੁਣਦੇ ਪਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਦਾ ਜੀ, ਸਵਾਤ ਸ਼੍ਰੀ ਅਕਾਲ ਆ ਮੇਰਾ ਪੋਤ ਆ ਗਿਆ ਲੈ ਆ ਚਾਹ ਸਾਡੇ ਲਈ, ਉਹਨੂੰ ਭੇਜਦੇ ਸੀ ਐਵੇਂ ਆਪਣੀ ਤੋਂ ਬਾਬਾ ਪੀ ਕੇ ਨੇ। ਉਹ ਕਹਿੰਦੇ ਬਲੈਕ ਕਾਫੀ ਵਧੀਆ ਹੁੰਦੀ ਆ। ਓਹੋ ਹੋ ਹੋ ਪੋਤੋ ਤਾਂ ਬਾਰੀ ਮਿਰਾਈ ਜਿਹੜਾ ਨਾ ਕਾਫੀ ਪੀ ਉਹ ਮੇਰੀ ਅੰਦਰੇ ਲੰਘਦੀ ਨੀ, ਜੇ ਤੂੰ ਸੱਚ ਪੁੱਛੇ ਤੇ ਨਿਰੇ ਦਾ ਬਹੁਤ ਮੰਦਾ ਹਾਲ ਆ। ਤੇ ਉਹ ਨਾ ਤੂੰ ਮੈਨੂੰ ਕਹਿ ਹਾ ਜਿਹੜੀ ਤੇ ਇਹਨੇ ਤਾਂ ਜੀ ਲੋਕਾਂ ਨੂੰ ਖਰਾਬ ਕਰਨ ਵਾਲੇ ਤੇ ਫਿਰ ਤੁਸੀਂ ਉਹ ਹੈ ਲੋਕਾਂ ਨੂੰ ਖਰਾਬ ਕਰਨ ਵਾਲੇ ਹੁਣ ਮੈਨੂੰ ਕਿਹੜਾ ਉਲੀ ਲੱਗੀ ਵੀ ਜਿਹੜੇ ਲੋਕ ਮੇਰੇ ਲਾਗੇ ਲੱਗਣਗੇ ਤੇ ਉਹਨਾਂ ਨੂੰ ਵੀ ਉਲੀ ਲੱਗ ਜਾਣ ਜਾਂ ਮੈਨੂੰ ਕੋਈ ਸ਼ੂਰ ਦੀ ਬਿਮਾਰੀ ਆ ਵੀ ਜੇ ਮੈਨੂੰ ਹੋਇਆ ਤੇ ਉਹਨਾਂ ਨੂੰ ਹੋਜੂ ਮੈਂ ਕਿਹੜਾ ਖਰਾਬ ਕੀ ਕਰਦੀ ਉੱਲੀ ਨਾਲ ਕਹਿੰਦੇ ਇੱਕ ਚਾਲ ਖਰਾਬ ਹੋਵੇ ਤਾਂ ਸਾਰਾ ਮਰਦਮਾ ਨੀ ਖਰਾਬ ਹੋ ਜਾਂਦਾ ਤੇਰਾ ਕਹਿਣ ਦਾ ਮਤਲਬ ਫਿਰ ਇਹ ਹੋਇਆ ਇਹਨੇ ਤੁਸੀਂ ਡਾਇਰੈਕਟ ਕਿਉਂ ਨੀ ਕਿਹਾ ਕਿ ਜਿਸ ਤੋਂ ਆਸ ਲੈ ਲਈ ਆ ਉਹ ਤੇ ਨਿਕੰਮਾ ਹੀ ਜੋ ਆਪ ਡਾਇਰੈਕਟ ਗੱਲ ਨਹੀਂ ਕਰ ਸਕਦਾ ਉਹ ਪੂਰੀ ਲਾਈਫ ਕਿਸ ਤਰ੍ਹਾਂ ਸਾਥ ਦੇਵੇ ਮਤਲਬ ਮੈਨੂੰ ਗੱਲ ਪਤਾ ਮਾਈ ਆਈ ਨਹੀਂ ਕਹਿੰਦੇ ਤੁਸੀਂ ਡਾਇਰੈਕਟ ਕਿਉਂ ਨੀ ਕਿਹਾ ਕਿ ਜਿਸ ਤੋਂ ਆਸ ਲਾਈ ਹੈ ਉਹ ਨਿਕੰਮਾ ਹੀ ਹੈ ਕਹਿੰਦੇ ਅੱਛਾ ਪਾਖਰ ਦੀ ਗੱਲ ਕਰਦੇ ਨੇ ਕਹਿੰਦੇ ਵੀ ਤੁਸੀਂ ਜੋ ਉਹਨੂੰ ਦੱਸਦੇ ਸੀ ਕਹਿੰਦੇ ਵੀ ਆਪ ਗੱਲ ਕਿਉਂ ਨੀ ਕਰਦਾ ਤੁਹਾਡੇ ਕੋਲ ਕੋਈ ਪੁੱਛਦਾ ਸੀ ਤੂੰ ਫਿਰ ਨਿਕੰਮਾ ਹੋਇਆ ਨਿਕੰਮਾ ਤਾਂ ਕੋ ਹੈ ਜਿਹੜਾ ਕੰਮ ਨਾ ਕਰੇ ਨਿਕੰਮਾ ਨੀ ਕੰਮਾ ਕੰਮ ਨੀ ਕਰ ਸਕਦਾ ਜਿਹੜਾ ਕੰਮ ਨੂੰ ਤਾਂ ਤੂੰ ਸਵੇਰ ਤੋਂ ਸ਼ਾਮ ਤੱਕ ਹਾਲੀ ਹੋਣਾ ਨੀ ਕੰਮ ਨੂੰ ਤਾਂ ਬਹੁਤ ਤੇਜ਼ ਸੀ ਹਾਂ ਬਦ ਨੀਤਾ ਜਰੂਰ ਤੂੰ ਕਹਿ ਸਕਦੀ ਨੀਤ ਉਹਦੀ ਬਦ ਸੀ ਇਹ ਮੈਂ ਮੰਨ ਸਕਦਾ ਪਰ ਨਿਕੰਮਾ ਨੇ ਸੀ ਕੰਮ ਬਹੁਤ ਜ਼ਿਆਦਾ ਕੀਤਾ ਪਾਖਰ ਨੇ ਦੋ ਕਿਲਿਆਂ ਦੇ ਮਾਲਕ ਸੀ ਉਹਦੇ ਦਾਦੇ ਤੇ ਪੜਦਾਦੇ ਦੋ ਤੋਂ ਉਹਨੇ 20 ਬਣਾਏ 10 ਦੇ ਨਾਲ ਗੁਣਾ ਕਰ ਦਿੱਤੇ ਬੜਾ ਮਿਹਨਤ ਕੀਤੀ ਹੈ ਝੱਗਾ ਉਹੋ ਉਹਦਾ ਰਿਹਾ ਉਹੋ ਉਹਦਾ ਕੁੜਤਾ ਪਜਾਮਾ ਰਿਹਾ ਮਰਦੇ ਦਮ ਤੱਕ ਉਹਨੇ ਆਪਣੇ ਨੇ ਤੇ ਝੱਗਾ ਚੁਣੀ ਲਈ ਤਾਂ ਘਰਦਿਆਂ ਨੂੰ ਕਿਹਾ ਵੀ ਤੈਨੂੰ ਕੋਈ ਲੀੜੇ ਨੇ ਤੇਰੀ ਕਮੀ ਨੀ ਆਉਣ ਦੇ ਬਾਅਦ ਚ ਵਿਆਹ ਤੋਂ ਬਾਅਦ ਸਿਆਣਾ ਹੋ ਗਿਆ ਬੜਾ ਇੰਨਾ ਸਿਆਣਾ ਹੋ ਗਿਆ ਰੱਬ ਰੱਬ ਕਰੀ ਜਾ ਕਰੇ ਬੈਠਾ ਜਦੋਂ ਖੂਹ ਦੀਆਂ ਟੰਡਾਂ ਚੱਲਦੀਆਂ ਤੇ ਕੁੱਤਾ ਬੋਲਦਾ ਟਕ 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 ਤੇ ਉਹਦੇ ਨਾਲ ਧਿਆਨ ਜੋੜ ਕੇ ਤੇ ਰੱਬ ਨਾਲ ਧਿਆਨ ਜੋੜ ਲੇਗਾ ਬੜਾ ਤਕੜਾ ਉਹ ਤਾਂ ਮਹਾਤਮਾ ਨਾਲ ਕਰਨੀ ਪਹਿਲਾਂ ਬੜੇ ਪੁੱਠੇ ਕੰਮ ਉਹਨੇ ਕੀਤੇ ਆ ਇਸ ਲਈ ਨੀ ਕੰਮਾ ਨਹੀਂ ਨੀ ਮਾਣਾ ਕਹਿ ਸਕਦੇ ਆ ਜਿਹਦਾ ਮਾਣ ਹੀ ਕੋਈ ਨਹੀਂ ਉਹਨਾਂ ਦੀ ਗੱਲ ਤੇ ਸਹੀ ਹੈ ਕਿ ਆਪ ਕਾਹਤੋਂ ਨਹੀਂ ਕਹਿੰਦਾ ਗੱਲਾਂ ਆਪ ਨੂੰ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ ਤੇ ਤੁਹਾਨੂੰ ਪਤਾ ਸੀ ਤੇ ਫਿਰ ਤੁਸੀਂ ਆਪ ਕਿਸੇ ਨੂੰ ਕਹਿੰਦੇ ਉਹ ਮੈਂ ਕਿਸੇ ਦੀ ਕਾਹ ਨੂੰ ਧੀ ਭੈਣ ਨੂੰ ਕੋਈ ਗਲਤ ਗੱਲ ਕਹਿਣੀ ਆ ਤੇ ਤੁਸੀਂ ਕਹਾ ਦੇਣੀ ਇਹ ਕਿੰਨੀ ਮਾੜੀ ਗੱਲ ਆ ਬਾਬਾ ਹੁਣ ਮੈਂ ਮਾਫ਼ੀ ਮੰਗਾ ਵਾ ਮੈਨੂੰ ਪਤਾ ਕਿੱਥੇ ਵੀ ਆਈ ਹੁਣ ਮੰਗਾਉਣਾ ਕੀ ਕਹੋਗੇ ਮੈਂ ਤੋਂ ਗਲਤੀ ਹੋਈ ਜਿਹੜੇ ਪਿਆਰ ਪੁੱਛਦੀ ਸੀ ਨਾ ਕਿੰਨਾ ਕਰਨਾ ਉਹ ਮੈਂ ਦੱਸਦਾ ਰਿਹਾ ਅੱਗੇ ਮੇਰੇ ਅੱਗੇ ਧੋਣ ਲਾ ਕੇ ਤੇ ਧੋਣ ਮੇਰੇ ਘਰ ਭੇਜ ਦੇਣਗੇ ਵੀ ਤੁਹਾਡਾ ਮੁੰਡਾ ਚੱਕਿਆ ਗਿਆ ਮੁੰਡਾ ਉਹ ਭਰਾਵਾ ਘਰਦਿਆਂ ਦਾ ਤੇ ਫਿਰ ਮੁੰਡਾ ਹੀ ਹੁੰਦਾ ਪਤੀ ਤੇ ਵਹੁਟੀ ਦਾ ਹੋਇਆ ਘਰਦਿਆਂ ਨੂੰ ਮੁੰਡਾ ਹੋਇਆ ਘਰਦਿਆਂ ਦਾ ਮੁੰਡਾ ਚੱਕਿਆ ਹਲੇ ਵੀ ਮੁੰਡਾ ਹੀ ਸਮਝਦੇ ਆ ਮੈਂ ਤੇ ਮੁੰਡਾ ਹੀ ਆ ਗਲੀ ਕਾ ਗੁੰਡਾ ਤੇ ਨੇ ਤੇ ਮੁੰਡਾ ਹੀ ਸਮਝਦੇ ਉਹ ਮੁੰਡਾ ਹੀ ਆ ਭਰਾਵਾ ਕੁੜੀ ਕਹਿਣਾ ਮੁੰਡਾ ਹੀ ਆ ਮੁੰਡਾ ਹੀ ਕਹੂ ਆ ਮੁੰਡਾ ਗਲੀ ਕਾ ਗੁੰਡਾ ਉਹ ਮੈਨੂੰ ਉੱਥੇ ਮੈਂ ਧਿਆਨ ਗਿਆ ਮੇਰਾ ਨਾ ਉੱਥੇ ਚਲੇ ਗਏ ਜਦੋਂ ਅਸੀਂ ਮੁੰਡੇ ਸੀ ਉਹਨੇ ਮੇਰੇ ਤੋਂ ਲਿਖਾਈ ਗੱਲ ਮੈਂ ਲਿਖ ਦਿੱਤੀ ਮੇਰੇ ਕਹਿਦੀ ਇੰਨੀ ਨਹੀਂ ਸੀ ਮੇਰੀ ਇੰਨੀ ਅਕਲ ਨਹੀਂ ਸੀ ਅਕਲ ਚਲੋ ਹੋਰ ਹੁਣ ਵੀ ਇੰਨੀ ਨਹੀਂ ਉਦੋਂ ਇੰਨੀ ਅਕਲ ਨਹੀਂ ਸੀ ਮੈਂ ਕਿਸੇ ਦਾ ਘਰ ਖਰਾਬ ਕਰ ਰਿਹਾ ਮੈਂ ਸਮਝਦਾ ਮੈਂ ਵਸਾ ਰਿਹਾ ਮੈਂ ਕਿਹਾ ਜੇ ਉਹਨੂੰ ਜਵਾਬ ਨਾ ਦਿੱਤਾ ਤੇ ਫਿਰ ਉਹਦੇ ਵੱਲੋਂ ਜਵਾਬ ਹੀ ਆ ਜਾ ਉਹ ਗੱਲ ਹੋਈ ਇੱਕ ਦਿਨ ਨੀ ਜਵਾਬ ਦਿੱਤਾ ਤੂੰ ਜਵਾਬ ਤੇ ਤੁਸੀਂ ਜਵਾਬ ਦਿੱਤਾ ਕਥਨ ਉਹ ਯਾਰ ਮੇਰੇ ਤੋਂ ਮੌਕਾ ਹੈ ਜਵਾਬ ਮਹੀਨਾ ਤੇ ਮੈਂ ਜਵਾਬ ਦਿੰਦਾ ਕਿੱਥੋਂ ਜਵਾਬ ਦੇਈ ਜਾਂਦਾ ਸਮੁੰਦਰਾਂ ਦੇ ਪਾਣੀ ਵੀ ਗਿਣਦੇ ਤੇ ਧਰਤੀ ਹੇਠ ਵੀ ਪਾਣੀ ਬੱਦਲ ਵੀ ਗਿਣਦੇ ਤੇ ਤਾਰੇ ਚੰਨ ਸੂਰਜ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਕਿੱਥੋਂ ਕਿੱਥੋਂ ਦੀ ਗੱਲ ਪਹੁੰਚਾ ਲਈ ਤੇ ਫੋਨ ਜਦੋਂ ਚੀਜ਼ਾਂ ਮੁੱਕ ਵੀ ਤਾਂ ਜਾਇਆ ਕਰਦੀਆਂ ਨੇ ਬੰਦਾ ਵੀ ਬੰਦੇ ਦੀ ਵੀ ਕੋਈ ਸ਼ਕਤੀ ਦੀ ਸੀਮ ਨੀ ਥੋੜੀ ਜਿਹੀ ਸੀਮਾ ਵੀ ਹੁੰਦੀ ਸੀ ਸੀਮ ਥੋੜੀ ਹੁੰਦੀ ਵੈਸੇ ਗੱਲ ਉਹਨਾਂ ਦੀ ਠੀਕ ਆ ਤਾਇਆ ਜੀ ਜੇ ਉਹ ਪਿਆਰ ਨਹੀਂ ਸੀ ਕਰਨਾ ਜਾਂ ਉਹ ਜਵਾਬ ਨਹੀਂ ਸੀ ਦੇ ਸਕਦਾ ਤਾਂ ਉਹਨੂੰ ਨਹੀਂ ਸੀ ਕਹਿਣਾ ਚਾਹੀਦਾ ਉਹਨੂੰ ਕਹਿਣਾ ਚਾਹੀਦਾ ਸੀ ਮੈਨੂੰ ਇੰਨਾ ਪਤਾ ਨੀਗਾ ਅੱਛਾ ਇੰਨਾ ਕਹਿੰਦਾ ਮੈਨੂੰ ਇਸ ਗੱਲ ਦਾ ਪਤਾ ਨੀ
ਜੀ
ਤੇ ਫਿਰ ਤੂੰ ਕਹਿਣਾ ਸੀ ਮੈਨੂੰ ਤੇਰਾ ਨੀ ਪਤਾ ਵੀ ਤੂੰ ਕੌਣ ਤੇ ਫਿਰ ਇੰਨਾ ਕਿੰਨਾ ਚਿਰ ਪਿਆਰ ਨੀ ਬੂਝੇ ਮਹੀਨਾ ਉਹਨੇ ਪਿਆਰ ਕਰ ਲਿਆ ਤੇ ਉਹਦੇ ਨਾਲ ਉਹਨੂੰ ਕੀ ਫਾਇਦਾ ਹੋਇਆ ਉਹ ਪਿਆਰ ਕੋਈ ਫਾਇਦੇ ਨੁਕਸਾਨ ਵੇਖਦਾ ਫਾਇਦੇ ਨੁਕਸਾਨ ਦੇਖਦਾ ਉਹਨਾਂ ਤੋਂ ਕੋਈ ਪਿਆਰ ਕਰੇ ਹੀ ਨਾ ਕਿਉਂਕਿ ਅੱਜ ਤੱਕ ਕਿਸੇ ਨੇ ਪਿਆਰ ਚ ਨਫ਼ਾ ਖੱਟਿਆ ਹੀ ਨਹੀਂ ਸੋਹਣੀ ਨੇ ਮਹੀਵਾਲ ਨਾਲ ਪਿਆਰ ਕੀਤਾ ਤੇ ਨਫ਼ੇ ਚ ਝਨਾ ਦੀਆਂ ਛੱਲਾਂ ਮਿਲੀਆਂ ਤੇ ਖੱਟੀ ਵਿਚ ਮਿਲੀ ਓਹਨੂੰ ਮੌਤ, ਵਪਾਰ ਓਹਨੇ ਵਣਜ ਕੀਤਾ, ਮੁਹੱਬਤ ਦਾ ਓਹਨੂੰ ਮਿਲਿਆ ਕੀ, ਪਾਣੀ ਦੀਆਂ ਛੱਲਾਂ, ਮੌਤ। ਰਾਂਝੇ ਨੇ ਪਿਆਰ ਕੀਤਾ, ਓਹਨੂੰ ਖੱਟਣ ਵੱਟਣ ਨੂੰ ਕੀ ਮਿਲਿਆ, ਓਹਨੂੰ ਧੱਕੇ ਧੋੜੇ ਭਾਬੀਆਂ ਦੇ, ਲਾਂਬੇ ਮਾਪਿਆਂ ਦੇ, ਉਧਰ ਧੀ ਦੋਹਰਾਂ ਦਾ ਜੇ ਉਹ ਬਣ ਗਿਆ, ਔਰ ਯੋਗੀ ਵੀ ਬਣ ਗਿਆ ਯੋਗੀ, ਤਾਂ ਵੀ ਓਹਨੂੰ ਲਾਂਹਦਾ ਪਾਉਂਦੇ ਰਿਹਾ, ਤੂੰ ਕਾਹਦਾ ਯੋਗੀ, ਰੰਗ ਤੇਰਾ ਲਾਲ ਸੂਆ, ਤੂੰ ਤੇ ਕੋਈ ਆਸ਼ਕ ਮਜਾਜੀ ਬੰਦਾ ਲੱਗਦਾ, ਕੋਈ ਆਸ਼ਕ ਹਕੀਕੀ ਚ ਪਿਆ, ਤੂੰ ਮਜਾਜੀ ਚ ਪਿਆ, ਹਕੀਕੀ ਨੂੰ ਪਤਾ ਓਹਨੂੰ ਲਾਂਹਦਾ ਪਈਆਂ, ਪਿਆਰ ਚ ਮਿਲਦਾ ਹੋਰ ਵੀ ਇੱਜ਼ਤ ਮਾਨ ਲੈਣਾ ਤੇ ਰੱਬ ਦੇ ਲਿਖੇ ਲੱਗ ਜਾਓ, ਤਾਂ ਰੱਬ ਨਾਲ ਵੀ ਪ੍ਰੇਮ ਹੀ ਕਰਾਂਗੇ। ਰੱਬ ਨਾਲ ਪ੍ਰੇਮ ਕੋਈ ਹੋਰ ਤਰੀਕੇ ਨਾ, ਜਾਗਣਾ ਪ੍ਰੇਮ ਕੋਈ ਹੋਰ ਤਰੀਕੇ ਨਾ, ਜਾਗਣਾ ਪ੍ਰੇਮ ਦੁੱਖ ਦਊਗਾ, ਰੱਬ ਨਾਲ ਪ੍ਰੇਮ ਪੀੜਾ ਆਨੰਦ ਦਊ, ਪੀੜਾ ਵੀ ਆਨੰਦ ਦਿੰਦੀ। ਅੱਛਾ ਜੀ, ਹਾਂ, ਵਿਛੋੜਾ ਜਿਹੜਾ ਇੱਕ ਰਸ ਪੈਦਾ ਕਰਦਾ, ਉਸ ਰਸ ਨੂੰ ਬੰਦੇ ਦੇ ਤਾਲੂ ਤੋਂ ਉਹ ਰਸ ਪੈਦਾ ਹੁੰਦਾ ਤੇ ਤਾਲੂ ਤੋਂ ਉਹ ਜੀਭ ਤੇ ਤੌਕਾ ਡਿੱਗਦਾ, ਉਸ ਰਸ ਨੂੰ ਚੱਖਦਾ, ਉਹਨੂੰ ਸਾਰੀ ਉਮਰ ਭਾਵੇਂ ਰੋਟੀ ਮਿਲੇ ਜਾਂ ਨਾ ਮਿਲੇ, ਬੰਦਾ ਮਰ ਨਹੀਂ ਹੋ ਸਕਦਾ, ਜਿਸ ਨੂੰ ਪ੍ਰੇਮ ਰਸ ਆਉਣ ਲੱਗ ਪਿਆ, ਇਹ ਤਾਲੂ ਨੂੰ ਡਿੱਗਦਾ ਉਤੋਂ ਨੂੰ, ਇਹ ਪਰ ਇਹ ਅਵਸਥਾ ਬਣਨੀ ਕੋਈ ਖਾਲਾ ਜੀ ਦਾ ਵਾੜਾ ਨੇ। ਅੱਛਾ ਜੀ, ਉਹਨਾਂ ਨੂੰ ਸਾਧੂ ਟੱਕਰਿਆ, ਉਹ ਕਹਿੰਦੇ ਵੀ ਹੁਣ 5-7 ਸਾਲ ਹੋ ਗਏ ਉਹਨੂੰ ਖਾਧਾ ਕੱਖ ਨਹੀਂ, ਮੈਂ ਬਾਬੇ ਕੋਲ ਜਿਲ ਗਿਆ, ਮੈਂ ਜੇ ਕੋਈ ਮੈਨੂੰ ਬਾਬਾ ਇਹਦਾ ਦਾ ਮਿਲ ਜਾਵੇ ਸਹੀ ਤੇ ਮੈਂ ਬਾਬਾ ਜਾਣ ਦਿੰਦਾ ਹੀ ਨਹੀਂ। ਕਹਿੰਦੇ ਜੀ 8-10 ਸਾਲ ਹੋ ਗਿਆ ਬਾਬਾ ਨੀ ਖਾਦਾ, ਮੈਂ ਬਾਬੇ ਨੂੰ ਪੁੱਛਿਆ, ਮੈਂ ਬਾਬਾ ਖਾਨਾ ਤੂੰ ਕੀ ਆ, ਕਹਿੰਦਾ ਪ੍ਰੇਮ ਦਾ ਰਸ, ਮੈਂ ਕਿਹਾ ਉਹ ਕਦਾਂ, ਜੋ ਕਿਸੇ ਫੁੱਲ ਫੁੱਲ ਘੋਟ ਕੇ ਖਾਣਾ ਹੋਇਆ, ਕੰਧ ਬਣਾ ਕੇ ਖਾਣਾ ਘਰ, ਕਹਿੰਦਾ ਬੱਚੇ ਜਦੋਂ ਪ੍ਰੇਮ ਹੁੰਦਾ ਫਿਰ ਇੱਕ ਵਿਛੋੜਾ ਹੁੰਦਾ, ਵਿਛੋੜੇ ਦੇ ਵਿੱਚ ਪੀੜਾ ਹੁੰਦੀ, ਪੀੜਾ ਦੇ ਵਿੱਚ ਦਰਦ ਹੁੰਦਾ, ਦਰਦ ਵਿੱਚ ਆਨੰਦ ਹੁੰਦਾ, ਉਸ ਆਨੰਦ ਨੂੰ ਕਹਿੰਦਾ ਮਹਿਸੂਸ ਕਰੀਏ ਤੇ ਤਾਲੂ ਤੋਂ ਰਸ, ਪਤਾ ਨੀ ਕੀ ਨਾਂ ਲਿਆ ਸੀ ਰਸ, ਕਹਿੰਦਾ ਬੂੰਦ ਡਿੱਗਦੀ, ਉਹ ਜਿਵੇਂ ਕਹਿੰਦਾ ਬਬੀਸੇ ਨੂੰ ਸਵਾਤੀ ਬੂੰਦ ਬੜੀ ਪਸੰਦ ਲੱਗਦੀ, ਇੱਕ ਉਹ ਸਵਾਤੀ ਬੂੰਦ ਨਾਲ ਤਿਰਪ ਤੋਂ ਜਾਂਦੇ ਤੇ ਉਹਨੇ ਉਹ ਰੌਲਾ ਪਾਇਆ ਹੁੰਦਾ ਜਿਹੜਾ ਰਹਿ ਰੱਬ ਦਾ ਨਾ, ਤੜਕੇ ਅੰਮ੍ਰਿਤ ਵੇਲੇ ਬਬੀਹਾ ਜਿਹੜਾ ਉਹ ਬੋਲਦਾ, ਮਹਾਰਾਜ ਦੀ ਬਾਣੀ ਦੇ ਵਿੱਚ ਵੀ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤੇ ਜਦੋਂ ਉਹਦੀ ਪਿਆਸ ਬੁਝਦੀ ਆ ਤੇ ਉਹ ਚੁੱਪ ਕਰ ਜਾਂਦਾ, ਫਿਰ ਉਹਦਾ ਕੋਈ ਰੌਲਾ ਨਹੀਂ। ਜਦੋਂ ਸਵਾਤੀ ਬੂੰਦ ਪਹਿਲੀ ਬੂੰਦ ਜਿਹੜੀ ਆਕਾਸ਼ ਦੇ ਵਿੱਚੋਂ ਡਿੱਗਦੀ ਆ ਤੇ ਬਬੀਹਾ ਉਸੇ ਬੂੰਦ ਨੂੰ ਪੀਂਦਾ, ਮਗਰੋਂ ਜਿੰਨਾ ਮਰਜ਼ੀ ਮੀਂਹ ਆਈ ਜਾਵੇ ਉਹਨੂੰ ਕੋਈ ਪਰਵਾਹ ਨਹੀਂ। ਤੇ ਬਬੀਹੇ ਨੂੰ ਕਿਸੇ ਨੇ ਕਹਿੰਦਾ ਕਿਹਾ ਬਾਬਾ ਦਾ, ਉਦੋਂ ਨਦੀਆਂ ਨਹਿਰਾਂ ਭਰੀਆਂ ਪਈਆਂ, ਤੂੰ ਉੱਥੋਂ ਪੀ ਲਾ, ਚਲੇ ਚ ਬੱਚੇ ਨਲ ਕੇ ਖੂਹ ਭਰੇ ਪਾਇਆ, ਉਹ ਜਾ ਤੂੰ ਉੱਥੋਂ ਜਾ ਕੇ ਪੀ ਆ। ਉਹ ਕਹਿੰਦਾ ਨਾ 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 ਨਾ, ਆਉਂਦਾ ਵੀ ਮੇਰਾ ਪ੍ਰੇਮ ਆ ਪ੍ਰਭੂ ਪਰਮਾਤਮਾ ਦੇ ਨਾਲ, ਉਦੋਂ ਘੱਲੀ ਹੋਈ ਬੂੰਦ ਮੈਂ ਪੀਣੀ ਆ ਤੇ ਉਹਦੇ ਨਾਲ ਮੇਰਾ ਆਨੰਦ ਮਿਲਣਾ। ਤੇ ਉਹ ਕਹਿੰਦਾ ਵੀ ਇਹ ਉਹ ਸਵਾਤੀ ਬੂੰਦ ਐਸੀ ਆਏ, ਇਹ ਐਸੀ ਬੂੰਦ ਆ ਜਿਹੜਾ ਰਸ ਨਾਲ ਬੰਦੇ ਨੂੰ ਪਾ ਦਿੰਦੀ। ਮੈਂ ਬਾਬਾ ਜੀ ਕੰਮ ਤੇ ਠੀਕ ਆ ਵੀ ਇਹ ਕਿੰਨਾ ਹੀ ਚੱਲ, ਕਹਿੰਦਾ ਵੀ ਇਹਦਾ ਬਹੁਤ ਵੱਡੀ ਗੱਲ ਨਾ ਕਰਨੀ ਪੈਂਦੀ, ਕਦੇ ਦੇਗਾ ਮੈਂ ਜੀ। ਤੇ ਅੱਛਾ, ਉਹਨੇ ਫਿਰ ਗੱਲ ਬੜੀ ਜਿਹੜੀ ਦੱਸੀ ਬੜੀ ਕਮਾਲ ਦੀ, ਉਹ ਕਹਿੰਦਾ ਸੰਸਾਰੀ ਜੀਵਨ ਜਿਹੜਾ ਇਹ ਕਦੇ ਸਾਨੂੰ ਉਹ ਰਸ ਨਹੀਂ ਦਵਾ ਸਕਦਾ ਜਿਹੜੇ ਰਸ ਦੇ ਵਿੱਚ ਕਹਿੰਦਾ ਅਸੀਂ ਰਹਿੰਦੇ, ਖਾਣਾ ਪੀਣਾ ਹੰਡਾਉਣਾ। ਆਂਦਾ ਜਿਹਦਾ ਖਾਣ ਪੀਣ ਦੇ ਵਿੱਚ ਰਸ ਆ, ਜਿਹੜਾ ਖਾਣ ਪੀਣ ਦਾ ਸ਼ੌਕੀਨ ਆ, ਜਿਹੜਾ ਮਤਲਬ ਉਹ ਕਹਿੰਦਾ ਇਹ ਮਤਲਬ ਬੜੇ ਉੱਪਰਲੇ ਲੈਵਲ ਦੇ ਜੀਂਦੇ ਆ, ਜਿਹਦਾ ਇਹ ਦੁਨਿਆਵੀ ਪਦਾਰਥਾਂ ਦੇ ਵਿੱਚ ਰਸ ਖਤਮ ਹੋ ਗਿਆ, ਸਵਾਤੀ ਬੂੰਦ ਦਾ ਆਨੰਦ ਉਹ ਹੀ ਕਰ ਸਕਦਾ, ਤੇ ਜਿਹੜਾ ਖਾਣੇ ਤੇ ਮਿਲਕੀ ਕਰਕੇ ਡਿੱਗਾ ਫਿਰਦਾ ਵੀ ਸ਼ੁੱਕਰਵਾਰ ਨੂੰ, ਕੁੱਕੜ ਤੇ ਸ਼ਨੀਵਾਰ ਨੂੰ ਫਲਾਣਾ ਤੇ ਬੁੜਾ ਤੇ ਮੂੰਹ ਤੋਂ ਲਾਲਾ ਡਾਈ ਜਾਂਦੀਆਂ ਖਾਣਾ ਦੇਖ ਕੇ, ਜਾਂ ਜਿਹੜਾ ਖਾਣ ਦਾ ਸ਼ੌਕੀਨ ਆਵਾਦਾ ਵੀ ਉਹ ਬਾਲਾ ਗਹਿਰਾ ਨੀ ਜਿਹੜੀ, ਜਿਹੜਾ ਬਾਲਾ ਗਹਿਰਾ ਵਾ ਉਹ ਸਬਰ ਸੰਤੋਖੀ ਹੁੰਦਾ। ਸਬਰ ਸੰਤੋਖੀ ਕੀ ਆ, ਉਹ ਦੁਨੀਆਂ ਦੇ ਸ਼ਤੀ ਪਦਾਰਥ ਰੱਖ ਦੋ, ਉਹਦਾ ਮਨ ਕਦੇ ਲਲਚਾਉਣਾ ਨੀ, ਇਹਨੇ ਮੂੰਹ ਚੋਂ ਪਾਣੀ ਲਾਰਾ ਡਿੱਗੀ ਜਾਣੀਆਂ ਵੇਖ ਕੇ ਕੁਝ ਨਹੀਂ, ਸ਼ਤੀ ਪ੍ਰਕਾਰ ਦੇ ਭੋਜਨ ਵੀ ਰੱਖ ਦੋ। ਕਹਿੰਦਾ 5-7 ਸਾਲ ਹੋ ਗਿਆ ਕੋਈ ਖਾਧਾ ਨੇ, ਮੈਨੂੰ ਤੁਸੀਂ ਕੋਈ ਚੀਜ਼ ਰੱਖ ਦੋ ਮੂਹਰੇ, ਜੇ ਮੈਨੂੰ ਵੇਖ ਕੇ ਲਾਲ ਡਿੱਗੀ ਹਾਂ ਮੈਂ ਖਾਣਾ ਵਾ, ਜੇ ਮੈਂ ਖਾਧੀ ਜਾਂ ਮੁਰਗੀ ਤੜਕੇ ਦੀਪੇ ਕੇ ਮਰ ਜਾਂਦੇ ਚੀਜ਼ਾਂ ਵੇਖ ਕੇ, ਉਹ ਤਾਇਆ ਜੀ ਕੋਈ ਚੀਜ਼ ਵੇਖ ਕੇ ਤਾਂ ਮੂੰਹ ਚੋਂ ਪਾਣੀ ਆ ਜਾਂਦਾ। ਉਹ ਤੁਹਾਡੇ ਮੂੰਹ ਚੋਂ ਪਾਣੀ ਆਉਣਾ, ਤੁਹਾਡੇ ਹੁਣ ਦਿਮਾਗ ਦੇ ਵਿੱਚੋਂ ਸਵਾਦੀ ਬੂੰਦਾਂ ਕਿੱਥੋਂ ਨਿਕਲਿਆ ਹੋਣਾ। ਉਹ ਕਹਿੰਦਾ ਵੀ ਇਹ ਜਿਹੜਾ ਖਾਣੇ ਦਾ ਬੜਾ ਸ਼ੌਕੀਨ, ਜਿਹੜਾ ਖਾ ਸਕਦਾ ਬਹੁਤ ਹੀ ਜ਼ਿਆਦਾ, ਮਤਲਬ ਮਨ ਦੇ ਪੱਧਰ ਤੇ ਜੀਂਦਾ, ਕਿਉਂਕਿ ਮਨ ਜਿਹੜਾ ਉਹਦਾ ਬੜਾ ਲਾਲਚੀ ਹੁੰਦਾ, ਮਨ ਜਿਹੜਾ ਉਹਦਾ ਬੜਾ ਚੰਚਲ ਹੁੰਦਾ, ਮਨ ਜਿਹੜਾ ਉਹ ਆਨੰਦ ਛੋਟੀਆਂ ਛੋਟੀਆਂ ਚੀਜ਼ਾਂ ਚਾਹੁੰਦਾ। ਖਾਣੇ ਦੇ ਨਾਲ ਉਹਦਾ ਢਿੱਡ ਭਰ ਗਿਆ, ਪਰ ਜਿਹੜੀ ਜਵਾਨ ਦੇ ਉੱਤੇ ਚੀਜ਼ ਆ ਗਈ ਉਹਦੇ ਵਿੱਚੋਂ ਜਵਾਨ ਚ ਜਿਹੜੇ ਇਨਫਰਾ ਰੈਡ ਤਿਰੰਗਾ ਜਿਹਨੂੰ ਕਹਿੰਦੇ, ਉਹ ਸਾਰੇ ਸਿਗਨਲ ਜਿਹੜੀਆਂ ਤਾਰਾਂ ਉਹ ਦਿਮਾਗ ਨੂੰ ਭੇਜਦੀ, ਦਿਮਾਗ ਨੂੰ ਉਨਾ ਕੀ ਸਵਾਦ ਆਉਂਦਾ ਜਿੰਨਾ ਚਿਰ ਉਹ ਰਸ ਜੀਭ ਦੇ ਉੱਤੇ। ਜਦੋਂ ਜੀਭ ਤੋਂ ਥੱਲੇ ਗਿਆ, ਢਿੱਡ ਚ ਚਲੇ ਗਿਆ, ਫੇਰ ਤਾਂ ਵਿਚਾਰੇ ਨੂੰ ਵਕਤ ਪੈ ਜਾਂਦਾ, ਉਹ ਵਕਤ ਢਿੱਡ ਨੂੰ ਪੈ ਜਾਂਦਾ, ਸਵਾਦ ਜੀਭ ਦੇ, ਆਨੰਦ ਮਨ ਦੇ, ਢਿੱਡ ਵਿਚਾਰਾ ਮਗਰੋਂ ਉਹ ਦੂਸਰੇ ਤੂੜੀ ਵਾਲੇ ਕੋਪਾ ਨੂੰ ਐਵੇਂ ਹੋ ਜਾਂਦਾ, ਕਿਉਂਕਿ ਉਹਦਾ ਕੰਮ ਅੱਗੇ ਬਹੁਤ ਚੱਲਣ ਡਿਆ, ਉਹ ਅੱਗੇ ਓਵਰਲੋਡ ਚੱਲਣ ਡਿਆ, ਉਤੋਂ ਹੋਰ ਫਿਰ ਲਿਆ ਵਿੱਚ। ਕਹਿੰਦਾ ਵੀ ਜੇ ਤੇ ਕਾਰਜ ਕਿਰਿਆ ਇਹ ਹੀ ਚਲੀ ਜਾਣੀ ਆ, ਮਨ ਵਾਲੇ ਮਨ ਨੂੰ ਹੀ ਤ੍ਰਿਪਤ ਕਰਨ ਚ ਲੱਗੇ, ਫਿਰ ਕਹਿੰਦਾ ਭੁੱਲ ਜਾਓ ਤੂੰ ਬੂੰਦਾਂ ਬਾਂਦਾਂ ਵਾਲੀਆਂ ਗੱਲਾਂ ਬਾਤਾਂ, ਤੇ ਫਿਰ ਸਿੱਧੀਆਂ ਸਿੱਧੀਆਂ ਜਿਹੀਆਂ ਗੱਲਾਂ ਦਾ ਕਰੋ, ਸਿੱਧੀਆਂ ਸਿੱਧੀਆਂ ਜੀ ਆਹੋ ਵੀ ਸਿੱਧੀਆਂ ਸਿੱਧੀਆਂ ਜੀ ਅੱਜ ਕਿਹੜੀ ਫਿਲਮ ਲੱਗੀ ਆ, ਕਦੋਂ ਵੇਖਣੀ ਆ, ਕਿਹੜਾ ਖਾਣਾ ਜ਼ਿਆਦਾ ਵਧੀਆ, ਕਿਹੜੀ ਹੱਟੀ ਤੋਂ ਚੰਗਾ ਮੈਨੂੰ, ਕਿਹੜੀ ਚੰਗਾ ਮਾੜਾ ਮੈਨੂੰ, ਕਿਹੜੀ ਚਾਹ ਦੇ ਵਿੱਚ ਜ਼ਿਆਦਾ ਸਵਾਦ ਆ। ਅਤੇ ਤੁਸੀਂ ਸਵਾਲ ਕੀਤਾ ਆਹ, ਤੇ ਫਿਰ ਅਸੀਂ ਵੀ ਉਸੇ ਵਿੱਚੋਂ, ਅਸੀਂ ਕਿਹੜਾ ਬਹੁਤ ਨਾਂਗੇ ਸਾਨੂੰ ਆ ਜਾਂਦੇ, ਜਿਹੜੇ ਬਹੁਤ ਸਾਨੂੰ ਲੀੜੇ ਪਾਇਆ ਦਾ ਤੇ ਲੀੜੇ ਲਾਇਆ ਦਾ ਕੋਈ ਫਰਕ ਹੀ ਨੀ, ਕਿਉਂਕਿ ਦੁਨੀਆ ਚੋਂ ਇੰਨੇ ਉੱਪਰ ਉੱਠ ਗਏ।
ਤੁਹਾਡੇ ਵੀ ਸਵਾਲ ਉਹ ਹੀ ਨੇ,
ਅਸੀਂ ਵੀ ਦੁਨਿਆਵੀ ਆ ਬਹੁਤ, ਅਸੀਂ ਕਿਹੜਾ ਵੀ ਉਹ ਜਾਂਗਲੀ ਸਾਧੂ ਆ, ਜਿਹੜਾ ਜੰਗਲਾਂ ਨੂੰ ਤਪ ਕਰਕੇ ਆਏ ਆ, ਸਾਡਾ ਤੇ ਆਪਦਾ ਹਾਲ ਉਹ ਹੀ ਆ, ਤੁਹਾਨੂੰ ਹੁਣ ਕੀ ਦੱਸੀਏ, ਮੈਨੇ ਮਨ ਦੀ ਵਸਤਾ ਹੀ ਤੁਹਾਨੂੰ ਦੱਸੀਏ, ਤੇ ਤੁਸੀਂ ਕਹਿਣਾ ਵੀ ਲਓ ਤੁਸੀਂ ਇੰਨਾ ਦੁਨੀਆਂ ਘੁੰਮ ਕੇ ਵੀ ਤੁਹਾਡੇ ਚ ਕੋਈ ਫਰਕ ਨੀ ਆਇਆ, ਤੇ ਸਾਡੇ ਚ ਸੁਣ ਕੇ ਕਿਥੋਂ ਆਇਆ।
ਸਹੀ ਗੱਲ
ਹੈ ਨੀ, ਸਹੀ ਗੱਲ ਕਿਹੜੀ ਛੇਤੀ ਤੇ ਮੂੰਹ ਨਿਕਲੀ, ਪੱਛੇ ਲਾ ਜਾ ਤੈਨੂੰ ਹੈ ਕਿਹੜੇ ਰੋਦਾ ਤਾਪੜ ਮੂੰਹ ਆਇਆ, ਗੱਲ ਨੂੰ ਸਮਝ ਨਾ ਆਉਂਦਾ, ਗੱਲ ਨੂੰ ਪਤਾ ਹੋਣਾ, ਗੱਲ ਦਾ ਨਾ ਪਤਾ ਹੋਣਾ, ਨਾ ਪਤਾ ਹੋਣਾ ਉਹ ਨਾ ਸਮਝੀ ਕਹਿੰਦੇ, ਪਤਾ ਹੋ ਗਿਆ ਵੀ ਤੁਸੀਂ ਉਹ ਚਾਲੇ ਨਾ ਚੱਲਣਾ, ਉਹਨੂੰ ਚਦਰ ਚਲਾ ਕੇ ਤੁਸੀਂ ਚਦਰ ਚਲਾ ਗਏ ਹੋਏ ਨੀ, ਹੋ ਜਾਂਗੇ ਉਹਦਾ ਚਾਹ ਪਾ ਦੋ ਆ ਕੀ ਪਾ ਦਿੱਤਾ ਵਿੱਚ ਚਾਹ ਦੇ, ਅੱਛਾ ਬੁਲਬਲੇ ਸਾਰੇ ਇੱਦਾਂ ਲੱਗਦੇ,
ਗਾਲਾਂ ਕੱਢੀਆਂ ਤੁਸੀਂ ਬੁਲਬਲਿਆਂ ਨੂੰ ਸਾਲੇ ਗਿਆ,
ਉਹ ਕਿਹੜੇ ਨੇ ਕਿਹਾ ਸਾਲੇ, ਮੈਨੂੰ ਡਾਂਗ ਮੇਰੀ ਫੜਾਕੇ ਨੇ ਗਾਲ ਕੱਢੀ, ਬੰਦਾ ਤੁਸੀਂ ਕਿਹਾ ਉਹ ਜਾ ਚਪੇੜੇ ਨਾ ਖਾ ਲੈ, ਪਾਡਕਾਸਟ ਸੁਣ ਲਈ ਜੇ ਮੈਂ ਸਾਲੇ ਗਿਆ ਹੋਊਗਾ ਤਾਂ ਪਾਡਕਾਸਟ ਚੱਲਦਾ ਹੀ ਨੀ, ਤਾਂ ਹੀ ਤੇ ਤੈਨੂੰ ਕਹਿਣ ਡਿਆ, ਚਲਾ ਕੇ ਦੇਖ ਨਾਲੇ ਨਾਲੇ ਤੈਨੂੰ ਪਤਾ ਲੱਗੂ, ਗੱਲਾਂ ਮਾਰਦਾ ਸਾਲੇ ਗੋਲਾਂਗੜ ਮੈਂ ਤੇ ਕਈਆਂ ਨੂੰ ਸਮਝਾਇਆ, ਉਦਣ ਦੇ ਵਿੱਚ ਪੰਚਾਇਤ ਚ ਕਿਸੇ ਨੇ ਗਾਲ ਕੱਢਤੀ, ਮੈਂ ਖਬਰਦਾਰ ਹੋ ਕਿਸੇ ਨੇ ਗਾਲ ਕੱਢੀ, ਤੇ ਜਾਨ ਕੱਢ ਦੋ ਜੇ ਕਿਸੇ ਨੇ ਗਾਲ ਕੱਢੀ, ਕੀ ਰੌਲਾ ਪਾਇਆ, ਉਹ ਹੁਣ ਫੇਰ ਤੁਸੀਂ ਕੱਢਤੀ, ਉਹ ਮੈਂ ਉੱਥੇ ਕਿਹਾ ਸੀ ਇੱਥੇ ਥੋੜਾ ਕਿਹਾ, ਮੈਂ ਉੱਥੋਂ ਦੀ ਗੱਲ ਆ ਜਾ, ਤਾਂ ਉੱਥੇ ਤਾਂ ਤੁਹਾਡੇ ਫਿਰ ਮੂੰਹੋਂ ਨਿਕਲ ਗਏ, ਉਹ ਫਿਰ ਯਾਰ ਜਿੱਦਾਂ ਦੇ ਬੰਦੇ ਉਦਾਂ ਦਾ ਸਮਝਾਉਣਾ ਪੈਂਦਾ, ਪਿਆਰ ਨਾਲ ਸਮਝਦੇ ਨੀ, ਮੂੰਹ ਛੱਡ ਚੱਲਿਆ। ਲਓ ਤਾਂ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਸੁਖਪਾਲ ਭਾਜੀ ਆਏ ਨੇ, ਉਹ ਬੋਲਿਆ ਸੁਖਪਾਲ ਸਿੰਘ ਖਹਿਰਾ ਸਾਡੇ ਪਿੰਡ ਵਿੱਚ ਲੱਗ ਗਿਆ ਪਹਿਰਾ, ਤੇ ਕਹਿੰਦਾ ਬਹਿਬਲ ਕਲਾਂ ਵਾਲੇ ਆਏ ਨੇ, ਕਹਿੰਦੇ ਜੀ ਫਰੀਦਕੋਟ ਤੋਂ, ਉਹ ਬਲ ਆ ਬਹਿਬਲ ਕਲਾਂ ਵਾਲੇ ਆ, ਬਹਿਬਲ ਤਾਂ ਜੀ ਮੈਂ ਬਹਿਬਲ ਹੀ ਕਹਿਣ, ਉਦਾਂ ਉਹਨੂੰ ਛੇੜਨਾ ਹੀ ਛੇੜਨਾ, ਤੇ ਫਿਰ ਉਹਨੂੰ ਛੇੜ ਕੇ ਨੂੰ ਲਈਏ, ਜਿਹਨੂੰ ਛੇੜੀਏ ਗਲਾਂਗਾ ਗਾਲਾਂ ਕੱਢੂਗਾ ਫਾਇਦਾ ਜੀ। ਕਹਿੰਦੇ ਜੀ ਗੁੱਡ ਮਾਰਨਿੰਗ ਤਾਇਆ ਜੀ, ਕਿਹੜੀ ਗੁੱਡ ਮਾਰਨਿੰਗ, ਉਹ ਹੁਣ ਤਾਂ ਦੁਪਹਿਰੋਂ ਉੱਪਰ ਲੰਘ ਗਈ ਆ ਗੱਲ, ਬਹਿਬਲ ਕਲਾਂ ਜੀ ਹਲੇ ਸਵੇਰ ਹੀ ਆ ਤਾਇਆ ਜੀ, ਸਵੇਰ ਹੀ ਆ, 10:30 ਹੋਏ ਨੇ, ਮੈਂ ਸੋਚਦਾ ਸੀ ਵੀ 4 ਵਜੇ ਤੋਂ ਪਹਿਲਾਂ ਨੂੰ ਸਵੇਰ ਕਹਿੰਦੇ, ਉਹ ਤਾਂ ਰਾਤ ਹੁੰਦੀ, ਅੱਛਾ ਤੁਹਾਡੇ ਭਾਅ ਦੀ ਰਾਤ ਆ, ਫਿਰ ਤੁਸੀਂ ਕਹਿਣਾ ਸਵਾਤੀ ਬੂੰਦ ਹੁੰਦੀ ਕੀ ਆ, ਉਹ ਤੜਕੇ 2 ਵਜੇ ਉੱਠ ਕੇ ਰਾਮ ਰਾਮ ਰਫ ਰਫ ਕਰਿਆ ਕਰੋ, ਤੁਹਾਨੂੰ ਪਤਾ ਲੱਗੇ ਦੁਨੀਆ ਹੀ ਜਾਂਦੀ ਕਿਤੇ ਆ। ਆਪ ਤੁਸੀਂ ਕਿੰਨੇ ਕੁ ਵਜੇ ਉੱਠਦੇ? ਉਹ ਮੇਰਾ ਮਰਨ ਦਾ ਟਾਈਮ ਨੀ, ਮੇਰੇ ਤੋਂ ਵੱਜ ਹੀ ਜਾਂਦੇ ਆ, 5-6 ਵੱਜ ਹੀ ਜਾਂਦੇ ਆ, ਦੂਜਿਆਂ ਨੇ ਕਹਿੰਦੇ 2 ਵਜੇ ਉੱਠੋ, ਆਹ ਤੇ ਫਿਰ ਜਿਹੜਾ ਉੱਠ ਸਕਦਾ ਲਾਹਾ ਤੇ ਲੈ ਲਵੇ। ਕਹਿੰਦੇ ਜੀ ਕੀ ਹਾਲ ਚਾਲ ਨੇ? ਹਾਲ ਚਾਲ ਕਿਹਦਾ? ਮੇਰਾ ਜੀ, ਮੇਰਾ ਹਾਲ ਮਾੜਾ ਹੀ ਆ। ਕਿਉਂ? ਹਾਲ ਮਾੜਾ ਹੀ ਆ, ਮਾੜੇ ਨੂੰ ਹਾਲ ਨੂੰ ਕੀ ਆ, ਹਾਲ ਨੂੰ ਪਤਾ ਚੰਗਾ। ਸੁਰਜੀਤ ਭੁੱਲਰ ਦੀ ਜਵਾਨੀ ਸੁਣਾ ਦਿਓ ਜੀ ਗੀਤ, ਉਹ ਤਾਂ ਹੁਣ ਬੁਢਾਪਿਆਂ ਨੂੰ ਯਾਦ ਤੁਰਿਆ, ਹੁਣ ਉਹਦੀ ਜਵਾਨੀ ਕੀ ਸੁਣਾ ਲਈਏ।
ਐਵੇਂ ਬੱਬਲ ਗਲਾ ਗਿਆ ਉਹ ਤਾਂ ਹੁਣ ਪੰਜਾਹ ਟੱਪ ਗਿਆ। ਅੱਛਾ ਜਵਾਨੀ ਦਾ ਉਹ ਗੀਤ ਉਹਦਾ ਸੁਣਾ ਦੇਣੇ, ਮਿਲ ਕੇ ਜਵਾਨੀ ਦਾ ਗੀਤ ਸੁਣਾ ਦੇ ਭੁੱਲਰ ਬਲਜੀਤ ਦਾ, ਸੁਰਜੀਤ ਦਾ, ਉਹ ਸੁਰਜੀਤ ਹੋਇਆ ਬਲਜੀਤ ਹੋਇਆ, ਭੁੱਲਰ ਤੇ ਹੈ ਕਿ ਨਹੀਂ, ਭੁੱਲਰ ਤੇ ਗੁਰਨਾਮ ਵੀ ਆ, ਮਾਰ ਮਾਰ ਤੇਰੇ ਮੈਂ ਚਪੇੜ ਲਾਸ਼ਾਂ ਪਾ ਦੂ, ਚਾਹ ਦਾ ਸਵਾਦ ਹੀ ਖਰਾਬ ਕਰਦਾ ਇਹਦਾ ਨਾਂ ਲੈ ਤਾ। ਉਹਤੇ ਬੜਾ ਗੁੱਸਾ ਆਉਣਾ ਤੁਹਾਨੂੰ, ਉਹਤੇ ਜੇ ਮੈਨੂੰ ਟੱਕਰ ਜਾਵੇ ਸਹੀ, ਉਹ ਕਦੇ ਭਾਰ ਵਧਾਣੇ ਦਾ ਕਦੇ ਘਟਾਣੇ ਦਾ, ਉਹਨੂੰ ਮੈਂ ਪੁੱਛੂ ਕਿਹੜੀ ਤੇਰੀ ਮਸ਼ੀਨ ਫਿੱਟ ਕੀਤੀ ਡੈਡੀ, ਕਦੇ ਤੂੰ ਲਿਸਾ ਹੋਏ ਨਾ, ਕਦੇ ਉਹਨੂੰ ਫੈਟੀਆਂ ਨਾ, ਜਾਂ ਤੈਨੂੰ ਕਿਤੇ ਪ੍ਰੋਗਰਾਮ ਮਿਲ ਜਾਂਦੇ ਜਾਂ ਕਦੇ ਕਦੇ ਵੀ ਨੀ ਮਿਲਦਾ ਕੋ, ਏਦਾਂ ਕਿੱਦਾਂ ਜਦੋਂ ਪ੍ਰੋਗਰਾਮ ਮਿਲ ਜਾਂਦੇ ਉਦੋਂ ਮੌਤ ਦਾ ਮੀਟ ਖਾ ਖਾ ਪਿੱਟੀ ਜਾਂਦਾ, ਜਦੋਂ ਨਹੀਂ ਮਿਲੇ ਉਦੋਂ ਘਾਟੀਆਂ ਰੋਟੀਆਂ ਖਾ ਖਾ ਲਿਸਾ ਹੋਏਗਾ। ਉਹ ਇਹ ਗੱਲ ਜੇ ਉਹਨੇ ਸੁਣ ਲਈ ਨਾ, ਸੁਣ ਲਓ ਤਾਂ ਮੈਨੂੰ ਕੀ ਕਹਿ ਦੂਗਾ, ਇੰਨੀ ਕੀ ਬੇਇੱਜ਼ਤੀ ਕਰੂ ਜਿੰਨੀ ਕਿ ਉਹ ਜਿਹੜਾ ਫੋਟੋ ਬਣਾ ਕੇ ਲਿਆ ਉਹਦੇ ਕੀ ਨੀ, ਉਦੋਂ ਵੱਧ ਉਹਨੂੰ ਉਹ ਉਹਨੂੰ ਆਉਣੀ ਵੀ ਨੀ ਗੀ ਤੇ ਨਾ ਉਹ ਤੂੰ ਹੋਣੀ, ਤੇ ਮੈਂ ਉਦੋਂ ਉਹਦੀ ਵੱਧ ਕਰ ਦੇਣੀ ਯਾਰ। ਦੱਸ ਦਿਓ ਜਾ ਕੇ ਉਹਨੂੰ ਜਿਹਨੂੰ ਦੱਸਣਾ, ਹਾਂਜੀ ਜਿਹਨੂੰ ਦੱਸਣਾ ਦੱਸ ਦਿਓ, ਨਹੀਂ ਦੱਸ ਦਿੱਤਾ ਅਸੀਂ ਕੱਲ ਦੱਸਣਾ, ਮੈਂ ਦੱਸ ਵੀ ਦਿਓ, ਮੈਂ ਕਿਹੜਾ ਡਰਦਾ, ਜਾਂ ਮੈਂ ਉਹਦੀਆਂ ਕਿਹੜਾ ਫਿਲਮਾਂ ਦੀ ਪ੍ਰਮੋਸ਼ਨ ਕਰਨਾ, ਜਿਹੜਾ ਬਾਅਦ ਦੇ ਵਿੱਚ ਮੇਰੀ ਕੰਪਨੀ ਫਿਲਮ ਨਾ ਬਣਾਉਂਗੇ ਨਾ ਮਿਲ ਗਈ, ਉਦੋਂ ਮੈਨੂੰ ਲੱਗਦਾ ਅੱਜ ਕੱਲ੍ਹ ਬੜੇ ਬੜੇ ਕਲਾਕਾਰਾਂ ਦੀਆਂ ਕੋਈ ਨੀ ਵੇਖਦਾ, ਗਾਉਣ ਵਾਲੇ ਦੀਆਂ ਕਿਹਨੇ ਵੇਖਣੀਆਂ, ਗਾਉਣ ਵਾਲੇ ਹੀ ਤਾਂ ਹੈ ਜੀ, ਬਹੁਤ ਸੋਹਣੀਆਂ ਫਿਲਮਾਂ ਬਣਾ ਚੁੱਕੇ ਨੇ, ਇਹ ਸਾਬਤ ਹੋ ਚੁੱਕਿਆ। ਚਲੋ ਜੀ ਸਾਬਤ ਹੀ ਹੋ ਚੁੱਕਿਆ ਤੇ ਫਿਰ ਮੈਂ ਹੁਣ ਦੁਬਾਰਾ ਕੇਸ ਰੀਓਪਨ ਕਿਉਂ ਕਰਾਵਾਂ, ਚੱਲ ਮਗਜ ਹਮਾਰੀ ਤਿਰਨਾ, ਮੈਂ ਕਰੀ ਗਿਆ ਵਾਂ, ਅੱਗੇ ਮੇਰਾ ਦਿਮਾਗ ਉਹਨਾਂ ਕੋ ਮੈਂ ਤਿਰਨਾ ਖਬਰ, ਫਿਰ ਤੂੰ ਕਹੂੰਗਾ ਵੀ ਹਾਂ ਚੰਗੇ, ਮੈਂ ਕਹੂੰਗਾ ਮਾੜੇ, ਸਾਰੀ ਦਿਹਾੜੀ ਇਸ ਕੰਮ ਚ ਨਿਕਾ ਦਾਂਗੇ, ਜਿਹੜੇ ਸੁਣਨ ਵਾਲੇ ਆ ਉਹ ਪਾਉਂ ਪਤੀਲੀਆਂ ਚੱਕ ਚੱਕ ਮਾਰਨ, ਵੀ ਤੁਸੀਂ ਆਪਸ ਜੀ ਲੜੇ ਜਾਂਦੇ, ਅਗਲੇ ਕਹਿਣਾ ਪਹਿਲਾਂ ਤੁਸੀਂ ਉਸਦਾ ਨੀ ਆਉਂਦੇ ਜੀ, ਆ ਜਾਂਦੇ ਤੁਹਾਡਾ ਆਪਸੀ ਜੀ ਨੀ ਝਗੜਾ ਜੀ, ਮੇਲਾ ਨੇ ਬੜਦਾ ਜੀ ਥੋਨੇ ਬੜਦਾ, ਤੁਸੀਂ ਪਿੰਡ ਲਾ ਲੈਣੇ ਖਿੰਜ, ਉਹ ਕਹਿੰਦੇ ਹੁਣ ਤੁਸੀਂ ਤਾਂ ਨੈਤਾ ਦਾਲ ਜੀ ਮਿਠਾਈ ਬੈਠੇ ਹੋ ਜੀ, ਤਾਂ ਜੀ ਚਲੋ ਆਪਾਂ ਫਿਰ ਗਾਣੇ ਸੁਣਨੇ ਆ, ਗਾਣਾ ਕਾਫੀ ਚਿਰ ਹੋ ਗਿਆ ਸੁਣਿਆ ਨੀ, ਸੁਣਾ ਦਿਓ ਬਿੰਦਰ ਹੋਰੀ ਤੇ ਮੈਨੂੰ ਲੱਗਦਾ ਊ ਰੇੜੂਆ ਬਦਲ ਹੀ ਲਿਆ ਉਹਨਾਂ ਨੇ, ਬਲਕਿ ਦੱਸ ਕਿੱਥੋਂ ਤੈਨੂੰ ਪਿਆਰ ਦਿਆ ਇਹ ਗੀਤ ਸੁਣਨ ਵਾਲਾ, ਜਿੱਥੋਂ ਗੱਲ ਸ਼ੁਰੂ ਹੋਈ ਸੀ ਤੁਹਾਡੇ ਪੱਖ ਰਾਣੀ, ਆਹੋ ਮੁੱਕੀ ਵੀ ਫਿਰ ਉੱਥੇ ਹੀ ਆ ਕੇ ਦੇਖ ਲਾ। ਅੱਛਾ ਉਹ ਜਿਹੜੀ ਕੁੜੀ ਨੂੰ ਪਤਾ ਹੀ ਨੀ ਲੱਗਾ ਵੀ ਤੁਸੀਂ ਏਦਾਂ ਦੱਸਦੇ ਰਹੇ ਸਵਾਲ ਦਾ ਜਵਾਬ, ਉਹ ਤੂੰ ਆ ਫੇਰ ਮਗਲੋਂ ਮੈਨੂੰ ਕਹਿਣਾ ਵੇਲਾ, ਫੇਰ ਉਹ ਗੱਲ ਛੇਲੇ ਤੇ ਮੈਂ ਛੇਤੀ ਮੁੱਕਣ ਦੇਣੀ ਨੀ, ਨਹੀਂ ਨਹੀਂ ਤੁਸੀਂ ਬਾਅਦ ਚ ਦੱਸ ਦਿਓ, ਚੱਲ ਨਹੀਂ ਨਹੀਂ ਮੈਂ ਜਾਣ ਦੱਸੂਗਾ ਹੁਣੇ ਦੱਸੂਗਾ, ਨਹੀਂ ਤੇ ਫੇਰ ਇੱਥੇ ਗੱਲ ਨਬੇੜ ਦੇ, ਬਲਕਿ ਤੂੰ ਦੱਸ ਕਿੱਥੋਂ ਪਿਆ ਤੈਨੂੰ ਮੈਂ ਜਦੋਂ ਜਿਹੜੀ ਗੱਲ ਇਹ ਮੈਂ ਕਿਹਾ ਵਾ ਤੈਨੂੰ ਉਹ ਲਾ ਇਹ ਗੀਤ ਤੂੰ ਲਾ ਦੇ ਕੋਈ ਨੂਰ ਦਾ, ਨਹੀਂ ਮੈਂ ਖੇਤਰਾਂ ਦਾ ਨਹੀਂ ਬਣਾ ਦੂੰ ਇਹਦੀਆਂ ਗੱਲਾਂ ਹੀ ਲਾ, ਦੱਸ ਕਿੱਥੋਂ ਪਿਆਰ ਦੇਵਾਂ ਜਦੋਂ ਦਿਲ ਮੰਗਦਾ ਹੀ ਨੀ, ਹੁਣ ਨਵੀਂ ਲੈਣ ਜੋੜਤੀ ਹੈ ਉਹ ਗੀਤ ਹੀ ਤਾਇਆ ਇਹ ਆ ਵੀ ਸੁਣ ਕੇ ਤੇ ਵੇਖੋ ਲਾ ਦੇ ਫਿਰ,
ਇਸ਼ਕ ਤੇਰੇ ਨੇ ਐਸੀ ਕੀਤੀ ਅਸੀਂ ਹੁਬਕੀ ਹੁਬਕੀ ਰੋਏ, ਬੇਕਦਰੇ ਇੱਕ ਜਾਨ ਨਾ ਨਿਕਲੀ ਉਂਜ ਮਰਿਆ ਤੋਂ ਵੱਧ ਹੋਏ, ਉਂਜ ਮਰਿਆ ਤੋਂ ਵੱਧ ਹੋਏ, ਕਿੱਥੋਂ ਦੇ ਮਾਂ ਪਿਆਰ ਜਦੋਂ ਦਿਲ ਮੰਗਦਾ ਨੀ, ਕਿੱਥੋਂ ਦੇ ਮਾਂ ਪਿਆਰ ਜਦੋਂ ਦਿਲ ਮੰਗਦਾ ਨੀ, ਉਹੀ ਮੌਜ ਬਹਾਰ ਬਹਾਦਾ ਹਾਰ ਜਦੋਂ ਦਿਲ ਮੰਗਦਾ ਨੀ, ਦੱਸ ਕਿੱਥੋਂ ਦੇ ਮਾਂ ਪਿਆਰ ਜਦੋਂ ਦਿਲ ਮੰਗਦਾ ਨੀ, ਕਿੱਥੋਂ ਦੇ ਮਾਂ ਪਿਆਰ ਜਦੋਂ ਦਿਲ ਮੰਗਦਾ ਨੀ, ਕਿੱਥੋਂ
ओले पोले पेरी आके अखा से हथ तरदी सी मैं पूछदा सी लेट क्यों होगी अगो बहाने कर दी सी मैं पूछदा सी लेट क्यों होगी अगो बहाने कर दी सी तू कर दी सी तकरार जदों दिल मंग दैनी कितों दे मां प्यार जदों दिल मंग दैनी दस कितों दे मां प्यार जदों दिल मंग दैनी
ਜੀ ਦਵਿੰਦਰ ਕੋਹਿਨੂਰ ਦੇ ਇਸ ਖੂਬਸੂਰਤ ਗੀਤ ਨੂੰ ਤੁਸੀਂ ਸੁਣ ਰਹੇ ਸੀ ਪਿਆਰੇ ਦੋਸਤੋ ਗੀਤ ਦੀ ਜਿਹੜੀ ਫਰਮਾਇਸ਼ ਸਾਡੇ ਦੋਸਤਾਂ ਮਿੱਤਰਾਂ ਨੇ ਭੇਜੀ ਹੈ ਭਾਰਤ ਤੋਂ ਇਹ ਫਰਮਾਇਸ਼ ਪਿੰਡ ਦੌਲੇਵਾਲ ਜ਼ਿਲ੍ਹਾ ਮੋਗਾ ਤੋਂ ਸਾਨੂੰ ਪਹੁੰਚੀ ਹੈ ਜੀ ਜਿਸ ਦੇ ਵਿੱਚ ਬਿੰਦਰ ਗਹਿਲੋਤ ਭਾਜੀ ਹੋਰੀ ਨਾਲ ਸਵਰਨ ਸਿੰਘ ਭਾਜੀ ਹੋਰਾ ਤੇ ਓਂਕਾਰ ਸਿੰਘ ਕਾਰੀ ਸਾਹਿਬ ਇਸ ਗੀਤ ਦੀ ਫਰਮਾਇਸ਼ ਕਰਦੇ ਨੇ ਪਿਆਰੇ ਦੋਸਤੋ ਤੇ ਅਗਲੀ ਜਿਹੜੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਉਸ ਫਰਮਾਇਸ਼ ਨੂੰ ਸੁਖਪਾਲ ਸਿੰਘ ਭਾਜੀ ਹੋਰਾਂ ਨੇ ਬੱਬਲ ਕਲਾਂ ਫਰੀਦਕੋਟ ਤੋਂ ਸਾਨੂੰ ਭਾਰਤ ਤੋਂ ਫਰਮਾਇਸ਼ ਭੇਜੀ ਹੈ ਸੁਰਜੀਤ ਪੁੱਤਰ ਦਾ ਗੀਤ ਹੈ ਜਵਾਨੀ ਯਾਨੀ ਕਿ ਭਾਰਤ ਚ ਫਰਮਾਇਸ਼ਾਂ ਹੀ ਆਦੀਆਂ ਹੋ ਗਈਆਂ ਹਾਂਜੀ ਲਾਵੇ ਪਰਦੇਸੀ ਲਾਵੇ ਪਰਦੇਸੀ ਟੈਲੀਫੋਨ ਕਿਆ ਸੀ ਕਿ ਆਪਾਂ ਇੱਕ ਵਾਰ ਹੈ ਜੀ ਹੈਲੋ
ਹੈਲੋ
ਹੈਲੋ ਕੈਨੇਡਾ ਤੋਂ ਆਪਣਾ ਗੇਰ ਆ ਕਰ
ਲੋ ਪਛਾਣ ਲੋ
ਵਾਜ ਤੇ ਭਰਾਵਾ ਪਛਾਣ ਹੁੰਦੀ ਹੁੰਦੀ ਤੇ ਕਈ ਵਾਰ ਤੇਰੀ ਤਾਈ ਟੈਲੀਫੋਨ ਕਰਦਾ ਤੇ ਓਹਨੂੰ ਪੁੱਛਣਾ ਪੈਂਦਾ ਹਾਂਜੀ ਕੌਣ ਬੋਲਦਾ ਤੇ ਉਹ ਕਹਿੰਦੀ ਤੂੰ ਹਲੇ ਤੱਕ ਸਿਆਣੇ ਜੇ ਮੈਨੂੰ ਮੈਂ ਕਿਹਾ ਆਵਾਜ਼ ਮੈਨੂੰ ਹੁਣ ਸਿਆਣੀ ਨੀ ਆਉਂਦੀ ਪਤਾ ਨੀ ਕੀ ਗੱਲ ਹੋ ਗਈ ਕੋਈ ਪ੍ਰੋਬਲਮ ਪੈ ਗਈ ਆ ਬੜਾ ਔਖਾ ਹੋ ਜਾਂਦਾ ਕਿ ਫਿਰ ਮੈਂ ਉਹਨੂੰ ਕਹਿੰਦਾ ਉਹਨਾਂ ਵੀ ਉਹ ਕਹਿੰਦੇ ਪੁੱਛ ਲਾ
ਹਾਂ
ਬਲਵਿੰਦਰ ਬੋਲਦਾ ਕਿ ਮੱਲੀ ਬੋਲਦਾ ਕਿ ਪਾਲਾ ਬੋਲਦਾ ਸਰ ਉਹ ਮੈਂ ਪਹਿਲਾਂ ਲੱਗਾ ਵੀ ਮੈਂ ਕਿਹਾ ਵੀ ਬੈਟਰੀ ਜੀ ਮੁੱਕੀ ਲਾਦੀ ਸਰਬਜੀਤ ਹੀ ਲਾਦਾ ਇਹ ਟਾਈਮ ਉਹ ਨੀਂਦਰੇ ਜਿਹਾ ਚ ਹੁੰਦਾ ਉਹ ਮੈਨੂੰ ਪਤਾ ਵੀ ਮੈਂ ਕਿਹਾ ਬਾਹਰਲਾ ਮੁਲਕ ਮੈਂ ਤਾਂ ਹੀ ਕਹਿਤਾ ਵੀ ਜਾਂ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਮੈਂ ਵੇਖਿਆ ਵੀ ਸੈਲੀਆ ਡਾਊਨ ਹੋਏ ਲੱਗਦੇ ਆ ਸੈਲੀਆ ਡਾਊਨ ਉਹ ਇਸੇ ਕਰਕੇ ਉਹ ਇਹ ਟਾਈਮ ਹਨੇਰਾ ਹੁੰਦਾ ਤੇ ਫਿਰ ਅਗਲਾ ਹੌਲੀ ਬੋਲਦਾ ਹੁੰਦਾ ਐਪਲੀਕੇਸ਼ਨ ਨੀ ਲੱਭਣ ਦੀ ਇਧਰ ਮੈਂ ਬੜੀ ਕੋਸ਼ਿਸ਼ ਕਰਨਾ ਤੇ
ਦੱਸਿਆ ਮੈਂ ਆਪਣੇ 8 ਤਰੀਕ ਦਾ ਸੁਣਿਆ
ਮਿਲ ਗਈ
ਉਹ ਵੀ ਡਾਊਨਲੋਡ ਨੀ ਹੁੰਦਾ 8 ਤਰੀਕ ਦਾ ਡਾਊਨਲੋਡ ਹੋ ਗਿਆ ਮੈਂ ਤਕਰੀਬਨ 2 ਮਹੀਨੇ ਬਾਅਦ ਸੁਣਿਆ 8 ਤਰੀਕ ਦਾ
ਅੱਛਾ ਮੈਂ ਇੱਕ ਵਾਰੀ ਚੈੱਕ ਕਰਨਾ ਮੈਨੂੰ ਮਿਲ ਗਈ ਐਪਲੀਕੇਸ਼ਨ ਮੈਂ ਸਾਰੇ ਅੱਜ ਅਪਲੋਡ ਕਰ ਦਿੰਦਾ ਮੈਂ ਦੇਖਦਾ ਕਿਹੜੇ ਕਿਹੜੇ ਰਹਿ ਗਏ ਨੇ ਕਿੰਨੀ ਤਰੀਕ ਤੋਂ ਹੈਗੇ ਆ ਤੇ ਉਹ ਫਿਰ ਮੈਂ ਟਰਾਈ ਕਰਨਾ ਮੈਂ ਜੇ
ਸਾਊਂਡ ਕਲਾਉਡ ਚ ਪਾਉਣੇ ਆ ਪਰ ਉਹ ਉੱਥੋਂ ਡਾਊਨਲੋਡ ਦੀ ਆਪਸ਼ਨ ਹੈ ਨੀ ਨਾ ਕੋਈ ਵੀ ਤੇ ਉਹ ਜਿੱਦਾਂ ਆਪਣੇ ਹਰਮਨ ਰੇਡੀਓ ਦੀ ਉੱਥੇ ਜਾਈਦਾ ਤੇ ਉੱਥੇ 8 ਤਰੀਕ ਦਾ ਹੈਗਾ ਆ ਤੇ ਉੱਥੇ ਪਹਿਲਾਂ ਹੈਗੇ ਆ 2 ਪ੍ਰੋਗਰਾਮ ਵੀ ਹੈਗੇ ਪਰ ਉਹ ਡਾਊਨਲੋਡ ਨੀ ਹੁੰਦੇ ਲੇਟੈਸਟ ਤਾਂ ਹੈ ਹੀ ਨੀ ਨਾ ਕੋਈ ਵੀ 8 ਤਰੀਕ ਤੋਂ ਬਾਅਦ
ਮੈਂ ਦੇਖਦਾ ਭਾਜੀ ਮੈਂ ਇੱਕ ਵਾਰੀ ਨਾ ਚੈੱਕ ਕਰਨਾ ਵਾ ਵੀ 8 ਤੋਂ ਬਾਅਦ ਕੋਈ ਨੀ ਆਇਆ
ਨਹੀਂ 8 ਤੋਂ ਬਾਅਦ ਕੋਈ ਨੀ ਆਇਆ ਮੈਂ ਹੁਣ ਵੀ ਰੀਸੈਂਟਲੀ ਚੈੱਕ ਕਰਕੇ ਹਟਿਆ ਮੈਂ ਫਿਰ ਮੈਂ ਮਗਾ ਆਨਲਾਈਨ ਪ੍ਰੋਗਰਾਮ ਚੱਲਦਾ ਤਾਂ ਮੈਂ ਕਾਲ ਕਰਦਾ
ਚੰਗਾ ਕੀ ਦੱਸਦਾ ਇਹ ਪੱਛੀ ਲੱਗਣੇ ਨੂੰ 8 ਤੋਂ ਬਾਅਦ ਕੋਈ ਨੀ ਆ ਮੈਂ 8 ਤੋਂ ਬਾਅਦ 9 ਵਾਲਾ ਕਰ ਦੇਣਾ ਤੇ 9 ਤੋਂ ਮੈਂ ਲਗਾਤਾਰ ਭਾਜੀ ਸਾਰੇ ਅਪਲੋਡ ਕਰਨ ਲੱਗਾ ਹੁਣ ਮੈਨੂੰ ਮਿਲ ਗਈ ਐਪਲੀਕੇਸ਼ਨ ਤਾਂ ਮੈਂ ਸਾਰੇ ਅਪਲੋਡ ਕਰ ਦੇਣਾ ਤੇ ਹੁਣ ਤੁਸੀਂ ਕੱਲਾ ਕੱਲਾ ਯਾਨੀ ਕਿ ਅੱਜ ਤੱਕ ਆਪਾਂ ਸਾਰੇ ਕਰ ਦੇਣੇ ਜਿਹੜੇ ਨਹੀਂ ਵਿਆਹੇ ਉਹ ਵੀ ਵਿਆਹ ਮਾਰ ਕੇ ਲੱਗਣ ਦਾ
ਮੈਂ ਉਦਾਂ ਵਿਆਹ ਨੂੰ ਡਰ ਲੱਗ ਪਾਇਆ ਵਿਆਹ ਕਰਾਉਂਦਾ ਨੀ ਕੋਈ ਵੀ
ਵਿਆਹ ਭਰਾਵਾ ਇੱਥੇ ਸੁਖਪ੍ਰੀਤ ਦੇ ਮੁੰਡੇ ਦਾ ਧਰਿਆ 19 ਤਰੀਕ ਦਾ ਲੈ ਸਾਨੂੰ ਫਿਰ ਦੱਸਿਆ ਹੀ ਨੀ ਕਿਸੇ ਨੇ ਮੈਂ ਦੱਸਿਆ ਨੀ 19 ਦਾ ਵਿਆਹ ਵਾ 16 ਦੀ ਉਹਨਾਂ ਨੇ ਕੱਲ ਤੋਂ 16 ਆ ਗਿਆ ਕੱਲ ਨੂੰ ਭੋਗ ਰਖਾਉਣਾ ਮੈਂ ਗਿਆ ਵੀ ਮੇਰੀ ਗੱਲ ਸੁਣ ਲਾ ਸੁਖਪ੍ਰੀਤ ਕਹਿੰਦੀ
ਮੈਂ ਤੁਹਾਡਾ ਵਿਆਹ ਦੁਬਾਰਾ ਕਰਾਉਣਾ ਪੈ ਜਾਵੇ
ਕਿਉਂ ਮੇਰੀ ਗੱਲ ਕੀ ਪਹਿਲਾਂ ਮੇਰਾ ਸੈੱਟ ਨੀ ਬੈਠਾ ਸੈੱਟ ਨੀ ਬੈਠਾ ਮੈਂ ਕਿਹੜੀ ਪੰਚਾਇਤ ਦੇ ਵਿੱਚ ਕੋਈ ਲੈ ਆਇਆ ਗੱਲਬਾਤ ਬੰਦ ਬੜਾ
ਪਹਿਲਾਂ ਦਾ ਸੈੱਟ ਬੈਠਾ ਕੀ ਪਤਾ ਸ਼ਾਇਦ ਦੂਜਾ ਕਰਾਉਣਾ ਪੈ ਜਾਵੇ
ਨਹੀਂ ਨਹੀਂ ਕਿਹੜੀ ਗੱਲ ਹੋ ਪਿਛਲੇ ਦੀ ਪ੍ਰੋਬਲਮ ਹੋਵੇ ਤੇ ਅਗਲੇ ਨੂੰ ਕਰਾਉਂਦਾ ਬੰਦਾ ਤੇ ਪਿਛਲੇ ਦੀ ਫਾਲਟ ਨਾ ਪਿਆ ਹੋਵੇ ਤੇ ਅਗਲੇ ਨੂੰ ਪਹਿਲਾਂ
ਮੈਂ ਸਾਰੇ ਉਦੇ ਦੂਜੀ ਤਾਈ ਕਰਦੇ ਰਹਿੰਦੇ ਸ਼ਾਇਦ ਮੈਂ ਕੀ ਪਤਾ
ਉਹ ਮੈਂ ਕਿਹੜਾ ਰਹਿੰਦੇ ਪੰਜਾਬ ਚ ਜੰਮਿਆ ਵੀ ਜਿਹੜਾ 5-7 ਵਿਆਹ ਲੋੜ ਆਇਆ ਉਧਰ ਮੁਸਲਮਾਨ ਭਾਈਚਾਰਾ ਕਰਾ ਸਕਦਾ ਓਹੀ ਤੇ ਗੱਲ ਆ ਮੈਂ ਤੇ ਓਹੀ ਕਿਹਾ ਵਾ ਵੀ ਮੈਂ ਕਿਹੜਾ ਉਧਰ ਜੰਮਿਆ ਹੋਣਾ ਇਧਰ ਜੰਮਿਆ ਨਾ ਇਧਰ ਇੱਕ ਹੀ ਮਾਫ਼ੀ ਕੀ ਕਹਿੰਦੇ ਹੁੰਦੇ ਇੱਕ ਹੀ ਕਾਫ਼ੀ ਹੋਰ ਤੋਂ ਮਾਫ਼ੀ ਇਹ ਲਿਖ ਕੇ ਲਾਇਆ ਕਹਿੰਦੇ ਮੇਰੇ ਤੇ ਆਪਦੀਆਂ ਕੰਨਾਂ ਦੇ ਲੈ ਕੇ ਲਾ ਲੋ ਰਹੋਗੇ
ਚੰਗੇ
ਚੰਗਾ ਕੀਤਾ ਵੈਸੇ ਤੇ ਹੁਣ ਤੈਨੂੰ ਵਿਆਹ ਤੇ ਸੱਜਣਾ ਨੀ ਸੀਗਾ ਤੂੰ ਹੁਣ ਜੇ ਆਉਣਾ ਨਹੀਂ ਤਾਂ ਕੋਈ ਨੀ ਫਿਰ ਉਥੋਂ ਆਨਲਾਈਨ ਤੈਨੂੰ ਵਿਖਾ ਦਾਂਗੇ ਬੈਠਾ ਹੀ ਸ਼ਗਨ ਦੇ ਖੜੋ ਕੇ ਦੇ ਦੇਵੇ ਨਹੀਂ ਬਹਿ ਕੇ ਸ਼ਗਨ ਦੇਣਾ ਤੇ ਕੋਈ ਨਾ ਜਿੱਦਾਂ ਠੀਕ ਲੱਗਦਾ ਵਿਆਹ ਤੇ ਲਾਉਣਾ ਅਸੀਂ ਲੋਕਾਂ ਨੇ ਪੜ੍ਹਾਈ ਦੇ ਲਾ ਦੇਣਾ ਸੁਖਪ੍ਰੀਤ ਕਹਿੰਦੇ ਜਿੰਨੇ ਮੁੰਡੇ ਦੇ ਪੈਸੇ ਇਕੱਠੇ ਹੋਏ ਨਾ ਸੀਵਰੇਜ ਪਵਾ ਲੈਣਾ ਸੀਵਰੇਜ ਪਵਾ ਲੈਣਾ ਹਾਂ ਲੋਕਾਂ ਦਾ ਗੰਦ ਹੀ ਢੋਣਾ
ਓਦਾਂ ਕਰਦੀ ਪਰ ਇੰਡੀਆ ਪਨੀਰ ਵਾਲੇ ਪਕੌੜੇ ਉਹ ਸਵਾਦੀ ਆ
ਪਨੀਰ ਵਾਲੇ ਅਸੀਂ ਪਾਉਣੇ ਹੀ ਨੇ ਜੇ ਹਿਸਾਬ ਨਾਲ ਸਾਡਾ ਖਰਚਾ ਪਹਿਲਾਂ ਬਹੁਤ ਹੋ ਗਿਆ ਅਸੀਂ ਪਨੀਰ ਵਾਲੇ ਪਾਉਣੇ ਨੇ ਦੁਨੀਆਂ ਬਹੁਤ ਖਾਂਦੀ ਪਨੀਰ ਵਾਲੇ ਮੈਨੂੰ ਕਹਿੰਦਾ
ਸਿੱਧਾ
ਸਿੱਧਾ ਹੀ ਤੁਸੀਂ ਕਹੀ ਨਾ ਹੀ ਚੰਗੀ ਗੱਲ ਨਹੀਂ ਭਰਾਵਾ ਮੇਰੀ ਗੱਲ ਸੁਣ ਪਨੀਰ ਵਾਲੇ ਕਿਉਂ ਨੀ ਬਣੇ ਬਹੁਤ ਵੱਡੀ ਬਾਜਾ ਮੈਂ ਜਦੋਂ ਪਨੀਰ ਵਾਲੇ ਪਾਉਣੇ ਬਾਕੀ ਪਕੌੜਿਆਂ ਦੀ ਬੜੀ ਬੇਅਦਬੀ ਹੁੰਦੀ ਆ ਪੈਰਾਂ ਚ ਰੋਲਦੇ ਹੋ ਅਸੀਂ ਐਤਕੀ ਉਹਨਾਂ ਦੀ ਇੱਜ਼ਤ ਬਣਾਉਣ ਦੇ ਲਈ ਪਨੀਰ ਵਾਲਾ ਪਾਉਣ ਹੀ ਲੈ। ਅੱਛਾ ਇੱਕ ਗੱਲ ਹੋਰ ਵੀ ਆ, ਪਹਿਲਾ ਵਿਆਹ ਤੁਹਾਨੂੰ ਦੇਖਣ ਨੂੰ ਮਿਲੇਗਾ ਪਨੀਰ ਵਾਲੇ ਪਾਉਣੇ ਅਸੀਂ ਰੋਟੀ ਦੇ ਨਾਲ, ਕਿਉਂਕਿ ਰੋਟੀ ਅਸੀਂ ਬਚਾਉਣੀ ਆ, ਚੌਲ ਥੋੜੇ ਬਣਨੇ।
ਅੱਛਾ ਰੋਟੀ ਬਚਾਉਣੀ?
ਹਾਂ ਰੋਟੀ ਬਚਾਉਣੀ ਉਦੋਂ ਪਨੀਰ ਵਾਲੇ, ਕਿਉਂਕਿ ਫਿਰ ਦੁਨੀਆ ਗਾਲਾਂ ਬਹੁਤ ਕੱਢਦੀ। ਸ਼ਰਾਬੀ ਨੂੰ ਸ਼ਰਾਬ ਨਾ ਮਿਲੇ, ਉਹ ਕਹਿੰਦੇ ਵਿਆਹ ਹੀ ਨੀ ਵੇਖਿਆ। ਸੋਫੀ ਨੂੰ ਪਨੀਰ ਵਾਲੇ ਨਾ ਮਿਲਣ, ਉਹ ਕਹਿੰਦੇ ਵਿਆਹ ਹੀ ਕੋਈ ਨਹੀਂ। ਤੇ ਮੀਟ ਵਾਲੇ ਨੂੰ ਮੀਟ ਨਾ ਮਿਲੇ। ਮਿਲ ਕੇਕ ਤੇ ਘਰ ਦੀ ਦੁਕਾਨ ਦਾ ਹੀ ਆ, ਉਹ ਤੇ ਕਹਿਣ ਦਾ ਸਿਰ ਤੇ ਪਰਾਤ ਤੇ ਰਖਾ ਕੇ ਤੈਨੂੰ ਪੂਰੇ ਵਿਆਹ ਚ ਗੇੜਾ ਘੜਾ ਦਾਂਗੇ। ਹਾਰ ਪਾ ਕੇ ਤੈਨੂੰ ਮੈਲੀ ਨਾ ਤੇਰੀ ਕਰਾਜਗੀ, ਉਥੋਂ ਦੇ ਸਰਪੰਚ ਨਾ ਤੂੰ ਪਾ ਕੇ, ਸਰਪੰਚ ਦੀ ਤੇ ਸਰਪੰਚ ਨਾ ਹੋਊ। ਨਹੀਂ ਨਹੀਂ ਇਹਦੀ ਕਰਾ ਦੇ, ਇਹਦੀ ਕਰਾ ਦੇ। ਸਰਵਿਸ ਹੈ ਜੇ ਤੂੰ ਆ ਗਿਆ ਨਾ ਉਧਰੋਂ ਓਨੇ ਪੈਸੇ ਵਾਲਾ ਕੋਈ ਬੰਦਾ ਨਿਕਲਣਾ ਹੀ ਨੀ ਗਾ, ਤੇ ਤੈਨੂੰ ਖਰੇ ਕੱਲੇ ਨੂੰ ਫੋਟੋ ਖਿਚਾਓ ਖਿਚਾਉਣੀ ਪੈਣੀ। ਲੋਲੀ ਨਾ ਕਰਾ ਲਿਓ, ਮਾਰੂ ਲੜਿਆ ਪੇਟ ਉਧਰੋਂ ਕੁੜੀ ਦਾ ਪਿਓ ਮੈਨੂੰ ਬਣਾਈ। ਨਹੀਂ ਲੋਲੀ ਨਾ ਤੇ ਫਿਰ ਕੁੜੀ ਦਾ ਪਿਓ ਮੈਨੂੰ ਬਣਾ ਕੇ ਖੜੋ ਦੇਣਾ, ਉਹ ਸਾਰੇ ਐਲਬਮ ਚ ਮੇਰੀਆਂ ਫੋਟੋਆਂ ਲਾਈ ਫਿਰਨ ਗੇ, ਅਸਲ ਕੁੜੀ ਦੇ ਪਿਓ ਦੀ ਫੋਟੋ ਹੀ ਨਾ ਲਾਈ। ਨਾਲੇ ਕੁੜੀ ਦਾ ਪਿਓ ਬਾਹਰ ਰਹਿੰਦਾ, ਜੇ ਰਹਿੰਦਾ ਤੇ ਬਾਹਰ ਹੀ ਆ। ਆ ਤੇ ਤੁਹਾਡੀ ਫੋਟੋ ਕਰਾ ਕੇ ਉੱਤੇ ਕੁੜੀ ਦੇ ਪਿਓ ਦੀ ਐਡੀਟਿੰਗ ਕਰਾ ਦਾਂਗੇ ਉਹ ਫੋਟੋਸ਼ਾਪ ਚ। ਨਹੀਂ ਨਹੀਂ ਚੁੱਪ ਕਰ ਜਾ, ਬਸ ਮੈਂ ਨੀ ਕਰਾਉਣੀ ਫੋਟੋ, ਮੈਨੂੰ ਏਦਾਂ ਦੇ ਉਹਨੂੰ ਏਦਾਂ ਦੇ ਉਹਨੂੰ ਨਾ ਰੱਖਦੇ, ਪੁੱਠੇ ਕੰਮ ਹੋਇਆ ਉਹ ਲੱਗਾ ਕਰਾਉਣ। ਅਸੀਂ ਇੱਕ ਦੂਜੇ ਦੇ ਚਪੇੜਾਂ ਲਾ ਪੈਣਾ ਸਿੱਟਣ ਵਿੱਚੇ ਵਿਆਹ ਦੇ ਵਿੱਚ, ਕਿਉਂਕਿ ਉਹਨੂੰ ਮੈਂ ਚੂੰਡੀ ਚਾਂਡੀ ਵੱਢ ਦਿੱਤੀ ਨਾ ਤਾਂ ਮਾਇਆ ਉਹ ਤਾਂ ਮੁੱਕੀ ਮੱਕੀ ਅੜ ਜਾਣੀ, ਕਿਉਂਕਿ ਮੈਂ ਚੱਕਣ ਨੂੰ ਫਿਰਨਾ। ਅਜੇ ਚੱਕਦੇ ਹੁੰਦੇ ਨਾ ਵਿਆਹ ਦੇ ਵਿੱਚ ਇੱਕ ਦੂਜੇ ਨੂੰ ਜੋਫੀ ਪਾ, ਮੈਂ ਜੀ ਉਹਨੂੰ ਚੱਕਣ ਲੱਗਾ, ਉਹ ਤੋਂ ਮੈਂ ਚੱਕਿਆ ਨੀ ਹੈ ਨਾ, ਤੇ ਮੈਂ ਚੱਕ ਕੇ ਉਹਦਾ ਬਾਲਾ ਕੱਢ ਦੇਣਾ। ਇਹਦਾ ਲੋਲੀ ਦਾ, ਹਾਂ ਲੋਲੀ ਦਾ ਬਾਲਾ ਕੱਢ ਕੇ ਤੇ ਮੈਂ ਚੱਕ ਕੇ ਉਧਰ ਵਿਆਹ ਵਾਲੇ ਬੁੜੀਆਂ ਚ ਮਾਰਨਾ। ਦੰਦ ਲਾ ਪਿਆ ਕੱਢਣ ਦੇ ਲਾ ਪਿਆ ਵੀ ਅਸੀਂ ਇਹ ਸੀਰੀਅਸ ਨੀ ਲੈਂਦਾ, ਸਾਡੀ ਜਿਹੜੀ ਲੜਾਈ ਤੂੰ ਆ ਕੰਮ ਸਾਨੂੰ ਦੱਸ।
ਮੈਂ ਤੁਹਾਨੂੰ ਕਾਰਡ ਭੇਜਣ ਲੱਗਾ ਸੀਗਾ।
ਕਿਹਦਾ?
ਵਿਆਹ ਦਾ।
ਵਿਆਹ ਸਾਡੇ ਆ ਤੇ ਕਾਰਡ ਕਿਉਂ ਭੇਜਣਾ?
ਮੈਂ ਤੁਹਾਨੂੰ ਵਿਆਹ ਦਾ ਕਾਰਡ ਭੇਜਣਾ, ਤੁਸੀਂ ਚਲੋ ਜਾ ਆਇਓ।
ਉਹ ਭਰਾਵਾ ਮੈਂ ਤਾਂ ਤੂੰ ਮੈਂ ਕਹਿੰਦਾ ਤੂੰ ਕਰਮਾ ਵਾਲਾ ਸਾਡੇ ਸਰੋਤਾ ਆਇਆ, ਮੈਨੂੰ ਤਾਂ ਚੇਤਾ ਭੁੱਲ ਗਿਆ ਵਿਆਹ ਦਾ, ਕੱਲ ਨੂੰ ਤੂੰ ਉਹਨਾਂ ਦੇ ਦੂਸਰਾ ਮਾਰਾ, ਕੱਲ ਨੂੰ ਤੂੰ ਭੋਗ ਰਖਾਉਣਾ। ਮੈਨੂੰ ਕਹਿੰਦੀ ਛੁੱਟੀ ਕਰ ਲਾ, ਮੈਂ ਕਿਹਾ ਮੇਰੀ ਗੱਲ ਸੁਣ ਲਾ, ਇੱਕ ਸੁਖਪ੍ਰੀਤ ਗੁੱਸੇ ਵਾਲੀ ਕੋਈ ਗੱਲ ਨਹੀਂ, ਤੁਸੀਂ ਕਾਰ ਪਿਆਰ ਆਪਦੇ ਕਰੋ, ਮੈਂ ਛੁੱਟੀ ਨੀ ਕਰਨੀ, ਮੈਨੂੰ ਇਸ ਨਾਲ ਛੁੱਟੀ ਕਰਾ ਦਿਓ ਪੱਕੀ, ਤੇ ਤੁਹਾਡਾ ਤੇ ਵਿਆਹ ਚ ਤੁਸੀਂ ਮੇਲਣਾ ਬਣ ਬਣ ਘੁੰਮ ਕੇ, ਤੇ ਮੇਰੇ ਵਿਆਹ ਵੇਖ ਲੈਣਾ ਤੇ ਮੇਰੇ ਤੇ ਭਾ ਦੇ। ਮੈਂ ਤੇ ਅੱਗੇ ਹੀ ਉਹ ਬਹੁਤ ਕਹਿੰਦਾ ਵੀ ਤੁਸੀਂ ਪੱਜ ਬੜੇ ਮਾਰਦੇ ਆ, ਐਤਕੀ ਅਸੀਂ ਵਿਆਹ ਦੀ ਵੀਡੀਓ ਭੇਜ ਦੇਣੀ, ਜਿਹੜਾ ਬੰਦਾ ਉਹ ਐਵੇਂ ਗੱਪਾਂ ਮਾਰਦੇ ਆ, ਦੱਸਿਓ ਵੀ ਕਿਹੜਾ 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 ਗੱਪਾਂ ਮਾਰਦੇ ਆ, ਵੀਡੀਓ ਭੇਜ ਦੇਣੀ ਵਿਆਹ ਦੀ। ਉਹ ਤਾਂ ਤਾਇਆ ਅੱਗੇ ਚਾਹੁੰਦੇ ਆ ਪ੍ਰੇਮ ਮਾਰ ਕੇ ਵੀ ਵੀਡੀਓ ਭੇਜੇ, ਆਨੇ ਪ੍ਰੇਮ ਨੂੰ ਛੁੱਟ ਬਾਕੀ ਸਾਰਿਆਂ ਨੂੰ ਭੇਜ ਦੇਣੀ। ਸਰਬਜੀਤ ਤੈਨੂੰ ਯਕੀਨ ਆ ਵੀ ਵਿਆਹ ਹੈਗਾ ਸਾਡੇ ਕਿ ਨਹੀਂ? ਕਾਰਡ ਹੁਣ ਤੂੰ ਸੁਖਪ੍ਰੀਤ ਦੇ ਮੁੰਡੇ ਦਾ ਵਿਆਹ ਦਾ ਭੇਜਣਾ ਗਾ ਇਧਰ, ਕੋਈ ਤੁਹਾਡੇ ਨਵਾਂ ਵਿਆਹ ਹੈ ਕਾ? ਅੱਛਾ ਤੁਹਾਡੇ, ਮੈਂ ਉਹੀ ਕਹਿਣ ਡਿਆ, ਮੈਂ ਕਿਹਾ ਖਰੇ ਸੁਖਪ੍ਰੀਤ ਨੇ ਤੇਰੇ ਥਰੂ ਮੈਨੂੰ ਘੱਲਤਾ ਕਾਰਡ ਤੇਰੇ ਥਰੂ, ਮੈਂ ਕਿਹਾ ਵੀ ਸ਼ਗਨ ਵੀ ਤੇਰੇ ਥਰੂ ਹੀ ਆਵੇ, ਫਿਰ ਮੇਰੇ ਥਰੂ ਕੌਣ ਆਵੇ? ਤੇਰੇ ਥਰੂ ਜਾਵੇ ਸ਼ਗਨ, ਸ਼ਗਨ ਨਾਲ ਮੈਂ ਹੁਣ ਸੁਖਪ੍ਰੀਤ ਨੇ ਸਲਾਹ ਦਿੱਤੀ, ਮੈਂ ਕਿਹਾ ਸ਼ਗਨ ਕਿਸੇ ਵਿਆਹ ਵਾਲੇ ਤੋਂ ਲੈਣਾ, ਸਾਰੇ ਸ਼ਗਨ ਵਾਲੇ ਵਿਆਹ ਤੇ ਵੇਖਦੇ ਨੇ ਲੋਕੀ ਫੇਮਸ ਆ, ਬਹੁਤ ਤੁਲਣਾ ਕਰ ਦੇਣਾ, ਕਹਿੰਦਾ 500 ਰੁਪਇਆ ਲੈ ਲਿਆ ਤੇ ਪਕੌੜੇ ਇਹਨਾਂ ਦੇ ਫੂਕਣ ਵਾਲੇ, ਮੈਂ ਕਿਹਾ ਜੋ ਚਵਾਨੀ ਲਵਾਂਗੇ ਨਾ ਤੇ ਇਹਨਾਂ ਕੋਈ ਨੀ ਕਹਿ ਸਕਦਾ ਵੀ ਇਹਨਾਂ ਦੇ ਪਕੌੜੇ ਮਾੜੇ ਜੇ, ਕਹਿੰਦਾ ਮੁਫ਼ਤ ਚ ਤੇ ਫੇਰ ਲੰਘਦਾ ਹੀ ਆਉਂਦਾ, ਅਸੀਂ ਐਤਕੀ ਪੈਸਾ ਕਿਸੇ ਤੋਂ ਲੈਣਾ ਜੀ, ਇਹ ਐਨ ਆਰ ਆਈ ਭਰਾਵਾਂ ਨੂੰ ਛੱਡ ਕੇ, ਬਾਕੀ ਕਿਸੇ ਤੋਂ ਲੈਣਾ ਜੀ ਐਨ ਆਰ ਆਈ ਭਰਾਵਾਂ ਤੇ ਛੱਡ ਕੇ। ਸਾਰੇ ਕੰਮ ਹੀ ਸਾਡੇ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਹੁੰਦੇ, ਜਿੱਥੇ ਮਰਜ਼ੀ ਵੇਖ ਲਾ ਜਿੱਥੇ ਲਿਖਿਆ ਹੋ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ, ਟੂਰਨਾਮੈਂਟ ਆ, ਗਲੀਆਂ ਨਾਲੀਆਂ ਪੱਕੀਆਂ, ਜਿਹੜਾ ਮਰਜ਼ੀ ਤੂੰ ਕਿਤੇ ਵੇਖ ਲਾ ਐਨ ਆਰ ਆਈਆਂ ਭਰਾਵਾਂ ਦੇ ਸਹਿਯੋਗ ਨਾਲ, ਬਾਬਿਆਂ ਦੀ ਝੋਲੀਆਂ ਇੱਧਰ ਤੇ ਕਈਆਂ ਦੀਆਂ ਭਰਦੀਆਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ, ਗੱਡੀ ਆ ਗਈ ਬਾਬੇ ਕੋਲ, ਇੱਥੇ ਸਾਨੂੰ ਇਸੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਵਿਆਹ ਵੀ ਨੀ ਹੁੰਦਾ। ਹੈਂ, ਕਾਹਦਾ ਸਾਡਾ ਸਹਿਯੋਗ ਫਿਰ ਐਨ ਆਰ ਆਈ ਭਰਾਈਆਂ ਦਾ?
ਤੂੰ ਮੁੜ ਕੇ
ਤਾਜਪੁਰ ਨੂੰ ਜਿੰਦਾ ਲਾਇਆ ਵੀ ਜਿਹੜਾ ਸਾਡੀ ਚਾਬੀ ਲੈ ਗਈ, ਜਦੋਂ ਮਰਜ਼ੀ ਆਓ, ਚਾਰ ਪੰਜ ਤਰ੍ਹਾਂ ਦੇ ਗੇਟ ਸਾਡੇ
ਐਨਏ ਭਰਾ ਆਪ ਆ ਕੇ ਤੁਰ ਕੇ ਦੇਖਣ, ਗਲੀਆਂ ਏਦਾਂ ਬਣੀਆਂ, ਕੋਈ ਆਉਂਦਾ ਇੱਥੇ ਦੇਖਣ? ਕੋਈ ਨੀ ਆਉਂਦਾ।
ਉਹ ਤੁਰ ਕੇ ਕਾਹਨੂੰ ਵੇਖਣ, ਗੱਡੀ ਚ ਬਹਿ ਕੇ ਵੇਖਣ, ਹਿਜੋਕੇ ਪੈਂਦੇ, ਫੇਰ ਕਹਿ ਦੇਣੇ ਵੀ ਪੈਸੇ ਸਾਡੇ ਨਹੀਂ ਹੋਣ ਲੱਗੇ। ਤੇ ਜੇ ਗੱਡੀ ਚ ਬੈਠੇ ਉਹਨਾਂ ਨੂੰ ਚਾਲੀ ਗੱਡੀ ਤੇ ਤੁਰਦੀ ਗੱਡੀ ਦਾ ਫਰਕ ਹੀ ਨਾ ਪਤਾ ਲੱਗੇ, ਤੇ ਫੇਰ ਕਹਿ ਸਕਦੇ ਨਾ ਐਨ ਆਰ ਆਈ ਭਰਾ ਸਹੀ ਕੀਤਾ ਜੀ?
ਮੈਂ ਕਹਿੰਦਾ ਮੋਟੇ ਵੱਡੇ ਬੰਦੇ ਟੋਏ ਰੱਖੋ, ਪਤਾ ਲੱਗੇ ਇੱਥੇ ਟੋਆ।
ਅੱਛਾ, ਵੀ ਪਤਾ ਲੱਗੇ ਵੀ ਐਨ ਆਰ ਆਈ ਭਰਾ ਜਾਂਦੇ ਜਾਂਦੇ ਬਾਅਦ ਚ ਮਾਰਸ਼ ਗਰਾਊਂਡ ਪਤਾ ਜਾਵੇ ਲੱਗ ਵੀ ਭਾਰਤ ਨੂੰ ਆਏ ਆ, ਭਾਰਤ ਨੂੰ ਆਏ। ਮੁੰਡਾ ਆਪਣੇ ਵਿਆਹ ਦੇ ਵਿਚ ਨੱਚਦਾ ਫਿਰ ਆਪੇ ਕਹੀ ਜਾਂਦੇ ਨਾ?
ਸੋਲਾਂ ਸਾਲ ਹੋ ਗਿਆ ਵਿਆਹ ਹੋਏ ਨੇ।
ਨਹੀਂ ਨਹੀਂ, ਮੈਂ ਕਿਹਾ ਸੋਚਿਆ ਵੀ ਸੁਖਪ੍ਰੀਤ ਦੇ ਮੁੰਡੇ ਨੂੰ ਕੋਈ ਡੈਡੀਕੇਟ ਕਰੋਗੇ ਗੀਤ, ਫਿਰ ਵੀ ਸਰਪੰਚ ਨੀ ਸਾਡੇ ਪਿੰਡ ਦੀ। ਅਸੀਂ ਤਾਂ ਸਰਕਾਰੀ ਦੇਣਾ, ਅਸੀਂ ਤਾਂ ਇੱਕ ਦਿਨ ਜਿੱਦਣ ਵਿਆਹ ਨਾ ਉਦਣ ਤੂੰ ਵੇਖੀ ਜਾਈ, ਤੂੰ ਪ੍ਰੋਗਰਾਮ ਨਾ ਵੇਖਿਆ ਸਮਝਦਾ, ਤੂੰ ਦੁਨੀਆਂ ਦੇ ਵੇਖਿਆ ਹੀ ਕੱਖ ਨੀ, ਸਿੱਧਾ ਪ੍ਰਸਾਰ ਨੀ ਚੱਲੂ, ਸਿੱਧਾ ਪ੍ਰਸਾਰ ਨੀ ਚੱਲੂ, ਬੋਲ ਕੇ ਅਸੀਂ ਵੀਡੀਓ ਨੀ ਵਿਖਾਉਣੀ, ਫਿਰ ਤੁਸੀਂ ਐਵੇਂ ਕੋਈ ਜਜਮੈਂਟ ਆਈਆਂ ਕਰੀ ਵੀਡੀਓ। ਹਾਂ, ਸਿੱਧਾ ਪ੍ਰਸਾਰਨ ਵਿਆਹ ਤੋਂ ਵਿਖਾਵਾਂਗੇ, ਤੁਸੀਂ ਯਾਦ ਕਰੋਗੇ ਨੱਚਦੇ ਭੰਗੜਿਆਂ ਦੇ ਸਟੈਪ, ਕਲਾ ਕਲਾ ਬੋਲ ਕੇ ਦੱਸਾਂਗੇ ਵੀ ਇਹ ਅੱਜ ਆਹ ਹੁਣ ਝੂਮਰ ਪਾਉਣ ਡਿਆ, ਭੰਗੂ ਨੂੰ ਸਮਝ ਲੱਗਣੀ ਹੈ, ਜਿਹੜੇ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਲੱਗਣਾ।
ਮਨਦੀਪ ਭਾਜੀ ਤੁਸੀਂ ਆਪੇ ਲਿੰਕ ਸੈਂਡ ਕਰ ਦਿਓ, ਆਨਲਾਈਨ ਵਿਆਹ ਦੇਖ ਲਵਾਂਗੇ।
ਇਹਨੇ ਹੱਥ ਬਣਾਉਣੇ ਆ, ਦੋਵੇਂ ਹੱਥਾਂ ਤੋਂ ਬਗੈਰ ਹੀ ਪਕੌੜੇ ਖਾਊ ਫਿਰ। ਮੋਬਾਇਲ ਕੈਮਰਾ ਲਿਆਉਣ ਦੀ ਜਾਇਜ਼ ਨੀ ਦੇਣੀ, ਭਾਵੇਂ ਸ਼ਹਿਰੀ ਮਾਨ ਵੀ ਆ ਜਾਵੇ। ਮੈਂ ਤਾਂ ਪਰਮੇਸ਼ ਵਰਮਾ ਨੂੰ ਚੇਚਾ ਫੋਨ ਕਰਨਾ, ਸੁਣਿਆ ਜਿਹੜਾ ਤੂੰ ਪਿਰਤ ਪਾਈ ਆ ਨਾ ਸਾਡੇ ਲਈ ਬੜੀ ਸੈੱਟ ਬੈਠੀ ਭਾਵਾਂ, ਸਾਡੇ ਪਤਾ ਨੀ ਕਿੰਨੇ ਕੁ ਵਿਆਹ ਚ ਸ਼ਹਿਰੀ ਮਾਨਾਂ ਨੇ ਵੀਡੀਓ ਬਣਾਉਣੀਆਂ ਵੀ ਇਹਨਾਂ ਨੇ ਮੇਰਾ ਮੋਬਾਇਲ ਨੀ ਜਾਣ ਦਿੱਤਾ, ਤੂੰ ਵੇਖੀ। ਹਾਂ, ਅਸੀਂ ਤੇ ਕਿਸੇ ਦਾ ਮੋਬਾਇਲ, ਅਸੀਂ ਕਹਿੰਦਾ ਜਿਹਨੇ ਵੇਖਣੀ ਇੱਥੇ ਬੈਠ ਕੇ ਵੀਡੀਓ ਮੋਬਾਇਲ ਚ, ਕਿਸੇ ਨੇ ਪਾਤੀ ਤੁਹਾਨੂੰ, ਕਿਸੇ ਨੇ, ਤੁਸੀਂ ਤਾਂ ਗਾਹ ਪਤਾ ਨੀ ਕੀ ਟਿਕ ਟਾਕ ਬਣਾ ਬਣਾ ਭੇਜੀ ਜਾਓ, ਇਹ ਕੰਮ ਹੋਣ ਹੀ ਲੈਣਾ। ਅਸੀਂ ਤੇ ਸ਼ਹਿਰੀ ਮਾਨ ਨੂੰ ਸਨਮਾਨਿਤ ਕਰਨਾ, ਜਾਓ ਖੜਾ ਕਰਕੇ ਵੇਖ ਲਈ ਸ਼ਹਿਰੀ ਮਾਨ ਨੂੰ, ਨੀ ਤਾਂ ਪਰਮੇਸ਼ਵਰ ਮਨ ਹਾਸਲਾ ਜੀ ਸ਼ਹਿਰੀ ਮਾਨ ਨੂੰ ਕਾਹਨੂੰ ਕਰਨਾ, ਹੁਣ ਤਾਂ ਸਗੋਂ ਬਦਨਾਮੀ ਕੀਤੀ ਜਿਹੜੀ ਇਹਨਾਂ ਨੇ ਵਧੀਆ ਸਾਨੂੰ ਇਹ ਸਕੀਮ ਦਿੱਤੀ ਆ, ਸਾਡੇ ਲਈ ਬੜੀ ਫਿੱਟ ਪੈਣੀ। ਪਰਮੇਸ਼ਵਰ ਨੂੰ ਸਨਮਾਨਿਤ ਕਰਨਾ, ਉਹਦੀ ਵਹੁਟੀ ਨੂੰ ਸਨਮਾਨਿਤ ਕਰਾਂਗੇ ਜ਼ਰੂਰ, ਵਹੁਟੀ ਨੂੰ ਅਸੀਂ ਰਾਤ ਦੇ ਖਾਣੇ ਦੇ ਸੱਦਾਂਗੇ, ਵੇਖ ਲਈ ਪਾਵਾਂ ਤੂੰ, ਉਹਦੀ ਤਾਂ ਵੀਡੀਓ ਦੇ ਦੋਗੇ? ਹਾਂ, ਉਹਦੀ ਵੀਡੀਓ ਦੇ ਦਾਂਗੇ ਤੁਹਾਨੂੰ ਰਾਤ ਦੇ ਖਾਣੇ ਦੀ, ਤਾਂ ਬਸ ਜੇ ਤੁਸੀਂ ਦਿਨ ਦੇ ਖਾਣੇ ਦੀ ਗੱਲ ਕਰੋ ਫਿਰ ਕੋਈ ਨੀ ਵੀਡੀਓ ਦੇਊਗਾ। ਅੱਛਾ, ਹੁਣ ਫਿਰ ਇਜਾਜ਼ਤ ਮੰਗ ਲਈਏ ਅਸੀਂ ਸਰਵੀਸ ਆ, ਨਹੀਂ ਤਾਂ ਕਿਤੇ ਆਪਣਾ ਤਾਂ ਤੁਹਾਡੇ ਨਾਲ ਪ੍ਰੋਗਰਾਮ ਹੋਣੇ ਬੜੇ, ਉਹਨਾਂ ਕਹਿਣਾ ਤਾਏ ਦਾ ਭਤੀਜੇ ਦਾ ਹੀ ਨਾ ਅੱਜ ਪ੍ਰੋਗਰਾਮ ਹੋਣੇ ਬੜੇ, ਵੀ ਅਸੀਂ ਕਦੇ ਓਦਾਂ ਹੀ ਆਏ। ਲਵ ਪਾਟਕਾਸਟ ਦੀ ਮੈਂ ਹੁਣ ਇਹਨਾਂ ਨੂੰ ਕਿਹਾ ਤਾਂ ਪਾ ਕੇ ਜਾਣਗੇ, ਕਲਾ ਕਲਾ ਪ੍ਰੋਗਰਾਮ ਪਵਾ ਕੇ ਤੇ ਫੇਰ ਮੈਂ ਹੀ ਤੁਹਾਨੂੰ ਹਿੱਲਣ ਦੇਣਾ ਇਹਨਾਂ।
ਉਹ ਪਵਾ ਦਿਆ ਕਰੋ, ਇੰਨੇ ਬਹੁਤ ਧੰਨਵਾਦ ਤੁਹਾਡਾ, ਤੇ ਮੈਂ ਕਾਰਡ ਤੁਹਾਨੂੰ ਵਿਆਹ ਦਾ ਸੈਂਡ ਕਰ ਦਿੰਦਾ।
ਕਰਦੇ ਕਰਦੇ ਕੋਈ ਗੱਲ
ਜਾਏ,
ਮੈਂ ਕਿਹਾ ਜਾਵਾਂ ਭਰਾ ਨਾ ਮੰਨ
ਪਕੌੜੇ, ਮੈਂ ਮਨਦੀਪ ਭਾਜੀ ਨੂੰ ਸੈਂਡ ਕਰ।
ਠੀਕ ਹੈ ਭਾਜੀ, ਥੈਂਕ ਯੂ ਜੀ, ਥੈਂਕ ਯੂ। ਲੋ ਜੀ ਸਰਬਜੀਤ ਭਾਜੀ ਹੋਰਾਂ ਨੇ ਤਾ ਜੀ ਇਧਰ ਦਾ ਵਿਆਹ ਦੀ ਆਪਾਂ ਨੂੰ ਕਾਰਡ ਦੇਤਾ, ਤੁਸੀਂ ਕਾਰਡ ਵਿਆਹ ਦਾ ਕਿਹਨੂੰ ਕਿਹਨੂੰ ਦੇਣਾ? ਦੇ ਦੇਣੇ ਤੂੰ ਗੀਤ ਲਾ ਤਾ ਜੀ ਇਧਰ ਗੀਤ ਰਿਸ਼ਤੇ ਗੀਤਾਂ ਦੀ ਫਰਮਾਇਸ਼ ਕੀਤੀ ਆ ਰਾਜ ਚਾਲ ਹੋਰਾਂ ਨੇ, ਉਹ ਵੀ ਆਪਾਂ ਗੀਤ ਦੀ ਜਿਹੜੀ ਆ ਉਹ ਫਰਮਾਇਸ਼ ਪੂਰੀ ਕਰਨੀ ਰਿਸ਼ਤੇ ਗੀਤ। ਜੀ 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 ਰਿਸ਼ਤੇ ਗੀਤ ਵੀ ਉਸ ਤੋਂ ਪਹਿਲਾਂ ਜਿਹੜੀ ਫਰਮਾਇਸ਼ ਆਪਣੇ ਤੱਕ ਪਹੁੰਚੀ ਆ ਉਹ ਆਪਾਂ ਫਰਮਾਇਸ਼ ਵੀ ਪੂਰੀ ਕਰਨੇ ਆ, ਤੇ ਦੋਸਤਾਂ ਮਿੱਤਰਾਂ ਦੀ ਜਿਹੜੀ ਆ ਫਰਮਾਇਸ਼ ਆਈ ਸੀ ਤਾਂ ਉਹਨਾਂ ਦੀ ਫਰਮਾਇਸ਼ ਚ ਆਪਾਂ ਗੀਤ ਜਿਹੜੀ ਆ ਉਹਨਾਂ ਦੀਆਂ ਫਰਮਾਇਸ਼ਾਂ ਆਈਆਂ ਉਹ ਆਪਾਂ ਪੂਰੀਆਂ ਕਰਨੇ ਆ। ਆਹ ਤੇ ਲੈ ਮਿਲ ਗਈ ਤਾਂ ਫਰਮਾਇਸ਼ਾਂ ਮੇਰਾ ਬਹੁਤ ਪੂਰੀਆਂ ਕਰ ਰਹੇ ਜੀ। ਜਵਾਨੀ ਗੀਤ ਸੁਰਜੀਤ ਭੁੱਲਰ ਦੀ ਆਵਾਜ਼ ਚ।
ਤੈਨੂੰ ਟਿਕਣ ਨਾ ਦਿੰਦੀ ਏ ਜਵਾਨੀ ਪਹਿਲੇ ਤੋੜਦੀ ਦਾਰੂ
ਜੀ। ਸੁਰਜੀਤ ਭੁੱਲਰ ਦੀ ਆਵਾਜ਼ ਵਿਚ, ਸੁਦੇਸ਼ ਕੁਮਾਰੀ ਦੀ ਆਵਾਜ਼ ਵਿਚ ਤੁਸੀਂ ਇਸ ਗੀਤ ਨੂੰ ਸੁਣ ਰਹੇ ਸੀ ਜੀ। ਫਰਮਾਇਸ਼ਾਂ ਸਾਡੇ ਦੋਸਤਾਂ ਮਿੱਤਰਾਂ ਨੇ ਭੇਜੀਆਂ ਸਨ, ਜਿਸ ਵਿਚ ਸੁਖਪਾਲ ਸਿੰਘ ਬਾਜੀ ਬੁੱਲ ਕਲਾਂ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਸਨ। ਤਾਂ ਲਓ ਪਤਾ ਜੀ, ਇਧਰ ਚੰਦਨ ਸੰਧੂ ਸਾਹਿਬ ਵੀ ਪਹੁੰਚੇ ਨੇ। ਉਹ ਵਾਲਾ ਚੰਦਨ, ਉਹ ਵਾਲਾ ਚੰਦਨ ਬਰੀਦ ਦੇ ਆ ਗਿਆ ਚੰਦਨ ਬਰੀਦ, ਉਹ ਪਾਇਆ ਚੰਦਨ ਸਾਹਿਬ ਕਿਤੇ ਆਏ ਚਿਰ ਬਾਅਦ ਆ। ਵਾਹ ਚੰਦਨ ਕਹਿੰਦੇ ਜੀ, ਸਤਿ ਸ੍ਰੀ ਅਕਾਲ ਤਾਇਆ ਜੀ, ਮੰਦੀ ਭਾਜੀ ਕਿਵੇਂ ਹੋ? ਉਹ ਹਾਲ ਚਾਲ ਚੰਗਾ ਚੰਦਨ, ਤੂੰ ਤਾਂ ਸਾਨੂੰ ਬਹੁਤ ਬੁਲਾਈ ਗਿਆ। ਅਰਦਾਸ ਕਰਨੇ ਮਾਲਕ ਅੱਗੇ ਕੇ ਚੜ੍ਹਦੀ ਕਲਾ ਵਿਚ ਰੱਖੇ ਪ੍ਰਮਾਤਮਾ। ਫੇਰ ਸੱਚੇ ਪਾਤਸ਼ਾਹ ਸਾਡੇ ਦਿਨ ਦੇ ਚੰਦਨ ਨੀ ਸੁਣ ਲੋ ਤੂੰ ਸਟੂਡੀਓ ਤੋਂ। ਕਹਿੰਦੇ ਬਾਹਰ ਵਾਲਾ ਸੈਗਮੈਂਟ ਬਹੁਤ ਵਧੀਆ ਲੱਗਦਾ ਭਾਜੀ। ਥੈਂਕ ਯੂ ਭਾਜੀ, ਥੈਂਕ ਯੂ। ਬਾਹਰ ਵਾਲਾ ਕਿਹੜਾ? ਅੱਜ ਜਿਹੜਾ ਆਪਾਂ ਸੁਲਤਾਨਪੁਰ ਲੋਧੀ ਤੋਂ ਕਰਨੇ ਆ, ਤਾਂ ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਭਾਜੀ ਕਹਿੰਦੇ ਜੀ ਪਲੇ, ਗਾਣਾ ਭਾਜੀ ਕਹਿੰਦੇ ਪਲੇ ਕਰ ਦਿਓ, ਬਲਕਾਰ ਸਿੱਧੂ ਦਾ ਮਾਝੇ ਦੀ। ਉਹ ਮਾਝੇ ਦੀ ਮਾਝੇ ਦੀ ਮੋਮਬਤੀਏ, ਮੋਮਬਤੀਏ ਨੀ ਮੋਮਬਤੀਏ, ਮਾਝੇ ਦੀ ਮਾਝੇ ਦੀ। ਫੇਰ ਜਿਹੜੀ ਕਿ ਸਾਜ ਬੰਦਾ ਪੂਰਾ ਟਿਕਾ ਕੇ ਗਾਣਾ ਬਹੁਤ ਵਧੀਆ। ਚੰਦਨ ਭਾਜੀ ਬਹੁਤ ਸ਼ੁਕਰੀਆ, ਅਸੀਂ ਜ਼ਰੂਰ ਸੁਣਾਵਾਂਗੇ। ਇੱਧਰ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਸੁਣਦੇ ਪੈਣ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪੇ ਜੀ, ਸੁਖਪ੍ਰੀਤ ਸਿੰਘ ਆਲੂਵਾਲੀਆ ਗੰਢੀ ਪਿੰਡੀਆ ਐਮਪੀ ਸਾਹਿਬ ਨੂੰ। ਹਰਜਾ 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 ਪਰਮਜੀਤ, ਹੁਣ ਤੂੰ ਨਾ ਵੀਰਵਾਰ ਵੇਖਦਾ, ਨਾ ਸੋਮਵਾਰ, ਨਾ ਮੰਗਲ, ਨਾ ਬੁੱਧ, ਨਾ ਸ਼ਨੀ, ਨਾ ਐਤਵਾਰ, ਤੂੰ ਹੁਣ ਰੋਈਆ ਨਹੀਂ ਕਹਿੰਦਾ ਹੁਕ ਬਿਸ਼ਨ ਤਰੀ। ਕਹਿੰਦੇ ਤਾਇਆ ਬਿਸ਼ਨ ਸਿੰਘ ਆਲੂ ਵਾਲੀਆ ਤਨੋ ਲਿਆ ਸਰਦਾਰ, ਕਹਿ ਗਏ ਵੇਖ ਜਾਰੀ ਤੈਨੂੰ, ਦੇਖ ਮੈਂ ਕਿੱਦਾਂ ਸਨਮਾਨ ਚਿੰਤੇ ਜੀ। ਆ ਹੁਣ ਸਨਮਾਨ ਤੈਨੂੰ ਕੀ ਰਹੀਏ, ਤੂੰ ਸਾਨੂੰ ਨਾਲ ਹੀ ਜੋੜ ਛੱਡਿਆ ਕਈਆਂ ਦੇ, ਕਈਆਂ ਦੇ, ਕਈਆਂ ਦੇ ਕਿ ਬਿਸ਼ਨ ਸੁੱਖ ਬਿਸ਼ਨ ਪ੍ਰੀਤ, ਇਹਨੇ ਤਾਂ ਵੱਖ ਵੱਖ ਹੀ ਘਰ ਛੱਡਿਆ ਨਾ ਹੀ। ਤੇ ਸੁਖਪ੍ਰੀਤ ਭਾਜੀ ਹੋਰਾਂ ਨੂੰ ਤੁਸੀਂ ਯਾਦ ਕਰਦੇ ਸੀ, ਆ ਗਏ ਨੇ। ਲੋ ਹੁਣੇ ਹਲੇ ਗੱਲ ਕਰਦੇ ਹੀ ਹਟਿਆ ਸੁਖਪ੍ਰੀਤ, ਤੇਰੀ ਸਵੇਰੇ ਵੀ ਗੱਲ ਕੀਤੀ ਤਾਂ ਹੁਣ ਵੀ ਗੱਲ ਕਰਨ ਡਈ ਸੀ। ਉਹ ਬਲ ਹੈ ਤੇਰੇ ਸੁੱਖਾਂ ਦੇ ਪ੍ਰੀਤ, ਮੈਂ ਕਹਿਣ ਦਿਆ ਸੀ, ਮੈਂ ਕਿਹਾ ਸੁੱਖਾਂ ਦਾ ਪ੍ਰੀਤ ਤੇ ਆਉਂਦਾ ਜਾਂਦਾ, ਦੁਨੀਆਂ ਇਧਰ ਦੀ ਉਧਰ ਹੋ ਜਾ ਪਵਾਂ। ਕਹਿੰਦੇ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵਏ, ਸੁੱਖਾਂ ਦੇ ਪ੍ਰੀਤ, ਸਤਿ ਸ੍ਰੀ ਅਕਾਲ, ਜਿਉਂਦਾ ਰਹੋ ਗੱਭਰੂ ਆ ਸ਼ੇਰਾ, ਨਹੀਂ ਰੀਸਾਂ ਤੇਰੀਆਂ, ਤੇਰਾ ਹੀ ਦੇਣਾ ਕਿੱਥੋਂ ਦੇ ਦਿਆਂਗੇ, ਆ ਜਾ ਤੈਨੂੰ ਵਿਆਹ ਜੇ ਦਿਖਾਈਏ, ਆ ਜਾ ਹੁਕਮਪ੍ਰੀਤ ਦੇ ਮੁੰਡੇ ਦਾ ਵਿਆਹ ਵੀ ਆਉਣ ਵਾਲਾ, ਕੱਲ ਨੂੰ ਨਗਰ ਕੀ ਕੱਲ ਨੂੰ ਪ੍ਰੋਗਰਾਮ ਨਗਰ ਕੀਰਤਨ ਵਿੱਚ, ਤੇ ਕਿਤੇ ਕੱਲ ਕਹਿੰਦੇ ਨਗਰ ਕੀਰਤਨ ਤਾਂ ਅੱਜ ਲੰਘ ਗਿਆ, ਕੱਲ ਐਤਵਾਰ।
ਅੱਛਾ
ਅੱਛਾ, ਤੇ ਕੱਲ ਨੂੰ ਪਰਮਾਤਮਾ ਆਪਾਂ ਮਹਾਰਾਜ ਨੂੰ ਮਤਲਬ ਪਾਠ ਜਿਹੜਾ ਰਖਾਉਣਾ, ਕੱਲ ਨੂੰ ਰਖਾਉਣਾ, ਕਹਿੰਦੇ ਸੁਖਪ੍ਰੀਤ, ਮੈਂ ਕਰਦਾ ਹੁੰਦਾ ਟੈਲੀਫੋਨ ਕਰਨਾ, ਮੈਨੂੰ ਟਾਈਮ ਹੋਣਾ ਮੌਕੇ ਪ੍ਰੋਗਰਾਮ ਤੇ ਕਰਾਂ, ਪ੍ਰੋਗਰਾਮ ਤੇ ਕਰਾਂ। ਇਧਰ ਤਾਇਆ ਜੀ ਪ੍ਰੋਗਰਾਮ ਚ ਪੰਗੂ ਸਾਹਿਬ ਕਹਿੰਦੇ ਨੇ ਕਿ ਤਾਇਆ ਜੀ ਕਿੱਦਾਂ ਹਾਲ ਚਾਲ, ਠੀਕ ਠਾਕ ਹੋ? ਉਹ ਬਾਲਾ ਪੰਗੂ ਜਦੋਂ ਵੀ ਲੰਘੋ ਤੇ ਹਰ ਮੈਂ ਰੇਡੀਓ ਵਿੱਚ ਹੀ ਲੰਘੋ। ਬਾਲਾ ਬਲਵਿੰਦਰ ਪੰਗੂ ਜੀ ਕਹਿੰਦੇ ਨੇ ਧਰਮਪ੍ਰੀਤ ਦਾ ਜਿੰਨੇ ਸੀ ਮਸੂਬ, ਓਨੀ ਡੂੰਘੀ ਸੱਟ ਮਾਰ ਗਿਆ। ਲੋ ਮਲਕੀਤ ਤਾਂ ਬੜੀ ਹੋਰੀ ਗੱਲ ਕਹੀ ਫਿਰਦਾ ਜੀ। ਤੇ ਤਾਇਆ ਜੀ ਸਨੋ ਸਟੋਰਮ ਯਾਨੀ ਕਿ ਤੂਫਾਨ ਆਇਆ ਸੀ, ਹਵਾ ਦੇ ਨਾਲ ਨਾਲ ਬਰਫ਼ ਵੀ, ਤੇ ਤਬਾਹੀ ਕਹਿੰਦੇ ਲਿਆਂਦੀ ਆ ਸਾਡੇ ਵਿਨੀਪੈਗ ਦੇ ਵਿੱਚ। ਇੰਨੀ ਤਬਾਹ, ਉਹ ਤੇਰੇ ਰੈਫਰੀਜਰੇਟਰ ਨੇ ਗੱਡੀਆਂ ਗੁੱਡੀਆਂ ਨਾਪੀ ਛੱਡੀਆਂ, ਇੱਥੇ ਲੱਭਦੀਆਂ ਨੀ ਤੇ ਬੜੀਆਂ ਭੈੜੀਆਂ ਜਾਂ ਤੂਫਾਨੀਆਂ ਜੀ ਜਿਹੜੀਆਂ, ਬੜੇ ਭੈੜੇ ਜੀ ਜੀ ਉਹ ਪੰਗੂ ਸਾਹਿਬ, ਇੱਥੇ ਤੇ ਤੂਫਾਨ ਜੀ ਉਦਾਂ ਮਾੜੀ ਮੋਟੀ ਹਵਾ ਆ ਜਾ, ਉਹ ਬੜੀ ਭੈੜੀ ਆ ਇਧਰ ਦੇ, ਤੁਸੀਂ ਆਇਆ ਬੜਾ ਮਹਾਲ ਮਾੜੀ ਹਾਲਤ, ਮਾੜੀ ਮਾੜੀ ਹਾਲਤ ਆ ਭਾਈ, ਰੱਬ ਮਿਹਰ ਕਰੇ ਸਭਨਾ ਤੇ ਭਾਈ, ਰੱਬ ਸਭਨਾ ਦਾ ਵਾਲੀ, ਉਹ ਹੀ ਆ ਸਭ ਰੱਖਣਾ, ਰੱਖਣ ਵਾਲਾ ਕਰਤਾਰ ਉਹੀ ਜੀ। ਰਮਨਦੀਪ ਸਿੰਘ ਜੀ ਵੀ ਤਾਇਆ ਜੀ ਆਪਾਂ ਨੂੰ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਇਹਨੇ ਤਾਇਆ ਮੂਵੀ ਵਾਲੇ ਨੇ 1 ਲੱਖ ਮੰਗਦੇ ਸੀ ਵਿਆਹ ਦਾ, ਵਿਆਹ ਵਾਲੀ ਮੂਵੀ ਦਾ, ਤਾਂ ਉਹ ਲਾਈਵ ਨਾ ਕਰਨਗੇ ਤੇ ਇੰਨੇ ਪੈਸੇ ਚ ਲੈ, ਤੈਨੂੰ ਪਹਿਲਾਂ ਪਤਾ ਲੱਗ ਗਿਆ 1 ਲੱਖ ਵਾਲਾ ਕੀਤਾ ਕਿ 2 ਲੱਖ ਕੀਤਾ ਕਿ 2.5 ਲੱਖ ਵਾਲਾ, 5 ਵਾਲਾ, ਤੈਨੂੰ ਰਮਨ ਕਿੱਦਾਂ ਪਤਾ ਵੀ 1 ਲੱਖ ਵਾਲਾ ਅਸੀਂ ਕੀਤਾ, ਤੈਨੂੰ ਕਿੱਦਾਂ ਪਤਾ ਲੱਗਾ,
ਉਹ ਘੱਟ ਪੈਸੇ ਦੱਸੀ ਜਾਂਦਾ ਸਾਨੂੰ ਵਾਹ ਤੇਰੇ ਸ਼ੇਰੇ ਲੱਖ ਰੁਪਈਆ ਤੇ ਫੋਟੋਗ੍ਰਾਫਰ ਨੂੰ ਦੇਣਾ ਕਾਲਾ ਕਾਹਦਾ ਫੋਟੋਆਂ ਦਾ ਹੀ ਹੋਰ ਉਦੋਂ ਮਿੱਟੀ ਘੱਟਾ ਡਾਉਣ ਦਾ ਲੈਣਾ ਹੈਗਾ ਹੈਲੀਕਾਪਟਰ ਜਿਹੜਾ ਡਰੋਨ ਉਹ ਮੈਨੂੰ ਨੀ ਪਤਾ ਉਹਦਾ ਨਾਂ ਕੀ ਹੈ ਜਿਹੜੇ ਫੋਲੀਆ ਛੱਡਦੇ ਦੋ ਕੀਤੇ ਆ ਹਲੇ ਬਾਹਲੀ ਡਿਟੇਲ ਨਾਲ ਮੈਂ ਗੱਲ ਨੀ ਕੀਤੀ ਸੁਖਪ੍ਰੀਤ ਨੂੰ ਮੈਂ ਹਲੇ ਟੈਲੀਫੋਨ ਲਾਉਣਾ ਕੱਲ ਨੂੰ ਵੇਰਵੇ ਦੱਸੂ ਕੀ ਆ ਹਾਂਜੀ ਹਲੇ ਮੈਨੂੰ ਇੰਨਾ ਪਤਾ ਮੈਨੂੰ ਕਹਿੰਦੀ ਸੀ ਹੈਲੀਕਾਪਟਰ ਜੇ ਲੈਣੇ ਮੈਂ ਕਿਹਾ ਹੁਣ ਤਾਂ ਜਾਣਾ ਖਾਣਾ ਹੀ ਵਿਆਹ ਚੋ ਵਰਤੀ ਦੇਵਾਂਗੇ ਆਪਾਂ ਕਹਿਣਾ ਦੁਨੀਆ ਨੇ ਤਾਂ ਨੂੰ ਛੱਤਾਂ ਨੂੰ ਵੇਖਣਾ ਵੀ ਇਹਨਾਂ ਨੇ ਹੈਲੀਕਾਪਟਰ ਮੰਗਾਇਆ ਨੀ ਮੈਂ ਕਿਹਾ ਵੀ ਅਸੀਂ ਨੀ ਨਿਰਾਸ਼ ਕਿਸੇ ਨੂੰ ਆਉਣ ਦੇਣਾ ਮੈਂ ਚਿੜੀਆਂ ਵੇਖ ਵੇਖ ਕੇ ਗਾਲਾਂ ਕੱਢਾਂਗੇ ਮੈਂ ਕਿਹਾ ਉਹ ਹੈਲੀਕਾਪਟਰ ਜੇ ਇੱਕ ਦੇ ਦੋ ਲੈਣੇ ਇੱਕ ਦੇ ਆਮ ਹੀ ਵਿਆਹਾਂ ਦੇ ਵਿੱਚ ਇੱਕ ਤੇ ਸਾਰਿਆਂ ਦੇ ਹੁੰਦੇ ਦੋ ਲੈਣੇ ਦੋ ਕੀ ਕਰਨੇ ਇੱਕ ਇੱਧਰ ਨੂੰ ਕੁੜੀ ਵਾਲਿਆਂ ਦੇ ਫੁੱਲ ਛੱਡਦਾ ਫਿਰੂ ਇੱਧਰ ਮੁੰਡੇ ਵਾਲਿਆਂ ਦਾ ਛੱਡਦਾ ਫਿਰੂ ਨਹੀਂ ਉਹ ਵੀਡੀਓ ਬਣਾਉਂਦਾ ਫੁੱਲ ਸਿੱਟਣ ਵਾਲਾ ਨੀ ਉਹ ਹੋਏ ਵੀਡੀਓ ਵੀ ਬਣਾਊਗਾ ਕੀਤਾ ਤੂੰ ਹੁਣ ਜਾਂ ਨਾਲ ਫੁੱਲ ਵੀ ਹਟਾ ਲਾਂਗੇ ਸੁਣਿਆ ਵੇਖੀ ਜੀ ਲੱਖ ਰੁਪਈਏ ਦੀ ਗੱਲ ਕਰ ਲੱਖ ਰੁਪਈਆ ਸੁਣਿਆ ਉਹ ਕਹਿੰਦਾ ਵੀ ਅਸੀਂ ਕਹਿੰਦੀ ਘੋੜੀ ਉਤੋਂ ਮਾਰ ਕੇ ਛੱਡ ਦੇਣਾ ਕਿਤੋਂ ਘੋੜੀ ਤੇ ਜਿਹੜੀ ਤੇ ਝੂਟਾ ਨੀ ਦਵਾਉਣਾ ਮੁੰਡੇ ਨੂੰ ਘੋੜੀ ਤੇ ਵੀ ਬਿਠਾਉਣਾ ਹੋਰ ਖੋਤੇ ਤੇ ਬਿਠਾਉਣਾ ਨਹੀਂ ਉਹ ਜ਼ਰੂਰੀ ਆ ਉਹ ਮਸਟ ਆ ਜ਼ਰੂਰੀ ਦਾ ਛੱਡ ਮਸਟ ਆ ਵੈਰੀ ਮਸਟ ਤਾਂ ਜੀ ਉਸ ਦਿਨ ਕਹਿੰਦੇ ਅਸੀਂ ਇੱਕ ਲੱਖ ਮੰਗਦੇ ਨੇ ਪਰ ਕਹਿੰਦੇ ਉੱਕਾ ਪੁੱਕਾ 8,000 ਦੇਣਾ ਉਦੋਂ ਗੱਲਾਂ ਹੋਰ ਸੀ ਹੁਣ ਜਦੋਂ ਸਾਨੂੰ ਪਤਾ ਲੱਗ ਗਿਆ ਨਾ ਪੈਸੇ ਦੀ ਕਮੀ ਨੀ ਉਦੋਂ ਤਾਂ ਅਸੀਂ ਨੰਗਾ ਨੂੰ ਗੱਲ ਕਰਦੇ ਹਜੇ ਰਾਜਾ ਨੂੰ ਕਰਨੀਆਂ ਹਲੇ ਗੱਲਾਂ ਰਾਜਾ ਨੂੰ ਕਰਨੀਆਂ ਉਦੋਂ ਵਿਆਹ ਧਰਿਆ ਨੀ ਸੀ ਹੁਣ ਤਾਂ ਰੱਖ ਦਿੱਤਾ ਕੱਲ ਨੂੰ ਤੈਨੂੰ ਕਹਿ ਦਿੰਦੇ ਵੀ ਅਸੀਂ ਰਖਾਤਾ ਰਖਾਉਣਾ ਕੱਲ ਨੂੰ ਤੇ ਤੂੰ ਹਲੇ ਕੱਲ ਵਾਲੀਆਂ ਗੱਲਾਂ ਸਾਡੀਆਂ ਸੁਣੀ ਕੱਲ ਵਾਲਾ ਪ੍ਰੋਗਰਾਮ ਵਿਸ਼ੇਸ਼ ਹੋਊਗਾ ਕਿਉਂਕਿ ਸਾਰੇ ਵਿਆਹ ਦਾ ਵੇਰਵਾ ਦੱਸਣਾ ਤੁਹਾਨੂੰ ਵਿਆਹ ਦਾ ਕੱਲ ਸੁਖਪ੍ਰੀਤ ਨਾਲ ਵੀ ਗੱਲ ਕਰਿਓ ਉਹਨਾਂ ਨੇ ਮੈਂ ਉਹ ਅੱਜ ਹੀ ਨੂੰ ਭੇਜ ਦੇਣੀ ਮੈਂ ਅੱਜ ਹੀ ਰਿਕਾਰਡ ਕਰਕੇ ਸੁਣਾ ਦੇਣੀ ਮੈਂ ਮਾਰੂ ਸਾਡੇ ਦੇਖ ਕੇ ਭੇਡ ਗੱਲਾਂ ਰਿਕਾਰਡ ਨੀ ਕਰਨੀ ਹੁੰਦੀਆਂ ਕਈ ਗੱਲਾਂ ਫਿਰ ਕਿੱਦਾਂ ਖਾਣ ਪੀਣ ਦੀਆਂ ਹੁੰਦੀਆਂ ਫਿਰ ਉਹ ਹਿਸਾਬ ਨਾਲ ਹਲਵਾਈਆਂ ਨੂੰ ਦਬਕਾ ਵੀ ਕਈ ਵਾਰ ਮਾਰਨਾ ਪੈ ਜਾਂਦਾ ਦਬਕਾ ਵੀ ਮਾਰਨਾ ਇੱਧਰ ਪਾਲਾ ਬੈਂਸਦਾ ਹੋਇਆ ਤਾਜ ਕਹਿੰਦੇ ਵੀਡੀਓ ਦਾ ਲਿੰਕ ਮੈਨੂੰ ਭੇਜ ਦਿਓ ਕਿਹੜੀ ਗੱਲੋਂ ਭਾਈ ਵਿਆਹ ਤੈਨੂੰ ਪੁੱਛ ਕੇ ਕਰਵਾਇਆ ਆਪਣੇ ਤੈਨੂੰ ਪੁੱਛ ਕੇ ਜਾਂ ਤੂੰ ਵਿਚੋਲਾ ਰਿਹਾ ਵਾ ਵੀ ਤੂੰ ਮੁੰਦੀ ਦੇ ਥਾਂ ਤੈਨੂੰ ਵੀਡੀਓ ਭੇਜ ਦੀਏ ਸ਼ਾਬਾਸ਼ ਬਾਈ ਤੇ ਤੂੰ ਤਾਂ ਮਗਰੋਂ ਉੱਥੇ ਤੇਰੇ ਕੇ ਬੰਦੇ ਨੇ ਟਿਕ ਟਾਕ ਬਣਾ ਬਣਾ ਭੇਜ ਦੇ ਵੀ ਦੇਖਤਾ ਕਿੱਦਾਂ ਭੈਣਾ ਪਾਉਂਦਾ ਫਿਰਦਾ ਵਿਆਹ ਅਸੀਂ ਤੇ ਆਪਣੀ ਫੋਟੋ ਚਾਹ ਵਾਲਿਆਂ ਨੂੰ ਨੀ ਦਿੱਤੀ ਨਾਲੇ ਆ ਕੇ ਲੱਖ ਰੁਪਈਆ ਦਿੰਦੇ ਸੀ ਤੇ ਤੂੰ ਫੋਟੋ ਲੈ ਕੇ ਤੇ ਸਾਡੀ ਚਾਰੇ ਪਾਸੇ ਘੁਮਾਏਗਾ ਆਹ ਤਾਇਆ ਹਾਂਜੀ ਨਹੀਂ ਤਾਇਆ ਤਾਂ ਵੇਖ ਹੀ ਲੈਣਾ ਉਹਨਾਂ ਨੇ ਚਲੋ ਤਾਇਆ ਤੇ ਵੇਖ ਹੀ ਲੈਣ ਪਵਾਂ ਸਾਰੇ ਵਿਆਹ ਨੀ ਵੇਖਣਾ ਜਾਂ ਇਹ ਵੇਖ ਲੂ ਤੇ ਕੋਈ ਫਰਕ ਪੈ ਜੂ ਪਰ ਜੇ ਹੋਰ ਕੋਈ ਕਵੇ ਵਿਆਹ ਦੀਆਂ ਅਸੀਂ ਸੋਹਣਿਆ ਦਿਨ ਦੱਸੀ ਤੇ ਜਾਂਦੇ ਹਾਂ ਵੀ ਸ਼ਹਿਰੀ ਮਾਨ ਵਾਂਗੂ ਕਈ ਰੋਂਦੇ ਹੀ ਹੋਣਗੇ ਵਿਆਹ ਚੋਂ ਰੋਂਦੇ ਹੀ ਹੋਣ ਕਿਉਂ ਅਸੀਂ ਵੀ ਉਹਨਾਂ ਦਾ ਇੱਕ ਅੱਧੇ ਦਾ ਟੈਲੀਫੋਨ ਰੱਖਾਂਗੇ ਤੁਸੀਂ ਜਿਹੜਾ ਬਾਹਲਾ ਰੌਲਾ ਪਾਓ ਨਹੀਂ ਸ਼ਹਿਰੀ ਮਾਨ ਨਾਲ ਮੈਂ ਪਹਿਲਾਂ ਸਹਿਮਤ ਸੀ ਜਦੋਂ ਹੁਣ ਵਿਆਹ ਸੀ ਤਾਂ ਕਿਹਾ ਸੁਖਪ੍ਰੀਤ ਕਹਿੰਦੀ ਕੈਮਰੇ ਨੀ ਹੋਣ ਜਿਹੜੇ ਹੁਣ ਮੈਂ ਪਰਮੇਸ਼ ਵਰਮਾ ਨਾਲ ਸਹਿਮਤ ਆ ਹੁਣ ਕਿੱਦਾਂ ਸਹਿਮਤ ਹੋ ਗਿਆ ਯਾਰ ਉਹਨੂੰ ਕੋਈ ਲੋੜ ਸੀ ਵਿਆਹ ਹਰ ਚੀਜ਼ ਲੈਵ ਕਰੀਏ ਹੁਣ ਟੱਟੀ ਬੈਠੇ ਪਿਸ਼ਾਬ ਕਰਦੇ ਰੋਟੀ ਖਾਂਦੇ ਪਾਣੀ ਪੀਂਦੇ ਹਰ ਚੀਜ਼ ਲੈਵ ਕਰੀਏ ਕੋਈ ਚੰਗੀ ਚੀਜ਼ ਆ ਜਦੋਂ ਅਗਲੇ ਨੇ ਕਿਹਾ ਮੈਂ ਨਹੀਂ ਕਿਸੇ ਨੂੰ ਵਿਆਹ ਵਿਖਾਉਣਾ ਨਹੀਂ ਵਿਖਾਉਣਾ ਬਾਹਰ ਜਿਹੜੇ ਅੰਦਰ ਆਏ ਆ ਉਹਨਾਂ ਨੂੰ ਵਿਖਾਉਣਾ ਬਾਹਰ ਵਾਲੇ ਕਿਸੇ ਨੂੰ ਉਹ ਕਵੇ ਮੈਂ ਵਿਖਾਉਣਾ ਵਿਖਾਉਣਾ ਫਿਰ ਰੋਂਦਾ ਆਇਆ ਕਿ ਨਹੀਂ ਇੱਦਾਂ ਦੇਖੀ ਕਿੱਦਾਂ ਰੋਂਦੇ ਹੋਣੇ ਤੇਰੇ ਅੱਗੇ ਹੋਰ ਮੇਰਾ ਅੱਗੇ ਕਿੱਦਾਂ ਤੇਰਾ ਅੱਗੇ ਨੇ ਕਹਿਣਾ ਵੀ ਅਸੀਂ ਵੀਡੀਓ ਲਾਈਵ ਕਰਨੀ ਹੈ ਪਾਲਿਆ ਅੱਗੇ ਨੂੰ ਉਹ ਬੰਦੇ ਤੇ ਡਰ ਆ ਸਾਨੂੰ ਮਾਂ
ਜੀ
ਪਾਲੇ ਦਾ ਪਤਾ ਨੀ ਟੈਲੀਫੋਨ ਲੁਕੋ ਕੇ ਨਾ ਲਿਆ ਪਾਲਾ ਵੀ ਸੱਦਣਾ ਲੈ ਉਹ ਕਹਿੰਦੀ ਵੀ ਪਾਲੇ ਤੋਂ ਬਗੈਰ ਵਿਆਹ ਹੋਣਾ ਨੀ ਮਗਰੋਂ ਜਿਹੜੀਆਂ ਜੂਠੀਆਂ ਗਲਾਸੀਆਂ ਕਿ ਨਹੀਂ ਛੱਡਣੀਆਂ ਉਹਨੂੰ ਮੈਂ ਨਾਲੇ ਮਾੜਾ ਜਿਹਾ ਟੈਲੀਫੋਨ ਲਾਈ ਆਹ ਪਾਲੂੰਗਾ ਪਾਲੂੰਗਾ ਵਿਆਹ ਹੋਣਾ ਮੇਰੇ ਆਹੋ ਮਗਰ ਇਹਨੇ ਤੇ ਮੈਂ ਵੀ ਦੱਸਦਾ ਉਹਨੂੰ ਵਿਆਹ ਕਹਿਣਾ ਲਾਈ ਮਾੜਾ ਜਿਹਾ ਉਹਨੂੰ ਫੋਨ ਹਾਂਜੀ ਉਹਨੂੰ ਲਾਈ ਮਾੜਾ ਜਿਹਾ ਫੋਨ ਕਿਹਾ ਵਿਆਹ ਆ ਗਿਆ ਭੂਆ ਤੇਰੇ ਮੁੰਡੇ ਦਾ ਲਾਉਣਾ ਮੈਂ ਤਾਇਆ ਹੁਣ ਦੱਸ ਦੇ ਨਾਲੇ ਤੇ ਮੈਂ ਦੇਖ ਦਿੰਦਾ ਮੈਂ ਤਾਇਆ ਜੀ ਵੈਸੇ ਤੇ ਕੋਸ਼ਿਸ਼ ਕਰਨੇ ਆਪਾਂ ਵੀ ਜੇ ਉਹਨਾਂ ਨਾਲ ਗੱਲਬਾਤ ਜਿਹੜੀ ਹੋ ਜਾਵੇ ਤੇ ਨਹੀਂ ਹੋਊਗੀ ਹੋਊਗੀ ਉਹਨੇ ਤੇ ਬਾਕੀ ਪਤਾ ਕੋਈ ਨੀ ਉਹਦਾ ਉਹ ਬਾਅਦ ਪਹਿਲਾਂ ਸ਼ੁਰੂ ਤੇਰੇ ਸੁਨੇਹ ਪੜਦੇ ਕੱਲ ਨੂੰ ਉਹਨਾਂ ਗੱਲ ਕਰਕੇ ਆਪਾਂ ਕਹਿਣਾ ਜੀ। ਤੇ ਤਾਇਆ ਜੀ ਪ੍ਰੇਮ ਭਾਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਕੀ ਹਾਲ ਚਾਲ ਨੇ? ਸੇ ਤਾਂ ਠੀਕ ਠਾਕ ਨੇ, ਸੇ ਤਾਂ ਚੰਗੀਆਂ ਵੀ ਆਪਦੀਆਂ ਸੁਣਾ। ਪ੍ਰੇਮ ਪ੍ਰੇਮ ਉਹ ਪ੍ਰੇਮ ਕਹਿੰਦੇ ਤਾਇਆ ਜੀ ਦੱਸੋ ਫਿਰ ਵਿਆਹ ਦੀਆਂ ਗੱਲਾਂ ਕੀ ਕਰਨ ਧਰਿਆ? ਕੀ ਧਰਿਆ? ਧਰਿਆ ਤਾਂ ਨੀ ਹਲੇ, ਧਰਾਂਗੇ ਕੀ ਪਤਾ, ਕੋਈ ਨੀ, ਬੱਕਰਾ ਵੀ ਧਰ ਲਈਏ ਬੱਕਰਾ। ਉਹ ਯਾਰ ਕੁੜੀ ਜਾਣੇ ਨਾ ਉਹ ਖਾਂਦੇ ਪੀਂਦੇ ਕਰਾਂਦੇ ਆ, ਉਹ ਫਿਰ ਸਾਨੂੰ ਓਦਾਂ ਤੁਸੀਂ ਇੱਥੇ ਗੱਲਾਂ ਮਾਰਨੇ। ਮੈਂ ਉਸ ਕੁੜੀ ਨੂੰ ਕਿਹਾ, ਮੈਂ ਕਿਹਾ ਨਹੀਂ ਇਹ ਕੰਮ ਮੈਂ ਨੀ ਹੋਣ ਦੇਣਾ, ਮੈਂ ਇਹਦੇ ਵਾਰ ਖਿਲਾਫ਼ ਹੋ ਗਈ ਜਿੱਦਾਂ ਤੂੰ ਕਹਿ ਹੁੰਦੇ। ਕਹਿੰਦੇ ਜੀ ਮੇਰੇ ਤੋਂ ਕੀ ਦੁਸ਼ਮਣੀ ਹੈ ਤਾਜੀ, ਮੈਨੂੰ ਨੀ ਭੇਜਣੀ ਵੀਡੀਓ। ਮੈਂ ਇਹ ਗੱਲ ਤਾਂ ਪਾਲਾ ਰੋਈ ਜਾਂਦਾ ਵੀ ਮੇਰੇ ਨਾਲ ਕੀ ਦੁਸ਼ਮਣੀ, ਦੁਸ਼ਮਣੀ ਸਾਡੀ ਕਿਸੇ ਨਾ ਵੀ ਜਿਹੜੇ ਬੰਦੇ ਬਾਹਲੇ ਜਿਹੜੇ ਟਿਕਟੋਕ ਤੇ ਕਿਰਿਆਸ਼ੀਲ ਵੀਡੀਓ ਪਾਉਂਦੇ ਨਾ, ਦੋ ਦੋ ਤਿੰਨ ਤਿੰਨ ਕਰਕੇ ਰਜਾਨਿਆਂ ਦੀਆਂ ਛੁੱਟੀ ਤੁਰੇ ਆਉਂਦੇ, ਉਹਨਾਂ ਨੂੰ ਤਾਂ ਕੰਟੈਂਟ ਚਾਹੀਦਾ
ਜੀ,
ਅਸੀਂ ਨੀ ਇਹਨਾਂ ਨੂੰ ਦੇਣਾ ਕੰਟੈਂਟ ਕੰਟੈਂਟ ਕਰਕੇ। ਜੇ ਅਸੀਂ ਉਸ ਬੰਦੇ ਨੂੰ ਵੀਡੀਓ ਭੇਜਣ ਤਿਆਰ ਆ ਜਿਹੜਾ ਕੋਈ ਵੀ ਸੋਸ਼ਲ ਮੀਡੀਆ ਚਲਾਉਂਦਾ ਨੀ, ਜਿਹਦਾ ਫੇਸਬੁੱਕ ਦਾ ਵੀ ਕੋਈ ਪੇਜ ਨੀ। ਹਾਂਜੀ ਇਸ ਹਿਸਾਬ ਨਾਲ ਪਾਲੇ ਨੂੰ ਲੈਣੀ ਪਊ ਵੀਡੀਓ, ਬੈਂਸ ਨੂੰ ਨੀ ਮਾਲੂਪੁਰੀਏ ਨੂੰ। ਕਹਿੰਦੇ ਨੇ ਮੇਰੇ ਉਹ ਤਾਂ ਸਭ ਤੋਂ ਵੱਧ ਚਲਾਉਂਦਾ ਹੈ, ਤੂੰ ਕਿਹੜੇ ਚਲਾਉਣੀ ਸਰਕਾਰ ਚ? ਉਹ ਤਾਇਆ ਜੀ ਉਹ ਤਾਂ ਬਹੁਤ ਚਲਾਉਂਦਾ, ਚੁੱਪੀ ਆਈ ਫਿਰਦਾ
ਜੀ,
ਉਹ ਮਾਰੇ ਹੀ ਨਾ ਗਾ ਇਹ। ਕਹਿੰਦੇ ਤਾਇਆ ਜੀ ਮਨਦੀਪ ਭਾਜੀ ਮਨਜੀਤ ਭਾਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਜੀ, ਬਹੁਤ ਸ਼ੁਕਰੀਆ ਜੀ। ਜੋਹਲ ਸਾਹਿਬ ਆਪ ਜੀ ਬੜੇ, ਲੈ ਵੀ ਜੋਹਲ ਨੂੰ ਮੈਂ ਭੇਜ ਸਕਦਾ ਇੱਥੇ, ਮੈਨੂੰ ਪੂਰਾ ਭਰੋਸਾ, ਇਹਨੇ ਖਰੇ ਆਪ ਵੀ ਵੇਖਣੀ ਕਿ ਨਹੀਂ, ਦੇਖ ਕਿਸੇ ਨੂੰ ਤਾਂ ਭੇਜਣੀ ਕੀ ਆ। ਲਾ ਵੀ ਸੋਹਣਾ ਤੈਨੂੰ ਭੇਜ ਸਕਦੇ ਵੀਡੀਓ, ਆਪ ਵੇਖਣੀ ਉਹਦਾ ਟਾਈਮ ਹੀ ਨੀ ਵਿਚਾਰੇ ਦਾ ਵੇਖਣਾ ਉਹਨੇ ਕੀ ਆ। ਕਹਿੰਦੇ ਜੀ ਸਾਡੀ ਹਾਜ਼ਰੀ ਪ੍ਰਵਾਨ ਆ ਜੀ, ਹਾਂਜੀ ਆਪ ਜੀ ਨੇ ਵਿਆਹ ਚ ਜ਼ਰੂਰ ਪਹੁੰਚਣਾ। ਲਾ ਵੀ ਪਹਿਲਾ ਸਰੋਤ ਆ ਜੀ, ਇਹਨਾਂ ਨੂੰ ਸੱਦਾ ਪੱਤਰ ਭੇਜ ਦਿੰਦਾ, ਬਸ ਸਹੀ ਆ ਫਿਰ ਤੇ ਆਉਣਗੇ ਜ਼ਰੂਰ। ਪਰਮਿੰਦਰ ਸਿੰਘ ਤਾਇਆ ਜੀ, ਪਲਵਿੰਦਰ ਸਿੰਘ ਮੈਲਬੋਰਨ ਵਾਲੇ ਕਹਿੰਦੇ ਤਾਇਆ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਚਾਹ ਵਾਲਾ ਡੋਲੂ ਕਦੋਂ ਖਾਲੀ ਹੁੰਦਾ ਤੁਹਾਡਾ? ਓਲਾ ਚੰਗਾ ਚੇਤੇ ਕਰਾ ਤਾ, ਮੈਂ ਸਗੋਂ ਚੇਤਾ ਭੁੱਲ ਗਿਆ ਚਾਹ ਦਾ। ਓਲਾ ਮਲਕੀਤ ਆ ਉਹ ਚਾਹ ਫੜਾ, ਉਹ ਪੱਚੀ ਲੱਗੇ ਮੈਂ ਤਾਂ ਗੱਲਾਂ ਗੱਲਾਂ ਵਿਆਹ ਦੇ ਚਾਹ ਚ ਚੇਤਾ ਭੁੱਲ ਗਿਆ ਵੀ ਆਪਣੇ ਕੋਲ ਆਹਾ ਜੀ। ਕਹਿੰਦੇ ਨੇ ਪ੍ਰੋਗਰਾਮ ਇੰਜੋਏ ਕਰ ਰਹੇ ਜੀ, ਆਹ ਪ੍ਰੋਗਰਾਮ ਤੇ ਅਸੀਂ ਕਦੋਂ ਦੇ ਇੰਜੋਏ, ਪ੍ਰੋਗਰਾਮ ਇੰਜੋਏ ਕਰ ਰਿਹਾ ਸੁਣ ਰਹੇ ਆ। ਅੱਛਾ ਅੱਛਾ ਬੜਾ ਸ਼ੁਕਰੀਆ ਜੀ ਦੋਨੋਂ, ਸਾਡਾ ਚਾਹ ਵਾਲਾ ਜਦੋਂ ਪ੍ਰੋਗਰਾਮ ਮੁਕਿਆ ਬਲਵਿੰਦਰ ਸਿੰਘ ਉਦੋਂ ਹੀ ਮੁਕਣਾ ਹੈ, ਉਦੋਂ ਪਹਿਲਾਂ ਇਹ ਮੁਕਣ ਦੇਣਾ ਨਹੀਂ ਜੀ। ਤੇ ਤਾਇਆ ਜੀ ਯੁਵਰਾਜ ਭਾਜੀ ਦੋਹਾਂ ਕਤਰਾਂ ਵਾਲੇ ਵੀ ਪਹੁੰਚੇ ਨੇ, ਹਾਂ ਯੁਵਰਾਜ ਭਾਜੀ ਦੋਹਾਂ ਕਤਰਾਂ ਵਾਲੇ, ਉਹ ਬਲਿਆ ਲੋਹਾ ਕਤਰਾਂ ਵਾਲਿਆ ਵਾਲਾ ਹੀ ਸ਼ੇਰ ਪਾ ਗਿਆ। ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਵੀ ਦੋਹਾਂ ਕਤਰਾਂ ਵਾਲਿਓ ਯੁਵਰਾਜ। ਕਹਿੰਦੇ ਤਾਇਆ ਜੀ ਮੱਥਾ ਟੇਕਦਾ, ਜਿੰਦਾਬਾਦ ਦਾ ਮਾਰੇ ਚੜ੍ਹਦੀ ਕਲਾ ਜੀ ਰੱਖੇ ਸੱਚੇ ਪਾਤਸ਼ਾਹ। ਉਹ ਤੇਰੀ ਕਹਾਣੀ ਭਰਾਵਾ ਰਹਿ ਗਈ, ਕੱਲ ਇਹਨਾਂ ਨੂੰ ਬੰਦ ਹੀ ਕਰਦਾ ਸੋਚ, ਤੇ ਉਹਦਾ ਕਹਾਣੀ ਤੇਰੀ ਮੈਂ ਕੱਲ ਨੂੰ ਸੁਣਾਊਂਗਾ ਪਰ ਜਰੂਰ ਇਹਦੀ ਮੈਂ ਤੈਨੂੰ ਗਾਰੰਟੀ ਵੀ ਚੱਕ ਲੈਣਾ, ਕੋਈ ਗੱਲ ਨਹੀਂ ਕੱਲ ਨੂੰ ਤੈਨੂੰ ਸੁਣਾਊ ਕਹਾਣੀ ਸੁਣਾਊਂਗਾ ਵੀ ਪਰ ਜਰੂਰ ਜੀ। ਤੇ ਕਹਿੰਦੇ ਨੇ ਜੀ ਭਾਜੀ ਜਿਹੜਾ ਉਹ ਕਹਾਣੀ ਤਾਂ ਜੀ ਅੱਜ ਸੁਣਾ ਦਿੰਦੇ, ਆ ਸੁਣਾ ਦਾ ਕੋਈ ਚੱਕਰ ਵਾਲੀ ਗੱਲ ਹੀ ਨੀ। ਤੇ ਲਓ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਆਪਣੇ ਪਹੁੰਚੇ ਹੋਏ ਨੇ, ਪ੍ਰੇਮ ਭਾਜੀ ਕਹਿੰਦੇ ਨੇ, ਕਹਿੰਦੇ ਜੀ ਟਿਕਟੋਕ ਦਾ ਬੈਨ ਆ ਇੰਡੀਆ ਚ, ਬਾਹਰ ਵਾਲਿਆਂ ਨੂੰ ਭੇਜਣ ਨੂੰ ਕਹਿੰਦੇ ਇੰਡੀਆ ਚ ਜੇ ਤੂੰ ਪ੍ਰੇਮ ਹੁੰਦਾ ਤਾਂ ਪਾਵਾਂ ਵੀਡੀਓ ਛੱਡ ਕੇ, ਵੀਡੀਓ ਜੋ ਮਰਜ਼ੀ ਵੇਖੀ ਕਹਿੰਦਾ ਜਾਣ ਕੇ ਵਿਆਹ ਦੇ ਦੇਗਾ, ਬਾਹਰ ਵਾਲਿਆਂ ਦੇ ਚ ਨਹੀਂ ਤਾਂ ਬੈਨ, ਇਸੇ ਕਰਕੇ ਤੁਸੀਂ ਭੇਜਣੀ ਨੀ। ਇੰਡੀਆ ਦਾ ਸਾਡਾ ਸਵਰਨ ਭੇਜ ਪੁੱਛ ਲਈ, ਸੌ ਵਾਰ ਸਵਰਨ ਭਾਵਾਂ ਆ ਵੀ ਜਾਵੇ ਤੂੰ ਮਾੜੀ ਗੱਲ ਨਹੀਂ। ਪਾਲਾ ਤਾਇਆ ਜੀ ਕਹਿੰਦਾ ਵਾ, ਕਹਿੰਦੇ ਗਲਾਸੀਆਂ ਚੱਕਣੀਆਂ ਪਾਲੇ ਨੇ, ਪੈਗ ਵਾਲੀਆਂ ਚੱਕ ਲਿਆਵਾਂਗੇ, ਹਾਂ ਦੋਵੇਂ ਪਾਲੇ ਸੱਦ ਲੈਂਦੇ, ਤੂੰ ਪੈਗ ਵਾਲੀਆਂ ਚੱਕੀ ਜਾਏ, ਉਹ ਠੰਡੇ ਵਾਲੀਆਂ ਚੱਕੀ ਜਾਓ, ਜਿਹਨੂੰ ਜਿਹਨੂੰ ਜਿਹੜੀਆਂ ਜਿਹੜੀਆਂ ਪਸੰਦ ਆ ਭਾਈ ਉਹ ਚੱਕ ਲੈ, ਉਹਨੂੰ ਠੰਡਾ ਬੜਾ ਪਸੰਦ ਆ, ਤੇ ਹੈਂਸ ਅਪਰੂਵਡ ਕਿ ਪਾਲੇ ਨੂੰ ਪੈਗ ਬੜਾ ਪਸੰਦ ਆ, ਉਹ ਜਿਹੜਾ ਕਹਿੰਦਾ ਮੈਂ ਪੈਗ ਵਾਲੀਆਂ ਚੱਕ ਲੂੰਗਾ, ਕਹਿੰਦਾ ਹੁਣ ਥੋੜੀ ਬਹੁਤ ਸ਼ਰਾਬੀ ਛੱਡਣਗੇ, ਇਹਦੀ ਤਾਂ ਡਿਊਟੀ ਲਾ ਦਈਏ ਸ਼ਰਾਬ ਵਾਲੇ ਥਾਂ, ਸ਼ਰਾਬ ਵਾਲੇ ਥਾਂ ਡਿਊਟੀ ਫਰਾਈ ਮੈਂ ਉਹ ਕਾਹਤੋਂ ਮਾਰ ਲੱਗੇ ਆ, ਜਦੋਂ ਅਸੀਂ ਲਾਉਣੀ ਨੀ ਸ਼ਰਾਬ ਗੁਆਂਢੀਆਂ ਦੇ ਪਾਰੀਏ ਡਿਊਟੀ ਇਹਦੀ। ਉਹ ਮੁੰਡੇ ਦਾ ਪਿਓ ਤਾਇਆ ਜੀ ਸ਼ਰਾਬ ਪੀਂਦਾ, ਪੁੱਤ ਕੱਢਦਾ ਵੀ ਆ ਪੀਂਦਾ ਕੱਲਾ ਹੁਣ ਤੂੰ ਗਾਹ ਰੌਲਾ ਨਾ ਪਾਜੀਂਗੇ ਅਸੀਂ ਤੇ ਫੇਰ ਉਹ ਪਿਆਊਗਾ ਨਾ ਯਾਰ ਦੋਸਤ ਉਹਦੇ ਆਉਣਗੇ ਨੀ ਮੈਕ ਜਿਹਾ ਬੰਦ ਹੋ ਗਿਆ ਜੁੱਤੀ ਤੁਸੀਂ ਮੇਰੇ ਮਾਰੀ ਤਾਇਆ ਮੈਕ ਬੰਦ ਕਰਕੇ ਰੱਖਦਾ ਚੱਲ ਪਿਆ ਹੁਣ ਠੀਕ ਹੈ ਜੁੱਤੀਆਂ ਮੈਨੂੰ ਤਾਂ ਪਤਾ ਜੁੱਤੀਆਂ ਨਾ ਇਹ ਬੈਟਰੀਆਂ ਦਾ ਬਿਲਕੁਲ ਹੀ ਮਰਨ ਡਿਆ ਨਾ ਸ਼ਰਾਬ ਦਾ ਉਹ ਡਿੱਗੀ ਚ ਰੱਖ ਦੇਣੀਆਂ ਉਹਨਾਂ ਨੂੰ ਡਿੱਗੀ ਚ ਛੱਡ ਲੈਣਾ ਛੋਟਾ ਹਾਸੀ ਕਰਾ ਲਿਆ ਉਹ ਜਿਹੜੇ ਜਿਹੜੇ ਸ਼ਰਾਬੀ ਲੱਗੀ ਗਏ ਗਾਂ ਹੀ ਖਿਲਾਰਦੇ ਜਾਣਾ ਆਪੇ ਹੀ ਰੱਖਦੇ ਜਾਣਾ ਅੱਛਾ ਰੱਖਣੀ ਹੈ ਸ਼ਰਾਬ ਹੌਲੀ ਬੋਲ ਰੌਲਾ ਕਿੱਡਾ ਤੇਰਾ ਸੰਗ ਪਾਇਆ ਖਿੰਝ ਪਾਈ ਆ ਉਹ ਨਹੀਂ ਮੈਂ ਤਾਂ ਉਹ ਸੋਚਦਾ ਮੈਂ ਕਿਹਾ ਉਹਨਾਂ ਦੇ ਸ਼ਰਾਬੀ ਗਵਾਬੀ ਪਹਿਲੀ ਗੱਲ ਲੋਲੀ ਨੇ ਨੀ ਵਿਆਹ ਚ ਤੁਰਨਾ ਸ਼ਰਾਬ ਤੋਂ ਬਗੈਰ ਤਾਂ ਰੋਈ ਜਾਣਾ ਅੱਛਾ ਦੁਨੀਆਂ ਨੂੰ ਨੀ ਦਿਖਾਉਣਾ ਮੇਰੇ ਦੁਨੀਆਂ ਨੂੰ ਨੀ ਵਿਖਾਉਣੀ ਉਹ ਤੇ ਤੈਨੂੰ ਕਹੀ ਜਾਣਾ ਚੁੱਪ ਵੀ ਕਰੀ ਉਹ ਗੱਲ ਅਸੀਂ ਉਹ ਥੋੜਾ ਜਿਹਾ ਹਿਸਾਬ ਕਿਤਾਬ ਮੈਂ ਸੁੱਖ ਫਰੀਦ ਦਾ ਚੁੱਪ ਕਰਕੇ ਨਾ ਏਦਾਂ ਹੀ ਕਰਦੇ ਬਾਹਲੇ ਜਿਹੜੇ ਵੱਡੇ ਘਰਾਂ ਦੇ ਮੁੰਡੀ ਮੰਦੀ ਵੀ ਏਦਾਂ ਬਾਹਰੋਂ ਬਾਹਰ ਲੈ ਲੈਂਦੇ ਤੇ ਵਿਆਹ ਚ ਕੱਲੇ ਹਾਰ ਹੀ ਪਵਾ ਲੈਂਦੇ ਅਸੀਂ ਤੁਸੀਂ ਵੀ ਏਦਾਂ ਕਰਨਾ ਉਹ ਨਹੀਂ ਮੈਂ ਤੁਹਾਨੂੰ ਆਈਡੀਆ ਜਿਹਾ ਦੱਸਿਆ ਮੈਂ ਕਿਹਾ ਵੀ ਏਦਾਂ ਦੁਨੀਆਂ ਕਰਦੀ ਹੈ ਤੇ ਤੂੰ ਏਦਾਂ ਨਾ ਕਰ ਚੁੱਪ ਕਰਕੇ ਇਹਨਾਂ ਨੂੰ ਕਹਿ ਬਈ ਉਹ ਚੁੱਪ ਕਰਕੇ ਨਾ ਇਹਨਾਂ ਦੀ ਇਹ ਗੱਲ ਨਾ ਸੁਣ ਕੇ ਬਾਕੀ ਤੁਹਾਨੂੰ ਪ੍ਰੋਗਰਾਮ ਦਾ ਵੇਰਵਾ ਕੱਲ ਨੂੰ ਦੱਸਾਂਗੇ ਕੱਲ ਨੂੰ ਸੁਣੋਗੇ ਕੱਲ ਨੂੰ ਸੁਣੇ ਤੇ ਇਧਰ ਅੱਜ ਭਜਣਾ ਸੁਣ ਗਏ ਨਹੀਂ ਤੇ ਅੱਧੋ ਜਿਆਦਾ ਸੁਣੋ ਹਟ ਗਿਆ ਤੂੰ ਸੁਲਤਾਨਪੁਰ ਜਾਣ ਲੱਗ ਗਿਆ ਦੁਨੀਆਂ ਸੋਨੋ ਹਟ ਗਈ ਕਿਉਂ ਤਾਇਆ ਜੀ ਉਧਰ ਮੈਂ ਤੇ ਬਾਬੇ ਦਾ ਨਾਮ ਲੈਣ ਦਿਆ ਹਾਂ ਆਹੋ ਗੱਲ ਤੇ ਤੂੰ ਸਹੀ ਕਰ ਲਿਆ ਤੂੰ ਤੇ ਨਾਂ ਲੈਣ ਦਿਆ ਤੇ ਇਧਰ ਤੂੰ ਘਰਾਂ ਨੂੰ ਤੁਰ ਜਾਈਗਾ ਤੇ ਇਧਰ ਤਾਇਆ ਜੀ ਨਰਿੰਦਰ ਭਾਜੀ ਕਹਿੰਦੇ ਚੰਗਾ ਜੀ ਮੇਰਾ ਟੈਚੀ ਤਿਆਰ ਆ ਹਾਂਜੀ ਆਜੋ ਆਜੋ ਕੋਈ ਚੱਕਰ ਨਹੀਂ ਕਿਹਾ ਪਰ ਮੈਂ ਉਦਾਂ ਖੜੇ ਪੈਰ ਹੀ ਦੱਸਿਆ ਉਦੋਂ ਦੱਸਣਾ ਤੁਹਾਨੂੰ ਪਹਿਲਾਂ ਚਾਹੀਦਾ ਮਲਕੀਤ ਅੱਗੇ ਚਲੋ ਅੱਗੇ ਪ੍ਰੇਮ ਭਾਜੀ ਕਹਿੰਦੇ ਨੇ ਕੁੜੀ ਵਾਲਿਆਂ ਨੇ ਕੀ ਧਰਿਆ ਕੁੜੀ ਵਾਲਿਆਂ ਨੇ ਕੁੜੀ ਕਿਹੜਿਆਂ ਨੂੰ ਪੁੱਛ ਕੇ ਦੇ ਦਿੰਦੇ ਕੁੜੀ ਦੇ ਪਾਪਾ ਦਾ ਨੰਬਰ ਪਾਪਾ ਉਹ ਤਾਂ ਬਾਹਰ ਰਹਿੰਦਾ ਕਿਹੜੇ ਮੁਲਕ ਰਹਿੰਦਾ ਪਾਪਾ ਤਾਂ ਉਹਦੀ ਮੰਮੀ ਨੂੰ ਪੁੱਛਣਾ ਪਊ ਕਿਹੜੇ ਮੁਲਕ ਚ ਰਹਿੰਦਾ ਮੈਨੂੰ ਤਾਂ ਪਤਾ ਨੀ ਹਾਂਜੀ ਤੁਹਾਨੂੰ ਨੀ ਪਤਾ ਨਹੀਂ ਮੈਂ ਕਿਹੜਾ ਉਹਦੀ ਮੰਮੀ ਆ ਉਹਨੂੰ ਪਤਾ ਹੋਊਗਾ ਤੇ ਤੁਸੀਂ ਇੰਨਾ ਹੀ ਨੀ ਪੁੱਛਿਆ ਕਿਹੜੇ ਮੁਲਕ ਰਹਿੰਦਾ ਨਹੀਂ ਨਹੀਂ ਅਸੀਂ ਮੁੰਡੇ ਦੇ ਪਿਓ ਨਾਲ ਵਿਆਹ ਕਰਾਉਣਾ ਸੀ ਤੇ ਮੁੰਡੇ ਦੇ ਪਿਓ ਨਾਲ ਕਹੀ ਜਾਣਾ ਕੁੜੀ ਦੇ ਪਿਓ ਨਾਲ ਥੋੜਾ ਵਿਆਹ ਕਰਾਉਣਾ ਪੁੱਤ ਵਿਆਹ ਤੇ ਕਰਨਾ ਕੁੜੀ ਨਾਲ ਤੇ ਕੁੜੀ ਏਰੀਆ ਜੀ ਬਸ ਇੰਨਾ ਸਾਨੂੰ ਪਤਾ ਪਿੰਡ ਦੇ ਹੋਰ ਕਹਿੰਦੇ ਉਹ ਤੂੰ ਚੁੱਪ ਕਰ ਜਾ ਤੂੰ ਪਿੰਡ ਦੇ ਖੜੇ ਕਹਿੰਦੇ ਕੁਛ ਕੁ ਨਹੀਂ ਤੂੰ ਪਤਾ ਨੀ ਕਿਹੜੀ ਗੱਲ ਦੱਸ ਜਾਣੀ ਚੁੱਪ ਕਰ ਜਾ ਚਲੋ ਨਹੀਂ ਦੱਸਦੇ ਉਹਦਾ ਪਿੰਡ ਦੇ ਪਤਾ ਕੀ ਕਹਿੰਦੇ ਨਹੀਂ ਮੈਨੂੰ ਪਤਾ ਜਿਹੜੇ ਕੁਛ ਕਹਿੰਦੇ ਚੁੱਪ ਕਰ ਜਾ ਚੁੱਪ ਪ੍ਰੇਮ ਭਾਜੀ ਕਹਿੰਦੇ ਜੀ ਮੈਂਡੀ ਭਾਜੀ ਦੇਣਗੇ 15,000 ਸਪੈਸ਼ਲ ਤਾਏ ਦੀ ਵੀਡੀਓ ਲਈ ਹਾਂ ਅੱਛਾ ਮੈਂਡੀ ਭਾਜੀ ਨੂੰ ਦੇ ਦਿੰਦੇ ਆ 15,000 ਸਪੈਸ਼ਲ ਤਾਏ ਦੀ ਵੀਡੀਓ ਲਈ ਤੇ ਤੂੰ ਤਾਏ ਨੂੰ ਦੇ 15,000 ਤੈਨੂੰ ਵੀਡੀਓ ਛੱਡ ਕੇ ਫੋਟੋਆਂ ਵੀ ਕਰੀਆਂ ਕਰੀਆਂ ਭੇਜ ਦੇਣੇ ਗੋਲਾ ਪਾਉਣਾ ਤੇ ਪਾਪਾ ਕਹਿੰਦੇ ਪਰਮਜੀਤ ਧਾਰੀਵਾਲ ਕਹਿੰਦਾ ਕਹਿੰਦਾ ਪਾਪਾ ਬਾਹਰ ਮੋਟਰ ਤੇ ਰਹਿੰਦਾ ਆਹ ਬਾਲੀ ਵਾਕਿਆ ਸਹੀ ਗੱਲ ਕਹੀ ਕਹਿੰਦਾ ਪਾਪਾ ਬਾਹਰ ਮੋਟਰ ਤੇ ਰਹਿੰਦਾ ਆਹੋ ਹਾਂ ਪਾਪਾ ਖੂਹ ਤੇ ਰਹਿੰਦਾ ਸੋਹਣਾ ਜਵਾਬ ਦੇ ਦਿੱਤਾ ਘਰੇ ਮੰਮੀ ਰਹਿੰਦੀ ਪਾਪਾ ਖੂਹ ਤੇ ਰਹਿੰਦਾ ਬਿਲਕੁਲ ਸਹੀ ਜਵਾਬ ਲੈ ਵੀ ਸੁਣਿਆ ਤੈਨੂੰ ਵੀਡੀਓ ਭੇਜ ਦਾਂਗੇ, ਤੂੰ ਅਨਲੋਕ ਕਰ ਲਿਆ ਸਾਡਾ ਜਿਹੜਾ ਸਿਸਟਮ ਹੈ ਕਰ ਲਿਆ ਕਰ ਲਿਆ ਪਾਪਾ ਬਾਹਰ ਰਹਿੰਦਾ ਮੈਂ ਮੁਲਕ ਪੁੱਛੀ ਜਾਂਦਾ ਮੁਲਕ ਤੈਨੂੰ ਦੱਸੀਏ ਤਾਂ ਉਹਦੀ ਗੱਲ ਹੁਣੋ ਜੇ ਮੁਲਕ ਕਿਤੇ ਗਿਆ ਹੋਵੇ ਲਓ ਬਤਾਇਆ ਜੀ ਇੱਧਰ ਆਪਾਂ ਚੱਲਦੇ ਹਾਂ ਫਿਰ ਪ੍ਰੋਗਰਾਮ ਦਾ ਸਮਾਂ ਹੋ ਗਿਆ ਸਮਾਂ ਉਡੀ ਸਮੇਂ ਨੂੰ ਯਾਰ ਬੰਨ ਲਿਖੇ ਕਿਸੇ ਚੀਜ਼ ਆਪਾਂ ਨਾ ਦੂਸਰੇ ਵਾਂਗੂ ਰਾਵਣ ਵਾਂਗੂ ਸਮੇਂ ਨੂੰ ਆਪਾਂ ਮਿਲ ਕੇ ਮੇਰੀ ਮੰਜੀ ਦੇ ਪਾਵੇ ਨਾ ਮੰਨ ਲਈਏ ਹੁਣ ਤਾਂ ਕਾਲ ਬਣਿਆ ਕਾਲ ਸਮੇਂ ਨੂੰ ਕਹਿੰਦੇ ਹੋਰ ਕਾਲ ਕਿਹਨੂੰ ਕਹਿੰਦੇ ਆ ਕਾਲ ਤੈਨੂੰ ਲੱਗਦਾ ਵੀ ਕੋਈ ਕਾਲੀ ਚੀਜ਼ ਆ ਅੱਛਾ ਸਮੇਂ ਨੂੰ ਕਾਲ ਕਹਿੰਦੇ ਲੱਖੜਾ ਮੁੜ ਤੇਰੇ ਮੁੜ ਸਾਰੀ ਰਾਮਾਇਣ ਸੁਣ ਕੇ ਤਾਂ ਮਗਰ ਮੈਨੂੰ ਪਤਾ ਹੀ ਕੱਖ ਨੇ ਆਹ ਚੀਜ਼ ਸੀ ਤੇ ਉਹ ਚੀਜ਼ ਲਓ ਬਤਾਇਆ ਜੀ ਹੁਣ ਆਪਾਂ ਇਜਾਜ਼ਤ ਲਈਏ ਤੇ ਸਰੋਤਿਆਂ ਨੂੰ ਕੱਲ ਨੂੰ ਫਿਰ ਮੁਲਾਕਾਤ ਕਰਾਂਗੇ ਹਾਂ ਕੱਲ ਨੂੰ ਮੈਂ ਦੱਸੂਗਾ ਵਿਆਹ ਚ ਕੀ ਨਾਲੇ ਮੈਂ ਹੁਕਪ੍ਰੀਤ ਨੂੰ ਪੁੱਛੂਗਾ ਵੀ ਕਿਹਨੂੰ ਕਿਹਨੂੰ ਸੱਦਣਾ ਵਿਆਹ ਜਾਵੇ ਹਾਂਜੀ ਕੱਲ ਨੂੰ ਕਾਲ ਵੀ ਚੱਲੂਗੀ ਹਾਂ ਮੈਂ ਕੁਛ ਨੀ ਮੈਂ ਕਿਹਾ ਸਰੋਤਿਓ ਕੱਲ ਨੂੰ ਜ਼ਰੂਰ ਆਉਣਾ ਕੱਲ ਨੂੰ ਆਪਾਂ ਸੁਲਤਾਨਪੁਰ ਤੋਂ ਨਹੀਂ ਲਾਈਵ ਕਰਨਾ ਕੱਲ ਨੂੰ ਆਪਾਂ ਰੇਡੀਓ ਤੋਂ ਲਾਈਵ ਕਰਾਂਗੇ ਤੂੰ ਜਾਣਾ ਜੀ ਕੱਲ ਨੂੰ ਸੁਲਤਾਨਪੁਰ ਨਹੀਂ ਤਾਂ ਜੀ ਕੱਲ ਨੂੰ ਵਿਆਹ ਦੀਆਂ ਗੱਲਾਂ ਬਾਤਾਂ ਕਰਾਂਗੇ ਜਾਂਦੀਆਂ ਪਰਸੋਂ ਨੂੰ ਚੱਲ ਜਾਂਗੇ ਸੁਲਤਾਨਪੁਰ ਹਲਾ ਫੇਰ ਠੀਕ ਆ ਨਹੀਂ ਤਾਂ ਇੰਨੇ ਥੋੜੇ ਜਿਹੇ ਸਮੇਂ ਚ ਮੈਂ ਵੇਰਵਾ ਦੱਸ ਨਹੀਂ ਸਕਣਾ ਹਾਂਜੀ ਤਾਂ ਹੀ ਤਾਂ ਮੈਂ ਕਿਹਾ ਚੱਲ ਕੱਲ ਨੂੰ ਫਈ ਆਈ ਨਾ ਕੱਲ ਨੂੰ ਰਹਿ ਗਈ ਸੀ ਤੇ ਲਓ ਪਿਤਾ ਜੀ ਇਹਦੇ ਨਾਲ ਪ੍ਰੋਗਰਾਮ ਦੀ ਇਜਾਜ਼ਤ ਮੰਗਦੇ ਹਾਂ ਤੇ ਪਿਆਰੇ ਦੋਸਤੋ ਕੱਲ ਨੂੰ ਫਿਰ ਮਿਲਦੇ ਹਾਂ ਜੀ ਕੱਲ ਨੂੰ ਜ਼ਰੂਰ ਪਹੁੰਚੋ ਤੇ ਕੱਲ ਨੂੰ ਗੱਲਾਂ ਬਾਤਾਂ ਜਿਹੜੀ ਸਾਂਝ ਪਾਵਾਂਗੇ ਰਿਸ਼ਤਿਆਂ ਦੀ ਗੱਲ ਕੀਤੀ ਰਾਜਾਲ ਹੋਰਾਂ ਨੇ ਤੇ ਆਓ ਆਪਾਂ ਰਿਸ਼ਤਿਆਂ ਦਾ ਗੀਤ ਤੇ ਉਸ ਤੋਂ ਬਾਅਦ ਮਾਝੇ ਦੀ ਮੁਹੱਬਤੀ ਕੱਲ ਨੂੰ ਮਿਲਦੇ ਹਾਂ ਫਿਰ ਰੱਬ ਰੱਖਾ ਜੀ
ਰਿਸ਼ਤਿਆਂ ਦੀ ਲਾਈਫ ਦੇ ਵਿੱਚ ਕੀ ਅਹਿਮੀਅਤ ਹੈ ਕਿਹੜੀ ਮੁਸੀਬਤ ਵੇਲੇ ਕਿਹੜੇ ਰਿਸ਼ਤੇ ਦੀ ਕਦੋਂ ਤੇ ਕਿਉਂ ਯਾਦ ਆਉਂਦੀ ਹੈ ਲਿਖਣ ਵਾਲੇ ਨੇ ਲਿਖਿਆ ਕਿ ਥਾਂ ਥਾਂ ਨਹੀਂ ਦਰਦ ਸੁਣਾਏ ਜਾਂਦੇ ਦਿਲ ਹੁੰਦੇ ਨੀ ਥਾਂ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨੀ ਜੋ ਸਾਡੇ ਕੋਲ ਲੱਖ ਪਿਆਰ ਮੁਹੱਬਤ ਹੋ ਲੱਖ ਪਿਆਰ ਮੁਹੱਬਤ ਹੋਣ ਭਾਵੇਂ ਰੰਗ ਖੂਨ ਦਾ ਫਿੱਕਾ ਨਹੀਂ ਪੈ ਸਕਦਾ ਆਖਿਰ ਆਪਣੇ ਸਕੇ ਹੀ ਕੰਮ ਆਉਂਦੇ ਜਗ੍ਹਾ ਉਹਨਾਂ ਦੀ ਕੋਈ ਨਹੀਂ
ਆਪਣਾ ਖੂਨ ਆਪਣਾ ਖੂਨ ਹੀ ਹੁੰਦਾ
ਇੱਕ ਵਾਰ ਇੱਕ ਬੰਦਾ ਬਾਬਾ ਫਕੀਰ ਕੋਲੇ ਗਿਆ ਜਾ ਕੇ ਕਹਿਣ ਲੱਗਿਆ ਕਿ ਬਾਬਾ ਜੀ ਇਹ ਦੋਸਤ ਜ਼ਿਆਦਾ ਚੰਗੇ ਹੁੰਦੇ ਨੇ ਕਿ ਭਰਾ ਜ਼ਿਆਦਾ ਚੰਗੇ ਹੁੰਦੇ ਨੇ ਬਾਬਾ ਜੀ ਕਹਿੰਦੇ ਕਾਕਾ ਜਿਹੜੇ ਦੋਸਤ ਹੁੰਦੇ ਨੇ ਉਹ ਹੀਰੇ ਹੁੰਦੇ ਨੇ ਵਜਾਓ ਦੋਸਤਾਂ ਵਾਸਤੇ ਸਾੜੀ ਜਿਹੜੇ ਦੋਸਤ ਹੀਰੇ ਹੁੰਦੇ ਨੇ ਕਹਿੰਦੇ ਜਿਹੜੇ ਦੋਸਤ ਹੁੰਦੇ ਨੇ ਹੀਰੇ ਹੁੰਦੇ ਨੇ ਤੇ ਜਿਹੜੇ ਭਰਾ ਹੁੰਦੇ ਨੇ ਉਹ ਸੋਨਾ ਹੁੰਦੇ ਨੇ ਕਹਿੰਦਾ ਬਾਬਾ ਜੀ ਤੁਸੀਂ ਦੋਸਤਾਂ ਦੀ ਕੀਮਤ ਜ਼ਿਆਦਾ ਨਹੀਂ ਦੱਸਦੇ ਕਹਿੰਦੇ ਹਾਂ ਜਿੰਨੀ ਦੇਰ ਦੋਸਤ ਦੋਸਤੀ ਨਿਭਾਉਂਦਾ ਉਨੀ ਦੇਰ ਉਹ ਹੀਰਾ ਹੀ ਹੁੰਦਾ ਹੀਰਾ ਜਦੋਂ ਟੁੱਟ ਜਾਂਦਾ ਫਿਰ ਮੁੜ ਕੇ ਨਹੀਂ ਜੁੜਦਾ ਸੋਨਾ ਸੋਨਾ ਚਾਹੇ ਛੋਟਾ ਛੋਟਾ ਹੋਇਆ ਹੋਵੇ ਜਿਹੜੇ ਮਰਜ਼ੀ ਸਾਜੇ ਚ ਪਾ ਕੇ ਜਿੱਦਾਂ ਦੀ ਮਰਜ਼ੀ ਮੁੰਦਰੀ ਬਣਾ ਲਓ ਭਰਾ ਨੇ ਭਰਾ ਹੀ ਰਹਿਣਾ ਮੈਂ ਨੀ ਕਹਿੰਦਾ ਕਿ ਦੋਸਤ ਬੁਰੇ ਹੁੰਦੇ ਨੇ ਸਲਾਮ ਉਹਨਾਂ ਦੋਸਤਾਂ ਨੂੰ ਜਿਹੜੇ ਦੋਸਤ ਦੋਸਤੀ ਨਿਭਾਉਂਦੇ ਹੈ ਪਰ ਜਿਹੜੇ ਕਿਸੇ ਮਾੜੀ ਨਿਗਾਹ ਜਾਂ ਮਾੜੀ ਨੀਅਤ ਨਾਲ ਦੋਸਤੀ ਕਰਦੇ ਹੈ ਉਹਨਾਂ ਨੂੰ ਤਾਂ ਤੁਸੀਂ ਉਹ ਬਟਾਲੇ ਕੋਲ ਜਾ ਕੇ ਚਾਹ ਪਲਾਇਆ ਕਰੋ ਬੋਲ ਸੱਤੇ ਦਰਬਾਰ ਕੀ ਸੱਤੇ ਦਰਬਾਰ ਕੀ ਕਿ ਭਰਾਵਾ ਤੂੰ ਉੱਥੇ ਹੀ ਆਪਣੇ ਘਰੇ ਰਾਜ਼ੀ ਹੈ ਤੇ ਮੈਂ ਆਪਣੇ ਘਰੇ ਰਾਜ਼ੀ ਹਾਂ ਇਹ ਗੱਲਾਂ ਕਦੋਂ ਪਤਾ ਲੱਗਦੀਆਂ ਪੈਂਦੇ ਤੁਰਦੇ ਕਰਦੇ ਜ਼ਿੰਦਗੀ ਦੇ ਵਕਤ ਬਦਲਦਾ ਰੰਗ ਬਟਾ ਜਾਂਦਾ ਪੈਰ ਪੈਰ ਤੇ ਨਵੇਂ ਨੇ ਸਬਕ ਮਿਲਦੇ ਚੰਗੇ ਮਾੜੇ ਨੂੰ ਪਰਖਣਾ ਆ ਜਾਂਦਾ ਅਹਿਸਾਸ ਜਜ਼ਬਾਤਾਂ ਦੀ ਤੰਗ ਲੋਕੋ ਠੇਸ ਲੱਗੇ ਤਾਂ ਚੰਗਣਾ ਦੂਰ ਹੋ ਜੇ ਸਰ ਜੀਵਨਾ ਸੰਭਲਣਾ ਬੜਾ ਔਖਾ ਜਦੋਂ ਆਪਣਾ ਕੋਈ ਆਪਣੇ ਤੋਂ ਦੂਰ ਜਦ ਬੱਚਿਆਂ ਦੇ ਹੱਥਾਂ ਤੋਂ ਰੋਟੀ ਤਾਂ ਖੁਬਰ ਜਦ ਬੱਚਿਆਂ ਦੇ
ਹੱਥਾਂ ਚੋਂ ਰੋਟੀ ਕਾ ਖੋਵਣ ਮਮਤਾ ਵਾਲੇ ਬੂਹੇ ਮਾਸੀਆਂ ਚਾਚੀਆਂ ਜਦ ਢੋਵਣ ਓਏ ਜਦੋਂ ਪਿਆਰ ਦੀ ਥਾਂ ਮਤਰੀਆਂ ਗਾਲਾਂ ਪਾਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਜਦੋਂ ਵਿੱਚ ਪਰਦੇ ਸਨ ਰੱਖਣੀਓ ਸੁਨਾ ਗੁੱਟ ਹੋਵੇ ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ ਜਦੋਂ ਵਿੱਚ ਪਰਦੇ ਸਾਂ ਰੱਖਣੀਓ ਸੁਨਾ ਗੁੱਟ ਹੋਵੇ ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ ਜਦੋਂ ਮਾਰ ਉਡਾਰੀ ਹੂੜ ਜਾਂ ਤੇਰੇ ਲਾਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇ ਕੋਈ ਕਲਮ ਕੱਲਾ ਛਵੀਆਂ ਦੇ ਵਿੱਚ ਗਿਰ ਜਾਵੇ ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗ ਫਿਰ ਜਾਵੇ ਜਦ ਕੋਈ ਕਲਮ ਕੱਲਾ ਛਵੀਆਂ ਦੇ ਵਿੱਚ ਗਿਰ ਜਾਵੇ ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗ ਫਿਰ ਜਾਵੇ ਜਦੋਂ ਯਾਰ ਗੱਦਾ ਕੋਈ ਪੁੱਠੇ ਚੰਦ ਚੜਾਉਂਦੇ ਨੇ ਉਦੋਂ ਰੱਬ ਤੋਂ ਪਹਿਲਾਂ ਵੀ ਰਹਿੰਦੇ ਤੇ ਆਉਂਦੇ ਨੇ
ਬਾਪੂ ਬੜਾ ਸਖਤ ਹੁੰਦਾ ਕਦੇ ਦਿਲ ਖੋਲ ਕੇ ਦੇਖਿਓ ਬਾਪੂ ਦਾ ਬਾਪੂ ਮਿੱਠਾ ਖਰਬੂਜੇ ਵਰਗਾ ਹੁੰਦਾ ਜਿੰਨੀ ਔਲਾਦ ਦੀ ਫਿਕਰ ਬਾਪੂ ਨੂੰ ਹੁੰਦੀ ਹੈ ਮੇਰੇ ਖਿਆਲ ਦੇ ਵਿੱਚ ਹੋਰ ਕਿਸੇ ਨੂੰ ਨਹੀਂ ਹੁੰਦੀ ਜਿਹੜੇ ਬਾਪੂ ਨੂੰ ਪਿਆਰ ਕਰਦੇ ਹੋ ਇੱਕ ਵਾਰ ਜ਼ੋਰਦਾਰ ਤਾੜੀਆਂ ਬਾਪੂ ਜੀ ਦੇ ਨਾਂ ਦੇ ਪਲੀਜ਼ ਜਿਹੜੇ ਬਾਪੂ ਨੂੰ ਪਿਆਰ ਕਰਦੇ ਹੋ ਬਾਪੂ ਦੀ ਅਸਲੀ ਯਾਦ ਕਦੋਂ ਆਉਂਦੀ ਹੈ
ਜਦੋਂ ਘਰ ਦੀ ਜਿੰਨੇ ਵਾਰੀ ਸਿਰ ਤੇ ਪੈ ਲਵੇ ਜਾਂ ਫਿਰ ਧੀ ਦਾ ਕੰਨਿਆ ਦਾਨ ਅਧੂਰਾ ਰਹਿ ਜਾਵੇ
ਜਦੋਂ ਕਰਦੀ ਜਿਵੇਂ ਵਾਰੀ ਸਿਰ ਤੇ ਪੈ ਜਾਵੇ ਜਾਂ ਫਿਰ ਧੀ ਦਾ ਕੰਨਿਆ ਦਾਨ ਅਧੂਰਾ ਰਹਿ ਜਾਵੇ ਓਏ ਜਦੋਂ ਪਿਓ ਦੀ ਥਾਂ ਤੇ ਚਾਚਾ ਸਾਜਰ ਜਾਂਦਾ ਹੈ ਉਦੋਂ ਰੱਬ ਤੋਂ ਪਹਿਲਾਂ ਵੀ ਬਾਪੂ ਚੇਤੇ ਆਉਂਦਾ ਏ
ਬਾਪੂ ਚੇਤੇ
ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਜਦ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇ ਜਦ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਉਹ ਭਤੀਜ ਘਰੇ ਹੀ ਆ ਆਜੋ ਤਾਏ ਜੀ ਲੰਘਿਆ ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ ਪੇਂਟਰ ਪਲੰਬਰ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ PSD ਰੈਨੋਵੇਸ਼ਨ ਮੈਲਬੋਰਨ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬੋਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ